ਜੀ ਦੋਸਤੋ, ਹਰਮਨ ਰੇਡੀਓ ਤੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ, ਸਾਡਾ ਜਿਹੜਾ ਸਵੇਰ ਦਾ ਪ੍ਰੋਗਰਾਮ ਲਹਿਰਾਂ ਲੈ ਕੇ। ਸੋ ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅੱਜ ਦਿਨ ਮੰਗਲਵਾਰ ਤੇ ਸਾਲ 2018 ਦੇ ਮਾਰਚ ਮਹੀਨੇ ਦੀ 27 ਤਰੀਕ ਹੈ ਤੇ ਨਾਨਕ ਸ਼ਾਹੀ ਸੰਵਤ 550 ਦੇ ਚੇਤ ਮਹੀਨੇ ਦੀ ਹੋ ਗਈ ਹੈ ਜੀ 14 ਤਰੀਕ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਦੀਆਂ ਜੀ ਸਿਡਨੀ, ਮੈਲਬਰਨ ਤੇ ਕੈਨਬਰਾ ਦੇ ਵਿੱਚ 8:01 ਹੋ ਚੁੱਕੇ ਨੇ ਤੇ ਦੂਜੇ ਸ਼ਹਿਰਾਂ 'ਚ ਚੱਲੀਏ ਤਾਂ ਬ੍ਰਿਸਬੇਨ ਦੇ ਵਿੱਚ 7:01 ਦਾ ਸਮਾਂ, ਜਦਕਿ ਪਰਥ ਦੇ ਵਿੱਚ 5:01 ਦਾ ਸਮਾਂ ਤੇ ਐਡੀਲੇਡ ਦੇ ਵਿੱਚ 7:31 ਦਾ ਸਮਾਂ। ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ 10:01 ਦਾ ਸਮਾਂ ਹੋ ਚੁੱਕਿਆ, ਸਾਡੇ ਤੋਂ 2 ਘੰਟੇ ਅੱਗੇ ਨੇ ਨਿਊਜ਼ੀਲੈਂਡ ਵਾਲੇ। ਤੇ ਇਸ ਤੋਂ ਵੀ ਬਾਹਰ ਚੱਲਦੇ ਹਾਂ ਜਿੱਥੇ ਚੜ ਚੁੱਕਿਆ ਮੰਗਲਵਾਰ। ਸੋ ਮੰਗਲਵਾਰ ਚੜ ਚੁੱਕਿਆ ਜੀ ਹਾਂਗਕਾਂਗ ਦੇ ਵਿੱਚ ਤੇ ਹਾਂਗਕਾਂਗ ਦੇ ਵਿੱਚ 5:01 ਦਾ ਸਮਾਂ ਸਵੇਰ ਦਾ। ਸੋ ਉੱਥੇ ਤੜਕਾ ਬਿਲਕੁਲ ਪਰਥ ਵਾਲਾ ਹੀ ਸਮਾਂ। ਦੁਬਈ ਦੇ ਵਿੱਚ ਵੀ ਚੜ ਚੁੱਕਿਆ ਮੰਗਲਵਾਰ ਦਾ ਦਿਨ ਤੇ ਉੱਥੇ ਵੀ ਤਰੀਕ ਜਿਹੜੀ ਹੈ ਜੀ ਉਹ 27 ਹੈ, ਮੰਗਲਵਾਰ ਦਾ ਦਿਨ ਹੈ ਤੇ ਸਮਾਂ ਬਹੁਤ ਵੱਡੇ ਤੜਕੇ ਦਾ 1:02 ਦਾ ਸਮਾਂ। ਤੇ ਇਸੇ ਤਰ੍ਹਾਂ ਭਾਰਤ ਪੰਜਾਬ ਦੇ ਵਿੱਚ ਇਸ ਵੇਲੇ ਜੇ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਤਾਂ 2:32 ਦਾ ਸਮਾਂ ਪੰਜਾਬ ਦੇ ਵਿੱਚ, ਉੱਥੇ ਵੀ ਵੱਡਾ ਤੜਕਾ। ਤੇ ਅਕਸਰ ਮੈਂ ਕਹਿੰਦੀ ਹੁੰਦੀ ਹਾਂ ਕਿ ਪੰਜਾਬ ਤੋਂ ਪਟਿਆਲਾ ਸਟੂਡੀਓ ਤੋਂ ਸਾਨੂੰ ਇਸ ਵੱਡੇ ਤੜਕੇ ਟੈਕਨੀਕਲ ਸਪੋਰਟ ਦੇਣ ਦੇ ਲਈ ਹਮੇਸ਼ਾ ਵਾਂਗ ਸਰਬਜੀਤ ਭਾਜੀ ਸਾਡੇ ਨਾਲ ਨੇ ਇਸ ਵੇਲੇ ਤੇ ਸਾਰੇ ਪ੍ਰੋਗਰਾਮ ਦੌਰਾਨ ਉਹਨਾਂ ਦੀ ਸਪੋਰਟ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਹੈ ਜੀ ਆਪਾਂ ਜਾਰੀ ਰੱਖਾਂਗੇ। ਤੇ ਹੁਣ ਵੱਧਦੇ ਹਾਂ ਦੂਜੇ ਦੇਸ਼ਾਂ ਵੱਲ ਜਿੱਥੇ ਅਜੇ ਵੀ ਚੱਲ ਰਿਹਾ ਜੀ ਸੋਮਵਾਰ। ਸੋਮਵਾਰ ਚੱਲ ਰਿਹਾ ਜੀ ਕੈਨੇਡਾ ਦੇ ਵਿੱਚ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 2:02 ਦਾ ਸਮਾਂ ਦੁਪਹਿਰ ਦਾ। ਇਸੇ ਤਰ੍ਹਾਂ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ, ਉੱਥੇ 5:02 ਹੋ ਚੁੱਕੇ ਨੇ ਸੋਮਵਾਰ ਦੀ ਸ਼ਾਮ ਦੇ। ਤੇ ਇਸੇ ਤਰ੍ਹਾਂ ਲਾਸ ਏਂਜਲਸ ਦੇ ਵਿੱਚ 2:02 ਦਾ ਸਮਾਂ, ਉੱਥੇ ਵੀ ਬਾਅਦ ਦੁਪਹਿਰ ਚੱਲ ਰਹੀ ਹੈ ਸੋਮਵਾਰ ਦੀ, ਯਾਨੀ ਉੱਥੇ ਤਰੀਕ ਜਿਹੜੀ ਹੈ ਅਜੇ 26 ਮਾਰਚ ਚੱਲ ਰਹੀ ਹੈ। ਸੋ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੀ ਦੁਨੀਆਂ ਦੇ ਰਾਹੀਂ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਨਾਲ ਹੀ ਨਾਲ ਅਰਦਾਸ ਬੇਨਤੀ ਉਸ ਪਰਵਰਦਿਗਾਰ ਦੇ ਅੱਗੇ ਇਹੀ ਕਿ ਤੁਹਾਡੇ ਦਿਨ ਦਾ ਹਰ ਪਲ, ਹਰ ਘੜੀ ਜਿਹੜੀ ਹੈ ਜੀ ਉਹ ਖੁਸ਼ਗਵਾਰ ਹੋਵੇ, ਸੁੱਖਾਂ ਲੱਦੀ ਹੋਵੇ, ਖੁਸ਼ੀਆਂ ਖੇੜੇ ਮਾਣੋ। ਤੇ ਇਸੇ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਦੇ ਹਾਂ। ਪ੍ਰੋਗਰਾਮ 'ਚ ਕੀ ਹੋਣਾ ਇਹਦੇ ਬਾਰੇ ਵੀ ਰੂਪਰੇਖਾ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਅਸੀਂ ਖਬਰਾਂ ਦੇ ਸਿਲਸਿਲੇ ਵੱਲ ਵਧਾਂਗੇ ਤੇ ਖਬਰਾਂ ਦੇ ਸਿਲਸਿਲੇ 'ਚ ਸਾਡਾ ਸਾਥ ਦੇਣਗੇ ਜੀ ਮਿੰਟੂ ਪਰਾਠੁਰੀ ਐਡੀਲੇਡ ਸਟੂਡੀਓ ਤੋਂ। ਇਸ ਤੋਂ ਇਲਾਵਾ ਅੱਜ ਇੱਕ ਖਾਸ ਜਾਣਕਾਰੀ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਲਬਰਨ ਇਲਾਕੇ ਦੇ ਵਿੱਚ ਇੱਕ ਵਿਸਾਖੀ ਦਾ ਮੇਲਾ ਹੋਣ ਜਾ ਰਿਹਾ। ਸੋ ਵਿਸਾਖੀਆਂ ਬਹੁਤ ਮਨਾਈਆਂ ਜਾਣੀਆਂ ਨੇ, ਅਪ੍ਰੈਲ ਮਹੀਨਾ ਜਿਹੜਾ ਪੂਰਾ ਵਿਸਾਖੀਆਂ ਦੇ ਨਾਲ ਭਰਿਆ ਹੋਇਆ, ਪਰ ਇਹ ਵਿਸਾਖੀ ਜਿਹੜੀ ਆ ਇਹ ਕਿੱਥੇ ਮਨਾਈ ਜਾਣੀ ਆ, ਕਦੋਂ ਮਨਾਈ ਜਾਣੀ ਆ, ਕਿਸ ਰੂਪ ਚ ਮਨਾਈ ਜਾਣੀ ਆ, ਇਹਦੇ ਬਾਬਤ ਅੱਜ ਆਰਗੇਨਾਈਜ਼ਰ ਜਿਹੜੇ ਆ ਜੀ ਸਾਡੇ ਨਾਲ ਜੁੜਨਗੇ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਦੌਰਾਨ ਲਾਈਵ। ਸੋ ਉਹ ਜਾਣਕਾਰੀ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਖਾਸ ਗੱਲਬਾਤ, ਖਾਸ ਗੱਲਬਾਤ ਬੜੀ ਹਲਕੀ ਫੁਲਕੀ, ਸੋ ਅੱਜ ਲਾਈਟ ਜੀ ਗੱਲਬਾਤ ਹੈ, ਗੰਭੀਰ ਵਿਸ਼ਾ ਨਹੀਂ ਆ। ਪਰ ਕਈ ਵਾਰ ਹੁੰਦਾ ਕਿ ਛੋਟੀਆਂ ਛੋਟੀਆਂ ਲਾਈਟ ਜਿਹੀਆਂ ਗੱਲਾਂ ਜਿਹੜੀਆਂ ਉਹ ਕਈ ਵਾਰ ਗੰਭੀਰ ਬਣ ਜਾਂਦੀਆਂ ਤੇ ਪਰਿਵਾਰ ਦੇ ਵਿੱਚ ਜਿਹੜਾ ਤਣਾਅ ਆ ਵੱਧ ਜਾਂਦਾ। ਖੈਰ, ਅਸੀਂ ਉਹ ਚੀਜ਼ਾਂ ਨੂੰ ਜਿੰਨਾ ਲਾਈਟ ਲੈ ਕੇ ਚੱਲੀਏ, ਜਿੰਨਾ ਹਲਕਾ ਫੁਲਕਾ ਲੈ ਕੇ ਚੱਲੀਏ, ਓਨੀ ਜਿਹੜੀ ਜ਼ਿੰਦਗੀ ਆ ਉਹ ਖੁਸ਼ਗਵਾਰ ਹੋ ਜਾਂਦੀ ਹੈ। ਸੋ ਗੱਲਬਾਤ ਜਿਹੜੀ ਆ ਅੱਜ ਆਪਾਂ ਕਰਨੀ ਆ ਜੀ, ਕੱਲ ਮੈਂ ਇੱਕ ਕਵਿਤਾ ਪੜ੍ਹ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ ਹੀ, ਫੇਸਬੁੱਕ ਤੇ ਸਾਡੇ ਆਪਣੇ ਹੀ ਹਰਮਨ ਪਰਿਵਾਰ ਦੇ ਵੀਰ ਜੀ ਕੁਲਦੀਪ ਸਿੰਘ ਔਲਖ ਹੋਰਾਂ ਨੇ ਇੱਕ ਕਵਿਤਾ ਸ਼ੇਅਰ ਕੀਤੀ ਸੀਗੀ। ਤੇ ਉਹ ਕਵਿਤਾ ਸੀਗੀ ਕਿ ਜਿਹੜੀ ਵਹੁਟੀ ਆ ਹਨਾ, ਜਿਹੜੀ ਪਤਨੀ ਆ, ਉਹ ਹਮੇਸ਼ਾ ਜਦੋਂ ਵੀ ਆਓ ਭਗਤ ਕਰਦੀ ਆ ਤੇ ਆਪਣੇ ਪੇਕਿਆਂ ਵਾਲੀ ਸਾਈਡ ਦੇ ਜਿਹੜੇ ਰਿਸ਼ਤੇਦਾਰ ਆਉਂਦੇ ਆ ਉਹਨਾਂ ਦੀ ਦਿਲੋਂ ਆਓ ਭਗਤ ਕਰਦੀ ਆ, ਪਰ ਜਿਹੜੇ ਸਹੁਰਿਆਂ ਵਾਲੀ ਸਾਈਡ ਦੇ ਜਿਹੜੇ ਰਿਸ਼ਤੇਦਾਰ ਆਉਂਦੇ ਆ ਉਹਨਾਂ ਦੇ ਵੇਲੇ ਥੋੜਾ ਜਿਹਾ ਜਿਹੜਾ ਉਹਦੇ ਚਿਹਰੇ ਦੇ ਉੱਤੇ ਜਿਹੜਾ ਗੁੱਸਾ ਆ ਜਾਂ ਫਿਰ ਅਨਵੈਲਕਮਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਹਨਾ, ਉਹ ਦਿਖਾਈ ਦਿੰਦੀ ਆ। ਸੋ ਇਹਦੇ ਉੱਤੇ ਹਲਕੀ ਫੁਲਕੀ ਗੱਲਬਾਤ ਅੱਜ ਅਸੀਂ ਜ਼ਰੂਰ ਕਰਾਂਗੇ। ਤੁਸੀਂ ਕਿੱਦਾਂ ਫੀਲ ਕਰਦੇ ਹੋ ਜੀ, ਤੁਹਾਡੀਆਂ ਵੋਟੀਆਂ ਵੀ ਕਦੇ ਇੱਦਾਂ ਕਰਦੀਆਂ? ਖੈਰ ਜਿਹੜਾ ਨਿਸ਼ਾਨਾ ਉਹ ਕੱਲਾ ਵੋਟੀਆਂ ਤੇ ਨਹੀਂ, ਅਸੀਂ ਗੱਲ ਕਰਾਂਗੇ ਕਿ ਪਰਿਵਾਰਾਂ ਦੇ ਵਿੱਚ ਕੀ ਇੱਦਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਹੁੰਦਾ, ਤੇ ਜੇ ਹੁੰਦਾ ਤੇ ਕਾਰਨ ਕੀ ਹੈ, ਹਨਾ। ਇਹ ਚੀਜ਼ ਜਿਹੜੀ ਆ ਇਹ ਅੱਜ ਅਸੀਂ ਡਿਸਕਸ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਇਹ ਗੱਲਬਾਤ ਜਿਹੜੀ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਸੋ ਗੰਭੀਰ ਹੋਣ ਦੀ ਲੋੜ ਨਹੀਂ ਹੈ, ਬੜਾ ਹਲਕਾ ਫੁਲਕਾ ਔਰ ਖੁਸ਼ਨੁਮਾ ਮਾਹੌਲ ਜਿਹੜਾ ਪ੍ਰੋਗਰਾਮ ਦੇ ਵਿੱਚ ਬਣਾ ਕੇ ਰੱਖਣਾ ਅੱਜ ਅਸੀਂ। ਤੇ ਇਸ ਤੋਂ ਇਲਾਵਾ ਦੋਸਤੋ ਕੁਛ ਹੋਰ ਖਾਸ ਜਾਣਕਾਰੀਆਂ, ਇੱਕ ਤਾਂ ਸਿੱਖ ਖੇਡਾਂ ਨੂੰ ਲੈ ਕੇ ਜਾਣਕਾਰੀ ਜਿਹੜੀ ਤੁਹਾਡੀ ਨਜ਼ਰ ਕਰਾਂਗੇ, ਤੇ ਇਸ ਤੋਂ ਇਲਾਵਾ ਕੁਛ ਹੋਰ ਜ਼ਰੂਰੀ ਜਿਹੜੇ ਈਵੈਂਟਸ ਹੈ ਉਹਨਾਂ ਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੇ ਅੱਜ ਕਿਉਂਕਿ ਵਰਲਡ ਥੀਏਟਰ ਡੇ ਹੈ, ਤੇ ਵਰਲਡ ਥੀਏਟਰ ਡੇ ਪੂਰੀ ਦੁਨੀਆਂ ਦੇ ਵਿੱਚ ਮਨਾਇਆ ਜਾਂਦਾ, ਤੇ ਕੀ ਹੈ ਇਹਦਾ ਇਤਿਹਾਸ, ਕਿਉਂ ਮਨਾਇਆ ਜਾਂਦਾ, ਤੇ ਥੀਏਟਰ ਦੇ ਨਾਲ ਜੁੜੀਆਂ ਹਸਤੀਆਂ ਨੂੰ ਅਸੀਂ ਹਰਮਨ ਰੇਡੀਓ ਵੱਲੋਂ ਵੀ ਅੱਜ ਦੇ ਇਸ ਦਿਨ ਦੇ ਲਈ ਮੁਬਾਰਕ ਦਿੰਦੇ ਹਾਂ। ਤੇ ਹੁਣ ਹੋਰ ਕੀ ਹੋਣਾ, ਹੋਰ ਕੀ ਹੋਣਾ ਜੀ, ਹੋਰ ਹੋਣਾ ਗੀਤ ਸੰਗੀਤ, ਤੇ ਹੋਰ ਹੋਣੇ ਨੇ ਤੁਹਾਡੇ ਸੁਨੇਹੇ ਜੋ ਸਾਡੇ ਲਈ ਸਦਾ ਹੀ ਅਹਿਮ ਹੁੰਦੇ ਨੇ। ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚ ਰਹੇ ਨੇ, ਤੇ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਜਸਪਾਲ ਰਾਮਾ ਸਿਡਨੀ ਵਾਲੇ, ਬੜੀ ਦੇਰ ਬਾਅਦ ਰਾਮਾ ਸਾਹਿਬ ਤੁਸੀਂ ਪ੍ਰੋਗਰਾਮ ਚ ਆਇਓ, ਔਰ ਮੈਨੂੰ ਬੜੀ ਉਡੀਕ ਰਹਿੰਦੀ ਹੁੰਦੀ ਹੈ ਜਿਹੜੇ ਲਗਾਤਾਰ ਸਾਡੇ ਸਰੋਤੇ ਜੁੜਦੇ, ਔਰ ਜਦੋਂ ਤੁਸੀਂ ਨਹੀਂ ਆਉਂਦੇ ਪ੍ਰੋਗਰਾਮ ਚ ਕੁਛ ਨਾ ਕੁਛ ਮਿਸਿੰਗ ਹੁੰਦਾ। ਸੋ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚ। ਨਰਿੰਦਰ ਰਾਠੌਰ ਹੁਰੀ ਵੀ ਅੱਜ ਆਏ ਨੇ, ਪਿਛਲੇ ਪ੍ਰੋਗਰਾਮ ਚ ਤੁਸੀਂ ਵੀ ਮਿਸ ਕੀਤਾ, ਸੋ ਰਾਠੌਰ ਸਾਹਿਬ ਪ੍ਰੋਗਰਾਮ ਚ ਆਇਆ ਜ਼ਰੂਰ ਕਰੋ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਇਹ ਹਮੇਸ਼ਾ ਸਾਡੇ ਨਾਲ ਵੱਡੇ ਤੜਕੇ ਦੇਖੋ ਜੁੜਦੇ ਨੇ, ਸਾਡੇ ਸਾਥੀ ਪ੍ਰੈਜੈਂਟਰ ਵੀ ਨੇ, ਸੋ ਬੜੇ ਸਤਿਕਾਰਯੋਗ ਨੇ ਸਾਡੇ ਲਈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਔਰ ਬਹੁਤ ਬਹੁਤ ਸਵਾਗਤ ਢਿੱਲੋਂ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸੁਖਵਿੰਦਰ ਸੌਂਦ ਹਮੇਸ਼ਾ ਵਾਂਗ ਹਾਜ਼ਰੀ ਲਗਵਾ ਰਹੇ ਨੇ ਈਮੇਲ ਦੇ ਜ਼ਰੀਏ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੇ ਬਿੱਟੂ ਬੋਪਾ ਰਾਏ ਮਿਲਡੂਰਾ ਵਾਲੇ ਵੀ ਆ ਗਏ ਜੀ ਪ੍ਰੋਗਰਾਮ ਚ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਤੁਹਾਡੇ ਸਾਰਿਆਂ ਦੇ ਸੁਨੇਹੇ ਜਿਹੜੇ ਉਹ ਆਪਾਂ ਲੈਂਦੇ ਜਾਵਾਂਗੇ, ਕਿਉਂਕਿ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਤੋਂ ਬਿਨਾਂ ਵੀ ਪ੍ਰੋਗਰਾਮ ਖਾਲੀ ਖਾਲੀ ਲੱਗਦਾ। ਪ੍ਰੋਗਰਾਮ ਦਾ ਆਪਾਂ ਪਹਿਲਾਂ ਗੀਤ ਵੀ ਸੁਣ ਲੈਂਦੇ ਹਾਂ, ਰਾਜਮਹਿੰਦਰ ਜੀ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਹਾਂ, ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗੀਤ। ਬਹੁਤ ਜਲਦੀ ਵਾਪਸ ਆਉਂਦੇ ਹਾਂ ਗੀਤ ਤੋਂ ਬਾਅਦ।
ਜਦੋਂ ਮਾੜਾ ਹੁੰਦਾ ਟਾਈਮ ਕਈ ਫੋਨ ਵੀ ਨੀ ਚੱਕਦੇ, ਹੋ ਕਰ ਲੈਂਦੇ ਸੀ ਨੀ ਇਗਨੋਰ ਕਰੀ ਰੱਖਦੇ। ਜਦੋਂ ਮਾੜਾ ਹੁੰਦਾ ਟਾਈਮ ਕਈ ਫੋਨ ਵੀ ਨੀ ਚੱਕਦੇ, ਹੋ ਕਰ ਲੈਂਦੇ ਸੀ ਨੀ ਇਗਨੋਰ ਕਰੀ ਰੱਖਦੇ। ਮਿਹਨਤਾਂ ਦੇ ਪੈਂਦੇ ਵੇਖੀ ਮਿੱਤਰਾ, ਕੋਈ ਥੋੜ ਨਹੀਂ ਓ ਰੱਬ ਦੇ ਕਰੇ। ਚੰਗੇ ਸਮਿਆਂ ਚ ਉਹੀ ਨਾਲ ਹੋਣਗੇ, ਕੁਝ ਨਹੀਂ ਓ ਬਣਦਾ ਜਿਹੜਾ ਦੂਜਿਆਂ ਨੂੰ ਵੇਖ ਕੇ ਸੜੇ। ਚੰਗੇ ਸਮਿਆਂ ਚ ਉਹੀ ਨਾਲ ਹੋਣਗੇ, ਮਾੜੇ ਸਮਿਆਂ ਚ ਨਾਲ ਜੋ ਖੜੇ। ਚੰਗੇ ਸਮਿਆਂ ਚ ਉਹੀ ਨਾਲ ਹੋਣਗੇ, ਮਾੜੇ ਸਮਿਆਂ ਚ ਨਾਲ ਜੋ ਖੜੇ। ਕਰੀਏ ਮਦਦ ਜਿਹੜਾ ਬੈਠਾ ਹੁੰਦਾ ਤੁਹਾਡੀਆਂ ਤੇ, ਪਰ ਉਹ ਕਾਹਦਾ ਬੰਦਾ ਜਿਹੜਾ ਕਰਜ਼ੇ ਜਿਤਾਵੇ। ਕਿੰਨਾ ਕੁਝ ਕੀਤਾ ਇਹਦੇ ਵਾਸਤੇ, ਉਹ ਜਿਹੜੇ ਵੱਟ ਗਏ ਸੀ ਪਾਸਾ ਮਾਰੇ ਟਾਈਮ ਤੇ, ਵੇਖੀ ਮੀਟਿੰਗਾਂ ਚ ਹੋਣਗੇ ਖੜੇ। ਚੰਗੇ ਸਮਿਆਂ ਚ ਉਹੀ ਨਾਲ ਹੋਣਗੇ, ਪਾਵੇਂ ਉਹਦੇ ਤੇ ਕਰ ਹੁੰਦਾ ਨੀ ਹਨੇਰ ਸਾਰੀ ਗੇਮ ਤਕਦੀਰਾਂ ਦੀਆਂ ਪੱਲਿਆ ਹੋ ਅੱਜ ਜਿਹੜੇ ਲੈਵਲਾਂ ਤੇ ਬੈਠਾ ਕਰੇ ਮਾਣ ਕੱਲ ਇੱਥੋਂ ਦੇ ਕੀਨੇ ਹੋਣਾ ਮੱਲਿਆ ਪਾਈਆਂ ਬੜੀਆਂ ਸਕੀਮਾਂ ਸੰਧੂ ਦਾ ਬਜੂ ਹੋ ਚੱਲ ਪੁੱਤ ਟਾਈਮ ਨਾ ਕਰੇ ਚੰਗੇ ਸਮਿਆਂ ਚ ਉਹੀ ਨਾਲ ਹੋਣਗੇ ਮਾੜੇ ਸਮਿਆਂ ਚ ਨਾਲ ਜੋ ਖੜੇ ਉਹ ਚੰਗੇ ਸਮਿਆਂ ਚ ਉਹੀ ਨਾਲ ਹੋਣਗੇ ਮਾੜੇ ਸਮਿਆਂ ਚ ਨਾਲ ਜੋ ਖੜੇ
ਜੀ ਦੋਸਤੋ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਔਰ ਮੈਨੂੰ ਬੜਾ ਵਧੀਆ ਲੱਗਿਆ ਬਿਲਕੁਲ ਹਨਾ ਇੱਕ ਸੱਚਾਈ ਹੈ ਸਾਡੇ ਆਮ ਜੀਵਨ ਦੀ ਕਿ ਚੰਗੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਉਹੀ ਖੜਦਾ ਜੋ ਮਾੜੇ ਸਮੇਂ ਦੇ ਵਿੱਚ ਸਾਡਾ ਸਾਥ ਦਿੰਦਾ ਹਨਾ ਸਾਡੇ ਲਈ ਪਛਾਣ ਕਰਨਾ ਜਿਹੜਾ ਸੌਖਾ ਹੋ ਜਾਂਦਾ ਥੋੜਾ ਜਿਹਾ ਜਦੋਂ ਕੋਈ ਔਖੇ ਸਮੇਂ ਦੇ ਵਿੱਚ ਸਾਡੇ ਨਾਲ ਸਾਡਾ ਸਾਥ ਦਿੰਦਾ ਸੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਵਿੱਚ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਪ੍ਰੋਗਰਾਮ 'ਚ ਬਹੁਤ ਸਾਰੇ ਦੋਸਤ ਜੁੜ ਰਹੇ ਨੇ ਦੋਸਤਾਂ ਦੇ ਜਿਹੜੇ ਮੈਸੇਜਿਸ ਆ ਉਹ ਵੀ ਆਪਾਂ ਸ਼ਾਮਿਲ ਕਰਦੇ ਹਾਂ ਫਿਲਹਾਲ ਇੱਕ ਨਜ਼ਰ ਜਿਹੜੀ ਆ ਉਹ ਅੱਜ ਦੇ ਮੌਸਮ ਦੇ ਉੱਤੇ ਵੀ ਮਾਰ ਲੈਂਦੇ ਹਾਂ ਹਨਾ ਸੋ ਸਿਡਨੀ ਦੇ ਵਿੱਚ ਮੌਸਮ ਜਿਹੜਾ ਜੀ ਅੱਜ ਗਰਮ ਦੱਸਿਆ ਗਿਆ ਸਨੀ ਹੈ ਅੱਜ ਤੇ 15 ਡਿਗਰੀ ਘੱਟ ਤੋਂ ਘੱਟ ਤਾਪਮਾਨ ਤੇ 25 ਡਿਗਰੀ ਵੱਧ ਤੋਂ ਵੱਧ ਦੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਸੋ ਇਹਨੂੰ ਆਪਾਂ ਵੈਸੇ ਗਰਮ ਨਹੀਂ ਮੰਨਦੇ ਹਨਾ ਮੈਲਬਰਨ ਵਾਲੇ ਜਿਹੜੇ ਆ ਆਪਾਂ ਨੂੰ ਪਤਾ ਕਿ ਜਦੋਂ 30 ਦੇ ਨੇੜੇ ਪਹੁੰਚ ਜਾਂਦਾ ਫਿਰ ਆਪਾਂ ਗਰਮ ਮੰਨਦੇ ਹਾਂ ਖੈਰ ਸੋਹਣਾ ਮੌਸਮ ਹੈ ਜੀ ਸਿਡਨੀ ਦੇ ਵਿੱਚ ਤੇ ਮੈਲਬਰਨ ਦੇ ਵਿੱਚ ਅੱਜ ਬੱਦਲਬਾਈ ਜਿਹੜੀ ਆ ਉਹ ਬਣੀ ਰਹਿਣੀ ਆ 9 ਡਿਗਰੀ ਘੱਟ ਤੋਂ ਘੱਟ 22 ਡਿਗਰੀ ਤੱਕ ਜਾਣ ਦਾ ਅਨੁਮਾਨ ਹੈ ਤਾਪਮਾਨ ਤੇ ਮੌਸਮ ਜਿਹੜਾ ਇਸ ਵੇਲੇ ਕਾਫੀ ਠੰਡਾ ਪਰ ਹੌਲੀ ਹੌਲੀ 22 ਡਿਗਰੀ ਤੱਕ ਪਹੁੰਚ ਜਾਣਾ ਹੈ ਤੇ ਮੌਸਮ ਜਿਹੜਾ ਥੋੜਾ ਜਿਹਾ ਬਰਦਾਸ਼ਤ ਕਰਨ ਯੋਗ ਹੋਣਾ ਸੋ ਬ੍ਰਿਸਬੇਨ ਦੇ ਵਿੱਚ ਅੱਜ ਸ਼ਾਵਰ ਦੱਸੇ ਗਏ ਨੇ ਜੀ 22 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ ਤੇ 28 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਗਈ ਹੈ ਸੋਹਣਾ ਮੌਸਮ ਹੈ ਬ੍ਰਿਸਬੇਨ ਦੇ ਵਿੱਚ ਸੋ ਬ੍ਰਿਸਬੇਨ ਵਾਲਿਓ ਮੈਨੂੰ ਲੱਗਦਾ ਕਿ ਥੋੜੀ ਜਿਹੀ ਜਿਹੜੀ ਉੱਥੇ ਇੱਕ ਮੌਸਮ ਦੇ ਵਿੱਚ ਇੱਕੋ ਤਰ੍ਹਾਂ ਦੀ ਜਿਹੜੀ ਤਾਪਮਾਨ ਦੀ ਸਥਿਤੀ ਆ ਉਹ ਹੁੰਦੀ ਆ ਤੇ ਪਰ ਫਿਰ ਵੀ ਮੌਸਮ ਜਿਹੜਾ ਆ ਉਹ ਤੁਹਾਡੇ ਲਈ ਮੈਨੂੰ ਲੱਗਦਾ ਬਹੁਤ ਸੋਹਣਾ ਆ 22 ਤੋਂ 28 ਡਿਗਰੀ ਤੱਕ ਦਾ ਹਨਾ ਤੇ ਪਰਥ ਦੇ ਵਿੱਚ 16 ਡਿਗਰੀ ਘੱਟ ਤੋਂ ਘੱਟ 24 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ ਐਡਲੇਡ ਦੇ ਵਿੱਚ 11 ਡਿਗਰੀ ਘੱਟ ਤੋਂ ਘੱਟ ਤੇ 25 ਡਿਗਰੀ ਵੱਧ ਤੋਂ ਵੱਧ ਜਾਣਾ ਪਰ ਇੱਥੇ ਵੀ ਬੱਦਲਬਾਈ ਜਿਹੜੀ ਹੈ ਦੱਸੀ ਜਾ ਰਹੀ ਹੈ ਲਗਭਗ ਮੈਲਬਰਨ ਵਰਗਾ ਹੀ ਮੌਸਮ ਹੈ ਐਡੀਲੇਡ ਦੇ ਵਿੱਚ ਕੈਨਬਰਾ ਦੇ ਵਿੱਚ 3 ਡਿਗਰੀ ਘੱਟ ਤੋਂ ਘੱਟ ਹੈ ਤੇ 24 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਹੈ ਤੇ ਇੱਥੇ ਧੁੱਪ ਬਣੀ ਰਹਿਣੀ ਹੈ ਸੋ ਕੈਨਬਰਾ ਜਿਹੜਾ ਵੈਸੇ ਵੀ ਆਸਟ੍ਰੇਲੀਆ ਦੇ ਸਾਰੇ ਹੀ ਸ਼ਹਿਰਾਂ ਨਾਲੋਂ ਠੰਡਾ ਸ਼ਹਿਰ ਮੰਨਿਆ ਗਿਆ ਤੇ 3 ਡਿਗਰੀ ਤੱਕ ਦੇਖੋ ਇਹਦਾ ਤਾਪਮਾਨ ਜਿਹੜਾ ਜੀ ਉਹ ਡਿੱਗਣਾ ਸ਼ੁਰੂ ਹੋ ਗਿਆ ਸੋ ਮਾਈਨਸ ਦੇ ਵਿੱਚ ਵੀ ਚਲੇ ਜਾਂਦਾ ਕੈਨਬਰਾ ਸਿਆਲਾਂ ਦੇ ਵਿੱਚ ਬਹੁਤੀ ਵਾਰ ਸੋ 24 ਡਿਗਰੀ ਤੱਕ ਚਲੇ ਜਾਣਾ ਜੀ ਤਾਪਮਾਨ ਇਕਦਮ ਜਿਹੜਾ ਵਾਧਾ ਹੋਣਾ ਤਾਪਮਾਨ ਦੇ ਵਿੱਚ ਸੋ ਆਪਣਾ ਬਚਾਅ ਰੱਖੋ ਹੋਬਰਟ ਦੇ ਵਿੱਚ 9 ਡਿਗਰੀ ਘੱਟ ਤੋਂ ਘੱਟ 18 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ ਪਰ ਇੱਥੇ ਬਾਅਦ ਦੁਪਹਿਰ ਸ਼ਾਵਰ ਵੀ ਦੱਸੇ ਗਏ ਨੇ ਡਾਰਵਿਨ ਦੇ ਵਿੱਚ 26 ਡਿਗਰੀ ਘੱਟ ਤੋਂ ਘੱਟ ਅਤੇ 33 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਹੈ ਸੋ ਜੇ ਬ੍ਰਿਸਬੇਨ ਜਾਂ ਡਾਰਵਿਨ ਦੀ ਗੱਲ ਕਰੀਏ ਤਾਂ ਮੌਸਮ ਲਗਭਗ ਇੱਥੇ ਸਟੇਬਲ ਜਿਹਾ ਰਹਿੰਦਾ ਤੇ ਡਾਰਵਿਨ ਦੇ ਵਿੱਚ ਵੀ ਮੌਸਮ ਜਿਹੜਾ ਆ ਉਹ ਅੱਜ ਗਰਮ ਦੱਸਿਆ ਗਿਆ ਸੋ ਇਹ ਸੀ ਜੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਤੇ ਹੁਣ ਆਪਾਂ ਆਉਂਦੇ ਹਾਂ ਤੁਹਾਡੇ ਸੁਨੇਹਿਆਂ ਵੱਲ ਸੁਨੇਹਿਆਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਿਆ ਬਿੱਟੂ ਬੋਪਾਰਾ ਮਿਲਡੂਰਾ ਵਾਲਿਆਂ ਦਾ ਇਹਨਾਂ ਨੇ ਵੀ ਆਪਣੇ ਮੌਸਮ ਤੇ ਝਾਤ ਪੁਆਈ ਹੈ ਸਾਨੂੰ ਤੇ ਇਹ ਕਹਿੰਦੇ ਆ ਜੀ ਕਿ ਅੱਜ ਸਾਡੇ 27 ਡਿਗਰੀ ਤੱਕ ਤਾਪਮਾਨ ਜਾਣਾ 15 ਡਿਗਰੀ ਜਿਹੜਾ ਘੱਟ ਤੋਂ ਘੱਟ ਤਾਪਮਾਨ ਰਾਤ ਤੱਕ ਹੋ ਜਾਣਾ ਪਰ ਫਿਰ ਵੀ ਸੋਹਣਾ ਮੌਸਮ ਹੈ ਮਿਲਡੂਰਾ ਵਾਲਿਓ ਵੈਸੇ ਤੁਹਾਡੇ ਮਿਲਡੂਰਾ ਦੇ ਵਿੱਚ ਗਰਮੀ ਜਿਹੜੀ ਉਹ ਕਾਫੀ ਜ਼ਿਆਦਾ ਹੁੰਦੀ ਹੈ ਪਰ ਹੁਣ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੌਲੀ ਹੌਲੀ ਠੰਡ ਜਿਹੜੀ ਆ ਉਹ ਆਪਣਾ ਪਸਾਰਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੌਲੀ ਹੌਲੀ ਕਰ ਰਹੀ ਹੈ ਤੇ ਇਸ ਕਰਕੇ ਤੁਹਾਡੇ ਮਿਲਡੂਰਾ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਮੌਸਮ ਜਿਹੜਾ ਖੂਬਸੂਰਤ ਹੋ ਰਿਹਾ ਹਨਾ ਤੇ ਅੱਜ ਵੀ ਧੁੱਪ ਬਣੀ ਰਹਿਣੀ ਆ ਤੇ ਥੋੜੀ ਬਹੁਤੀ ਹਲਕੀ ਜਿਹੀ ਹਵਾ ਜਿਹੜੀ ਆ ਉਹ ਚੱਲਣੀ ਆ ਸੋ ਬਹੁਤ ਬਹੁਤ ਧੰਨਵਾਦ ਬਿੱਟੂ ਵੀਰੇ ਤੁਸੀਂ ਹਾਜ਼ਰੀ ਲਗਾਈ ਆ ਤੇ ਆਪਣੇ ਪਿੰਡ ਦਾ ਜਿਹੜਾ ਮੌਸਮ ਉਹ ਵੀ ਸਾਡੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਅੱਗੇ ਸਾਡੇ ਨਾਲ ਸੁਖਵਿੰਦਰ ਸੌਂਦ ਹੋਰੀ ਜੁੜੇ ਨੇ ਸਿਡਨੀ ਤੋਂ ਸਤਿ ਸ੍ਰੀ ਅਕਾਲ ਇਹਨਾਂ ਨੇ ਬੁਲਾਈ ਹੈ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ ਤੁਹਾਨੂੰ ਵੀ ਪਿਛਲੇ ਕੁਝ ਪ੍ਰੋਗਰਾਮਾਂ 'ਚ ਆਪਾਂ ਮਿਸ ਕੀਤਾ ਤੇ ਜ਼ਰੂਰ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਚੰਗਾ ਲੱਗਦਾ ਜਦੋਂ ਤੁਸੀਂ ਸਾਰੇ ਸ਼ਿਰਕਤ ਕਰਦੇ ਹੋ ਪ੍ਰੋਗਰਾਮ 'ਚ ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਾਡੇ ਨਾਲ ਬੜੇ ਵੱਡੇ ਤੜਕੇ ਤੋਂ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਵੀ ਬੁਲਾਈਏ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲ ਹੀ ਬਹੁਤ ਖੂਬਸੂਰਤ ਜਿਹਾ ਸਾਡੇ ਨਾਲ ਇੱਕ ਵਿਚਾਰ ਸਾਂਝਾ ਕੀਤਾ ਇਹਨਾਂ ਨੇ ਕਹਿੰਦੇ ਪ੍ਰੈਕਟਿਸ ਦਾ ਪੌਜ਼ When it doubt, pause. When angry, pause. When tired, pause. When stressed, pause. And when you pause, pray. क्या बात है जी, बहुत खूबसूरत। बिल्कुल जदों सानू शक होवे, अपने आप ते विश्वास ना होवे, उत्थे भी रुक जाओ, है ना। जदों गुस्सा आवे उत्थे भी रुक जाओ, जदों थके हुए महसूस करो उत्थे भी रुक जाओ, जदों किसी चीज का बोझ होवे उत्थे भी रुक जाओ, ते जदों तुसी रुको उदों अरदास करो, बेनती करो। क्या बात है, बहुत खूब जी, बहुत सोहना विचार। और अज मैनू लगता कि मेरी तो तुसी सवेर दे विच एक खूबसूरत जिहड़ा हिस्सा आ ओह नाल जोड़ दिता, ते बहुत चंगा लगा। धन्नवाद ढिल्लो साहब। अगे नरेंद्र ठौर होरी साडे नाल शामिल होए ने, सत श्री अकाल। इन्हां ने भी बुलाई है सारी हरमन टीम ते श्रोतियां नूं, ते अमरदीप भैन जी ते मिंटू भाजी नूं भी प्यार भरी सत श्री अकाल। साडे वल्लों भी बहुत ही प्यार भरी सत श्री अकाल नरेंद्र जी तुहानूं। और चंगा लगदा जदों तुहाडे वर्गे सज्जन प्रोग्राम च जुड़दे ने, हौसला साडा भी बुलंद हो जांदा है। और साडा हौसला जिहड़ा ना थोड़ा जिहा बुलंद ही रख्या करो, जदों जुड़दे हो ते सानूं हिम्मत जिही जिहड़ी उह मिलदी है तुहाडे विचारां दे नाल, तुहाडे सुनेहियां दे नाल। ते वैसे तां देखो हिम्मत जिहड़ी आ उह परमात्मा ही साडे अंदर भरदा है, सानूं दिंदा है। पर परमात्मा जिहड़ा कहिंदे कि हर इंसान दे अंदर ही वसदा है, हर जी दे अंदर ही वसदा है ना। सो पॉजिटिविटी जिहड़ी आ उह एक दूसरे तों ही असीं प्राप्त करदे आ। सो इह पॉजिटिविटी जिहड़ी आ सानूं तुहाडे तों भी मिलदी है, ते उह निरंकार जिहड़ा आ उह सानूं भावें दिखदा नहीं आ किसे आकार दे विच, पर उह किते ना किते तुहाडे वर्गियां रूहां दे विच ही विराजमान है। सो बहुत बहुत धन्नवाद सांझ पाउण दे लई जसपाल रामा सिडनी वाले, इह वी ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ, ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ ਹੈ। ਬਹੁਤ ਸੋਹਣਾ ਜਸਪਾਲ ਜੀ, ਬਹੁਤ ਚੰਗਾ ਲੱਗਦਾ ਹੈ ਨਾ ਤੁਸੀਂ ਡਰਾਈਵਿੰਗ ਕਰਦੇ ਕਰਦੇ ਪ੍ਰੋਗਰਾਮ ਸੁਣਦੇ ਹੋ। ਸੋ ਅਸੀਂ ਸਮਝਦੇ ਹਾਂ ਤੁਹਾਡੀ ਮਜਬੂਰੀ, ਕਿ ਕਈ ਵਾਰ ਮੁਸ਼ਕਲ ਹੋ ਜਾਂਦਾ ਜਦੋਂ ਤੁਸੀਂ ਡਰਾਈਵ ਕਰ ਰਹੇ ਹੁੰਦੇ ਆ, ਤੇ ਮੈਸੇਜ ਜਿਹੜਾ ਆ ਉਹ ਕਰਨਾ ਸੁਖਾਲਾ ਨਹੀਂ ਹੁੰਦਾ। ਸੋ ਅਸੀਂ ਅਸੀਂ ਰਿਕਮੈਂਡ ਵੀ ਨਹੀਂ ਕਰਦੇ ਕਿ ਤੁਸੀਂ ਡਰਾਈਵ ਕਰਦੇ ਹੋਏ ਸਾਨੂੰ ਮੈਸੇਜ ਕਰੋ। ਜੇਕਰ ਕਿਤੇ ਤੁਹਾਨੂੰ ਰੁਕਣ ਦਾ ਮੌਕਾ ਮਿਲੇ ਤਾਂ ਜ਼ਰੂਰ ਮੈਸੇਜ ਕਰੋ, ਜੇਕਰ ਨਹੀਂ ਆ ਤਾਂ ਫਿਰ ਕੋਈ ਗੱਲ ਨਹੀਂ ਜੀ, ਸਾਨੂੰ ਤਸੱਲੀ ਹੈ ਕਿ ਤੁਸੀਂ ਸੁਣ ਰਹੇ ਹੁੰਦੇ ਹੋ, ਹਨਾ। ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ। ਹਰਪ੍ਰੀਤ ਸਿੰਘ ਕੋਹਲੀ ਸਾਹਿਬ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ। ਕਹਿੰਦੇ ਜੀ ਹਰਪ੍ਰੀਤ ਸਿੰਘ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮਰਦੀਪ ਜੀ ਤੇ ਬਰਾੜ ਸਾਹਿਬ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ, ਤੁਹਾਡਾ ਤੇ ਘਰ ਪਰਿਵਾਰ ਦਾ ਤੇ ਵਿਹੜੇ ਚ ਬੈਠੇ ਸਾਰਿਆਂ ਦਾ ਸਵਾਗਤ ਕਰ ਰਹੇ ਨੇ। ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ ਤੁਹਾਨੂੰ ਵੀ। ਤੇ ਇਹਨਾਂ ਨੇ ਨਾ ਕੁਛ ਸਤਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕਹਿੰਦੇ ਬਗਾਨੇ ਜੁੜਦੇ ਗਏ, ਆਪਣੇ ਛੱਡਦੇ ਗਏ, ਇੱਕ ਦੋ ਨਾਲ ਖੜੇ, ਪ੍ਰੀਤ ਬਾਕੀ ਮਤਲਬ ਕੱਢਦੇ ਗਏ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਸਾਡਾ ਅੱਜ ਦਾ ਜਿਹੜਾ ਪਹਿਲਾ ਗੀਤ ਸੀ ਨਾ ਪ੍ਰੋਗਰਾਮ ਦਾ, ਉਹ ਵੀ ਕੁਛ ਇਹੋ ਜਿਹੇ ਹੀ ਜਜ਼ਬਾਤਾਂ ਨੂੰ ਪੇਸ਼ ਕਰ ਰਿਹਾ ਸੀਗਾ। ਬਿਲਕੁਲ ਉਹੋ ਜਿਹੇ ਜਜ਼ਬਾਤ ਜਿਹੜੇ ਆ ਉਹ ਤੁਹਾਡੀਆਂ ਇਹਨਾਂ ਸਤਰਾਂ ਚ ਵੀ ਵੇਖਣ ਨੂੰ ਮਿਲਦੇ ਆ। ਬਗਾਨੇ ਜੁੜਦੇ ਗਏ, ਆਪਣੇ ਛੱਡਦੇ ਗਏ, ਇੱਕ ਦੋ ਨਾਲ ਖੜੇ, ਤੇ ਪ੍ਰੀਤ ਬਾਕੀ ਮਤਲਬ ਕੱਢਦੇ ਗਏ। ਬਿਲਕੁਲ ਦੁਨੀਆਂ ਦੇ ਵਿੱਚ ਬਹੁਤ ਕੁਛ ਇੱਦਾਂ ਦਾ ਚੱਲਦਾ ਹੈ ਨਾ, ਜਿਹਨੂੰ ਅਸੀਂ ਕਈ ਵਾਰ ਬਰਦਾਸ਼ਤ ਕਰਦੇ ਹਾਂ, ਕਈ ਵਾਰ ਕੌੜਾ ਘੁੱਟ ਸਮਝ ਕੇ ਪੀ ਜਾਂਦੇ ਹਾਂ। ਔਰ ਜੇਕਰ ਉਸ ਚੀਜ਼ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਅਪਣਾ ਕੇ ਚੱਲੀਏ, ਜਾਂ ਇਸ ਚੀਜ਼ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਨੈਗੇਟਿਵ ਰੂਪ ਦੇ ਵਿੱਚ ਧਾਰਨ ਕਰ ਲਈਏ ਕਿ ਸਾਡੇ ਨਾਲ ਇੱਦਾਂ ਹੋਇਆ ਔਰ ਅਸੀਂ ਹੁਣ ਇਹਦਾ ਜਿਹੜਾ ਜਵਾਬ ਆ ਉਹ ਇੱਦਾਂ ਦੇਣਾ, ਫਿਰ ਜ਼ਿੰਦਗੀ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਘਟਦੀ ਆ, ਉਹਦੇ ਨਾਲ ਅਸ਼ਾਂਤੀ ਜਿਹੜੀ ਆ ਉਹ ਵੱਧ ਜਾਂਦੀ ਆ, ਹਨਾ। ਸੋ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਕਿ ਜਿਹੜੇ ਵੀ ਲੈਸਨਸ ਸਾਨੂੰ ਮਿਲਦੇ ਆ, ਜਿਹੜੇ ਵੀ ਤਜਰਬੇ ਸਾਨੂੰ ਜ਼ਿੰਦਗੀ ਦਿੰਦੀ ਆ, ਉਹਦੇ ਤੋਂ ਕੁਛ ਸਿੱਖਦੇ ਰਹੀਏ, ਤੇ ਉਹ ਜਿਹੜੇ ਬੁਰੇ ਤਜਰਬੇ ਆ ਉਹਨਾਂ ਨੂੰ ਪਿੱਛੇ ਛੱਡ ਕੇ ਫਿਰ ਕੁਛ ਨਾ ਕੁਛ ਚੰਗਾ ਲੱਭਣ ਦੀ ਕੋਸ਼ਿਸ਼ ਚ ਜੁੱਟ ਜਾਈਏ। ਸੋ ਕੋਹਲੀ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਅੱਜ ਪ੍ਰੋਗਰਾਮ ਚ ਸਾਂਝ ਪਾਈ ਹੈ। ਬੜਾ ਚੰਗਾ ਲੱਗਦਾ ਜਦੋਂ ਤੁਹਾਡੇ ਵਰਗੇ ਸੱਜਣ ਜੁੜਦੇ ਨੇ ਪ੍ਰੋਗਰਾਮ ਚ। ਅੱਗੇ ਸਾਡੇ ਨਾਲ ਜੁੜੇ ਨੇ ਰਾਜ ਮਹਿੰਦਰ ਸਿੰਘ ਹੁਰੀ, ਇਹਨਾਂ ਨੇ ਵੀ ਸਾਡੇ ਨਾਲ ਕੁਛ ਵਿਚਾਰ ਸਾਂਝੇ ਕੀਤੇ ਨੇ, ਤੇ ਸਤਿ ਸ਼੍ਰੀ ਅਕਾਲ ਵੀ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਰਾਜਮਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਤੇ ਪੱਥਰ ਵੀ ਕਹਿੰਦੇ ਪੱਥਰ ਨਹੀਂ ਹੁੰਦੇ, ਟੁੱਟ ਜਾਇਆ ਕਰਦੇ ਨੇ ਜਦੋਂ ਚੋਟ ਡੂੰਘੀ ਵੱਜਦੀ ਹੈ। ਬਹੁਤ ਖੂਬ, ਬਿਲਕੁਲ ਜੀ, ਚੋਟ ਦੀ ਹੀ ਗੱਲ ਹੁੰਦੀ ਹੈ। ਸੋ ਇਹ ਜਿਹੜੀਆਂ ਚੋਟਾਂ ਜਦੋਂ ਜ਼ਿੰਦਗੀ ਦੇ ਵਿੱਚ ਵੱਜਦੀਆਂ ਨੇ ਤੇ ਬਹੁਤ ਕੁਛ ਸਿਖਾ ਵੀ ਜਾਂਦੀਆਂ ਨੇ, ਤੇ ਬਿਲਕੁਲ ਅਸੀਂ ਇਹ ਕੋਸ਼ਿਸ਼ ਜ਼ਰੂਰ ਕਰੀਏ ਕਿ ਅਸੀਂ ਇਹਨਾਂ ਤੋਂ ਕੁਛ ਚੰਗਾ ਹੀ ਸਿੱਖੀਏ ਹਨਾ, ਤੇ ਅੱਗੇ ਵਧਦੇ ਜਾਈਏ ਇਹਨਾਂ ਚੋਟਾਂ ਨੂੰ ਸਹਿੰਦਿਆਂ ਹੋਇਆਂ। ਸੋ ਬਹੁਤ ਸਾਰੇ ਦੋਸਤ ਹੋਰ ਵੀ ਜੁੜ ਰਹੇ ਨੇ ਪ੍ਰੋਗਰਾਮ ਚ, ਤੇ ਆਪਾਂ ਤੁਹਾਡੇ ਮੈਸੇਜਿਸ ਜਿਹੜੇ ਆ ਜੀ ਪ੍ਰੋਗਰਾਮ ਚ ਲੈਂਦੇ ਜਾਵਾਂਗੇ, ਪਰ ਫਿਲਹਾਲ ਜਿਹੜਾ ਸਿਲਸਿਲਾ ਇਸ ਵੇਲੇ ਉਹ ਹੈਗਾ ਖਬਰਾਂ ਦਾ ਹਨਾ। ਸੋ ਖਬਰਾਂ ਦੇ ਇਸ ਸਿਲਸਿਲੇ ਚ ਤੁਹਾਡੇ ਨਾਲ ਸਾਂਝ ਪਾਉਣ ਦੇ ਲਈ ਐਡੀਲੇਡ ਤੋਂ ਸਾਡੇ ਨਾਲ ਹਮੇਸ਼ਾ ਜੁੜਦੇ ਹੁੰਦੇ ਆ ਮਿੰਟੂ ਬਰਾੜ ਜੀ। ਸੋ ਮਿੰਟੂ ਬਰਾੜ ਜੀ ਅੱਜ ਸਾਡੇ ਨਾਲ ਐਡੀਲੇਡ ਤੋਂ ਤਾਂ ਨਹੀਂ ਪਰ ਬ੍ਰਿਸਬੇਨ ਤੋਂ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਚ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਦਾ ਜਿਹੜਾ ਲੁਤਫ ਉਠਾ ਰਹੇ ਹੋਣੇ ਸਾਰੇ ਸੱਜਣ ਮਿੱਤਰ
ਜੀ। ਬਰਾੜ ਸਾਹਿਬ ਬਿਲਕੁਲ ਉਮੀਦ ਕਰ ਰਹੇ ਹਾਂ, ਔਰ ਨਾਲ ਹੀ ਨਾਲ ਬਹੁਤ ਸਾਰੇ ਜਿਹੜੇ ਸੁਨੇਹੇ ਆ ਉਹ ਆ ਰਹੇ ਆ ਜਿਹੜੇ ਕਿ ਇਸ ਗੱਲ ਦੇ ਗਵਾਹ ਨੇ ਕਿ ਪ੍ਰੋਗਰਾਮ ਦਾ ਲੁਤਫ ਜਿਹੜਾ ਸਾਡੇ ਸਰੋਤੇ ਬਿਲਕੁਲ ਉਠਾ ਰਹੇ ਨੇ। ਸੋ ਤੁਹਾਡਾ ਅੱਜ ਜੁੜਨਾ ਜਿਹੜਾ ਉਹ ਬ੍ਰਿਸਬੇਨ ਤੋਂ ਹੋਇਆ, ਅਸੀਂ
ਬਿਲਕੁਲ ਖੇਡਾਂ ਦੀ ਜਿਹੜੀ ਖੇਡਾਂ ਦੀ ਤਿਆਰੀ ਦੇ ਸਿਲਸਿਲੇ ਦੇ ਵਿੱਚ ਤੇ ਕੁਝ ਇੱਕ ਜਿਹੜੀਆਂ ਨਿਊਜ਼ ਪੇਪਰ ਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਮਾਮਲੇ ਚ, ਤੇ ਇਹ ਸਾਰੇ ਜਿਹੜਾ ਟੂਰ ਚੱਲ ਰਿਹਾ 31 ਰਾਜਾਂ ਦਾ ਉਹ ਸਾਰਿਆਂ ਦੇ ਮਾਮਲੇ ਦੇ ਵਿੱਚ ਜਿਹੜਾ ਮੇਰੀ ਡਿਊਟੀ ਲੱਗੀ ਸੀ ਜੀ ਥੋੜਾ ਜਿਹਾ ਪਹਿਲਾਂ ਆਉਣ ਦੀ, ਸੋ ਇਸ ਕਰਕੇ ਅੱਜ ਬ੍ਰਿਸਬੇਨ ਆ ਜੀ ਮੈਂ, ਤੇ ਬ੍ਰਿਸਬੇਨ ਕੱਲ ਦਾ ਦਿਨ ਹੋਰ ਰਹਿਣਾ ਇੱਥੇ ਤੇ ਫੇਰ ਮੈਂ ਸਿਡਨੀ ਨੂੰ ਮੂਵ ਹੋ ਜਾਣਾ ਜੀ।
ਜੀ ਜੀ, ਸੋ ਸਿੱਖ ਖੇਡਾਂ ਦੀਆਂ ਜਿਹੜੀਆਂ ਤਿਆਰੀਆਂ ਇਸ ਵੇਲੇ ਪੂਰੇ ਜ਼ੋਰਾਂ ਸ਼ੋਰਾਂ ਤੇ ਨੇ, ਤੇ ਮੈਨੂੰ ਲੱਗਦਾ ਕਿ ਸਰੋਤੇ ਜਿਹੜੇ ਉਹ ਵੀ ਪੱਬਾਂ ਪਰ ਹੋਈ ਬੈਠੇ ਨੇ। ਬਹੁਤ ਸਾਰੇ ਦੋਸਤ ਜਿਹੜੇ ਆ ਉਹ ਵੱਖ ਵੱਖ ਸ਼ਹਿਰਾਂ ਤੋਂ ਪਹੁੰਚ ਰਹੇ ਨੇ ਜੀ ਸਿਡਨੀ, ਤੇ ਆਪਣੀ ਹਰਮਨ ਰੇਡੀਓ ਦੀ ਟੀਮ ਵੀ ਜਿਹੜੀ ਆ ਉਹ ਵੀ ਤਕਰੀਬਨ ਸਾਰੇ ਜਿਹੜੇ ਮੈਂਬਰ ਆ ਉਹ ਪਹੁੰਚਣਗੇ, ਤੇ ਆਪਾਂ ਉੱਥੇ ਵੀ ਸਾਂਝ ਪਾਵਾਂਗੇ ਆਪਣੇ ਸਰੋਤਿਆਂ ਦੇ ਨਾਲ। ਫਿਲਹਾਲ ਆਪਾਂ ਸਾਂਝ ਪਾਉਂਦੇ ਹਾਂ ਜੀ ਖਬਰਾਂ ਦੇ ਨਾਲ। ਸੋ ਖਬਰਾਂ ਦੇ ਵਿੱਚ ਬਰਾੜ ਸਾਹਿਬ, ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਰਾਸ਼ਟਰੀ ਖਬਰਾਂ ਦੇ ਵਿੱਚੋਂ, ਭਾਰਤੀ ਖਬਰਾਂ ਦੇ ਵਿੱਚੋਂ ਆ ਰਹੀ ਹੈ ਚੀਨ ਨੂੰ ਲੈ ਕੇ। ਸੋ ਚੀਨੀ ਵਿਦੇਸ਼ ਮੰਤਰਾਲੇ ਨੇ ਭਾਰਤ ਨੂੰ ਪਹਿਲਾਂ ਪਏ ਰੇੜਕੇ ਤੋਂ ਸਬਕ ਲੈਣ ਦੀ ਸਲਾਹ ਦਿੱਤੀ ਹੈ, ਤੇ ਨਾਲ ਹੀ ਨਾਲ ਚੀਨ ਨੇ ਕਿਹਾ ਜੀ ਕਿ ਡੋਕਲਾਮ ਸਾਡਾ।
ਦੇਖੋ ਇਹ ਅੱਜ ਦਾ ਨੀ ਕਲੇਸ਼, ਇਹ ਬਹੁਤ ਪੁਰਾਣਾ ਕਲੇਸ਼ ਚੱਲਦਾ, 65 ਤੋਂ ਚੱਲਦਾ ਆ ਰਿਹਾ ਜਿਹੜੀ ਇਹ ਸਾਰੇ ਮਸਲੇ ਨੂੰ, ਪਰ ਜਿਹੜਾ ਹੱਲ ਆ ਉਹਦਾ ਜਿਵੇਂ ਜਿਵੇਂ ਸਮੇਂ ਸਮੇਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ ਉਹਦਾ ਆਪਦੇ ਢੰਗ ਨਾਲ ਹੱਲ ਕੱਢਦੀਆਂ ਰਹੀਆਂ, ਪਰ ਪ੍ਰੋਬਲਮ ਇਹੀ ਆਈ ਆ ਵੀ ਇਹਦਾ ਪਰਮਾਨੈਂਟ ਹੱਲ ਨੀ ਕੋਈ ਨਿਕਲ ਸਕਿਆ, ਤੇ ਪਰਮਾਨੈਂਟ ਇਹਦਾ ਨਿਕਲਦਾ ਵੀ ਨੀ। ਜੇ ਮੇਰੀ ਨਜ਼ਰੇ ਤੁਸੀਂ ਸੁਣੋ ਤਾਂ ਇਹੀ ਹੈ ਜੀ, 35 ਤੇ 18 53 ਵਰੇ ਹੋ ਗਏ ਜੀ 65 ਦੀ ਜੰਗ ਹੋਈ ਨੂੰ, ਤੇ ਉਦੋਂ ਵੀ ਇੱਕ ਵਾਰ ਪਾਚੀਨ ਨੇ ਸਾਨੂੰ ਇੰਨਾ ਕੁ ਕੌਨਫੀਡੈਂਸ ਲੈ ਲਿਆ ਸੀ ਵੀ ਚੀਨ ਦੇ ਸੈਨਿਕ ਇਹ ਨਾਰੇ ਲਾਉਂਦੇ ਹੋਏ ਅੱਗੇ ਵਧੇ ਸੀ ਵੀ ਚੀਨ ਭਾਰਤ ਚੀਨੀ ਭਾਈ ਭਾਈ ਦਾ, ਭਾਰਤ ਚੀਨੀ ਭਾਈ ਭਾਈ ਦਾ ਨਾਰਾ ਲੈ ਕੇ ਆ ਕੇ ਤੇ ਉਹਨਾਂ ਨੇ ਧੋਖੇ ਨਾਲ ਜਿਹੜਾ ਅਟੈਕ ਕੀਤਾ ਸੀ ਤੇ ਸਸ਼ਕਤ ਦਿੱਤੀ ਸੀਗੀ, ਉਹਨਾਂ ਚੀਜ਼ਾਂ ਤੋਂ ਲੈ ਕੇ ਹੁਣ ਤੱਕ 53 ਸਾਲ ਹੋ ਗਏ ਤੇ ਕਦੇ ਵੀ ਇਹ ਵਿਵਾਦ ਘਟਿਆ ਨੀ। ਪਹਿਲਾਂ ਤਾਂ ਚਲੋ ਸੀਗਾ ਤੰਗੀ ਤਰੂਸ਼ੀ ਦੇ ਵਿੱਚ ਮੁਲਕ ਗੁਜ਼ਾਰੇ ਕਰ ਰਹੇ ਸੀ ਤੇ ਚੀਨ ਨੂੰ ਕਮਿਊਨਿਜ਼ਮ ਨੇ ਜਿਹੜੀ 19 ਖੁੱਲ ਨਹੀਂ ਦਿੱਤੀ ਸੀ, ਪਰ ਹੁਣ ਹਾਲਾਤ ਬਦਲ ਗਏ ਆ ਬਹੁਤ ਜ਼ਿਆਦਾ। ਜਦੋਂ ਤੱਕ ਬੰਦਾ ਹੁੰਦਾ ਨਾ ਜਮਾ ਹੀ ਮਾੜਾ ਤੇ ਗਰੀਬ ਜਾਂ ਤਾਂ ਉਦੋਂ ਬਹੁਤ ਜ਼ਿਆਦਾ ਕਲੇਸ਼ ਕਰਦਾ, ਫਿਰ ਉਹਦਾ ਦੌਰ ਆ ਜਾਂਦਾ ਮਿਹਨਤ ਕਰਕੇ ਤਰੱਕੀ ਕਰਨ ਦਾ, ਤੇ ਉਦੋਂ ਫਿਰ ਉਹ ਕਲੇਸ਼ਾਂ ਤੋਂ ਦੂਰ ਹੋ ਜਾਂਦਾ ਤੇ ਉਹਨੂੰ ਲੱਗਦਾ ਵੀ ਆਪਾਂ ਉਹਦੇ ਕੰਮ ਕਰੀਏ ਕੀ ਲੈਣਾ ਇਹਨਾਂ ਕਲੇਸ਼ਾਂ ਤੋਂ, ਤੇ ਫਿਰ ਕੁਛ ਦੌਰ ਜਿਹੜਾ ਚੀਨ ਚੁੱਪ ਰਿਹਾ। ਪਰ ਹੁਣ ਪਿਛਲੇ 5-4 ਸਾਲਾਂ ਤੋਂ ਚੀਨ ਦਾ ਰੌਲਾ ਪਾਉਣ ਦਾ ਕਾਰਨ ਇਹ ਆ ਵੀ ਜਦੋਂ ਬੰਦੇ ਕੋਲੇ ਐਕਸੈਸ ਹੋ ਜਾਏ ਕਿਸੇ ਵੀ ਚੀਜ਼ ਦੀ, ਫਾਲਤੂ ਆ ਜਾਏ, ਹੁਣ ਜ਼ਿਮੀਂਦਾਰ ਦੇ ਅਸੀਂ ਕਹਿੰਦੇ ਹਾਂ ਵੀ ਜੇ ਚੱਜ ਦੀ ਫਸਲ ਹੋ ਜਾਏ ਤਾਂ ਫਿਰ ਉਹ ਲੜਾਈਆਂ ਮੁੱਲ ਲੈਣ ਲੱਗ ਜਾਂਦਾ। ਹੁਣ ਚਾਈਨਾ ਦੀ ਜਿਹੜੀ ਉਹ ਪੋਜੀਸ਼ਨ ਹੋਈ ਹੋਈ ਆ ਵੀ ਉਹ ਘਰੋਂ ਸੁਖਾਲਾ ਹੋ ਗਿਆ ਤੇ ਹੁਣ ਉਹਦੀ ਜਿਹੜੀ ਨਿਗਾਹ, ਜਿਵੇਂ ਅੱਗੇ ਰਾਜੇ ਮਹਾਰਾਜਿਆਂ ਦੀ ਇਹ ਗੱਲ ਹੁੰਦੀ ਸੀ ਵੀ ਰਾਜੇ ਮਹਾਰਾਜੇ ਪਹਿਲਾਂ ਆਪਦੇ ਰਾਜ ਨੂੰ ਸੈੱਟ ਕਰਦੇ ਤੇ ਫਿਰ ਉਹਨਾਂ ਦਾ ਅਗਲਾ ਟੀਚਾ ਹੁੰਦਾ ਸੀ ਆਪਦੀ ਸੀਮਾ ਵਧਾਉਣ ਦਾ ਵੀ ਆਪਦੀਆਂ ਸੀਮਾਵਾਂ ਨੂੰ ਵਧਾਇਆ ਜਾਵੇ। ਹੁਣ ਸੀਮਾਵਾਂ ਤਾਂ ਵੱਧਦੀਆਂ ਨੀ ਕਿਉਂਕਿ UNO ਦੇ ਅੰਡਰ ਤੁਸੀਂ ਜੋ ਸਾਰਾ ਕੁਛ ਪਹਿਲਾਂ ਹੀ ਮਾਰਕ ਹੋਇਆ ਹੋਇਆ, ਤੇ ਹੁਣ ਰਹਿ ਗਏ 19 ਥਾਂ ਕਲੇਸ਼ ਜਿਨ੍ਹਾਂ ਦਾ ਰੌਲਾ ਪਹਿਲਾਂ ਤੋਂ ਚੱਲੀ ਆ ਰਿਹਾ ਜਿਹੜਾ ਕਲੀਅਰ ਨੀ ਹੋ ਰਿਹਾ, ਚਾਹੇ ਉਹ ਜੰਮੂ ਕਸ਼ਮੀਰ ਦੇ ਵਿੱਚ ਆ ਗਿਆ, ਚੜ੍ਹਦਾ ਲੈਂਦਾ ਆਪਣੇ ਜੇ ਕਰੀਏ ਮਕਬੂਜਾ ਕਸ਼ਮੀਰ ਦੀ ਗੱਲ ਕਰੀਏ ਜਾਂ ਇਹ ਗੱਲਾਂ ਆ ਜਾਂਦੀਆਂ ਹੁਣ ਤਾਂ ਹੁਣ ਇਹਨਾਂ ਚੀਜ਼ਾਂ ਦੇ ਉੱਤੇ ਜਿੱਥੇ ਕਿਤੇ ਕਨਫਿਊਜ਼ਨ ਆ, ਮੁਲਕ ਸਹਿਮਤ ਨੀ ਹੋਏ, UNO ਨੇ ਕੋਈ ਫਾਈਨਲ ਡਿਸੀਜਨ ਨੀ ਸੁਣਾਇਆ, ਉੱਥੇ ਆ ਕੇ ਫਿਰ ਰੌਲੇ ਪੈ ਜਾਂਦੇ ਆ ਤੇ ਉਹਨਾਂ ਚੀਜ਼ਾਂ ਦਾ ਹੀ ਉਹ ਰੌਲਾ ਪਾ ਸਕਦੇ ਆ, ਹੋਰ ਨੀ ਕੋਈ ਰੌਲਾ ਪਾ ਸਕਦੇ। ਸੋ ਉਹ ਰੌਲਾ ਅੱਜ ਫੇਰ ਜਿਹੜਾ ਚਾਈਨਾ ਨੇ ਚੱਕਿਆ ਹੋਇਆ ਤੇ ਇਹਦਾ ਪਰਮਾਨੈਂਟ ਹੱਲ ਮੈਨੂੰ ਦਿਖਾਈ ਵੀ ਨੀ ਦਿੰਦਾ, ਕਿਉਂਕਿ ਜੇ ਪਰਮਾਨੈਂਟ ਹੱਲ ਹੋ ਜਾਂਦਾ ਤਾਂ ਚਾਈਨਾ ਜਿਹੜਾ ਉਹ ਚਾਈਨਾ ਨਹੀਂ ਚਾਹੁੰਦਾ ਵੀ ਭਾਰਤ ਦੀ ਮਿੱਤਰਤਾ ਦੀ ਆੜ ਦੇ ਵਿੱਚ ਉਹ ਭਾਰਤ ਨੂੰ ਸਟਰੋਂਗ ਹੋਣ ਦੇਵੇ। ਉਹਨੂੰ ਪਤਾ ਵੀ ਭਾਰਤ ਜੇ ਕਮਜ਼ੋਰ ਰਹੂਗਾ, ਜ਼ਿਆਦਾ ਰੱਖਿਆ ਖਰਚੇ ਤੇ ਕਰੂਗਾ, ਫਾਈਨੈਂਸ਼ਲੀ ਸਾਡੇ ਤੋਂ ਥੱਲੇ ਰਹੂਗਾ ਤੇ ਸਾਡੀ ਧੌਂਸ ਦੇ ਅੰਦਰ ਰਹੂਗਾ। ਤੇ ਦੂਜਾ ਉਹ ਜਿਹੜਾ ਪਾਕਿਸਤਾਨ ਨੂੰ ਵੀ ਵਾਰ ਵਾਰ ਜਿਹੜਾ ਉਹ ਇੱਕ ਇਨੋਸੈਂਟ ਕੰਟਰੀ ਕਹਿੰਦੇ ਆ, ਅੱਤਵਾਦ ਦੀ ਕੋਈ ਹਮਾਇਤ ਨਹੀਂ ਕਰਦੇ, ਹਰ ਜਾ ਕੇ ਜਿਹੜੀ ਇੰਟਰਨੈਸ਼ਨਲ ਮੀਟਿੰਗ ਦੇ ਵਿੱਚ ਸਾਥ ਦਿੰਦੇ ਆ, ਜਿੱਥੇ ਸਾਰੀ ਦੁਨੀਆਂ ਨੇ ਪਾਕਿਸਤਾਨ ਨੂੰ ਅੱਤਵਾਦੀ ਕੰਟਰੀ ਡਿਕਲੇਅਰ ਕਰਤਾ, ਉੱਥੇ ਚਾਈਨਾ ਨਹੀਂ ਮੰਨਣ ਨੂੰ ਤਿਆਰ। ਚਾਈਨਾ ਉਸ ਬੰਦੇ ਨੂੰ ਵੀ ਜਿਹਨੂੰ ਸ਼ਰੇਆਮ ਜੀ ਨੇ ਸਭ ਕੁਛ ਕੀਤਾ ਤੇ ਹੁਣ ਪਾਰਟੀ ਬਣਾਉਣ ਚ ਤੋਂ ਲੈ ਕੇ ਹਰ ਚੀਜ਼ ਦੀ ਮਦਦ ਜਿਹੜੀ ਚਾਈਨਾ ਤੋਂ ਜਾ ਰਹੀ ਹੈ ਮਸੂਦ ਹੋਰਾਂ ਨੂੰ। ਸੋ ਇਸ ਕਰਕੇ ਜਿਹੜਾ ਇਹ ਨਾ ਇੱਕ ਬੈਲੈਂਸ ਬਣਾ ਕੇ ਰੱਖਣ ਲਈ ਕਈ ਵਾਰੀ ਇਹ ਚੀਜ਼ਾਂ ਕਰਨੀਆਂ ਪੈਂਦੀਆਂ, ਇਹ ਕੂਟਨੀਤੀ ਦਾ ਹਿੱਸਾ ਮੇਰੇ ਹਿਸਾਬ ਨਾਲ। ਤੇ ਇਹਦੇ ਚ ਜਿਹੜੇ ਆਮ ਬੰਦੇ ਆ, ਆਮ ਬੰਦਿਆਂ ਨੂੰ ਬਾਹਲੀ ਹੈਡਕ ਨਹੀਂ ਲੈਣੀ ਚਾਹੀਦੀ, ਆਮ ਬੰਦਿਆਂ ਨੂੰ ਬਾਹਲੀਆਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਉਲਝਣਾ ਚਾਹੀਦਾ, ਕਿਉਂਕਿ ਇਹ ਚੀਜ਼ਾਂ ਨਾ ਇਹ ਚੱਲਦੀਆਂ ਰਹਿਣੀਆਂ ਤੇ ਇਹਨਾਂ ਇਹਨਾਂ ਚੀਜ਼ਾਂ ਦੇ ਵਿੱਚ ਕਦੇ ਵੀ ਬਦਲਾਅ ਨਹੀਂ ਆਊਗਾ। ਚਾਹੇ ਹੁਣ ਤੋਂ 20 ਸਾਲਾਂ ਨੂੰ ਸੁਣ ਲਿਓ, ਕੋਈ ਡੋਕਲਮ ਤੇ ਨਾ ਕਬਜ਼ਾ ਹੋਵੇ ਨਾ ਉਹ ਛੱਡਣ, ਇਵੇਂ ਰੇੜਕਾ ਚੱਲਦਾ ਰਹੂਗਾ, ਸਰਕਾਰਾਂ ਬਦਲਦੀਆਂ ਰਹਿਣੀਆਂ ਤੇ ਇਸ ਇਸ਼ੂ ਨੂੰ ਲੈ ਕੇ ਥੋੜੀ ਜਿਹੀ ਖਿੱਚ ਬਣਾਈ ਰੱਖੀ ਜਾਊਗੀ, ਬਸ ਇਹੀ ਇਹਦਾ ਮੇਨ ਮੋਟਿਵ ਰਹੂਗਾ ਤੁਹਾਡੇ ਸਾਹਮਣੇ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, 2019 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਉਹਦੇ ਤੋਂ ਪਹਿਲਾਂ ਇਕਜੁੱਟ ਵਿਰੋਧੀ ਧਿਰ ਦੇ ਮਹਾਗਠਜੋੜ ਦੀਆਂ ਸੰਭਾਵਨਾਵਾਂ ਲੱਭਣ ਜਿਹੜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਮੁਖੀ ਜਿਹੜੀ ਆ ਮਮਤਾ ਬੈਨਰਜੀ ਸੋਮਵਾਰ ਨੂੰ ਆਪਣੇ 4 ਦਿਨਾਂ ਪ੍ਰਵਾਸ ਤੇ ਨਵੀਂ ਦਿੱਲੀ ਪਹੁੰਚੇ ਆ। ਸੋ ਕਿਹਾ ਜਾ ਰਿਹਾ ਕਿ ਵਿਰੋਧੀ ਪਾਰਟੀਆਂ ਨੂੰ ਮਮਤਾ ਜਿਹੜੀ ਆ ਉਹ ਹੁਣ ਇਕਜੁੱਟ ਕਰੇਗੀ ਤੇ ਰਾਹੁਲ ਦੇ ਨਾਲ ਵੀ ਮੁਲਾਕਾਤ ਕਰਨ ਦੇ ਆਸਾਰ ਬਣੇ ਹੋਏ ਆ। ਸੋ ਦੌਰੇ ਦੌਰਾਨ ਮਮਤਾ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਦੇ ਨਾਲ ਵੀ ਗੱਲਬਾਤ ਕਰੇਗੀ, ਇਹ ਵੀ ਦੱਸਿਆ ਜਾ ਰਿਹਾ।
ਜੀ ਜੀ ਜੀ, ਦੇਖੋ ਜਿਹੜਾ ਅੱਗੇ ਨਾ ਅੱਗੇ ਵੀ ਇਹ ਸਿਚੁਏਸ਼ਨਸ ਪੈਦਾ ਹੁੰਦੀਆਂ ਰਹੀਆਂ ਵੀ ਕਿਸੇ ਵੱਡੀ ਪਾਰਟੀ ਨੂੰ ਲਾਉਣ ਲਈ ਤੇ ਫਿਰ ਇਕਜੁੱਟ ਹੋਣਾ ਪੈਂਦਾ ਰਿਹਾ ਵਿਰੋਧੀ ਪਾਰਟੀਆਂ ਨੂੰ, ਤੇ ਉਹ ਅੱਗੇ ਵੱਡੀ ਪਾਰਟੀ ਕਾਂਗਰਸ ਹੀ ਹੁੰਦੀ ਸੀ ਤੇ ਦੂਜੀਆਂ ਪਾਰਟੀਆਂ ਚਾਹੇ 70 ਚ ਜਨਤਾ ਪਾਰਟੀ ਦੇ ਤੌਰ ਤੇ ਮੁਹਿੰਮ ਉੱਠੀ, ਫੇਰ ਜਿਹੜੀ ਉਦੋਂ ਬਾਅਦ ਜਿਹੜੀ ਮੁਹਿੰਮ ਸਾਰੇ ਨੇ ਰਲ ਕੇ ਫੇਰ ਦੁਬਾਰੇ ਜਿਹੜੀ ਉਠਾਈ, ਤੇ ਉਹ ਇਹਨਾਂ ਸਾਰੀਆਂ ਮੁਹਿੰਮਾਂ ਦੇ ਵਿੱਚ ਨਾ ਇੱਕ ਦੋ ਨਾਂ ਜਿਹੜੇ ਉਹ ਸੂਤਰਧਾਰ ਦਾ ਕੰਮ ਕਰਦੇ ਰਹੇ ਆ। ਜੇ ਉਹਨਾਂ ਚ ਇੱਕ ਵੱਡਾ ਨਾਂ ਸਭ ਤੋਂ ਪਹਿਲਾਂ ਮੈਂ ਦੱਸਾਂ, ਉਹ ਹਰਕ੍ਰਿਸ਼ਨ ਸਿੰਘ ਸੁਰਜੀਤ ਸੀ। ਹਰਕ੍ਰਿਸ਼ਨ ਸਿੰਘ ਸੁਰਜੀਤ ਭਾਵੇਂ ਕਾਮਰੇਡ ਸੀ, ਪਰ ਉਹ ਇੱਕ ਉਹਦੀ ਇੱਕ ਪਾਲਿਸੀ ਰਹੀ ਆ ਵੀ ਉਹਨੇ ਹਮੇਸ਼ਾ ਹੀ ਜਿਹੜੀ ਸੱਤਾ ਦਾ ਵਿਰੋਧ ਯੂਨਿਟੀ ਨਾਲ ਕੀਤਾ ਤੇ ਕੋਸ਼ਿਸ਼ ਕੀਤਾ ਆਪਦੇ ਨਾਲ ਲਾ ਕੇ ਲੋਕਾਂ ਨੂੰ ਤੇ ਸੱਤਾਧਾਰੀ ਜੋ ਵੀ ਪਾਰਟੀ ਹੁੰਦੀ ਸੀ ਉਹਦਾ ਵਿਰੋਧ ਕਰਾਂ। ਸੋ ਇਹ ਸਿਸਟਮ ਨਾਲ ਜਿਹੜੀ ਇਹ ਗੱਲਾਂ ਬਾਤਾਂ ਪਹਿਲਾਂ ਹਰਕ੍ਰਿਸ਼ਨ ਸੁਰਜੀਤ ਦੇ ਹਿੱਸੇ ਆਉਂਦੀਆਂ ਸੀ ਤੇ ਹੁਣ ਕਿਤੇ ਨਾ ਕਿਤੇ ਖਲਾਅ ਪੈਦਾ ਹੋਇਆ ਸੀ, ਕਿਉਂਕਿ ਜਦੋਂ ਸ੍ਰੀ ਸੁਰਜੀਤ ਸੀ ਹੁਣੇ ਬੀਪੀ ਸਿੰਘ ਤੋਂ ਲੈ ਕੇ ਹੁਣੇ ਚੰਦਰ ਸ਼ੇਖਰ ਤੋਂ ਲੈ ਕੇ ਸ਼ਰਦ ਯਾਦਵ ਤੋਂ ਲੈ ਕੇ ਨਿਤਿਸ਼ ਕੁਮਾਰ ਤੋਂ ਲੈ ਕੇ ਹਰ ਬੰਦਿਆਂ ਨੂੰ ਇੱਕ ਕੜੀ ਚ ਪਰੋ ਕੇ ਤੇ ਕਈ ਵਾਰ ਉਹਨਾਂ ਨੇ ਯੂਨਾਈਟਡ ਦਲ ਬਣਾਏ ਜਿਨ੍ਹਾਂ ਨਾਲ ਕਿ ਮੇਨ ਸੱਤਾਧਾਰੀ ਪਾਰਟੀ ਨੂੰ ਉਹਨਾਂ ਨੇ ਉਹਨਾਂ ਤੋਂ ਸਰਕਾਰ ਖੋਹੀ, ਰਾਜੀਵ ਗਾਂਧੀ ਤੋਂ ਖੋਹ ਕੇ ਬੀਪੀ ਸਿੰਘ ਨੂੰ ਬਣਾਇਆ। ਪਰ ਇਹ ਵੱਖਰੀ ਗੱਲ ਆ ਵੀ ਜਦੋਂ ਇਹ ਜੇ ਫਰੰਟ ਬਣਦੇ ਆ ਤੇ ਫਿਰ ਉਹ ਫਰੰਟ ਦੇ ਵਿੱਚ ਉਹ ਸਾਨੂੰ ਅਗਲੇ 5-7 ਸਾਲਾਂ ਦੇ ਵਿੱਚ ਦੇਵਗੌੜਾ, ਗੁਜਰਾਲ, ਚੰਦਰ ਸ਼ੇਖਰ, ਬੀਪੀ ਸਿੰਘ, ਬਹੁਤ ਸਾਰੇ ਜਾਣੀ ਕਿ ਪ੍ਰਧਾਨ ਮੰਤਰੀ ਸਾਨੂੰ ਦੇਖਣ ਨੂੰ ਮਿਲੇ ਉਸ ਪਲਾਨ ਦੇ ਵਿੱਚ। ਕਾਰਨ ਕੀ ਸੀਗਾ ਵੀ ਉਹ ਯੂਨਾਈਟਡ ਦਲ ਜਦੋਂ ਹੁੰਦਾ ਉਦੋਂ ਸਾਰਿਆਂ ਨੂੰ ਖੁਸ਼ ਕਰਿਆ ਨਹੀਂ ਜਾ ਸਕਦਾ, ਤੇ ਜਿਹਦੇ ਚ ਉਦੋਂ ਬਾਰੀ ਦੀ ਉਡੀਕ ਚ ਮੁਲਾਇਮ ਸਿੰਘ ਯਾਦਵ, ਲਾਲੂ ਯਾਦਵ ਉਹ ਵੀ ਲਾਈਨ ਚ ਸਨ, ਦੇਵੀ ਲਾਲ ਤਲੋ ਉਪ ਪ੍ਰਧਾਨ ਮੰਤਰੀ ਬਣਾ ਕੇ ਉਹਨਾਂ ਨੂੰ ਵਿੱਚ ਜੋੜ ਲਿਆ ਸੀ। ਪਰ ਇਹ ਸਾਰੇ ਉਦੋਂ ਦਲਾਂ ਦਾ ਇੱਕ ਦਲ ਬਣਨ ਕਰਕੇ ਹੀ ਰਾਜ ਹੋਇਆ ਸੀ, ਤੇ ਹੁਣ ਵੀ ਇਹਨਾਂ ਨੂੰ ਦਿਖਾਈ ਦੇ ਰਿਹਾ ਵੀ ਮੋਦੀ ਜਿਹੜੇ ਢੰਗ ਨਾਲ 75% ਸੂਬਿਆਂ ਦੇ ਵਿੱਚ ਕਾਬਜ ਹੋ ਚੁੱਕਿਆ ਤੇ ਉਹ ਦਾਅਵਾ ਕਰ ਰਿਹਾ ਵੀ ਹੁਣ 20-30 ਸਾਲ ਮੋਦੀ ਜਾਂਦਾ ਨੀ, ਕਿਉਂਕਿ ਉਹੀ 25 ਸਾਲ ਦਾ ਸੁਪਨਾ ਜਿਹੜਾ ਪੰਜਾਬ ਚ ਬਾਦਲ ਪਰਿਵਾਰ ਲੈਂਦਾ ਸੀ ਉਹੀ ਮੋਦੀ ਲੈ ਰਿਹਾ ਹੁਣ, ਤੇ ਉਹ ਕਹਿ ਰਿਹਾ ਵੀ ਨਹੀਂ ਹੁਣ ਨੀ ਮੈਂ ਸੱਤਾ ਚ ਜਾਂਦਾ ਚਾਹੇ ਕੁਛ ਹੋ ਜੇ। ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਹੁਣ ਇਹਨਾਂ ਕੋਲ ਇੱਕੋ ਹੀ ਬਦਲ ਰਹਿ ਗਿਆ ਵੀ ਇਕੱਲੇ ਇਕੱਲੇ ਕੁੱਟ ਖਾਣ ਨਾਲੋਂ ਇਕੱਠੇ ਹੋ ਕੇ ਚੱਲੀਏ ਤਾਂ ਅਸੀਂ ਸ਼ਾਇਦ ਕੁੱਟ ਖਾਣ ਤੋਂ ਵੀ ਬਚ ਜਾਈਏ ਤੇ ਅਸੀਂ ਜਿੱਤ ਵੀ ਸਕਦੇ ਹਾਂ। ਤੇ ਹੁਣ ਇੱਕ ਸੂਤਰਧਾਰ ਦੀ ਲੋੜ ਸੀਗੀ, ਸੂਤਰਧਾਰ ਬਣਨ ਦੇ ਜਿਹੜੇ ਕਾਬਲ ਲੋਕ ਸਨ ਉਹਨਾਂ ਚੋਂ ਭਾਵੇਂ ਮੁਲਾਇਮ ਸਿੰਘ ਯਾਦਵ ਹਜੇ ਹੈ ਤੇ ਉਹਨੂੰ ਇੱਕ ਰਣਨੀਤੀ ਘਾੜਾ ਮੰਨਿਆ ਗਿਆ, ਹੁਣ ਤੱਕ ਬਹੁਤ ਵੱਡਾ ਰਣਨੀਤੀ ਘਾੜਾ ਮੰਨਿਆ ਗਿਆ, ਪਰ ਪਿਛਲੇ 3-4 ਸਾਲਾਂ ਚੋਂ ਯੂਪੀ ਚ ਜਾਣ ਦੇ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਫੇਲ ਹੋ ਗਿਆ ਤੇ ਉਹ ਉਹਦਾ ਜਿਹੜਾ ਫੇਲੀਅਰ ਦਾ ਕਾਰਨ ਵੀ ਉਹ ਹੁਣ ਮੁਲਾਇਮ ਸਿੰਘ ਯਾਦਵ ਦਾ ਉਹ ਹੱਥ ਨਹੀਂ ਰਿਹਾ ਜੋ ਸੂਤਰਧਾਰ ਦੀ ਭੂਮਿਕਾ ਨਿਭਾ ਸਕੇ। ਤਾਂ ਉਸ ਤੋਂ ਬਾਅਦ ਜੇ ਸੂਤਰਧਾਰ ਲਾਲੂ ਖੁਦ ਜੇਲ੍ਹ ਚ ਚਲੇ ਗਏ ਆ, ਨਿਤਿਸ਼ ਭਾਜਪਾ ਦੀ ਝੋਲੀ ਚ ਪੈ ਗਏ ਆ, ਤੇ ਜੇ ਹੁਣ ਸ਼ਰਦ ਯਾਦਵ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਭਾਵੇਂ ਉਹ ਜੇਡੀਯੂ ਦੇ ਮੁਖੀ ਰਹੇ ਹੁਣ ਤੱਕ ਲੰਮਾ ਚੌੜਾ, ਪਰ ਉਹਨਾਂ ਦਾ ਜਿਹੜਾ ਆਧਾਰ ਆ ਦੂਜੀਆਂ ਪਾਰਟੀਆਂ ਚ ਉਹਨਾਂ ਨਹੀਂ ਹੈ। ਉਹ ਇਹਨਾਂ ਸਾਰਿਆਂ ਚ ਹੁਣ ਨਾਂ ਜਿਹੜਾ ਮਮਤਾ ਦਾ ਹੀ ਬਣ ਨਿਕਲ ਕੇ ਆ ਰਿਹਾ, ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ ਦਾ, ਤੇ ਮਮਤਾ ਬੈਨਰਜੀ ਐਜ ਏ ਸੂਤਰਧਾਰ ਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਚ ਆ, ਤੇ ਉਹ ਨਿਭਾਉਣ ਦੀ ਕੋਸ਼ਿਸ਼ ਵੀ ਕਰੂਗੀ। ਪਰ ਮੈਂ ਨਿੱਜੀ ਤੌਰ ਤੇ ਕਾਫੀ ਚਿਰ ਵਿਚ ਰਹਿਣਾ ਨਾਲ ਤੇ ਮੈਂ ਜਾਣਦਾ, ਬਹੁਤ ਨਿੱਜੀ ਤੌਰ ਤੇ ਜਾਣਦਾ ਮਮਤਾ ਬੈਨਰਜੀ ਨੂੰ। ਮੈਨੂੰ ਵੀ ਜਦੋਂ ਸਿਆਸਤ ਦੇ ਟਾਈਮ ਦੇ ਦੌਰਾਨ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਸਾਰੇ ਲਿੰਕ ਇਹਨਾਂ ਦੇ ਸਨ, ਉਦੋਂ ਇਹ ਕਾਂਗਰਸ ਨਾਲ ਸੰਬੰਧਿਤ ਸਨ ਤੇ ਸਾਰੇ ਜਾਣੇ ਸੀ, ਜਦੋਂ ਸੀ ਤਾਂ ਮਮਤਾ ਦੀਦੀ ਦੇ ਨਾਂ ਨਾਲ ਇਹ ਮਸ਼ਹੂਰ ਸਨ ਕਾਂਗਰਸ ਦੇ ਜਿਹੜੇ ਐਮ ਐਲ ਏ ਚ ਜੈਂਤੀਆਂ ਚ। ਪਰ ਮੈਂ ਜਿੰਨਾ ਕਿ ਇਹਨਾਂ ਦਾ ਸੁਭਾਅ ਦੇਖਿਆ, ਤਬਦੀਲੀਆਂ ਤਾਂ ਹੁਣ ਆਈਆਂ ਬਹੁਤ, ਪਰ ਇਹਨਾਂ ਦਾ ਸੁਭਾਅ ਨਾ ਬਹੁਤ ਜ਼ਿਆਦਾ ਗਰਮ, ਅੱਖੜ ਤੇ ਇੱਕ ਕਹਿ ਸਕਦੇ ਤਿੱਖਾ ਸੁਭਾਅ ਮਮਤਾ ਬੈਨਰਜੀ ਦਾ, ਜਿਹਦੇ ਕਾਰਨ ਉਹਨਾਂ ਨੂੰ ਸੱਤਾ ਮਿਲੀ, 40 ਸਾਲ ਪੁਰਾਣੀ ਕਮਿਊਨਿਸਟਾਂ ਦੀ ਸੱਤਾ ਤੋੜੀ। ਪਰ ਜਦੋਂ ਤੁਸੀਂ ਸੂਤਰਧਾਰ ਬਣਨਾ ਹੁੰਦਾ ਨਾ, ਉਦੋਂ ਤੁਹਾਨੂੰ ਬਹੁਤ ਜ਼ਿਆਦਾ ਕੂਲ ਹੋਣਾ ਪੈਂਦਾ, ਬਹੁਤ ਜ਼ਿਆਦਾ ਕੂਲ ਹੋਣਾ ਪੈਂਦਾ। ਜੇ ਤੁਸੀਂ ਕੂਲ ਨਹੀਂ ਹੋ ਤਾਂ ਤੁਸੀਂ ਸੂਤਰਧਾਰ ਦੀ ਭੂਮਿਕਾ ਨਹੀਂ ਨਿਭਾ ਸਕਦੇ, ਕਿਉਂਕਿ ਸੂਤਰਧਾਰ ਜਦੋਂ ਬਣਦਾ ਬੰਦਾ ਉਹਨੇ ਨਾ ਕੱਲਾ ਕੱਲਾ ਮੋਤੀ ਪਰਾਉਣਾ ਹੁੰਦਾ, ਤੇ ਕੱਲੇ ਕੱਲੇ ਮੋਤੀ ਦਾ ਜਿਹੜਾ ਵੱਖਰੇ ਵੱਖਰੇ ਰਾਗ ਹੁੰਦੇ ਆ, ਵੱਖਰੇ ਵੱਖਰੇ ਉਹਦੇ ਮੋਹਰੀਆਂ ਹੁੰਦੀਆਂ, ਜਿੱਥੋਂ ਜਿੱਥੋਂ ਉਹਨਾਂ ਨੇ ਲੀਕ ਆਉਣਾ, ਜਿੱਥੋਂ ਜਿੱਥੋਂ ਉਹਨਾਂ ਨੇ ਟੁੱਟਣਾ ਭੱਜਣਾ, ਉਹਨਾਂ ਨੂੰ ਪਰਾਉਂਦੇ ਹੋਏ ਇੱਕ ਮਾਲਾ ਬਣਾਉਣੀ ਹੁੰਦੀ ਆ। ਤੇ ਮੈਨੂੰ ਨੀ ਲੱਗਦਾ ਵੀ ਮਮਤਾ ਬੈਨਰਜੀ ਕੋਲੇ ਇੰਨਾ ਪੇਸ਼ੈਂਸ ਜਾਂ ਇੰਨਾ ਹੈ ਵੀ ਉਹ ਹਰ ਬੰਦੇ ਦੀ ਗੱਲ ਸੁਣ ਸਕੂਗੀ, ਕਿਉਂਕਿ ਮੈਂ ਦੇਖਿਆ ਉਹ ਬਹੁਤ ਛੇਤੀ ਹੀ ਭਟਕ ਜਾਂਦੇ ਆ, ਬਹੁਤ ਛੇਤੀ ਹੀ ਜਿਹੜਾ ਤਿੱਖੇ ਤੇਵਰ ਅਪਣਾ ਲੈਂਦੇ ਆ, ਉਹ ਜੇ ਕੁਛ ਗਲਤ ਗੱਲ ਕੋਈ ਕਰਦਾ ਤਾਂ ਉਹ ਸੁਣਨੀ ਨੀ ਚਾਹੁੰਦੇ। ਪਰ ਇਹ ਗਲਤ ਗੱਲਾਂ ਵੀ ਸੁਣਨੀਆਂ ਪੈਂਦੀਆਂ ਜਦੋਂ ਤੁਸੀਂ ਸੂਤਰਧਾਰ ਬਣਨਾ ਹੋਇਆ। ਤਾਂ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਵੀ ਜੇ 2019 ਦੇ ਇਲੈਕਸ਼ਨ ਇਹ ਪਾਰਟੀਆਂ ਜਿੱਤਣਾ ਚਾਹੁੰਦੀਆਂ ਤਾਂ 2019 ਦੇ ਇਲੈਕਸ਼ਨ ਲਈ ਇੱਕੋ ਇੱਕ ਫਾਰਮੂਲਾ ਹੈਗਾ ਵੀ ਜਿਹਦੇ ਚ ਇੱਕ ਵਧੀਆ ਸੂਤਰਧਾਰ ਲਾ ਕੇ ਤੇ ਇੱਕ ਯੂਨਾਈਟਿਡ ਫਰੰਟ ਬਣਾ ਕੇ ਤੇ ਉਹਨੇ ਉਹਦੇ ਥੱਲੇ ਸਾਰੀਆਂ ਪਾਰਟੀਆਂ ਇਕੱਠੀਆਂ ਹੋਣ ਕੇ, ਜਿਵੇਂ ਸਮਾਜਵਾਦੀ ਪਾਰਟੀ ਤੇ ਕੋਈ ਬਸਪਾ ਨੇ ਆਪਦੇ ਗਹਿਰੀ ਦੁਸ਼ਮਣੀ ਤਿਆਗ ਕੇ ਬੀਜੇਪੀ ਨਾਲ ਟੱਕਰ ਲਈ ਆ ਯੂਪੀ ਦੇ ਵਿੱਚ, ਇਵੇਂ ਹੀ ਟੱਕਰ ਲੈਣੀ ਪਊਗੀ। ਕਿਉਂਕਿ ਯੂਪੀ ਦੇ ਵਿੱਚ ਨਾ ਤੁਸੀਂ ਦੇਖਿਆ ਹੁਣ 2 ਸੀਟਾਂ ਜਿਹੜੀਆਂ ਜਿੱਤੀਆਂ ਇਹਨਾਂ ਨੇ, ਤੇ ਉਹਦਾ ਕਾਰਨ ਹੀ ਹੈ ਵੀ ਬੀਜੇਪੀ ਤੇ ਬੀ ਐਸ ਬਸਪਾ ਮਿਲੀ ਤੇ ਜਿੱਤੀਆਂ। ਪਰ ਦੂਜੇ ਪਾਸੇ ਹੁਣ ਲੋਕ ਕੀ ਕਰ ਰਹੇ ਆ, ਕਹਿੰਦੇ ਜੀ ਅਸੀਂ 6-3 ਕਿਲਾ ਢਾਹਤਾ ਰਾਜ ਸਭਾ ਦੀਆਂ 9 ਸੀਟਾਂ ਜਿੱਤ ਕੇ, ਜੋਗੀ ਜਿਹੜੀ ਆਪਦੀ ਪਿੱਠ ਸਭ ਤਫਾ ਰਹੇ ਆ। ਪਰ ਇਹ ਨਾ ਉਹ ਲੋਕ ਤਾਂ ਇਸ ਨੂੰ ਮੰਨ ਸਕਦੇ ਆ ਜਿਹੜੇ ਸਿਆਸਤ ਤੋਂ ਅਣਜਾਣ, ਪਰ ਜਿਹੜੇ ਸਿਆਸਤ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੀ ਆ ਵੀ ਰਾਜ ਸਭਾ ਦੀ ਜਿਹੜੇ ਇਲੈਕਸ਼ਨ ਆ ਨਾ ਉਹ ਹੋਰ ਢੰਗ ਨਾਲ ਕੰਮ ਕਰਦੇ ਆ, ਉਹਦੇ ਚ ਵੋਟਾਂ ਹੋਰ ਢੰਗ ਨਾਲ ਪੈਂਦੀਆਂ, ਉਹ ਕਲੀਅਰ ਹੀ ਹੁੰਦਾ। ਜਿਹੜੇ ਸੱਤਾ ਚ ਹੋਵੇ ਨਾ, ਜਿਹਦੀ ਬਹੁਮਤ ਹੋਵੇ, ਹਮੇਸ਼ਾ ਰਾਜ ਸਭਾ ਦੇ ਮੈਂਬਰ ਉਹਦੇ ਹੀ ਜ਼ਿਆਦਾ ਹੁੰਦੇ ਆ, ਕਿਉਂਕਿ ਇੱਕ ਐਮ ਐਲ ਏ ਦੀ ਵੋਟ ਦੀ ਕੀਮਤ ਹੁੰਦੀ ਹੈ, ਇੱਕ ਐਮ ਪੀ ਦੀ ਵੋਟ ਦੀ ਕੀਮਤ ਹੁੰਦੀ ਆ, ਵੀ ਇਹ 400 ਅੰਕ ਦੇ ਬਰਾਬਰ ਆ, ਉਹ 600 ਅੰਕ ਦੇ ਬਰਾਬਰ ਆ। ਤੇ ਉਹ ਤਾਂ ਪਹਿਲਾਂ ਹੀ ਕਲੀਅਰ ਕੱਟ ਸੀਗਾ ਵੀ ਰਾਜ ਸਭਾ ਦੀ ਜਿਹੜੀਆਂ ਇੰਨੇ ਹੀ ਜਿਹੜੇ ਮੈਂਬਰ ਬਣਨਗੇ ਤੇ ਇੰਨੇ ਹੀ ਜਿੱਤਣਗੇ, ਤੇ ਇਹ ਪਰ ਉਹ ਜਿਹੜਾ ਜੋਗੀ ਨੇ ਜਿਹੜਾ ਉੱਥੇ ਕਿਹਾ ਵੀ ਮੈਂ ਬਹੁਤ ਜ਼ੋਰ ਸ਼ੋਰ ਨਾਲ ਭਾਸ਼ਣ ਦਿੱਤੇ ਆ ਤੇ ਕਿਹਾ ਜੀ ਮੈਂ ਛੇਤੀ ਤਬਦੀਲੀ ਲਿਆਤੀ ਇਹਨਾਂ ਦੀ, ਪਰ ਉਹ ਤਬਦੀਲੀ ਨਹੀਂ ਸੀਗੀ। ਤਬਦੀਲੀ ਤਾਂ ਜਦੋਂ ਜਿਵੇਂ ਕੋਈ ਵੀ ਇਲਾਕੇ ਦੀਆਂ ਐਮ ਪੀ ਐਮ ਐਲ ਏ ਦੀਆਂ ਚੋਣਾਂ ਹੁੰਦੀਆਂ ਨਾ, ਉੱਥੇ ਜਾ ਕੇ ਪਤਾ ਲੱਗਣਾ। ਸੋ ਕੁੱਲ ਮਿਲਾ ਕੇ ਦੇਖੋ, ਫਰੰਟ ਜੇ ਤਕੜਾ ਹੋਊਗਾ, ਆਮ ਬੰਦੇ ਲੋਕਾਂ ਨੂੰ ਆਮ ਲੋਕਾਂ ਨੂੰ ਵੀ ਬਹੁਤ ਉਹਦਾ ਬੈਨੀਫਿਟ ਹੋਊਗਾ। ਮੈਂ ਇਹ ਨੀ ਕਹਿੰਦਾ ਬੀਜੇਪੀ ਦੇ ਹੁਣ ਲੀਡਰ ਆ ਜਾਂ ਉਹ ਕਹਿਣ ਵੀ ਸਾਡੀ ਸਰਕਾਰ ਨੂੰ ਨਿੰਦ ਰਿਹਾ ਜਾਂ ਸਾਡੀ ਸਰਕਾਰ ਬਾਰੇ ਇਹਨਾਂ ਨੂੰ ਚੰਗੀ ਨੀ ਲੱਗ ਰਹੀ ਜਾਂ ਇਹ ਜਿਹੀਆਂ ਗੱਲਾਂ ਨੀ, ਮੈਂ ਕਹਿੰਦਾ ਹੋ ਸਕਦਾ ਮੋਦੀ ਸਰਕਾਰ ਚੰਗੀ ਹੋਵੇ, ਹੋ ਸਕਦਾ ਬਹੁਤਿਆਂ ਲਈ ਚੰਗਾ ਕਰ ਰਹੀ ਹੋਵੇ, ਪਰ ਇਹ ਹੋਰ ਚੰਗਾ ਜੇ ਕਰਵਾਉਣਾ ਇਸ ਸਰਕਾਰ ਤੋਂ ਤਾਂ ਇੱਕ ਮਜ਼ਬੂਤ ਵਿਰੋਧੀ ਧਿਰ ਲੈ ਕੇ ਆਉਣਾ ਹੀ ਪਊਗਾ। ਜੇ ਮਜ਼ਬੂਤ ਵਿਰੋਧੀ ਧਿਰ ਨਾ ਆਇਆ ਤਾਂ ਫੇਰ ਕਦੇ ਵੀ ਜਿਹੜੀ ਭਾਜਪਾ ਨੇ ਜਾਣਾ ਨੀ, ਫਿਰ ਉਹ ਆਪਦੀਆਂ ਜੰਮਦੀਆਂ ਚਲਾਊਗੀ। ਤੇ ਫਿਰ ਇਹਦਾ ਵਿਰੋਧੀ ਧਿਰ ਦਾ ਇੱਕ ਹੋਰ ਵੀ ਮੈਨੂੰ ਫਾਇਦਾ ਵੀ ਜੇ ਯੂਨਾਈਟਿਡ ਹੋ ਕੇ ਆਉਂਦੇ ਆ ਤਾਂ ਜਿਹੜੀ ਆਉਣ ਵਾਲੇ ਦਿਨਾਂ ਚ ਕਾਂਗਰਸ ਦੀ ਪ੍ਰਭੂ ਸੱਤਾ ਜਿਹੜੀ ਉਹ ਵੀ ਨੀ ਬਣ ਪਾਊਗੀ ਉਸ ਫਰੰਟ ਦੇ ਵਿੱਚ। ਉਸ ਫਰੰਟ ਦੇ ਵਿੱਚ ਕਾਂਗਰਸ ਵੀ ਇੱਕ ਮਹਿਜ ਉਸਦੀ ਭਾਈਵਾਲ ਪਾਰਟੀ ਦੇ ਤੌਰ ਤੇ ਆਊਗੀ ਤੇ ਉਹਦੇ ਨਾਲ ਫਰਕ ਪਊਗਾ ਵੀ ਜਿਹੜੀ ਸੱਤਾ ਉਹ ਖਿੰਡ ਕੇ ਲੋਕਾਂ ਦੇ ਹਿੱਸੇ ਆਊਗੀ, ਪਾਵਰ ਇਕੱਠੀ ਨੀ ਆਊਗੀ।
ਜੀ ਜੀ ਸੋਬਰਾੜ ਸਾਹਿਬ, ਅਗਲੀ ਖਬਰ ਵੱਲ ਵਧਦੇ ਆ ਤੇ ਅਗਲੀ ਖਬਰ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇੱਕ ਹੋਰ ਲਿਫਾਫਾ ਮਿਲਿਆ ਜੀ। ਸੋ ਇਹ ਲਿਫਾਫਾ ਟਾਈਟਲਰ ਖਿਲਾਫ ਜਿਹੜੀ ਕਾਰਵਾਈ ਨੂੰ ਲੈ ਕੇ ਜਿਹੜੇ ਸਬੂਤ ਜਾਰੀ ਕੀਤੇ ਗਏ ਆ ਪਿਛਲੇ ਦਿਨਾਂ ਦੇ ਵਿੱਚ ਵੀ, ਤੇ ਹੁਣ ਇੱਕ ਹੋਰ ਲਿਫਾਫਾ ਜੀ ਉਹ ਮਿਲਿਆ ਜਗਦੀਸ਼ ਟਾਈਟਲ ਖਿਲਾਫ 5 ਵੀਡੀਓ ਜਿਹੜੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਣ ਵਾਲੇ ਗੁੰਮਨਾਮ ਸ਼ਖਸ ਨੇ ਪਹਿਲਾਂ 5 ਵੀਡੀਓਜ਼ ਮਿਲ ਚੁੱਕੀਆਂ ਤੇ ਹੁਣ ਇੱਕ ਹੋਰ ਲਿਫਾਫਾ ਜਿਹੜਾ ਜੋ ਮਿਲਿਆ ਮਨਜੀਤ ਸਿੰਘ ਜੀਕੇ ਦੀ ਕੋਠੀ ਚ ਕਹਿੰਦੇ ਸਪੀਡ ਪੋਸਟ ਰਾਹੀਂ ਪਹੁੰਚਿਆ ਤੇ ਇਸ ਲਿਫਾਫੇ ਚ ਇੱਕ ਪੱਤਰ ਦੇ ਨਾਲ ਪੈਨ ਡਰਾਈਵ ਜਿਹੜੀ ਆ ਉਹ ਵੀ ਨੱਥੀ ਸੀਗੀ ਜਿਸ ਚ ਪੁਰਾਣੇ 5 ਵੀਡੀਓ ਦਾ ਅਸਲੀ ਰੂਪ ਜਿਹੜੀਆਂ ਓਰਿਜਿਨਲ ਵੀਡੀਓਜ਼ ਜਿਹੜੀਆਂ ਆ ਉਹ ਭੇਜੀਆਂ ਗਈਆਂ ਆ ਤੇ ਆਪਾਂ ਜਾਣਦੇ ਹਾਂ ਕਿ 5 ਫਰਵਰੀ 2018 ਨੂੰ ਵੀ ਜੀਕੇ ਨੇ ਟਾਈਟਲਰ ਦੇ 5 ਵੀਡੀਓ ਜਿਹੜੇ ਸੀ ਉਹ ਜਾਰੀ ਕੀਤੇ ਸੀਗੇ ਜਿਸ ਚ ਟਾਈਟਲਰ 100 ਸਿੱਖਾਂ ਦਾ ਕਤਲ ਕਰਨ ਦਿੱਲੀ ਹਾਈਕੋਰਟ ਚ ਪਾਠਕ ਜੋੜੇ ਨੂੰ ਨਿਯੁਕਤ ਕਰਨ ਜੱਜ ਨਿਯੁਕਤ ਕਰਵਾਉਣ ਤੇ 150 ਕਰੋੜ ਦੇ ਕਾਲੇ ਧਨ ਦੇ ਬਾਰੇ ਗੱਲ ਕਰਦੇ ਹੋਏ ਆਪਣੇ ਬੇਟੇ ਦੀ ਕੰਪਨੀ ਦਾ ਸਵਿਸ ਬੈਂਕ ਚ ਖਾਤਾ ਹੋਣ ਦਾ ਹਵਾਲਾ ਵੀ ਦੇ ਰਿਹਾ ਸੀਗਾ ਤੇ ਹੁਣ ਇਹ ਇੱਕ ਹੋਰ ਲਿਫਾਫਾ ਜਿਹੜਾ ਆ ਉਹ ਮਨਜੀਤ ਸਿੰਘ ਜੀਕੇ ਤੱਕ ਪਹੁੰਚਿਆ ਜੀ।
ਦੇਖੋ ਹਜੇ ਤੱਕ ਮੈਂ ਇਸ ਤੇ ਇੰਨੀ ਟਿੱਪਣੀ ਕਰ ਸਕਦਾ, ਇਹ ਨਾ ਸਿਆਸੀ ਵੀ ਹੋ ਸਕਦਾ ਗੱਲ, ਇਹ ਚ ਹੋ ਸਕਦਾ ਵੀ ਜਿਹੜੇ ਮਨਜੀਤ ਸਿੰਘ ਜੀਕੇ ਜਾਂ ਅਕਾਲੀ ਪਾਰਟੀ ਆ ਉਹ ਧਿਆਨ ਲੈਣਾ ਚਾਹੁੰਦੀ ਹੋਵੇ, ਜਿਹੜਾ ਆਮ ਲੋਕਾਂ ਦੀ ਅਟ੍ਰੈਕਸ਼ਨ ਲੈਣੀ ਚਾਹੁੰਦੀ ਹੋਵੇ ਵੀ ਸਾਡੇ ਕੋਲ ਇੱਕ ਬਹੁਤ ਵੱਡਾ ਟੂਲ ਆ ਗਿਆ ਜਾਂ ਬਹੁਤ ਵੱਡਾ ਹਥਿਆਰ ਆ ਗਿਆ। ਪਰ ਮੈਂ ਉਹ ਹਥਿਆਰ ਨੂੰ ਉਦੋਂ ਹੀ ਮੰਨੂਗਾ ਜਦੋਂ ਉਹ ਹਥਿਆਰ ਕੋਈ ਕਾਰਗਰ ਹੋਇਆ ਜਾਂ ਸਾਹਮਣੇ ਆਇਆ। ਜੇ ਸਾਹਮਣੇ ਹਥਿਆਰ ਨਹੀਂ ਆਉਂਦਾ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ, ਉਹ ਇੱਕ ਡਰਾਮਾ ਵੀ ਹੋ ਸਕਦਾ ਤੇ ਉਹ ਹੋ ਸਕਦਾ ਵੀ ਉਹ ਵੀਡੀਓ ਆਲਰੇਡੀ ਹੀ ਲੋਕਾਂ ਕੋਲੇ ਹੋਣ ਤੇ ਉਹਨੂੰ ਅਸੀਂ ਕਿਹੜੇ ਢੰਗ ਨਾਲ ਕਹਿ ਸਕਦੇ ਹਾਂ ਵੀ ਉਹ ਵੀਡੀਓ ਤਾਂ ਨਹੀਂ ਲੋਕਾਂ ਕੋਲ ਤਾਂ ਹੈ ਨੀ। ਸੋ ਇਸ ਕਰਕੇ ਸਾਨੂੰ ਦੇਖਣਾ ਪੈਣਾ ਵੀ ਇਹ ਚੀਜ਼ਾਂ ਕੋਰਟ ਚ ਆਲਰੇਡੀ ਤਾਂ ਨੀ ਪੇਸ਼ ਕਰ ਚੁੱਕੇ ਦਿੱਤੀਆਂ ਗਈਆਂ, ਜੇ ਉਹ ਚੀਜ਼ਾਂ ਕੋਰਟ ਚ ਆਲਰੇਡੀ ਪੇਸ਼ ਕੀਤੀਆਂ ਹੋਈਆਂ ਤਾਂ ਫਿਰ ਉਹਨਾਂ ਦਾ ਕੀ ਬੈਨੀਫਿਟ ਆ, ਫਿਰ ਤੁਸੀਂ ਦੱਸੋ ਵੀ ਕਿਹੜਾ ਬੈਨੀਫਿਟ ਆ ਉਹਨਾਂ ਦਾ ਜਿਹੜਾ ਜਿਹੜੇ ਨੂੰ ਅਸੀਂ ਕਹਾਂਗੇ ਵੀ ਉਹਦੇ ਨਾਲ ਉਹ ਵੀਡੀਓ ਨਾਲ ਸਿੱਖ ਕੌਮ ਨੂੰ ਜਾਂ ਜਿਹੜਾ ਇਹ ਇਨਸਾਫ਼ ਮਿਲ ਜੂਗਾ। ਇਹ ਕਈ ਵਾਰੀ ਸਿਆਸੀ ਪੱਤੇ ਹੁੰਦੇ ਆ ਰਹਿੰਦੇ, ਟਾਈਮ ਟਾਈਮ ਦੇ ਉੱਤੇ ਸਿਆਸੀ ਪਾਰਟੀਆਂ ਇਹਨਾਂ ਨੂੰ ਪਾਉਂਦੀਆਂ ਰਹਿੰਦੀਆਂ, ਆਪਦੀਆਂ ਆਪਦੇ ਢੰਗ ਨਾਲ ਯੂਜ਼ ਕਰਦੀਆਂ ਰਹਿੰਦੀਆਂ। ਸੋ ਸਾਨੂੰ ਵੇਟ ਐਂਡ ਵਾਚ ਦੀ ਪਾਲਿਸੀ ਤੇ ਜਾਣਾ ਪੈਣਾ ਤੇ ਉਹਦੇ ਚ ਸਾਨੂੰ ਦੇਖਣਾ ਪੈਣਾ ਵੀ ਇਹ ਵਾਕਈ ਇਹ ਗੱਲ ਹੈ ਜਾਂ ਨਹੀਂ ਹੈ।
ਜੀ ਜੀ ਬਿਲਕੁਲ। ਸੋ ਬ੍ਰਾਟ ਸਾਹਿਬ ਵੱਧਦੇ ਆ ਜੀ ਅਗਲੀਆਂ ਖਬਰਾਂ ਵੱਲ ਤੇ ਅਗਲੀਆਂ ਖਬਰਾਂ ਦੇ ਵਿਚ ਖਬਰ ਆ ਰਹੀ ਹੈ ਕਿ ਬਹੁ ਵਿਆਹ ਤੇ ਵੀ ਵਿਚਾਰ ਕਰੇਗਾ ਸੰਵਿਧਾਨਕ ਬੈਂਚ, ਯਾਨੀ ਕਿ 3 ਤਲਾਕ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ 5 ਜੱਜਾਂ ਦਾ ਸੰਵਿਧਾਨਕ ਬੈਂਚ ਜਿਹੜਾ ਜੀ ਉਹ ਮੁਸਲਮਾਨਾਂ ਚ ਪ੍ਰਚਲਿਤ ਬਹੁ ਵਿਆਹ ਜਾਂ ਨਿਕਾਹ ਹਲਾਲਾ ਜਾਂ ਮੋਤਾ ਨਿਕਾਹ ਤੇ ਮਿਸਯਾਰ ਨਿਕਾਹ ਤੇ ਹੁਣ ਵਿਚਾਰ ਕਰੇਗਾ। ਸੋ ਇਹ ਸਾਰੇ ਜਿਹੜੇ ਵਿਆਹ ਦੇ ਹੀ ਰੂਪ ਆ, ਸੋ ਬਹੁ ਵਿਆਹ ਜਿਹੜੇ ਆ ਮੁਸਲਮਾਨਾਂ ਦੇ ਵਿਚ ਆਮ ਕੀਤੇ ਜਾਂਦੇ ਰਹੇ ਆ, ਸੋ ਉਹਦੇ ਉੱਤੇ ਵਿਚਾਰ ਕਰਨ ਦੇ ਲਈ ਇੱਕ ਸੰਵਿਧਾਨਕ ਬੈਂਚ ਹੈ ਜਿਹੜਾ 5 ਜੱਜਾਂ ਦਾ ਸੁਪਰੀਮ ਕੋਰਟ ਵੱਲੋਂ ਇਸ ਵੇਲੇ ਨਿਯੁਕਤ ਕੀਤਾ ਜਾਣਾ, ਤੁਸੀਂ ਕੀ ਕਹੋਗੇ ਇਹਦੇ ਬਾਰੇ ਚ?
ਦੇਖੋ ਪਹਿਲੀ ਗੱਲ ਤਾਂ ਜਿਹੜੀ ਹੈਗੀ ਹੈ ਇਹਨੂੰ ਦੋ ਨਜ਼ਰੀਏ ਹੈ, ਇਹਦੇ ਦੋ ਜਾਣੀ ਕਿ ਪਹਿਲੂ ਹੈ ਇਸ ਖਬਰ ਦੇ। ਇੱਕ ਪਹਿਲੂ ਤਾਂ ਇਹ ਹੈਗਾ ਵੀ ਇਹਦੇ ਚ ਜਿਹੜਾ ਬਹੁ ਵਿਆਹ ਹੁੰਦਾ ਮੁਸਲਮਾਨਾਂ ਦੇ ਵਿੱਚ, ਮੈਂ ਇਹਨੂੰ ਬਹੁਤ ਗਲਤ ਸਮਝਦਾ ਹਾਂ, ਮੈਂ ਇਹਨੂੰ ਸਮਝਦਾ ਵੀ ਇਹ ਸਹੀ ਨੀ ਹੈਗਾ। ਕਈ ਥਾਵਾਂ ਦੇ ਉੱਤੇ ਉਹ ਹੱਕ ਔਰਤ ਦੇ ਹੱਕਾਂ ਦੀ ਵੀ ਗੱਲ ਆ ਜਾਂਦੀ ਆ, ਹੋਰ ਵੀ ਕਈ ਪੱਖਾਂ ਤੋਂ ਜੇ ਤੁਸੀਂ ਸੋਚੋਗੇ ਨਾ ਇਹ ਸਹੀ ਨੀ ਹੈਗਾ। ਪਰ ਦੂਜੇ ਪਾਸੇ ਜੇ ਲਾਈਏ ਗੱਲ, ਜੇ ਹੁਣ ਉਹ ਅਜਮੇਰ ਸਿੰਘ ਹੋਰਾਂ ਦੀ ਗੱਲ ਕਰੀਏ, ਜਿਵੇਂ ਅਜਮੇਰ ਸਿੰਘ ਹੋਰਾਂ ਦੀ ਕਿਤਾਬ ਆਈ ਸੀਗੀ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਤਾਂ ਦੂਜੇ ਪਾਸੇ ਇਸ ਗੱਲ ਤੋਂ ਵੀ ਮੁਨਕਰ ਨੀ ਹੋਇਆ ਜਾ ਸਕਦਾ ਵੀ ਇਹ ਜਿਹੜਾ ਕੁਛ ਹੋ ਰਿਹਾ ਜਾਂ ਕੀਤਾ ਜਾ ਰਿਹਾ ਇਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਿਧਾਂਤਕ ਤੌਰ ਤੇ ਘੇਰਾਬੰਦੀ ਦਾ ਹਿੱਸਾ ਵੀ ਹੈ। ਕਿਉਂਕਿ ਸਿਧਾਂਤਕ ਤੌਰ ਤੇ ਘੇਰਾਬੰਦੀ ਮੈਂ ਤਾਂ ਕਹਿਣਾ ਗਾ ਵੀ ਇਹ ਜਿਹੜਾ ਹੁਣ ਮੁਸਲਮਾਨਾਂ ਦੀ ਅਸੀਂ ਆਮ ਹੀ ਇਹ ਵੀਡੀਓ ਦੇਖਦੇ ਹਾਂ ਵੀ ਮੁਸਲਮਾਨ ਆ ਜਿਹੜੇ ਉਹ ਬਹੁਤ ਵਿਆਹ ਕਰਾ ਕੇ ਬਹੁਤ ਜ਼ਿਆਦਾ ਜਿਹੜੇ ਬੱਚੇ ਜੰਮਣ ਤੋਂ ਬਾਅਦ ਇਹ ਨਾਰਾ ਵੀ ਦੇ ਰਹੇ ਆ ਵੀ ਅਸੀਂ 10-20 ਸਾਲਾਂ ਦੇ ਵਿੱਚ ਜਿਹੜਾ ਸਾਰੇ ਦਾ ਸਾਰਾ ਜਿਹੜੀ ਸਾਡੀ ਆਬਾਦੀ ਇੰਨੀ ਹੋ ਜੂਗੀ ਵੀ ਅਸੀਂ ਸਾਰੇ ਦਾ ਸਾਰਾ ਜਿਹੜਾ ਕਬਜ਼ਾ ਕਰ ਸਕਦੇ ਹਾਂ, ਦੁਨੀਆਂ ਦੇ ਉੱਤੇ ਕਬਜ਼ਾ ਕਰ ਸਕਦੇ। ਇੱਥੋਂ ਤੱਕ ਵੀ ਉਹ ਸੋਚ ਅਪਣਾਈ ਹੋਈ ਆ ਮੁਸਲਮਾਨਾਂ ਨੇ, ਇਹ ਅਸੀਂ ਅਕਸਰ ਰੋਜ਼ ਦੇਖਦੇ ਹਾਂ ਜਿਹੜੇ ਕੱਟੜਵਾਦੀ ਆ। ਪਰ ਜੇ ਹੁਣ ਦੇਖਿਆ ਜਾਵੇ ਵੀ ਜੇ ਬਹੁ ਵਿਆਹ ਨੀਤੀ ਰੋਕਤੀ ਆ, ਤਲਾਕ ਵਾਲੀ ਨੀਤੀ ਰੋਕਤੀ ਆ, ਇਹਦੀ ਅਸਲ ਮਨਸ਼ਾ ਕੀ ਹੈ, ਇਹਦੀ ਅਸਲ ਖੇਡ ਕੀ ਆ, ਤਾਂ ਅਸਲ ਖੇਡ ਇਹੀ ਨਿਕਲ ਕੇ ਆਉਂਦੀ ਆ ਵੀ ਉਹਨਾਂ ਨੂੰ ਸਿਧਾਂਤਕ ਤੌਰ ਤੇ ਘੇਰਿਆ ਜਾ ਰਿਹਾ ਵੀ ਹੁਣ ਬਜ਼ਾਰਤ ਦੇ ਵਿੱਚ ਸਾਡਾ ਉਹ ਹੈਗਾ ਬਹੁਮਤ ਹੈਗੀ, ਅਸੀਂ ਹੁਣ ਕੋਈ ਵੀ ਕਾਨੂੰਨ ਲੈ ਕੇ ਆ ਸਕਦੇ ਹਾਂ। ਜੇ ਵਿਰੋਧ ਤਾਂ ਕਰਨਗੇ ਤਾਂ ਕਹਾਂਗੇ ਵੀ ਇੰਡੀਆ ਦੇ ਕਾਨੂੰਨ ਮੁਤਾਬਕ ਜਿਉਂ ਜੀ, ਕਿਉਂ ਨੀ ਤੁਸੀਂ ਇੰਡੀਆ ਦੇ ਕਾਨੂੰਨ ਮੁਤਾਬਕ ਜਿਉਂਦੇ? ਵੈਸੇ ਤਾਂ ਗੱਲ ਤਾਂ ਹੈਗੀ ਹੈ ਸਹੀ, ਗੱਲ ਇਹ ਤਾਂ ਦੋ ਰਹਿ ਵੀ ਹੈਨੀ ਉਲਟ ਵੀ ਹੈਨੀ, ਹੋਣਾ ਤਾਂ ਇਹੀ ਚਾਹੀਦਾ ਜੇ ਇੱਕ ਮੁਲਕ ਆ ਤਾਂ ਇੱਕੋ ਕਾਨੂੰਨ ਹੋਣਾ ਚਾਹੀਦਾ, ਇਹ ਨੀ ਹੋਣਾ ਚਾਹੀਦਾ ਉੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਲਈ ਵੱਖਰੇ ਵੱਖਰੇ ਕਾਨੂੰਨ ਹੋਣ, ਇਹ ਤਾਂ ਨਹੀਂ ਹੋਣਾ ਚਾਹੀਦਾ, ਇਸ ਤੋਂ ਤਾਂ ਮੈਂ ਵੀ ਸਹਿਮਤ ਨਹੀਂ ਹੈ ਇਸ ਚੀਜ਼ ਦੇ ਉੱਤੇ। ਪਰ ਜੇ ਹੁਣ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਦੇਖੀਏ ਤਾਂ ਉਹ ਪਰੰਪਰਾ ਨੂੰ ਨੱਥ ਪਾਉਣ ਦਾ ਹੁਣ ਇਹਨਾਂ ਕੋਲ ਸੁਨਹਿਰੀ ਮੌਕਾ ਆ ਗਿਆ ਵੀ ਹੁਣ ਇਹ ਪਰੰਪਰਾ ਨੂੰ ਨੱਥ ਪਾ ਰਹੇ ਆਪਦੇ ਢੰਗ ਨਾਲ ਜਿਹੜੀ ਕੋਸ਼ਿਸ਼ ਕਰਕੇ ਆਪਣੇ ਜਿਹੜੀ ਬੀਜੇਪੀ ਵਾਲੇ। ਸੋ ਇਹ ਇੱਕ ਕਿਸਮ ਦੀ ਸਿਧਾਂਤ ਸਿੰਘ ਘੇਰਾਬੰਦੀ ਸ਼ੁਰੂ ਹੋ ਚੁੱਕੀ ਆ ਮੁਸਲਮਾਨਾਂ ਦੀ, ਜਿਹੜੀ ਉਹਨਾਂ ਨੂੰ ਲੇਟਰ ਆਉਣ ਪਤਾ ਲੱਗੂਗਾ ਜਾ ਕੇ ਵੀ ਕਿਵੇਂ ਕਿਵੇਂ ਕਿੱਥੇ ਕਿੱਥੇ ਉਹ ਘਿਰੇ।
ਜੀ ਬਿਲਕੁਲ। ਅਗਲੀ ਖਬਰ ਲੈਂਦੇ ਹਾਂ ਬਰਾੜ ਸਾਹਿਬ ਪੰਜਾਬ ਤੋਂ, ਤੇ ਪੰਜਾਬ ਤੋਂ ਖਬਰ ਹੈ ਕਿ ਲੰਗਾਹ ਨੇ ਅਕਾਲ ਤਖ਼ਤ ਤੇ ਹਾਜ਼ਰੀ ਭਰਨ ਦੇ ਦਿੱਤੇ ਸੰਕੇਤ। ਸੋ ਜਬਰ ਜਨਾਹ ਕੇਸ ਚ ਹਾਈਕੋਰਟ ਤੋਂ ਜ਼ਮਾਨਤ ਮਿਲਣ ਪਿੱਛੋਂ ਗੁਰਦਾਸਪੁਰ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਚ ਪੇਸ਼ੀ ਭੁਗਤਣ ਆਏ ਸੁੱਚਾ ਸਿੰਘ ਲੰਗਾਹ ਕਹਿੰਦੇ ਜਦੋਂ ਅਦਾਲਤ ਚੋਂ ਬਾਹਰ ਆਏ ਤਾਂ ਸਮਰਥਕਾਂ ਨੂੰ ਬਾਹਰ ਦੇਖ ਕੇ ਕਾਫੀ ਉਤਸ਼ਾਹ ਦੇ ਵਿਚ ਨਜ਼ਰ ਆਏ ਤੇ ਉਹਨਾਂ ਨੇ ਨਾਲ ਹੀ ਨਾਲ ਆਪਣੇ ਆਪ ਨੂੰ ਫੇਰ ਇੱਕ ਵਾਰ ਬੇਕਸੂਰ ਦੱਸਿਆ ਤੇ ਅਗਲੀ ਯੋਜਨਾ ਦੇ ਬਾਰੇ ਲੰਗਾਹ ਨੇ ਕਿਹਾ ਕਿ ਸਿੱਖ ਕੌਮ ਲਈ ਅਕਾਲ ਪੁਰਖ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਹੀ ਹੈ। ਉਹਨਾਂ ਨੇ ਕਿਹਾ ਜਦੋਂ ਤੱਕ ਉਹ ਉੱਥੇ ਸਿਰ ਨਹੀਂ ਝੁਕਾਉਂਦਾ ਤਦ ਤੱਕ ਕੁਝ ਨਹੀਂ ਕਹਿ ਸਕਦਾ। ਜੀ ਬਰਾੜ
ਸਾਹਿਬ ਦੇਖਦੇ ਹਾਂ ਜੀ, ਪਰ ਦੇਖੋ ਜਿਹੜਾ ਹੁਣ ਆਪਦੇ ਆਪ ਨੂੰ ਬੇਗੁਨਾਹ ਕਹਿਣਾ ਉਹ ਤਾਂ ਹੈ ਨੀ ਗਾ ਜੀ, ਉਹ ਤਾਂ ਇੱਕ ਡਰਾਮਾ, ਉਹਨੂੰ ਤਾਂ ਅਸੀਂ ਨਹੀਂ ਕੋਈ ਵੀ ਨੀ ਮੰਨੂਗਾ, ਅਸੀਂ ਕੀ ਮੰਨਣਾ, ਕੋਈ ਵੀ ਨੀ ਮੰਨੂਗਾ ਵੀ ਬੇਗੁਨਾਹ ਤਾਂ ਦੇਖੋ ਹੈ ਨੀ। ਤੇ ਪਰ ਹੁਣ ਜਿਹੜੀਆਂ ਗੱਲਾਂ ਅਸੀਂ ਇਹੀ ਸੋਚ ਸਕਦੇ ਹਾਂ ਵੀ ਹੁਣ ਜਿਹੜੀ ਜਨਤਾ ਤਾਂ ਛੇਤੀ ਮਾਫ਼ ਕਰ ਦਿੰਦੀ ਹੈ, ਜਨਤਾ ਦਾ ਤਾਂ ਕੋਈ ਬੜਾ ਰੌਲਾ ਨੀ ਹੁੰਦਾ, ਜਨਤਾ ਤਾਂ ਬਹੁਤ ਛੇਤੀ ਭੁੱਲ ਜਾਂਦੀ ਹੈ, ਬਹੁਤ ਛੇਤੀ ਮਾਫ਼ ਕਰ ਦਿੰਦੀ ਹੈ। ਪਰ ਹੁਣ ਓਵਰਆਲ ਜਿਹੜੀ ਸਿੱਖ ਕੌਮ ਦਾ ਜੇ ਮੰਨ ਲਈਏ ਉੱਥੇ ਤਾਂ ਅਕਾਲ ਤਖ਼ਤ ਸਾਹਿਬ ਤੋਂ ਕੋਈ ਫੈਸਲਾ ਹੁੰਦਾ ਉਹ ਜਿਹੜਾ ਏਡਾ ਸੌਖਾ ਨੀ ਹੁੰਦਾ, ਕਿਉਂਕਿ ਉਹ ਪੁਸ਼ਤਾਂ ਤਾਂ ਹੀ ਜਾਂਦਾ, ਉਹਦੀ ਰਿਕਾਰਡ ਰਹਿੰਦੇ ਆ। ਜੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਹੋਰਾਂ ਨੇ ਸਜ਼ਾ ਸੁਣਾਈ ਸੀ ਤਾਂ ਉਹ ਅੱਜ ਤੱਕ ਉਹ ਸਜ਼ਾ ਦੀ ਚਰਚਾ ਹੁੰਦੀ, ਅੱਜ ਤੱਕ ਉਹ ਸਜ਼ਾ ਦੀਆਂ ਗੱਲਾਂ ਹੁੰਦੀਆਂ, ਠੀਕ ਹੈ ਨਾ। ਸੋ ਇਸ ਕਰਕੇ ਜਿਹੜੀਆਂ ਇਹ ਗੱਲਾਂ ਜਾਂ ਇਹ ਚਰਚਾ ਉਸ ਢੰਗ ਨਾਲ ਆਪਾਂ ਨੂੰ ਦੇਖਣੀ ਪੈਣੀ ਆ। ਅਸੀਂ ਇਹ ਨੀ ਦੇਖ ਸਕਦੇ ਵੀ ਜੇ ਉੱਥੇ 20-50-100 ਬੰਦਾ ਜਿਹਨਾਂ ਨੇ ਦੇਖਿਆ ਜਿਹੜੇ ਲੰਗਾਹ ਦੇ ਨਾਲ ਉਹਦੇ ਜਿਹੜੇ ਮਾੜੇ ਕਰਮਾਂ ਦੇ ਵਿੱਚ ਜਾਂ ਪੈਸੇ ਬਣਾਏ ਜਦੋਂ ਲੰਗਾਹ ਦੇ ਰਾਜਕਾਜ ਦੇ ਵਿੱਚ, ਉਹ ਬੰਦੇ ਹੁਣ ਆ ਕੇ ਜੇ ਨਾਰੇ ਲਾ ਰਹੇ ਆ ਜਾਂ ਉਹਦਾ ਆਪਦੀ ਵਫਾਈ ਦਿਖਾ ਰਹੇ ਆ ਵੀ ਅਸੀਂ ਵਫਾ ਕੀਤੀ ਹੈ ਤੇਰੇ ਨਾਲ, ਤਾਂ ਉਹ ਅਸੀਂ ਸਿੱਖ ਕੌਮ ਦਾ ਜਾਂ ਆਮ ਲੋਕਾਂ ਦਾ ਫੈਸਲਾ ਨਹੀਂ ਮੰਨ ਸਕਦੇ, ਜਾਂ ਉਹਨੂੰ ਅਸੀਂ ਅਕਾਲ ਤਖ਼ਤ ਦਾ ਫੈਸਲਾ ਨਹੀਂ ਮੰਨ ਸਕਦੇ। ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਫੈਸਲਾ ਆਊਗਾ ਉਹੀ ਆਊਗਾ, ਤੇ ਉਹ ਸਾਨੂੰ ਦੇਖਣਾ ਪੈਣਾ ਵੀ ਉਹ ਕੀ ਆਉਂਦਾ ਅਕਾਲ ਤਖ਼ਤ ਸਾਹਿਬ ਦਾ ਫੈਸਲਾ। ਤੇ ਹੁਣ ਬਹੁਤ ਜਿਹੜਾ ਪਰਖ ਦੀ ਘੜੀ ਜਥੇਦਾਰਾਂ ਲਈ ਵੀ ਆ ਵੀ ਉਹ ਜਥੇਦਾਰ ਹੁਣ ਇਹਨੂੰ ਕਿਸ ਢੰਗ ਨਾਲ ਲੈਂਦੇ ਆ, ਕਿਹੜੇ ਕਿੱਡਾ ਸੀਰੀਅਸ ਲੈਂਦੇ ਆ ਜਥੇਦਾਰ, ਇਹ ਹੁਣ ਆਉਣ ਵਾਲਾ ਟਾਈਮ ਦੱਸੂਗਾ।
ਜੀ ਇੱਕ ਹੋਰ ਖਬਰ ਆ ਰਹੀ ਹੈ ਜੀ ਕਿ ਆਪ ਵਰਕਰ ਦੇ ਪਿਤਾ ਨੇ ਵਿਧਾਇਕ ਦੇ ਉੱਤੇ ਇਲਜ਼ਾਮ ਲਾਏ ਆ। ਸੋ ਕਾਂਗੜ ਦਰਸ਼ਨ ਸਿੰਘ ਜਿਹੜੇ ਕਿ ਜਿਨ੍ਹਾਂ ਨੇ ਦੋਸ਼ ਲਾਇਆ ਜੀ, ਆਮ ਆਦਮੀ ਪਾਰਟੀ ਦੇ ਵਰਕਰ ਨੇ, ਉਹਨਾਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਦੀ ਥਾਂ ਤੇ ਐਨ ਨਾਲ ਲੱਗਦਾ ਜਿਸਨੂੰ ਵਿਧਾਇਕ ਕਾਂਗੜ ਆਪਣੀ ਜਗ੍ਹਾ ਚ ਮਿਲਾਉਣਾ ਚਾਹੁੰਦਾ, ਉਹਨਾਂ ਦੀ ਜਗ੍ਹਾ ਕੋਈ ਨਾਲ ਲੱਗਦੀ ਹੈ ਜੀ, ਪਰ ਕੋਲ ਰਹਿਣ ਲਈ ਕੋਈ ਹੋਰ ਥਾਂ ਨਹੀਂ ਹੈ ਉਹਨਾਂ ਦੇ ਕੋਲ, ਜਿਸ ਕਾਰਨ ਇਹ ਜਗ੍ਹਾ ਛੱਡਣ ਤੋਂ ਜਦੋਂ ਉਹਨਾਂ ਨੇ ਇਨਕਾਰ ਕੀਤਾ ਤਾਂ ਉਹਨਾਂ ਨੇ ਆਪਣੇ ਅਸਰ ਰਸੂਖ ਕਾਰਨ, ਜਾਣੀ ਕਿ ਕਾਂਗਰਸੀ ਜਿਹੜਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਆ, ਉਹਨੇ ਆਪਣੇ ਅਸਰ ਸੁੱਖ ਕਾਰਨ ਉਹਨਾਂ ਦੇ ਪਰਿਵਾਰ ਦੇ ਉੱਤੇ ਝੂਠਾ ਕੇਸ ਦਰਜ ਕਰਵਾ ਕੇ ਉਹਨਾਂ ਨੂੰ ਗ੍ਰਿਫ਼ਤਾਰ ਕਰਵਾਇਆ। ਸੋ ਉਹਨਾਂ ਨੇ ਕਿਹਾ ਜੀ ਕਿ ਕਾਂਗੜ ਦੇ ਸੁਰੱਖਿਆ ਗਾਰਡਾਂ ਵੱਲੋਂ ਖਿੱਚ ਧੂ ਜਿਹੜੀ ਆ ਉਹਨਾਂ ਦੇ ਨਾਲ ਕੀਤੀ ਗਈ ਆ, ਤੇ ਇਹ ਜਿਹੀ ਧੱਕਾਸ਼ਾਹੀ ਜਿਹੜੀ ਆ ਉਹ ਸ਼ਰੇਆਮ ਹੋ ਰਹੀ ਆ।
ਦੇਖੋ ਗੁਰਪ੍ਰੀਤ ਕਾਂਗੜ ਇਸ ਟਾਈਮ ਜਿਹੜਾ ਇੱਕ ਪਾਵਰ ਦੇ ਵਿੱਚ ਆ ਜੀ, MLA ਆ ਤੇ ਉਹਨੂੰ ਕਾਂਗਰਸ ਦੇ ਆਪਦੀ ਜਿਹੜੀ ਨੈਸ਼ਨਲ ਕਮੇਟੀ ਦੇ ਵਿੱਚ ਵੀ ਲਿਆ ਹੋਇਆ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਜੇ ਕੱਲ ਨੂੰ ਕਹੀਏ ਵੀ ਸਿਆਸਤ ਦੇ ਵਿੱਚ ਕੋਈ ਧੱਕਾ ਨਹੀਂ ਕਰਦਾ ਤਾਂ ਹੋ ਸਕਦਾ, ਪਰ ਅਸਲੀਅਤ ਆ ਜਿਹੜੀ ਅਸਲੀਅਤ ਕਈ ਵਾਰੀ ਵੱਖਰੀ ਹੁੰਦੀ ਆ, ਉਹ ਤਾਂ ਜ਼ਮੀਨੀ ਸੱਚਾਈ ਤੇ ਜਾ ਕੇ ਪਤਾ ਲੱਗ ਸਕਦਾ ਵੀ ਵਾਕਈ ਜ਼ਮੀਨ ਕਿਹਦੀ ਸੀ, ਕਿਵੇਂ ਸੀ, ਨਹੀਂ ਤਾਂ ਪਾਵਰਫੁਲ ਲੋਕਾਂ ਦੇ ਉੱਤੇ ਕਈ ਵਾਰੀ ਉਂਝ ਵੀ ਕਿੰਤੂ ਪ੍ਰੰਤੂ ਵੀ ਹੁੰਦੇ ਰਹਿੰਦੇ ਆ ਵੀ ਇਹ ਬੰਦਾ ਪਾਵਰ ਚ, ਇਸ ਲਈ ਆਪਾਂ ਇਹਦੇ ਤੇ ਕਿੰਤੂ ਪ੍ਰੰਤੂ ਕਰੀਏ। ਸੋ ਮੈਨੂੰ ਇਸ ਚੀਜ਼ ਦਾ ਲੱਗਦਾ ਵੀ ਇਹ ਉਂਝ ਹੀ ਕਿੰਤੂ ਪ੍ਰੰਤੂ ਵੀ ਹੋ ਸਕਦਾ, ਪਰ ਆਉਣ ਵਾਲੇ ਦਿਨਾਂ ਚ ਪਤਾ ਲੱਗੂ। ਇਹ ਪਰਸਨਲ ਇਸ਼ੂ ਜ਼ਿਆਦਾ ਲੱਗਦਾ, ਇਹਨੂੰ ਸਿਆਸਤ ਨਾਲ ਸ਼ਾਇਦ ਨਾ ਜੁੜਿਆ ਜਾਵੇ ਤਾਂ ਚੰਗਾ।
ਜੀ ਜੀ ਅਗਲੀ ਖਬਰ ਹੈ ਜੀ ਕਿ ਸ਼੍ਰੋਮਣੀ ਕਮੇਟੀ 30 ਨੂੰ ਪਾਸ ਕਰੇਗੀ 11 ਅਰਬ ਤੋਂ ਵੱਧ ਦਾ ਬਜਟ। ਸੋ ਸਰਾਂ, ਧਰਮ ਪ੍ਰਚਾਰ, ਵਿਦਿਆ ਤੇ ਖੇਡਾਂ ਨੂੰ ਤਰਜੀਹ ਦਿੱਤੀ ਜਾਣੀ ਹੈ ਇਸ ਬਜਟ ਦੇ ਵਿੱਚ, ਤੇ ਕੈਂਸਰ ਰਾਹਤ ਫੰਡ ਤੇ ਕੁਦਰਤੀ ਆਫ਼ਤਾਂ ਦੇ ਲਈ ਵੀ ਰੱਖੀ ਜਾਵੇਗੀ ਰਕਮ।
ਜੀ ਚਲੋ ਚੰਗੀ ਗੱਲ ਆ ਜੇ ਇਹ ਤਿੰਨੇ ਚਾਰੇ ਚੀਜ਼ਾਂ ਜੇ ਉਹ ਕਹਿ ਰਹੇ ਆ ਤੇ ਜੇ ਤਿੰਨੇ ਚਾਰੇ ਚੀਜ਼ਾਂ ਤੇ ਕੰਮ ਹੁੰਦਾ ਤਾਂ ਅਸੀਂ ਸਵਾਗਤ ਕਰਾਂਗੇ ਇਸ ਕੰਮ ਦਾ, ਕਿਉਂਕਿ ਜਿਹੜਾ ਮੈਨੂੰ ਨੀ ਲੱਗਦਾ ਵੀ ਜਿਹੜਾ ਫੰਡ ਅਸੀਂ ਹਰ ਵਾਰ ਇਹ ਰੌਲਾ ਹੀ ਪਾਉਂਦੇ ਰਹਿ ਜਾਂਦੇ ਹਾਂ ਵੀ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਆ ਤੇ ਪਸਾਰ ਆ ਜਿਹੜੇ ਪੱਧਰ ਤੇ ਹੋ ਰਿਹਾ ਉਹ ਹੋ ਰਿਹਾ ਸਿਰਫ 2-3 ਕੰਮਾਂ ਕਰਕੇ, ਇੱਕ ਤਾਂ ਹੋ ਰਿਹਾ ਜਿਹੜੀ ਸਾਡੀ ਸਰਬੱਤ ਦਾ ਭਲਾ ਮੰਗਣ ਦੇ ਵਿੱਚ ਲੰਗਰ ਦੀ ਜਿਹੜੀ ਪ੍ਰਥਾ ਦੂਰ ਦੁਰਾਡੇ ਤੱਕ ਅਸੀਂ ਚਲਾ ਰਹੇ ਹਾਂ ਉਹਦਾ ਉਹ ਪ੍ਰਚਾਰ ਪ੍ਰਸਾਰ ਦੇ ਵਿੱਚ ਸਭ ਤੋਂ ਵੱਡਾ ਇੱਕ ਸਹਾਈ ਸਿੱਧ ਹੋ ਰਿਹਾ ਇੱਕ ਤਾਂ ਨੰਬਰ ਦੋ ਜਿਹੜਾ ਪ੍ਰਵਾਸ ਹੋ ਰਿਹਾ ਉਹ ਪ੍ਰਵਾਸ ਸਿੱਖ ਧਰਮ ਦੇ ਜਿਹੜੇ ਪ੍ਰਸਾਰ ਦੇ ਤੇ ਪ੍ਰਚਾਰ ਦੇ ਵਿੱਚ ਬਹੁਤ ਵੱਡੇ ਰੂਪ ਦੇ ਵਿੱਚ ਆਪਣਾ ਰੋਲ ਅਦਾ ਕਰ ਰਿਹਾ ਜੇ ਹੁਣ ਉਸ ਤੋਂ ਬਿਨਾਂ ਦੇਖੀਏ ਜਿਹੜਾ ਅਸਲ ਚ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਸੀ ਸਿੱਖਿਜ਼ਮ ਦੀਆਂ ਚੀਜ਼ਾਂ ਨੂੰ ਫੈਲਾ ਕੇ ਸਿੱਖਿਜ਼ਮ ਦੇ ਕੋਲ ਲਸਾਨੀ ਕੁਰਬਾਨੀਆਂ ਏਡਾ ਵੱਡਾ ਇਤਿਹਾਸ ਤੇ ਇੰਨਾ ਜ਼ਬਰਦਸਤ ਇਤਿਹਾਸ ਕਿਸੇ ਕੌਮ ਕੋਲ ਹੈ ਨੀ ਇਹ ਮੰਨਣਾ ਪਊ ਮੈਂ ਇਸ ਕਰਕੇ ਨੀ ਕਹਿੰਦਾ ਵੀ ਅਸੀਂ ਸਿੱਖ ਕੌਮ ਨੂੰ ਬਿਲੋਂਗ ਕਰਦੇ ਹਾਂ ਪਰ ਇਹ ਇੱਕ ਸੱਚਾਈ ਆ ਤੁਸੀਂ ਸਾਰੀਆਂ ਕੌਮਾਂ ਦੀਆਂ ਹਿਸਟਰੀਆਂ ਇਤਿਹਾਸ ਪੜ੍ਹ ਲਓ ਜੇ ਉਹਨਾਂ ਦੀ ਗਿਣਤੀ ਤੇ ਸਾਡੀ ਗਿਣਤੀ ਦਾ ਹਿਸਾਬ ਲਾ ਕੇ ਤੁਸੀਂ ਜੋ ਦੇਖੋਗੇ ਤਾਂ ਉਹ ਕਿਤੇ ਨੇੜੇ ਤੇੜੇ ਵੀ ਨਹੀਂ ਖੜਦਾ ਕੋਈ ਵੀ ਕੌਮ ਸਾਡੇ ਇੱਥੇ ਸੋ ਇਸ ਕਰਕੇ ਸਾਨੂੰ ਪਹਿਲੀ ਗੱਲ ਤਾਂ ਇਹ ਆ ਵੀ ਇਹ ਅਸੀਂ ਉਹਨੂੰ ਨਾਕਾਮ ਰਹੇ ਹਾਂ ਉਹਨੂੰ ਬਣਾਉਣ ਚ ਤੇ ਉਸ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਚ ਮੈਨੂੰ ਜਿਹੜਾ ਪਰਸਨਲ ਤੌਰ ਤੇ ਜਿੱਥੇ ਮਹਿਸੂਸ ਹੁੰਦਾ ਅਸੀਂ ਅਸੀਂ ਪੂਰਨ ਤੌਰ ਦੇ ਉੱਤੇ ਨਾਕਾਮ ਰਹੇ ਹਾਂ ਇਹਨਾਂ ਚੀਜ਼ਾਂ ਨੂੰ ਲੋਕਾਂ ਤੱਕ ਲੈ ਕੇ ਜਾਣ ਚ ਪਰ ਹੁਣ ਗੱਲ ਇਹ ਆ ਜਾਂਦੀ ਹੈ ਵੀ ਜੇ ਅਸੀਂ ਲਿਜਾ ਨਹੀਂ ਪਾ ਰਹੇ ਤਾਂ ਉਹ ਕਿਉਂ ਨਹੀਂ ਲਿਜਾ ਪਾ ਰਹੇ ਤਾਂ ਉਹ ਲਿਜਾ ਤਾਂ ਨਹੀਂ ਪਾ ਰਹੇ ਵੀ ਜਿਹੜੇ ਸਾਡੇ ਬਜਟ ਆ ਉਹ ਬਜਟਾਂ ਦਾ ਜਿਹੜਾ ਵੋਟਾ ਹਿੱਸਾ ਉਹ ਇਹਨਾਂ ਚੀਜ਼ਾਂ ਤੇ ਲੱਗਣਾ ਚਾਹੀਦਾ ਜਿਹੜਾ ਅਸੀਂ ਮੰਨਦੇ ਹਾਂ ਪਰ ਉਹ ਲੱਗਦਾ ਨੀ ਕਿਤੇ ਨਾ ਕਿਤੇ ਉਹ ਆਪਦੇ ਜਿਹੜਾ ਇੱਕ ਸਿਸਟਮ ਦੇ ਮੁਤਾਬਕ ਅਸੀਂ ਪਤਾ ਨੀ ਕਾਹਦੇ ਕਾਹਦੇ ਤੇ ਲਾ ਰਹੇ ਹਾਂ ਪਰ ਹੁਣ ਗੱਲ ਇਹ ਆ ਗਈ ਇੱਕ ਤਾਂ ਆਰ ਟੀ ਏ ਆ ਗਈ ਨੰਬਰ ਇੱਕ ਨੰਬਰ ਦੋ ਆ ਗਈ ਆ ਜੀ ਹੁਣ ਇੱਥੇ ਜਿਹੜੀ ਸਾਡੇ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਨੇ ਆ ਕੇ ਜਾਗਰਤੀ ਲਿਆਤੀ ਆ ਸੋ ਇਹਨਾਂ ਜਾਗਰਤੀਆਂ ਤੋਂ ਬਾਅਦ ਹੁਣ ਮੈਨੂੰ ਲੱਗਦਾ ਵੀ ਐਤਕੀ ਜਦੋਂ ਬਜਟ ਪਾਸ ਹੋਊਗਾ ਨਾ ਉਦੋਂ ਬਾਅਦ ਕੱਲੀ ਕੱਲੀ ਗੱਲ ਦੀ ਸਾਡੇ ਜਿਹੜੇ ਪੱਤਰਕਾਰ ਭਰਾ ਜਾਂ ਸਾਡਾ ਜਿਹੜਾ ਸਿਟੀ ਜਰਨਲਿਜ਼ਮ ਮੀਡੀਆ ਬਣ ਚੁੱਕਿਆ ਉਹ ਕੱਲੀ ਕੱਲੀ ਗੱਲ ਦੀ ਪੜਤਾਲ ਕਰੂਗਾ ਹੁਣ ਤੇ ਹੁਣ ਜੇ ਕੱਲੀ ਕੱਲੀ ਗੱਲ ਦੀ ਪੜਤਾਲ ਹੁੰਦੀ ਆ ਨਾ ਤਾਂ ਉਸ ਪੜਤਾਲ ਦੇ ਵਿੱਚ ਇਹਨਾਂ ਨੂੰ ਜਵਾਬਦੇਹ ਹੋਣਾ ਪਊਗਾ ਤੇ ਜਿਵੇਂ ਹੁਣ ਤੁਸੀਂ ਦੱਸਿਆ ਵੀ ਖੇਡਾਂ ਤੇ ਸਿਹਤ ਤੇ ਐਜੂਕੇਸ਼ਨ ਤੇ ਇਹਨਾਂ ਚੀਜ਼ਾਂ ਤੇ ਪੈਸਾ ਲੱਗੂਗਾ ਤੇ ਚਲੋ ਚੰਗੀ ਗੱਲ ਹੈ ਜੀ ਇਹਨਾਂ ਦੇ ਲੱਗੂਗਾ ਤਾਂ ਇਸ ਚੀਜ਼ ਦਾ ਅਸੀਂ ਹੁਣ ਪੁੱਛਾਂਗੇ ਵੀ ਜੇ ਸਾਨੂੰ ਇਹ ਸਭ ਜਵਾਬ ਦਿਖਾਇਆ ਤਾਂ ਫਿਰ ਕਿਉਂ ਨੀ ਲੱਗ ਰਿਹਾ ਕਿੱਥੇ ਲੱਗ ਰਿਹਾ ਕਿਉਂਕਿ ਬਹੁਤ ਵੱਡਾ ਬਜਟ ਆ ਜਿਹੜਾ ਤੇ ਉਹ ਅਸੀਂ ਬਜਟ ਅਸੀਂ ਜਿਹੜਾ ਗਰੀਬ ਦਾ ਮੂੰਹ ਦੀ ਗੱਲ ਕਰਦੇ ਹਾਂ ਗੋਲਕ ਦੀ ਮੈਂ ਇਸ ਚੀਜ਼ ਨਾਲ ਤਾਂ ਨਹੀਂ ਸਹਿਮਤ ਵੀ ਲੋਕ ਕਹਿੰਦੇ ਨਾ ਵੀ ਅਸੀਂ ਮੱਥੇ ਨਾ ਟੇਕੀਏ ਗੁਰੂ ਘਰਾਂ ਚ ਮੈਂ ਚਾਹੁੰਦਾ ਵੀ ਮੱਥਾ ਗੁਰੂ ਘਰਾਂ ਚ ਟੇਕਿਆ ਜਾਵੇ ਉਹਦੇ ਨਾਲ ਇੱਕ ਤਾਂ ਯੂਨਿਟੀ ਆਉਂਦੀ ਆ ਫਿਰ ਉਹ ਇਕੱਠਾ ਜਿਹੜਾ ਪੈਸਾ ਉਹ ਵੱਡੇ ਪੱਧਰ ਤੇ ਲਾਇਆ ਜਾਵੇ ਤਾਂ ਕਿ ਜਿਹੜਾ ਕਿ ਉਹਦੇ ਨਾਲ ਵੱਡੇ ਕਾਰਜ ਹੋ ਸਕਣ ਜਦੋਂ ਵੱਡੇ ਕਾਰਜ ਹੋ ਜਾਂਦੇ ਨਾ ਤੇ ਬਹੁਤ ਸਾਰੇ ਥਾਂ ਤੇ ਤਾਂ ਆਪ ਹੀ ਛਾਂ ਹੋ ਜਾਂਦੀ ਹੈ ਜੇ ਵੱਡਾ ਦਰਖਤ ਬਣਾ ਕੜਾ ਕਰ ਲਈਏ ਨਾ ਕੋਈ ਆਪਾਂ ਤੇ ਬਹੁਤ ਸਾਰਾ ਥਾਂ ਤਾਂ ਆਪ ਹੀ ਟਕਿਆ ਜਾਂਦਾ ਸੋ ਇਹ ਇਹ ਮੈਨੂੰ ਐਮ ਡੀ ਏ ਭਾਈਚਾਰੇ ਦੀ ਇਹ ਗੱਲ ਬੜੀ ਚੰਗੀ ਲੱਗਦੀ ਆ ਹੁਣ ਆਪਾਂ ਸ਼ਾਇਦ ਤਾਂ ਅਮਰਦੀਪ ਤੁਸੀਂ ਸੁਣਿਆ ਹੋਵੇ ਆਪਾਂ ਦਸਵੰਧ ਆਪਾਂ ਤਾਂ ਕੱਢਦੇ ਹਾਂ ਪਰ ਅਹਿਮਦੀਆਂ ਬਾਰੇ ਸ਼ਾਇਦ ਤੁਸੀਂ ਸੁਣਿਆ ਹੋਵੇ ਅਹਿਮਦੀਏ ਨਾ 17% ਕੱਢਦੇ ਆ ਉਹਨੂੰ ਕੁਛ ਹੋਰ ਕਹਿੰਦੇ ਆ ਉਹ ਆਪਦਾ ਦਸਵੰਧ ਨੂੰ ਪਰ ਉਹ 17% ਹੁੰਦਾ ਅਸੀਂ ਅਸੀਂ ਕੀ ਕਰਦੇ ਹਾਂ ਅਸੀਂ ਕੱਢਦੇ ਹਾਂ $1,000-$2,000 ਕਮਾਇਆ ਤੇ $5 ਕੱਢ ਕੇ ਕਹਿ ਦਿੰਦੇ ਹਾਂ ਜੀ ਦਸਵੰਧ ਕੱਢਤਾ ਠੀਕ ਆ ਦਿਲ ਨੂੰ ਆਪਦੇ ਨੂੰ ਵੀ ਧੋਖਾ ਦੁਨੀਆਂ ਨੂੰ ਵੀ ਧੋਖਾ ਅਸੀਂ ਦਿੰਦੇ ਹਾਂ ਤੇ ਸਾਨੂੰ ਐਂ ਲੱਗਦਾ ਵੀ ਰੱਬ ਨੇ ਦਿੱਤਾ ਇਹਦਾ ਹੁਣ ਰੱਬ ਨੂੰ ਕੀ ਇਹਨੂੰ ਕੀ ਲੋੜ ਆ ਸਾਨੂੰ ਜੇ ਹੋਰ ਦੇ ਦੂ ਜਿਵੇਂ ਉਹ ਗੱਲਾਂ ਆਪਦੇ ਕੋਲ ਮੈਲ ਸਿਰਜ ਲੈਂਦੇ ਹਾਂ ਪਰ ਅਹਿਮਦੀਏ ਭਾਈਚਾਰੇ ਦੇ ਵਿੱਚ ਤੁਸੀਂ ਹੈਰਾਨ ਰਹੋਗੇ ਵੀ ਉਹਨਾਂ ਨੂੰ ਜੇ ਉਹਨਾਂ ਨੇ ਦਸਵੰਧ ਆ ਨਾ 17% ਕੱਢਣਾ ਤਾਂ ਉਹਨਾਂ ਨੇ 17 ਹੀ ਕੱਢਣਾ $100-$17 ਹੀ ਦੇਣੇ ਆ ਇਹਦਾ ਨਤੀਜਾ ਕੀ ਹੋਇਆ ਵੀ ਅਹਿਮਦੀਆ ਭਾਈਚਾਰਾ ਪਾਕਿਸਤਾਨ ਚ ਵੀ ਧੱਕੇ ਦਾ ਸ਼ਿਕਾਰ ਆ ਥੋੜਾ ਜਾ ਪਰ ਉਹਦੇ ਕੋਲੇ ਫਾਈਨੈਂਸ਼ਲੀ ਇੰਨੀ ਕੁ ਸਪੋਰਟ ਆ ਫਾਈਨੈਂਸ਼ਲੀ ਉਹ ਇੰਨੇ ਕੁ ਸਟਰੋਂਗ ਆ ਵੀ ਜਦੋਂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਉਹਨਾਂ ਨੂੰ ਕੋਈ ਪ੍ਰਚਾਰ ਪ੍ਰਸਾਰ ਦੀ ਚੀਜ਼ ਖੋਲਣੀ ਪੈਂਦੀ ਆ ਤਾਂ ਉਹ ਨਾ ਰਾਤੋ ਰਾਤ ਤੇ ਵੱਡੇ ਤੌਰ ਤੇ ਖੋਲਦੇ ਆ ਮੈਨੂੰ ਐਡਲੇਟ ਪਤਾ ਲੱਗਿਆ ਸੀ ਜਦੋਂ ਐਡਲੇਟ ਦੇ ਵਿੱਚ ਪਹਿਲੀ ਵਾਰ ਅਹਿਮਦੀ ਭਾਈਚਾਰੇ ਨੇ ਬਣਾਉਣਾ ਚਾਹਿਆ ਨਾ ਵੀ ਅਸੀਂ ਬਣਾਈਏ ਕੁਛ ਤਾਂ ਉਹਨਾਂ ਨੇ ਆਪਦੀ ਜਿਹੜੀ ਨੈਸ਼ਨਲ ਜਾਂ ਇੰਟਰਨੈਸ਼ਨਲ ਜਿਹੜੀ ਸੰਸਥਾ ਉਹਦੇ ਕੋਲ ਜੋ ਅਪਰੋਚ ਕੀਤੀ ਤੇ ਉਹਨਾਂ ਨੇ ਰਾਤੋ ਰਾਤ ਐਡਲੇਟ ਦੀ ਜਮਾ ਬੁੱਕਲ ਦੇ ਵਿੱਚ ਬਹੁਤ ਵੱਡਾ ਪਾਉਂਦਾ ਸਕਿੱਲਾਂ ਦੇ ਵਿੱਚ ਉਹਨਾਂ ਨੂੰ ਇੱਕ ਵੱਡਾ ਕਮਿਊਨਿਟੀ ਸੈਂਟਰ ਖੜਾ ਕਰਕੇ ਦਿੱਤਾ ਜਿਹਦੇ ਵਿੱਚ ਸਾਰਾ ਕੁਛ ਧਰਮ ਪ੍ਰਚਾਰ ਪ੍ਰਸਾਰ ਖੇਡਾਂ ਹਰ ਚੀਜ਼ ਉਹਦੇ ਵਿੱਚ ਆ ਸੋ ਇਹ ਚੀਜ਼ ਸਿੱਖ ਕੌਮ ਲਈ ਕੋਈ ਚੀਜ਼ ਹੀ ਨਹੀਂ ਹੈਗੀ ਜੇ ਸਿੱਖ ਕੌਮ ਮੰਨੀਏ ਵੀ ਜਿਵੇਂ ਅਸੀਂ ਐਡਮਿੰਟਨ ਗਏ ਉੱਥੇ ਅਸੀਂ ਦੇਖਿਆ ਵੀ 22 ਕਿੱਲਿਆਂ ਦੇ ਵਿੱਚ ਸਾਡੇ ਪੰਜਾਬੀਆਂ ਨੇ ਆਪਦੇ ਗਰਾਊਂਡ ਆਪਦੇ ਸਭ ਕੁਛ ਤਿਆਰ ਕਰ ਰੱਖਿਆ ਪਰ ਉਹ ਇੱਕ ਕਰਿਆ ਹੋਇਆ ਹੋਰ ਢੰਗ ਨਾਲ ਪਰ ਮੇਰਾ ਇਹ ਮੰਨਣਾ ਵੀ ਸਾਨੂੰ ਸਿੱਖ ਕੌਮ ਜੇ $11 ਅਰਬ ਮੰਨ ਲਓ $11 ਅਰਬ ਰੁਪਈਏ ਦਾ ਇਸ ਟਾਈਮ ਬਜਟ ਪੇਸ਼ ਕਰ ਰਹੀ ਆ ਤਾਂ ਸਰਕਾਰ ਕੋਲੇ ਇਹਦੀਆਂ ਪਾਲਿਸੀਆਂ ਸਾਰੀ ਦੁਨੀਆਂ ਚ ਹੀ ਆ ਜਿਵੇਂ ਆਸਟ੍ਰੇਲੀਆ ਚ ਵੀ ਹੈਗੀ $1-to-$1 ਜਿਹਨੂੰ ਕਹਿੰਦੇ ਆ ਵੀ ਜੇ ਅਸੀਂ ਹੁਣ ਡਾਲਰ ਲਾਉਣੇ ਆ ਤਾਂ ਸਰਕਾਰ ਡਾਲਰ ਹਿੱਸਾ ਪਾਉਂਦੀ ਉਹਦੇ ਵਿੱਚ ਤਾਂ ਮੀਨਸ 11 ਅਰਬ ਨੀ ਹੋ ਗਿਆ ਉਹ 22 ਅਰਬ ਹੋ ਗਿਆ ਆਟੋਮੈਟਿਕਲੀ ਪਹਿਲੇ ਦਿਨ ਹੀ ਕਿਉਂਕਿ ਆਪਣਾ ਤਾਂ ਸਾਰਾ ਪੈਸਾ ਉਹ ਚੈਰਿਟੀ ਤੇ ਲੱਗਣਾ। ਜੇ ਹੁਣ ਇਹ ਮੈਜੋਰਿਟੀ ਕਰਕੇ ਸਾਡੀ ਕੌਮ ਇਸ ਢੰਗ ਨਾਲ ਮੰਨੇ ਵੀ ਅਸੀਂ ਭਾਈ ਹੁਣ ਨਾ ਸ਼ੁਰੂ ਕਰ ਦਾਂਗਾ, ਪਹਿਲਾਂ ਤਾਂ ਸਾਰੇ ਸ਼ਹਿਰਾਂ ਵਾਈਜ਼ ਕਰ ਦੋ ਵੀ ਭਾਈ ਹਰ ਸ਼ਹਿਰ ਦੇ ਵਿੱਚ ਸਾਡਾ ਇੱਕ ਵੱਡਾ ਕਮਿਊਨਿਟੀ ਸੈਂਟਰ ਹੋਣਾ ਚਾਹੀਦਾ ਗੁਰੂ ਘਰ ਦੇ ਨਾਲ। ਉਹ ਕਮਿਊਨਿਟੀ ਸੈਂਟਰ ਦੀ ਜਦੋਂ ਇੱਥੇ ਅਸੀਂ ਐਡਲੇਟ ਚ ਗੱਲ ਕਰੀ ਸੀ, ਸਾਨੂੰ ਵਿਰੋਧਤਾ ਹੋਈ ਸੀ, ਲੋਕਾਂ ਨੇ ਵਿਰੋਧਤਾ ਕੀਤੀ, ਮੈਨੂੰ ਬਹੁਤ ਪਰਸਨਲ ਤੌਰ ਤੇ ਕਿਹਾ ਜੀ ਇਹ ਹੁਣ ਗੁਰਦੁਆਰਿਆਂ ਚ ਉੱਥੇ ਨਸ਼ੇ ਹੋਣਗੇ ਜੀ, ਉੱਥੇ ਤਾਸ਼ਾਂ ਖੇਡੀਆਂ ਜਾਣੀਆਂ, ਉੱਥੇ ਜੀ ਉੱਥੇ ਡਾਂਸ ਹੋਣਗੇ, ਇਹ ਜਿਹੀਆਂ ਗੱਲਾਂ ਕਹੀਆਂ ਗਈਆਂ। ਪਰ ਕਿਸੇ ਨੇ ਵੀ ਉਸ ਨੂੰ ਤੈਅ ਤਾਈ ਜਾਣਨਾ ਨੀ ਚਾਹਿਆ ਵੀ ਅਸਲ ਚ ਗੱਲ ਕੀ ਆ ਉਹਦੇ ਵਿੱਚ, ਅਸਲ ਚ ਉਹਦੇ ਪਿੱਛੇ ਪਿਛਲੀ ਸਟੋਰੀ ਕੀ ਆ। ਪਿਛਲੀ ਸਟੋਰੀ ਜਿਹੜੀ ਸਾਡੀ ਸੋਚ ਸੀਗੀ ਜਾਂ ਸਾਡਾ ਸੰਵਿਧਾਨ ਮੁਤਾਬਕ ਅਸੀਂ ਜਿਹੜੀ ਗੱਲ ਬਣਾਉਣਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਸੀ ਵੀ ਇੱਕ ਸਿੱਖ ਹੱਬ ਹੋਵੇ, ਉਸ ਹੱਬ ਦੇ ਵਿੱਚ ਜੇ ਸ਼ੁਰੂ ਜਿਹੜਾ ਧੁਰਾ ਉਹਦਾ ਗੁਰੂ ਘਰ ਹੋਵੇ, ਉਸ ਗੁਰੂ ਘਰ ਦੇ ਦੂਜੇ ਜਿਹੜੀ ਏਰੀਆ ਉਸਦੇ ਹਰ ਕਾਰਨਰ ਦੇ ਵਿੱਚ, ਇੱਕ ਕਾਰਨਰ ਦੇ ਵਿੱਚ ਸਾਡਾ ਬਜ਼ੁਰਗਾਂ ਦੇ ਰਹਿਣ ਸਹਿਣ ਸਾਧਨ ਦਾ ਸਿਸਟਮ ਹੋਵੇ, ਇੱਕ ਚ ਬੱਚਿਆਂ ਦੀ ਪੜ੍ਹਾਈ ਦਾ ਹੋਵੇ, ਇੱਕ ਚ ਖੇਡਾਂ ਦਾ ਹੋਵੇ, ਇੱਕ ਚ ਲਾਇਬ੍ਰੇਰੀ ਹੋਵੇ, ਤੇ ਇੱਕ ਕਮਿਊਨਿਟੀ ਸੈਂਟਰ ਦਾ ਇੱਕ ਹਾਲ ਹੋਵੇ ਜਿੱਥੇ ਕਿ ਸਾਡੇ ਪੰਜਾਬੀ ਆਪੋ ਆਪਣੇ ਜਿਹੜੇ ਚਾਅ ਮਨਾ ਸਕਣ, ਫੰਕਸ਼ਨ ਕਰ ਸਕਣ। ਹੁਣ ਲੋਕਾਂ ਨੇ ਸਵਾਲ ਕਰਤਾ ਜੀ ਵੀ ਅੱਛਾ ਫਿਰ ਉੱਥੇ ਵਿਆਹ ਹੋਣਗੇ ਤਾਂ ਫਿਰ ਭੰਗੜੇ ਪੈਣਗੇ, ਉੱਥੇ ਆਰਕੈਸਟਰੇ ਲੱਗਣਗੇ। ਨਹੀਂ, ਇਹ ਚੀਜ਼ ਹੀ ਸਾਡੀ ਸੋਚ, ਛੋਟੀ ਸੋਚ ਆ। ਏਦਾਂ ਕੋਈ ਵੀ ਬੇਵਕੂਫ ਨੀ ਹੈ ਜੇ ਕੋਈ ਗੁਰਦੁਆਰੇ ਦਾ ਹਾਲ ਦੇ ਵਿੱਚ ਵਿਆਹ ਕਰਦਾ ਤੇ ਉੱਥੇ ਆ ਕੇ ਭੰਗੜੇ ਪਾਉਂਦਾ ਜਾਂ ਸ਼ਰਾਬਾਂ ਮੀਟ ਲਿਆਉਂਦਾ, ਉਹਦੀ ਮਜਬੂਰੀ ਹੋ ਜੂਗੀ। ਮੈਂ ਨਾ ਵੀ ਬੰਦੇ ਨੂੰ, ਮੈਂ ਹੁਣ ਮੰਨ ਲਓ ਮੈਂ ਵਿਆਹ ਕਰਨਾ ਚਾਹੁੰਦਾ ਕੋਈ ਆਪਣੇ ਬੇਟੇ ਦਾ, ਮੈਂ ਜੇ ਮੈਨੂੰ ਗੁਰਦੁਆਰੇ ਦਾ ਹਾਲ ਫ੍ਰੀ ਦੇ ਵਿੱਚ ਮਿਲ ਰਿਹਾ ਤੇ ਮੈਨੂੰ ਪਤਾ ਵੀ ਉੱਥੇ ਸਾਰੀ ਸੁੱਖ ਸੁਵਿਧਾ ਮੈਨੂੰ ਫ੍ਰੀ, ਸਿਰਫ ਇੱਕ ਸਿੰਪਲ ਜਿਹੇ ਬਿਜਲੀ ਪਾਣੀ ਦੇ ਜਿੰਨਾ ਕੁ ਰੱਖ ਰਖਾਵ ਦੇ ਖਰਚੇ ਤੇ ਮਿਲ ਰਹੀ ਆ, $5,000 ਮੰਨ ਲਓ, ਤੇ ਮੈਂ ਕਿਵੇਂ ਨੀ ਬੇਨਤੀ ਕਰ ਸਕਦੀ ਉਹਦੇ ਗੈਸਟਾਂ ਕੋਲੇ ਵੀ ਭਾਈ ਅਸੀਂ ਸਾਦਾ ਸਿੰਪਲ ਵਧੀਆ ਖਾਣਾ ਦੇਵਾਂਗੇ ਉੱਥੇ ਤੇ ਕੋਈ ਨਸ਼ਾ ਨੀ ਹੋਊਗਾ, ਤੇ ਜਿਹੜਾ ਸਿੰਪਲ ਢੰਗ ਨਾਲ ਜਿਹੜਾ ਕੋਈ ਇਹੋ ਜਿਹਾ ਊਲ ਜਲੂਲ ਕੰਮ ਨੀ ਹੋਊ, ਜਿਹੜਾ ਗੁਰੂ ਦੇ ਘਰ ਚ ਨਹੀਂ ਹੋਣਾ ਚਾਹੀਦਾ, ਉਹ ਕੁਛ ਨੀ ਹੋਊਗਾ। ਤੇ ਮੈਂ ਗਰੰਟੀ ਕਰਦਾ ਵੀ ਜਦੋਂ ਮੈਨੂੰ ਪਤਾ ਬਾਹਰ ਮੈਂ ਕਮਿਊਨਿਟੀ ਸੈਂਟਰ ਜਾਂ ਕੋਈ ਹਾਲ ਬੁੱਕ ਕਰਾਊਂਗਾ, ਮੇਰਾ $1,50,000 ਲੱਗੂਗਾ ਤੇ ਮੈਨੂੰ $5,000 ਚ ਸਰਦਾ, ਤੇ ਮੇਰਾ ਕੋਈ ਵੀ ਗੈਸਟ ਆ ਜਿਹੜਾ ਮੈਂ ਉਹਨੂੰ ਕਨਵਿੰਸ ਕਰ ਸਕਦਾ, ਤੇ ਕੋਈ ਵੀ ਗੈਸਟ ਇਹੋ ਜਿਹਾ ਬੇਵਕੂਫ ਨੀ ਆਊਗਾ ਜਿਹੜਾ ਕਿ ਗੁਰਦੁਆਰੇ ਚ ਆ ਕੇ ਤੁਹਾਡੇ ਤੋਂ ਸ਼ਰਾਬ ਮੰਗੇ, ਮੀਟ ਮੰਗੇ ਜਾਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਨੂੰ ਕਹੇ। ਤੁਸੀਂ ਜਿਹੜੇ ਚਾਹ ਗੁਰੂ ਸਾਹਿਬ ਨੇ ਨੀ ਰੋਕੇ, ਨੱਚਣਾ ਨੂੰ ਨੀ ਰੋਕਿਆ, ਪਰ ਨੱਚਣ ਦੇ ਵੀ ਇੱਕ ਤਰੀਕੇ ਹੁੰਦੇ ਆ, ਸੱਭਿਆਚਾਰਕ ਤੌਰ ਤੇ ਵੀ ਚੀਜ਼ਾਂ ਹੋ ਸਕਦੀਆਂ, ਸਭ ਕੁਛ ਹੋ ਸਕਦੀਆਂ, ਪਰ ਸਾਡੇ ਲੋਕ ਨਾ ਉਹ ਪ੍ਰਪੋਜ਼ਲਾਂ ਸੁਣਨ ਤੋਂ ਪਹਿਲਾਂ ਹੀ ਰੌਲਾ ਪਾ ਦਿੰਦੇ ਆ ਵੀ ਨਹੀਂ ਇਹ ਨੀ ਹੋਣਾ ਚਾਹੀਦਾ। ਮੇਰੇ ਹਿਸਾਬ ਨਾਲ ਜੇ ਕਮਿਊਨਿਟੀ ਸੈਂਟਰ ਖੁੱਲ ਜਾਣ, ਜਿਹੜੇ ਬੰਦੇ ਰੌਲਾ ਪਾਉਣਾ ਚਾਹੁੰਦੇ, ਨੱਚਣਾ ਗਾਉਣਾ ਚਾਹੁੰਦੇ, ਉਹ ਆਪਦੇ ਪੈਸੇ ਲਾਉਣ, ਬਰਬਾਦ ਕਰਨ, ਕੁਛ ਮਰਜ਼ੀ ਕਰਨ, ਜਿਹੜੇ ਬੰਦੇ ਚਾਹੁੰਦੇ ਆ ਵੀ ਅਸੀਂ ਬੱਚਤ ਵੀ ਹੋ ਗਈ, ਗੁਰੂ ਦਾ ਆਸ਼ੀਰਵਾਦ ਵੀ ਲੱਗੀ, ਉਹ ਆਟੋਮੈਟਿਕਲੀ ਯੂਜ਼ ਕਰਨ ਲੱਗ ਜਾਣਗੇ। ਪਹਿਲੇ ਦਿਨ ਹੀ 50% ਲੋਕਾਂ ਦੇ ਵਿਆਹਾਂ ਦੇ ਵਿੱਚੋਂ ਮਾੜੀਆਂ ਚੀਜ਼ਾਂ ਚੱਕੀਆਂ ਜਾਣਗੀਆਂ ਜਦੋਂ ਗੁਰੂ ਦੇ ਦੁਆਰ ਦੇ ਉੱਤੇ, ਗੁਰੂ ਘਰ ਦੇ ਕਮਿਊਨਿਟੀ ਸੈਂਟਰ ਦੇ ਵਿੱਚ ਇਹ ਕੁਛ ਹੋਣ ਲੱਗ ਗਿਆ। ਸੋ ਉਹਨੂੰ ਉਸ ਟਾਈਮ ਲੱਗ ਤਾਂ ਕਿਸੇ ਨੇ ਲਿਆ ਨੀ, ਉਹਨਾਂ ਨੇ ਤਾਂ ਇਹ ਲੈ ਲਿਆ ਜੀ ਵੀ ਉੱਥੇ ਤਾਂ ਐਂ ਹੋਊਗਾ ਜੀ, ਉੱਥੇ ਤਾਂ ਬਹੁਤ ਹੋਊਗਾ। ਸੋ ਮੇਰਾ ਮੰਨਣਾ ਇਹ ਆ ਵੀ ਸਾਡੀ ਜਿਹੜੀ ਕਮੇਟੀ ਆ, ਜੇ ਸ਼੍ਰੋਮਣੀ ਕਮੇਟੀ ਆ ਜਾਂ ਉਹ ਸ਼ਹਿਰ ਬਾਈ ਸ਼ਹਿਰ ਪਹਿਲਾਂ ਤਾਂ ਪਲਾਨਿੰਗ ਕਰੇ ਵੀ ਹਾਂ ਭਾਈ ਜੇ ਮੰਨ ਲਓ ਵੀ ਮੈਂ ਮੇਰੇ ਸ਼ਹਿਰ ਦੀ ਜ਼ਿਆਦਾ ਮੰਨਣਾ ਵੀ ਐਡਲੇਡ ਆ, ਐਡਲੇਡ ਦੇ ਸਾਰੇ ਸਿੱਖਾਂ ਨੂੰ ਹੁਕਮ ਹੋਵੇ ਵੀ ਭਾਈ ਤੁਸੀਂ ਰਲ ਕੇ ਇੱਕ ਵੱਡਾ ਏਦਾਂ ਕਰਕੇ ਇੱਕ ਅਦਾਰਾ ਬਣਾਓ, ਜਿਵੇਂ ਹੁਣ ਸ਼੍ਰੋਮਣੀ ਕਮੇਟੀ ਨੇ ਪਾਸ ਕੀਤਾ ਵੀ ਜਿਹੜੇ ਗੁਰਦੁਆਰੇ ਪਿੰਡ ਇੱਕ ਗੁਰਦੁਆਰਾ ਕਰਨਗੇ ਅਸੀਂ ਉਹਨਾਂ ਨੂੰ ₹2,50,000 ਦੇਵਾਂਗੇ। ਪਰ ਉਸ ਤੋਂ ਬਾਅਦ ਇਹ ਵੱਡੇ ਪੱਧਰ ਤੇ ਵੀ ਕਿਹਾ ਜਾਵੇ ਵੀ ਮੈਂ ਇਹ ਨੀ ਕਹਿੰਦਾ ਵੀ ਗੁਰੂ ਘਰ ਇੱਕ ਹੋ ਜੇ, ਇੱਕ ਹੋ ਗਏ ਤਾਂ ਕਈ ਵਾਰੀ ਵੱਡੇ ਸ਼ਹਿਰ ਆ ਔਖਾ ਭੁਗਤਣਾ, ਜੇ ਹੁਣ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਸਿਸਟਮ ਬਣ ਜਾਣ, ਪਲਾਨਿੰਗ ਬਣ ਜੇ ਵੀ ਆਹ ਏਰੀਆ ਜੀ ਇਸ ਗੁਰੂ ਘਰ ਨੂੰ ਕਵਰ ਕਰੂਗਾ, ਇਸ ਨੂੰ ਕਰੂਗਾ, ਇਸ ਕਰੂ, ਪਰ ਮੈਨੇਜਮੈਂਟ ਆ ਇਹਦੀ ਜਿਹੜੀ ਤਿੰਨਾਂ ਦੀ ਉਹ ਇੱਕ ਥਾਂ ਤੇ ਰਲ ਕੇ ਬੈਠੂਗੀ, ਸਾਂਝੀ ਹੋਊਗੀ, ਠੀਕ ਆ। ਫਿਰ ਉਹ ਇੱਕ ਵੱਡਾ ਜਿਹੜਾ ਕਮਿਊਨਿਟੀ ਸੈਂਟਰ ਜਾਂ ਜੇ ਇੱਕ ਵੱਡਾ ਪੁਆਇੰਟ ਬਣਾਊਗੀ, ਸਾਰੇ ਜਣੇ ਰਲ ਕੇ ਬਣਾਉਣਗੇ, ਜੇ ਉਹਦੇ ਚ ਕਮੀ ਗੌਰਮੈਂਟ ਪਹਿਲਾਂ $1,000 ਦੇਊਗੀ, ਨਹੀਂ ਤਾਂ ਸਾਡੀ ਸ਼੍ਰੋਮਣੀ ਕਮੇਟੀ ਭਾਈ ਉਹਦੇ ਲਈ ਫੰਡ ਮੁਹੱਈਆ ਕਰਾ ਕੇ ਦੇਊਗੀ। ਸ਼ਹਿਰ ਬਾਈ ਸ਼ਹਿਰ ਇਹ ਸਿਸਟਮ ਹੋਵੇ ਬੰਦੇ ਤੁਰਨ ਤੇ। ਮੈਂ ਕਹਿੰਦਾ ਵੀ 5 ਸਾਲਾਂ ਦੇ ਵਿੱਚ ਸਿੱਖ ਕੌਮ ਦੁਨੀਆਂ ਲਈ ਮਿਸਾਲ ਦੇ ਤੌਰ ਦੇ ਉੱਤੇ ਸਾਹਮਣੇ ਆ ਸਕਦੀ ਹੈ ਵੀ ਵਾਕਈ ਇਹਨਾਂ ਨੇ ਕੋਈ ਕੰਮ ਕੀਤੇ ਆ। ਪਰ ਰੌਲਾ ਤਾਂ ਇਹ ਆ ਜਾਂਦਾ ਜੀ ਸਾਨੂੰ ਚੌਧਰਾਂ ਪਰਸਨਲ ਇਸ਼ੂ ਉਹ ਗੱਲਾਂ ਆੜੇ ਆ ਜਾਂਦੀਆਂ, ਇਹਨਾਂ ਚੀਜ਼ਾਂ ਚੋਂ ਨਿਕਲਣਾ ਪਊਗਾ। ਪਰ ਅਸੀਂ ਤਾਂ ਦੁਆ ਅਰਦਾਸ ਕਰਦੇ ਹਾਂ ਜੀ ਕੋਈ ਤਾਂ ਆਵੇ ਜ਼ੋਰਾਵਰ ਜਿਹੜਾ ਇਸ ਚੀਜ਼ ਨੂੰ ਆਪਦੀ ਹਿੱਕ ਦੇ ਜ਼ੋਰ ਤੇ ਇਹ ਚੀਜ਼ਾਂ ਲਾਗੂ ਕਰਵਾ ਦੇ।
ਬਿਲਕੁਲ ਜੀ, ਮੈਨੂੰ ਲੱਗਦਾ ਕਿ ਸਾਰੂ ਸੋਚ ਅਪਣਾਉਣੀ ਜਿਹੜੀ ਆ ਬਹੁਤ ਜ਼ਰੂਰੀ ਆ, ਅੱਜ ਦੀ ਬਹੁਤ ਵੱਡੀ ਲੋੜ ਆ ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ, ਸਿੱਖ ਭਾਈਚਾਰੇ ਦੀ ਗੱਲ ਕਰੀਏ। ਕਿਉਂਕਿ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਕਿ ਚਾਹੇ ਅਸੀਂ ਵਿਦੇਸ਼ਾਂ ਚ ਰਹਿੰਦੇ ਆ, ਵਿਦੇਸ਼ਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਗੁਰਦੁਆਰਿਆਂ ਦੀ ਅਸੀਂ ਉਸਾਰੀ ਕਰ ਲਈ ਆ, ਜਦੋਂ ਆਪਾਂ ਉਸਾਰੀ ਕਰਦੇ ਹਾਂ ਤੇ ਸਾਡੀ ਜਿਹੜੀ ਮਨਸ਼ਾ ਕੁਛ ਹੋਰ ਹੁੰਦੀ ਆ, ਪਰ ਜਦੋਂ ਗੁਰਦੁਆਰੇ ਜਿਹੜੇ ਆ ਉਸਰ ਜਾਂਦੇ ਆ, ਜਦੋਂ ਉੱਥੇ ਬਾਣੀ ਜਿਹੜੀ ਆ ਉਹਦਾ ਪ੍ਰਕਾਸ਼ ਹੁੰਦਾ ਜਦੋਂ ਉੱਥੇ ਕੀਰਤਨ ਦੀਵਾਨ ਸੱਜਦੇ ਆ, ਪਰ ਉਸ ਤੋਂ ਬਾਅਦ ਜਿਹੜੀਆਂ ਉਹੀ ਕਮੇਟੀਆਂ ਜਿਹੜੀਆਂ ਆ ਉਹਨਾਂ ਦੇ ਵਿੱਚ ਧੜੇ ਬੰਦੀਆਂ ਸ਼ੁਰੂ ਹੋ ਜਾਂਦੀਆਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮਲਬਨ ਦੇ ਵਿੱਚ ਕਰੇਗੀਬਨ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਲੈਕਸ਼ਨ ਹੋਣ ਜਾ ਰਹੀ ਆ। ਸੋ ਅਸੀਂ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅੱਗੇ, ਉਸ ਪਰਵਰਦਗਾਰ ਦੇ ਅੱਗੇ, ਕਿ ਇਹ ਸਾਰਾ ਕੁਛ ਜਿਹੜਾ ਆ ਜੀ ਉਹ ਸੌਖੇ ਪ੍ਰੋਸੀਜਰ ਦੇ ਵਿੱਚ ਲੰਘੇ, ਕਿਉਂਕਿ ਦੇਖਣ ਦੇ ਵਿੱਚ ਕੀ ਆ ਰਿਹਾ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਸਟੇਟ ਇਲੈਕਸ਼ਨ ਦੀ ਗੱਲ ਕਰ ਰਹੇ ਸੀ, ਤੁਹਾਡੇ ਉੱਥੇ ਸਾਊਥ ਆਸਟ੍ਰੇਲੀਆ ਦੇ ਵਿੱਚ ਸਟੇਟ ਇਲੈਕਸ਼ਨ ਹੋਈ ਆ, ਕੁਛ ਹੋਰ ਰਾਜਾਂ ਦੇ ਵਿੱਚ ਸਟੇਟ ਇਲੈਕਸ਼ਨ ਦਾ ਰੁਝਾਨ ਜਿਹੜਾ ਸੀ ਉਹ ਚੱਲ ਰਿਹਾ ਸੀਗਾ, ਪਰ ਮੈਨੂੰ ਲੱਗਦਾ ਕਿ ਉਸ ਵੇਲੇ ਓਨੀ ਗਰਮਾਹਟ ਜਿਹੜੀ ਸੀ ਉਸ ਮਾਹੌਲ ਦੇ ਵਿੱਚ ਨਹੀਂ ਦੇਖੀ ਗਈ ਸੀ, ਜਿੰਨੀ ਗਰਮਾਹਟ ਜਿਹੜੀ ਉਹ ਗੁਰਦੁਆਰਾ ਸਾਹਿਬ ਦੀ ਇਲੈਕਸ਼ਨ ਨੂੰ ਲੈ ਕੇ ਦੇਖਣ ਨੂੰ ਮਿਲ ਰਹੀ ਆ। ਸੋ ਪਾਰਟੀਆਂ ਜਿਹੜੀਆਂ ਜੋ ਇੱਕ ਦੂਜੇ ਦੇ ਅਗੇਂਸਟ, ਚਲੋ ਇੱਕ ਦੂਸਰੇ ਦੇ ਅਗੇਂਸਟ ਦੂਸ਼ਣਬਾਜ਼ੀ ਤਾਂ ਉਸ ਤਰ੍ਹਾਂ ਦੀ ਨਹੀਂ ਹੋ ਰਹੀ ਜਿਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਹੁੰਦੀ ਆ, ਪਰ ਇਹ ਜ਼ਰੂਰ ਦੇਖਣ ਦੇ ਵਿੱਚ ਆ ਰਿਹਾ ਕਿ ਅੱਡੀ ਚੋਟੀ ਦਾ ਜਿਹੜਾ ਜ਼ੋਰ ਆ ਉਹ ਜ਼ਰੂਰ ਲੱਗਿਆ ਹੋਇਆ ਦੋਵਾਂ ਧੜਿਆਂ ਦਾ ਆਪੋ ਆਪਣੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਅੱਗੇ ਲਿਆਉਣ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਇਸ ਪੱਖ ਤੋਂ ਸਾਨੂੰ ਥੋੜੀ ਜਿਹੀ ਉਸਾਰੂ ਸੋਚ ਅਪਣਾਉਣ ਦੀ ਲੋੜ ਹੈ।
ਜੀ ਜੀ ਅਮਰਦੀਪ, ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਗੱਲ ਆ ਵੀ ਗੁਰੂ ਘਰਾਂ ਦਾ ਤੇ ਇਲੈਕਸ਼ਨ ਦਾ ਕੋਈ ਮੇਲ ਹੀ ਹੈ ਨੀ। ਗੁਰੂ ਘਰ ਦੇ ਵਿੱਚ ਸੇਵਾਦਾਰ ਬਣਨ ਲਈ ਇਲੈਕਸ਼ਨ ਲੜਨਾ, ਪਹਿਲੀ ਗੱਲ ਤਾਂ ਇਹੀ ਕਿਤੇ ਨਾ ਕਿਤੇ ਗਲਤ ਆ। ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਯੂਨਾਈਟਿਡ ਸਿੱਖਸ ਆਸਟ੍ਰੇਲੀਆ ਦੇ ਨਾਂ ਦੇ ਉੱਤੇ ਅਸੀਂ ਗੁਰਦੁਆਰਾ ਸਾਹਿਬ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਇੱਥੇ ਐਡਲੇਡ ਦੇ ਵਿੱਚ, ਤਾਂ ਉਹਦਾ ਜਿਹੜਾ ਸੰਵਿਧਾਨ ਲਿਖਿਆ ਗਿਆ ਸੀ ਨਾ ਉਹ ਚ ਇਹ ਗੱਲ ਮੈਂਸ਼ਨ ਕੀਤੀ ਗਈ ਸੀ ਵੀ ਇਸ ਗੁਰੂ ਘਰ ਦੇ ਵਿੱਚ ਕਦੇ ਵੀ ਇਲੈਕਸ਼ਨ ਨਹੀਂ ਹੋਣਗੇ। ਤਾਂ ਫੇਰ ਸਾਡੇ ਮੂਹਰੇ ਸਮੱਸਿਆਵਾਂ ਖੜੀਆਂ ਹੋਈਆਂ ਵੀ ਸੇਵਾਦਾਰ ਕਿਵੇਂ ਚੁਣੇ ਜਾਣਗੇ, ਕਿਵੇਂ ਇਹਦੀ ਸਾਂਭ ਸੰਭਾਲ ਹੋਊਗੀ, ਕਿਵੇਂ ਫਿਰ ਉਹਦਾ ਕੀ ਪ੍ਰੋਸੀਜਰ ਹੋਊਗਾ। ਕਿਉਂਕਿ ਮੇਰੀ ਜਿਹੜੀ ਦਲੀਲ ਸੀ ਨਾ ਉੱਥੇ ਉਸ ਮੀਟਿੰਗ ਦੇ ਵਿੱਚ, ਜੇ ਤੁਸੀਂ ਮਿਨਟ ਵੀ ਪੜੋਗੇ ਤਾਂ ਮੇਰੀ ਦਲੀਲ ਇਹ ਸੀ ਵੀ ਜਿਹੜੇ ਇਲੈਕਸ਼ਨ ਆ ਨਾ ਜਦੋਂ ਕਿਤੇ ਇਲੈਕਸ਼ਨ ਹੁੰਦੇ ਆ ਗੁਰੂ ਘਰ ਦੇ ਵਿੱਚ, ਉਦੋਂ ਸਾਨੂੰ ਗੁਰੂ ਘਰ ਦੇ ਵਿੱਚ ਆਉਣ ਵਾਲੀ ਜਿਹੜੀ ਸੰਗਤ ਆ ਉਹ ਸੰਗਤ ਦੇ ਰੂਪ ਚ ਨਹੀਂ ਦਿਖਦੀ। ਉਦੋਂ ਸਾਨੂੰ ਗੁਰੂ ਘਰ ਦੇ ਵਿੱਚ ਆਇਆ ਹਰੇਕ ਬੰਦਾ ਵੋਟ ਦੇ ਰੂਪ ਚ ਦਿਖਦਾ। ਸਾਨੂੰ ਇਹ ਲੱਗਦਾ ਵੀ ਆ ਲਓ ਜੀ ਅਮਰਦੀਪ ਆਏ ਆ, ਤਾਂ ਅਮਰਦੀਪ ਆ ਜਿਹੜੀ ਇੱਕ ਵੋਟ ਆ ਮੇਰੀ ਜਾਂ ਉਹਦੀ ਵੋਟ ਆ ਦੂਜੇ ਦੀ। ਸੋ ਉੱਥੇ ਸੰਗਤ ਜਿਹੜੀ ਅਸੀਂ ਸੰਗਤ ਕਰਨ ਗੁਰੂ ਘਰ ਚ ਜਾਂਦੇ ਹਾਂ ਉਹ ਸੰਗਤ ਤਾਂ ਪਹਿਲੇ ਮੋੜ ਤੇ ਮਾਈਨਸ ਹੋ ਗਈ ਉਹਦੇ ਚੋਂ, ਸੰਗਤ ਤਾਂ ਰਹੀ ਨੀ। ਫਿਰ ਅਸੀਂ ਗੁਰੂ ਘਰ ਚ ਕੀ ਲੈਣ ਜਾਣਾ, ਫਿਰ ਤਾਂ ਅਸੀਂ ਗੁਰੂ ਘਰ ਚ ਵੀ ਸਿਆਸੀ ਵੋਟਾਂ ਲੈਣ ਹੀ ਜਾਣਾ ਨਾ, ਬੂਟੀ ਰੂਪ ਚ ਹੀ ਦੇਖਦੇ ਸੀ, ਸੰਗਤ ਰੂਪ ਚ ਤਾਂ ਦੇਖ ਹੀ ਨਹੀਂ ਰਹੇ ਬੰਦੇ ਨੂੰ। ਸੋ ਇਸ ਚੀਜ਼ ਨੂੰ ਸੰਗਤ ਰੂਪ ਚ ਹੀ ਦੇਖਣ, ਇਹਦੇ ਲਈ ਇੱਕੋ ਇੱਕ ਤਰੀਕਾ ਸੀ ਵੀ ਇਲੈਕਸ਼ਨ ਹੀ ਨਾ ਹੋਣ। ਜਦੋਂ ਹੁਣ ਇਲੈਕਸ਼ਨ ਨਾ ਹੋਣਗੇ ਤਾਂ ਉੱਥੇ ਫਿਰ ਕਹਿੰਦੇ ਵੀ ਇਹਦਾ ਅਲਟਰਨੇਟਿਵ ਕੀ ਨਿਕਲੂਗਾ। ਇਹਦਾ ਅਲਟਰਨੇਟਿਵ ਪਹਿਲੀ ਨਜ਼ਰ ਇਹ ਨਿਕਲਦਾ ਵੀ ਡਿਕਟੇਟਰਸ਼ਿਪ, ਵੀ ਕੋਈ ਇੱਕ ਬਣ ਗਿਆ ਤੇ ਉਹੀ ਧੱਕੇ ਨਾਲ ਬਸ ਚਲਾਈ ਹੁੰਦਾ, ਇਲੈਕਸ਼ਨ ਹੋਣ ਹੀ ਨਾ ਦੇਵੇ। ਦੇਖੋ ਇਹ ਵੀ ਗਲਤ ਆ, ਇਹਦੇ ਨਾਲ ਵੀ ਉਲਟਾਈਆਂ ਆਉਣਗੀਆਂ, ਬਹੁਤ ਘੱਟ ਤੁਹਾਨੂੰ ਮਿਲਣਗੇ ਵੀ ਭਗਤ ਪੂਰਨ ਸਾਹਿਬ ਵਰਗੇ ਇੱਕੋ ਬੰਦਾ ਜਿਹੜਾ ਸੰਸਥਾ ਬਣ ਜੇ ਤੇ ਉਂਗਲ ਵੀ ਨਾ ਔਖਿਆਂ ਦੇਵੇ ਕਿਸੇ ਦੀ, ਉਹ ਤੁਹਾਨੂੰ ਰੇਅਰ ਚਾਂਸ ਆ। ਫਿਰ ਇਹਦੇ ਲਈ ਅਸੀਂ ਜਦੋਂ ਤੋੜ ਲੱਭਣ ਲੱਗੇ ਤਾਂ ਸਾਨੂੰ ਨਾ ਮੇਰਾ 2014 ਚ ਮੈਨੂੰ ਨਿਊਜ਼ੀਲੈਂਡ ਜਾਣ ਦਾ ਮੌਕਾ ਮਿਲਿਆ, ਤੇ ਨਿਊਜ਼ੀਲੈਂਡ ਦੇ ਇੱਕ ਗੁਰੂ ਘਰ ਦੇ ਵਿੱਚੋਂ ਮੈਨੂੰ ਇੱਕ ਗੱਲ ਮੇਰੇ ਕੰਨ ਗਲੇਲ ਨੀ ਪਈ ਜਿਹਨੂੰ ਆ ਦਿੰਦੇ ਆ, ਜਦੋਂ ਅਸੀਂ ਗੁਰੂ ਘਰ ਦਾ ਮੈਂ ਦੇਖ ਰਿਹਾ ਸੀ ਬੜਾ ਸੋਹਣਾ ਸਿਸਟਮ, ਤੇ ਮੈਨੂੰ ਉੱਥੇ ਨਾ ਹਰਜਿੰਦਰ ਬਸਾਲਾ ਬਾਈ ਸੀ ਨਾਲ ਤੇ ਇੱਕ ਦੋ ਹੋਰ ਜਾਣੇ, ਉਹਨਾਂ ਨੇ ਮੈਨੂੰ ਜੋ ਉੱਥੇ ਦੱਸੀ ਨਵਤੇਜ ਹੋਰਾਂ ਨੇ ਰੰਧਾਵੇ ਹੋਰਾਂ ਨੇ, ਉਹਨਾਂ ਨੇ ਮੈਨੂੰ ਜੋ ਦੱਸਿਆ ਨਾ ਵੀ ਇਸ ਗੁਰੂ ਘਰ ਦੇ ਵਿੱਚ ਇਹ ਸਿਸਟਮ ਆ। ਇਹ ਕਿਹਾ ਸਾਹਮਣੇ ਜਿਹੜੇ ਉੱਥੇ ਨਾ ਲੰਗਰ ਦੇ ਵਿੱਚ ਵੱਡਾ ਡੇਗਾ ਸਾਫ਼ ਕਰੀ ਜਾਂਦੇ ਸੀ, ਇਹ ਕਹਿੰਦੇ ਸਾਡੇ ਪ੍ਰਧਾਨ ਸਾਹਿਬ ਆ। ਤਾਂ ਮੈਂ ਜਦੋਂ ਦੇਖਿਆ ਮੈਂ ਜੀ ਵਾਹ ਜੀ, ਇਹ ਪ੍ਰਧਾਨ ਸਾਹਿਬ ਨੂੰ ਤਾਂ ਸਲੂਟ ਕਰਨਾ ਬਣਦਾ ਵੀ ਲੰਗਰ ਦੇ ਵਿੱਚ ਆਉਂ ਤਾਂ ਡੇਗਾ ਸਾਫ਼ ਕਰ ਰਹੇ ਆ ਵੱਡਾ। ਤਾਂ ਮੈਂ ਉਹਨਾਂ ਨੂੰ ਜਦੋਂ ਸਾਰੀ ਗੱਲ ਪੜਤਾਲੀ ਭੋਖੀ ਤਾਂ ਉਹਦੇ ਚੋਂ ਇਹ ਗੱਲ ਨਿਕਲ ਕੇ ਆਈ ਵੀ ਉੱਥੇ ਕਸੂਲ ਆ ਵੀ ਜਿਹੜਾ ਬੰਦਾ ਲਗਾਤਾਰ 3 ਸਾਲ ਲੰਗਰ ਦੇ ਵਿੱਚ ਬਰਤਨ ਸਾਫ਼ ਕਰਨ ਦੀ ਡਿਊਟੀ ਨਿਭਾਉਂਦਾ ਉਹ ਬੰਦਾ ਹੀ ਪ੍ਰਧਾਨਗੀ ਦੇ ਕੈਂਡੀਡੇਟ ਲਈ ਖੜਾ ਹੋ ਸਕਦਾ। ਤੇ ਉਹਦੇ ਵਿੱਚ ਮੈਨੂੰ ਪੁਆਇੰਟ ਬੜਾ ਵਧੀਆ ਲੱਗਿਆ ਵੀ 3 ਸਾਲ ਜੇ ਬੰਦੇ ਨੇ ਲੰਗਰ ਚ ਭਾਂਡੇ ਮਾਂਜ ਲਏ ਤੇ ਉਹਦੀ ਹੋਮੇ ਤਾਂ ਉੱਥੇ ਮਾਂਜੀ ਜਾਊਗੀ, ਹੋਮੇ ਤਾਂ ਉਹਦੀ ਸਾਫ਼ ਹੋਏਗੀ, ਉਹਨੂੰ ਕੋਈ ਮਤਲਬ ਹੀ ਨੀ ਫਿਰ ਪ੍ਰਧਾਨਗੀ ਵਾਲਾ, ਤਾਂ ਫਿਰ ਤਾਂ ਉਹ ਚੀਜ਼ਾਂ ਦਿਖਣਗੀਆਂ। ਪਰ ਫਿਰ ਅਸੀਂ ਸੋਚਿਆ ਵੀ ਇਹ ਪੁਆਇੰਟ ਤਾਂ ਆਪਾਂ ਨੋਟ ਕਰ ਲਿਆ, ਇਹ ਪੁਆਇੰਟ ਤਾਂ ਆਪਾਂ ਲੈ ਲਓ ਆਪਣੇ ਸੰਵਿਧਾਨ ਚ, ਪਰ ਇਹਨੂੰ ਹੋਰ ਵਧੀਆ ਬਣਾਈਏ ਇਸ ਪੁਆਇੰਟ ਨੂੰ, ਇਹਨੂੰ ਹੋਰ ਪੋਲਿਸ਼ ਕਰੀਏ। ਤਾਂ ਉਹ ਪੋਲਿਸ਼ ਕਰਨ ਲਈ ਅਸੀਂ ਇਹ ਬਣਾਇਆ ਵੀ ਜਿਹੜਾ ਬੰਦਾ ਘੱਟੋ ਘੱਟ 2 ਸਾਲਾਂ ਲਈ, ਅਸੀਂ 3 ਦੀ ਥਾਂ ਤੇ 2 ਸਾਲ ਕੀਤਾ ਵੀ 2 ਸਾਲਾਂ ਲਈ ਲੰਗਰ ਦੇ ਵਿੱਚ ਆ ਕੇ ਸੇਵਾ ਨਿਭਾਉਂਦਾ, ਉਸ ਬੰਦੇ ਦੀ ਜਿਹੜੀ ਪਰਚੀ ਆ ਉਹਦੀ, ਬੰਦੇ ਦੀ ਸਿਲੈਕਸ਼ਨ ਨੀ ਉਹਨੂੰ ਸਿੱਧਾ ਹੈ ਨੀ, ਉਹਦੀ ਬੰਦੇ ਦੀ ਪਰਚੀ ਪਾਈ ਜਾਊਗੀ ਇੱਕ ਹੋਰ ਬੰਦਿਆਂ ਦੇ ਨਾਲ ਜਿੰਨੇ ਵੀ ਉਹ ਸੇਵਾਦਾਰ ਆਉਣਾ ਚਾਹੁਣਗੇ। ਮੰਨ ਲਓ ਸਾਡੀ 9 ਮੈਂਬਰੀ ਕਮੇਟੀ ਆ, ਤੇ ਮੰਨ ਲਓ 25-30-40 ਬੰਦੇ ਜਿਹੜੇ ਲੰਗਰ ਦੇ ਵਿੱਚ ਸੇਵਾ ਕਰ ਰਹੇ ਆ ਪਿਛਲੇ 2 ਸਾਲਾਂ ਤੋਂ, ਉਹਨਾਂ 40 ਬੰਦਿਆਂ ਦੀ ਜਿਹੜੀ ਪਰਚੀ ਪੈ ਜੂਗੀ ਇੱਕ ਭਾਂਡੇ ਦੇ ਵਿੱਚ ਵੀ ਉਹਨਾਂ ਦਾ ਨਾਂ ਲਿਖ ਕੇ, ਤੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੀ ਜਾਊਗੀ। ਉੱਥੋਂ ਇੱਕ ਬੱਚਾ ਆਊਗਾ ਤੇ ਬੱਚਾ ਆ ਕੇ 9 ਪਰਚੀਆਂ ਜਿਹੜੀਆਂ ਉਹਦੇ ਚੋਂ ਕੱਢ ਦੂਗਾ, ਜਿਹਦੀਆਂ ਜਿਹੜੇ ਨੌ ਬੰਦਿਆਂ ਦੇ ਆ ਗਏ ਅਗਲੇ ਦੋ ਸਾਲ ਉਹ ਨੌ ਬੰਦੇ ਸੇਵਾਦਾਰ ਹੋਣਗੇ, ਕੋਈ ਉਹਨਾਂ ਚ ਮੁੱਖ ਨੀ ਹੋਊਗਾ, ਸਾਰੇ ਸੇਵਾਦਾਰ ਹੋਣਗੇ, ਸਾਰਿਆਂ ਚੋਂ ਮਿਨੀਮਮ ਤਿੰਨ ਜਾਣਿਆਂ ਦੇ ਨਾਂ ਸਾਈਨ ਚੱਲਣਗੇ, ਜੇ ਕਿਤੇ ਵੀ ਕੋਈ ਪੈਸਾ ਉਹਨਾਂ ਨੇ ਯੂਜ਼ ਕਰਨਾ ਤਾਂ ਮਿਨੀਮਮ ਤਿੰਨ ਜਾਣੇ, ਕੋਈ ਵੀ ਤਿੰਨ, ਇਹ ਨੀ ਵੀ ਨੌਵਾਂ ਚ ਪਾਵਰ ਡਿਵਾਈਡ ਕਰਤੀ ਉਹ, ਕੋਈ ਵੀ ਤਿੰਨ ਜਦੋਂ ਰਲ ਕੇ ਸਾਈਨ ਕਰਨਗੇ ਤਾਂ ਉਹ ਕੋਈ ਵੀ ਬਿੱਲ ਪੇ ਕਰ ਸਕਣਗੇ। ਸੋ ਇਸ ਢੰਗ ਨਾਲ ਅਸੀਂ ਉਹਦੇ ਚ ਉਹਨੂੰ ਪੋਲਿਸ਼ ਕਰਕੇ ਅੱਗੇ ਲੈ ਕੇ ਆਏ ਆ। ਹਜੇ ਠੀਕ ਆ ਵੀ ਯੂਨਾਈਟਿਡ ਐਸੇ ਦਾ ਪ੍ਰੋਜੈਕਟ ਅਜੇ ਆਨ ਦਾ ਵੇ ਆ, ਆਸ ਆ ਸਾਨੂੰ ਵੀ ਛੇਤੀ ਪੰਜ ਚਾਰ ਸਾਲਾਂ ਚ ਬਣ ਜੂਗਾ, ਪਰ ਮੈਨੂੰ ਇਹ ਖੁਸ਼ੀ ਹੋਈ ਵੀ ਘੱਟੋ ਘੱਟ 30 ਦੇ ਕਰੀਬ ਗੁਰੂ ਘਰਾਂ ਨੇ, ਵਰਲਡ ਵਾਈਡ ਗੁਰੂ ਘਰਾਂ ਨੇ ਉਹ ਸੰਵਿਧਾਨ ਸਾਡੇ ਤੋਂ ਮੰਗ ਲਿਆ। ਤੂੰ ਪਹਿਲਾਂ ਮੇਰੇ ਤੋਂ ਪਰਸਨਲ ਤੌਰ ਤੇ 30 ਦੇ ਲੋਕ, 30 ਤੋਂ ਕਰੀਬ ਲੋਕਾਂ ਨੇ ਮੈਥੋਂ ਮੰਗਿਆ ਵੀ ਸਾਨੂੰ ਉਹ ਸੰਵਿਧਾਨ ਦੀ ਕਾਪੀ ਚਾਹੀਦੀ ਆ, ਤੇ ਹਾਲਾਂਕਿ ਮੈਂ ਸਾਡੇ ਸਰੋਤਿਆਂ ਨੂੰ ਦੱਸਦਾ ਵੀ ਉਹ ਸੰਵਿਧਾਨ ਦੀ ਕਾਪੀ ਆਨਲਾਈਨ ਹੀ ਪਈ ਹੈ ਯੂਨਾਈਟਿਡ ਐਸੇ ਦੇ, ਤੁਸੀਂ ਵੈਬਸਾਈਟ ਤੇ ਜਾਓਗੇ ਤਾਂ ਉਹਦੇ ਚ ਵੀ ਅਸੀਂ ਅਜੇ ਲੋਕਾਂ ਤੋਂ ਮੰਗ ਕੀਤੀ ਹੋਈ ਹੈ ਵੀ ਇਹ ਚ ਵੀ ਅਜੇ ਬਹੁਤ ਉਨਤਾ ਹੀ ਆ, ਕਿਉਂਕਿ ਕੋਈ ਵੀ ਚੀਜ਼ ਫਾਈਨਲ ਨਹੀਂ ਹੋ ਸਕਦੀ, ਕਿਸੇ ਵੀ ਇੱਕ ਜਾਂ ਇੱਕ ਟੀਮ ਦੀ ਬੁੱਧੀ ਉਨੀ ਨਹੀਂ ਹੋ ਸਕਦੀ ਜਿੰਨੀ ਜਨਤਾ ਦੀ ਸੰਗਤ ਦੀ ਹੁੰਦੀ ਆ। ਸੋ ਹੁਣ ਵੀ ਅਸੀਂ ਉੱਥੇ ਲਿਖਿਆ ਹੋਇਆ ਬਕਾਇਦਾ ਵੀ ਆਹ ਸੰਵਿਧਾਨ ਆ, ਜੇ ਇਹਦੇ ਚ ਵੀ ਲੱਗਦਾ ਕੋਈ ਹੋਰ ਚੇਂਜ ਹੋਣ ਜਾਣਾ ਚਾਹੀਦਾ ਤਾਂ ਤੁਸੀਂ ਸਾਨੂੰ ਜਿਹੜਾ ਸੁਜੈਸ਼ਨ ਭੇਜੋ ਤੇ ਅਸੀਂ ਤੁਹਾਡੀ ਸੁਜੈਸ਼ਨ ਤੇ ਕੰਮ ਕਰਾਂਗੇ। ਇੱਕ ਦੋ ਆਏ ਅਸੀਂ ਨਾਲ ਦੀ ਨਾਲ ਇਮੀਡੀਏਟਲੀ ਉਹਨਾਂ ਨੂੰ ਉਹਨਾਂ ਤੇ ਵਿਚਾਰਾਂ ਕੀਤੀਆਂ, ਜੇ ਹੋਣ ਵਾਲੇ ਸੀ ਤਾਂ ਕੀਤੇ ਅਸੀਂ ਉਹਨਾਂ ਨੂੰ ਹੱਲ ਕੀਤਾ, ਬਹੁਤ ਸੋਹਣੇ ਸੁਝਾਅ ਆਏ। ਸੋ ਇਸ ਢੰਗ ਨਾਲ ਨਾ ਸਾਨੂੰ ਕੰਮ ਕਰਨੇ ਪੈਣਗੇ, ਜਦੋਂ ਅਸੀਂ ਇਲੈਕਸ਼ਨ ਹੁੰਦੇ ਰਹਿਣਗੇ ਗੁਰੂ ਘਰਾਂ ਚ, ਉਦੋਂ ਤੱਕ ਸੰਗਤ ਵਿੱਚੋਂ ਮਾਈਨਸ ਹੀ ਰਹੂਗੀ, ਵੋਟਾਂ ਦਾ ਹੀ ਪ੍ਰਚਾਰ ਰਹੂਗਾ ਬਸ।
ਜੀ ਬਿਲਕੁਲ ਬਾਟ ਸਾਹਿਬ, ਔਰ ਸਲਾਹਣਾ ਕਰਨੀ ਬਣਦੀ ਹੈ ਜੀ ਇਹੋ ਜਿਹੇ ਸੰਵਿਧਾਨ ਦੀ ਔਰ ਸੰਵਿਧਾਨ ਬਣਾਉਣ ਵਾਲਿਆਂ ਦੀ। ਬਰਾੜ ਸਾਹਿਬ, ਖਬਰਾਂ ਦਾ ਜਿਹੜਾ ਸਿਲਸਿਲਾ ਮੈਨੂੰ ਲੱਗਦਾ ਕਿ ਸਾਨੂੰ ਇੱਥੇ ਰੋਕਣਾ ਪੈਣਾ, ਕਿਉਂਕਿ ਸਮਾਂ ਜਿਹੜਾ ਹੁਣ ਉੱਪਰ ਜਾ ਚੁੱਕਿਆ, ਪਰ ਜਾਂਦੇ ਜਾਂਦੇ ਇੱਕ ਦੋ ਜਿਹੜੀਆਂ ਖਬਰਾਂ ਉਹ ਅਸੀਂ ਸਰੋਤਿਆਂ ਦੇ ਨਾਲ ਵੀ ਸਾਂਝ ਪਾ ਦਿੰਦੇ ਹਾਂ। ਕੇਸਗੜ੍ਹ ਸਾਹਿਬ ਵਿਖੇ ਕੱਲ ਕੀਰਤਨ ਕਰਦੇ ਹੋਏ ਸਾਡੇ ਬਹੁਤ ਹੀ ਸੀਨੀਅਰ ਰਾਗੀ ਸੇਵਾ ਨਿਭਾ ਰਹੇ ਸਨ, ਜਦੋਂ ਅਮਰਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਉਹ ਅਕਾਲ ਚਲਾਣਾ ਕਰ ਗਏ। ਸੋ ਉਹਨਾਂ ਦੀ ਉਸ ਵੇਲੇ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੀਰਤਨ ਕਰਦੇ ਹੋਏ ਜੀ ਜੀ
ਅਮਰਜੀਤ ਸਿੰਘ, ਇਸ ਤੋਂ ਬਾਅਦ ਭਾਗਾਂ ਵਾਲੇ ਜੀ ਦੇਖੋ ਜਿੱਥੇ ਜਿੱਥੇ ਉਹਨਾਂ ਨੇ ਪ੍ਰਾਣ ਤਿਆਗੇ ਆ।
ਜੀ ਬਿਲਕੁਲ, ਤੇ ਬਰਾੜ ਸਾਹਿਬ ਕੁਛ ਕੁ ਸਾਡੇ ਕੋਲ ਸੁਨੇਹੇ ਆਏ ਹੋਏ ਆ, ਔਰ ਸੁਨੇਹਿਆਂ ਦੇ ਵਿੱਚ ਖੇਡ ਖਬਰਾਂ ਦੇ ਬਾਰੇ ਵੀ ਜਦੋਂ ਅਸੀਂ ਝਾਤ ਮਾਰਦੇ ਹਾਂ ਤੇ ਉਹ ਸੁਨੇਹੇ ਜਿਹੜੇ ਖੇਡ ਖਬਰਾਂ ਦੇ ਬਾਰੇ ਚ ਵੀ ਨੇ, ਤੇ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਇੱਕ ਖਬਰ ਮੈਨੂੰ ਲੱਗਦਾ ਕਿ ਜ਼ਰੂਰ ਲੈਣੀ ਬਣਦੀ ਹੈ। ਰੂਸ ਦੇ ਵਿੱਚ ਇੱਕ ਮਾਲ ਦੀ ਇਮਾਰਤ ਦੇ ਵਿੱਚ ਅੱਗ ਲੱਗਣ ਦੇ ਨਾਲ 64 ਮੌਤਾਂ ਜਿਹੜੀਆਂ ਜੀ ਉਹ ਹੋਈਆਂ ਨੇ। ਸੋ ਕਾਫੀ ਦੁੱਖ ਭਰੀ ਖਬਰ ਹੈ, ਇਹੋ ਜਿਹੇ ਦੇਸ਼ਾਂ ਦੇ ਵਿੱਚ ਵੀ ਜਦੋਂ ਇਹੋ ਜਿਹੇ ਹਾਦਸੇ ਵਾਪਰਦੇ ਆ ਤੇ ਕਾਫੀ ਹੈਰਾਨੀਜਨਕ ਹੁੰਦੇ ਆ। ਇਸ ਮੈਨੂੰ ਲੱਗਦਾ ਕਿ ਖਬਰ ਦੇ ਬਾਰੇ ਜ਼ਰੂਰ ਟਿੱਪਣੀ ਦਿਓ।
ਦੇਖੋ ਬਹੁਤ ਦੁੱਖ ਲੱਗਦਾ ਜਦੋਂ ਆਧੁਨਿਕ ਤੇ ਵਿਕਸਿਤ ਦੇਸ਼ਾਂ ਦੇ ਵਿੱਚ ਇਹੋ ਜਿਹਾ ਕੁਛ ਹੁੰਦਾ। ਅਸੀਂ ਰੋਜ਼ ਕਹਿੰਦੇ ਆ ਵੀ ਸਾਡੇ ਤਾਂ ਹੁੰਦਾ ਵੀ ਸਾਡੇ ਰੱਖ ਰਖਾਵ ਸਹੀ ਨਹੀਂ ਹੈ, ਸਾਡੇ ਲਾਅ ਨਹੀਂ ਸਹੀ ਫਾਲੋ ਕੀਤੇ ਜਾਂਦੇ, ਪਰ ਹੁਣ ਰੂਸ ਵਰਗੇ ਮੁਲਕ ਚ ਵੀ ਜਿਹੋ ਜਿਹਾ ਕੁਛ ਹੁੰਦਾ ਤਾਂ ਫਿਰ ਅਸੀਂ ਇਹੀ ਕਹਾਂਗੇ ਜੀ ਜਿਹੜੀ ਹੋਣੀ ਆ ਉਹ ਬਲਵਾਨ ਆ, ਇਹੀ ਕਹਿ ਸਕਦੇ ਉਹਨਾਂ ਦੀ ਹੋਣੀ ਇਸ ਚੀਜ਼ ਦੇ ਵਿੱਚ ਸੀ ਤੇ ਉਹ ਬਲਵਾਨ, ਉਹਨਾਂ ਦੇ ਰੱਖ ਰਖਾਵ ਵੀ ਉਹਨਾਂ ਦੇ ਆੜੇ ਨਹੀਂ ਆਏ, ਫਿਰ ਉਹਨਾਂ ਨੂੰ ਬਚਾ ਚ ਨਹੀਂ ਆਏ।
ਜੀ ਬਰਾੜ ਸਾਹਿਬ, ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਆ, ਇੱਕ ਦੋ ਟਿੱਪਣੀਆਂ ਉਹ ਤੁਹਾਡੇ ਤੋਂ ਚਾਹੁੰਦੇ ਨੇ। ਸਾਡੇ ਨਾਲ ਜੁੜੇ ਨੇ ਜੀ ਤਰਨ ਸਿੱਧੂ ਸਾਹਿਬ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਤੇ ਹਰਮਨ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤਰਨ ਜੀ ਤੁਹਾਨੂੰ ਵੀ। ਕਹਿੰਦੇ ਬਰਾੜ ਸਾਹਿਬ, ਇਸ ਵਿਸ਼ੇ ਤੇ ਵਿੱਚ ਮੈਂ ਕੁਛ ਐਡ ਕਰਨਾ ਚਾਹੁੰਦਾ। ਕਹਿੰਦੇ ਅਕਸ਼ੇ ਕੁਮਾਰ ਹੋਰੀ ਗੁਰੂ ਨਾਨਕ ਦੇਵ ਜੀ ਦੀ ਲਾਈਫ ਉੱਤੇ ਮੂਵੀ ਲੈ ਕੇ ਆ ਰਹੇ ਨੇ ਤੇ ਆਪਣੇ ਲੋਕਾਂ ਨੇ ਉਹਨਾਂ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਚੁੱਕੇ ਆਪਣੇ ਲੋਕ। ਸੋ ਆਪਾਂ ਆਪਣੇ ਗੁਰੂ ਦੀਆਂ ਟੀਚਿੰਗ ਵਾਈਡਰ ਕਮਿਊਨਿਟੀ ਨੂੰ ਦੱਸ ਸਕੀਏ, ਇਹਦੇ ਚ ਕਹਿੰਦੇ ਕੀ ਗਲਤ ਹੈ? ਬਾਕੀ ਕਹਿੰਦੇ ਹਨ, ਗੁਰੂ ਤੇ ਪੂਰਨ ਸਤਿਕਾਰ ਪ੍ਰਮੁੱਖ ਹੋਵੇ ਤੇ ਜੇ SGPC ਉਹਨੂੰ ਪਾਸ ਕਰਦੇ, ਮੈਨੂੰ ਨੀ ਲੱਗਦਾ ਵੀ ਕਿਸੇ ਹੋਰ ਜਥੇਬੰਦੀ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ। ਕਹਿੰਦੇ ਤੁਸੀਂ ਕੀ ਕਹੋਗੇ? ਇਹਨਾਂ ਨੇ ਜਿਹੜੀ ਪੰਜਾਬੀ ਉਹ ਅੰਗਰੇਜ਼ੀ ਦੇ ਅੱਖਰਾਂ ਚ ਲਿਖੀ ਹੈ, ਸੋ ਇਸ ਕਰਕੇ ਥੋੜੀ ਜਿਹੀ ਪੜ੍ਹਨ ਚ ਦਿੱਕਤ ਆਈ ਹੈ, ਪਰ ਮੈਨੂੰ ਲੱਗਦਾ ਕਿ ਕਲੀਅਰ ਹੋ ਗਿਆ ਜੀ ਇਹਨਾਂ ਦੇ ਸਵਾਲ। ਜੀ
ਬਿਲਕੁਲ ਬਿਲਕੁਲ ਤਰਨ ਜੀ, ਦੇਖੋ ਜੇ ਬਰੀਫਲੀ ਹੈ, ਵੈਸੇ ਤਾਂ ਬਹੁਤ ਵੱਡਾ ਵਿਸ਼ਾ, ਪਰ ਬਰੀਫਲੀ ਜੇ ਮੈਂ ਕਹਾਂ ਤਾਂ ਜਿਹੜੀ ਸਾਡੀ ਸਿੱਖ ਕੌਮ ਦੇ ਵਿੱਚ ਸਟ੍ਰਿਕਟਨੈਸ ਆ ਨਾ, ਕਿਸੇ ਨੇ ਕਿਸੇ ਐਂਗਲ ਤੇ ਉਹ ਸਹੀ ਵੀ ਹੈ, ਜੇ ਅਸੀਂ ਇਹਨੂੰ ਥੋੜਾ ਜਿਹਾ ਵੀ ਲੂਜ਼ ਕਰ ਦਈਏ ਨਾ, ਜਾਂ ਇੱਕੋ ਇੱਕ ਕੌਮ ਆ ਦੁਨੀਆਂ ਦੇ ਵਿੱਚ ਜੇ ਉਹਦੀ ਕੋਈ ਵੀ ਚੀਜ਼ ਯੂਜ਼ ਕਰਨੀ ਚਾਹੁੰਦਾ ਨਾ, ਤਾਂ ਉਦੋਂ ਉਹਨਾਂ ਨੂੰ ਮੁੜਕਾ ਆ ਜਾਂਦਾ ਵੀ ਸਾਡੇ ਨਾਲ ਕੀ ਹੋਊਗੀ। ਵੀ ਜੇ ਨਹੀਂ ਤਾਂ ਦੇਖੋ ਸਾਡਾ ਇਤਿਹਾਸ ਤੋਂ ਰੋੜ ਮੋੜ ਤੇ ਕੀ ਕੁਛ ਕੀਤਾ ਜਾ ਰਿਹਾ, ਕਿੰਨਾ ਖਰਾਬ ਕੀਤਾ ਜਾ ਰਿਹਾ। ਸੋ ਉਸ ਦੀ ਇੱਕੋ ਹੀ ਬਚਤ ਆ ਵੀ ਅਸੀਂ ਸਟ੍ਰਿਕਟ ਬਹੁਤ ਆ। ਪਰ ਇਹਦਾ ਦੂਜਾ ਹੱਲ ਆ ਜਿਹੜਾ ਇਹ ਹੈ ਜੀ, ਵੀ ਜਿਹੜੇ ਫਿਲਮੀ ਲੋਕ ਆ ਨਾ, ਫਿਲਮੀ ਲੋਕ ਹੁੰਦੇ ਆ ਕਮਰਸ਼ੀਅਲ, ਇਹ ਜਿੰਨਾ ਮਰਜ਼ੀ ਲੱਖ ਕਾਇਆ ਕਰ ਲੈਣ ਵੀ ਅਸੀਂ ਸਿੱਖ ਕੌਮ ਦਾ ਚੰਗਾ ਕਰ ਰਹੇ ਹਾਂ ਹੋਰ ਕਰ ਰਹੇ, ਅਖੀਰ ਉਹ ਕਮਰਸ਼ੀਅਲ ਹੋਣ ਲਈ ਕੁਛ ਨਾ ਕੁਛ ਚੀਜ਼ ਉਹਦੇ ਚ ਐਡ ਆਨ ਕਰ ਦਿੰਦੇ ਆ ਜਿਹੜੀ ਕਿ ਹਿਸਟਰੀ ਨੂੰ ਖਰਾਬ ਕਰਦੀ ਆ। ਮੰਨ ਲਓ ਨਿੱਕਾ ਜਿਹਾ ਪੁਆਇੰਟ ਜੇ ਉਹਨਾਂ ਨੇ ਆਪਦੀ ਫਿਲਮ ਦੇ ਲਈ ਚੇਂਜ ਕਰਤਾ ਤਾਂ ਹਿਸਟਰੀ ਪ੍ਰਭਾਵਿਤ ਹੋ ਜਾਂਦੀ ਆ, ਹਿਸਟਰੀ ਚ ਉਹ ਨਹੀਂ ਸੀ ਤੇ ਇਹ ਐਡ ਆਨ ਹੋ ਗਈ ਗੱਲ, ਕੋਈ ਮਜ਼ਾਕ ਕਰਤਾ ਕੋਈ ਕੁਛ ਕਰਤਾ। ਤਾਂ ਇਸ ਲਈ ਬੈਸਟ ਆਈਡੀਆ ਮੈਨੂੰ ਲੱਗਦਾ ਵੀ ਜੇ ਹੁਣ 11 ਅਰਬ ਦਾ ਬਜਟ ਆ ਰਿਹਾ ਨਾ, ਉਸ ਦੇ ਵਿੱਚ 1-2 ਅਰਬ ਰੁਪਈਏ ਹੀ ਸ਼੍ਰੋਮਣੀ ਕਮੇਟੀ ਆਪਦੇ ਢੰਗ ਨਾਲ ਆਪਦਾ ਜਿਹੜੇ ਪ੍ਰਸਾਰ ਪ੍ਰਚਾਰ ਦੀਆਂ ਮੂਵੀਆਂ ਫਿਲਮਾਂ ਬਣਾਉਣ ਲਈ ਰੱਖੇ ਤੇ ਉਹੋ ਜਿਹੇ ਬੰਦੇ ਹਾਇਰ ਕਰਕੇ ਉਹਨਾਂ ਤੋਂ ਬਣਵਾ ਕੇ ਤੇ ਉਹੀ ਲੋਕਾਂ ਤੱਕ ਲਿਜਾਏ ਜਾਣ। ਐਨੀਮੇਸ਼ਨ ਦੀ ਗੱਲ ਹੋਈ ਆ, ਐਨੀਮੇਸ਼ਨ ਕਿੱਡੀ ਕੁ ਚੀਜ਼ ਆ ਸਿੱਖ ਕੌਮ ਦੇ ਵਿੱਚ, ਜੇ ਐਨੀਮੇਸ਼ਨ ਦੇ ਵਿੱਚ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅਕਾਲੀ ਫੂਲਾ ਸਿੰਘ ਤੱਕ ਦੀਆਂ, ਜੇ ਹੁਣ ਬੱਚਿਆਂ ਨੂੰ ਅਸੀਂ ਅਕਾਲੀ ਫੂਲਾ ਸਿੰਘ ਦਾ ਉਹ ਹਾਦਸਾ ਦਿਖਾਈਏ ਜੀ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਹਿਤਾ ਵੀ ਹੁਣ ਤਾਂ ਅਰਦਾਸ ਹੋ ਗਈ ਜੀ, ਹੁਣ ਨੀ ਸੀ ਵਾਪਸ ਮੁੜਦੇ, ਗੁਰੂ ਸਾਹਿਬ ਦਾ ਗੁਰੂ ਸਾਹਿਬ ਨੂੰ ਵੀ ਉਹਨਾਂ ਨੇ ਕਹਿਤਾ ਵੀ ਨਹੀਂ ਹੁਣ ਨੀ ਸਿੰਘ ਵਾਪਸ ਮੁੜ ਸਕਦੇ, ਹੁਣ ਤਾਂ ਅਰਦਾਸ ਹੋ ਗਈ ਆ। ਠੀਕ ਹੈ ਨਾ, ਸੋ ਇਹੋ ਜਿਹੀਆਂ ਪ੍ਰੇਰਣਾਦਾਇਕ ਗੱਲਾਂ ਜੇ ਸਹੀ ਢੰਗ ਨਾਲ ਫਲਮਾ ਕੇ ਉਹਨਾਂ ਤੱਕ ਪਹੁੰਚ ਜਾਣ ਬੱਚਿਆਂ ਤੱਕ, ਤਾਂ ਬੱਚੇ ਸ਼ਕਤੀਮਾਨ ਦੇਖਣ ਦੀ ਕਿੱਥੋਂ ਫਿਰ ਦੇਖਣਗੇ, ਸ਼ਕਤੀਮਾਨ ਦੀ ਕੀ ਲੋੜ ਆ ਉਹਨਾਂ ਨੂੰ ਦੇਖਣ ਦੀ, ਜੋ ਸਾਡੇ ਤਾਂ ਅਸਲੀ ਸ਼ਕਤੀਮਾਨ ਆ ਸਾਡੇ ਕੋਲ ਤਾਂ ਫਿਰ ਉਹਨਾਂ ਦੇ ਲਈ ਬਜਟ ਚਾਹੀਦਾ। ਇਹ ਬਜਟ ਸਾਨੂੰ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਆਪ ਕਰਨਾ ਚਾਹੀਦਾ ਦੂਜਿਆਂ ਤੇ ਕਿੰਤੂ ਪ੍ਰੰਤੂ ਉਠਾਉਣ ਤੋਂ ਬਿਹਤਰ ਆ। ਜੇ ਅਸੀਂ ਥੋੜੇ ਜਿਹੇ ਸਖ਼ਤ ਸੀ ਤਾਂ 70ਵਿਆਂ ਤੋਂ ਲੈ ਕੇ ਹੁਣ ਤੱਕ ਪੱਗਾਂ ਫਿਲਮਾਂ ਚ ਪੱਗਾਂ ਦਿਖਦੀਆਂ ਰਹੀਆਂ, ਪਰ ਪਹਿਲਾਂ ਪੱਗ ਮਜ਼ਾਕ ਦਾ ਪਾਤਰ ਹੁੰਦੀ ਸੀ, ਹੁਣ ਪੱਗ ਸਰਦਾਰੀ ਦਾ ਪਾਤਰ ਬਣ ਕੇ ਆ ਗਈ ਹੈ ਸਾਡੀ ਸਟ੍ਰਿਕਟਨੈਸ ਕਰਕੇ।
ਬਿਲਕੁਲ ਬਿਲਕੁਲ, ਸੋ ਮਰਿਆਦਾ ਔਰ ਜਿਹੜੀਆਂ ਰਹੁ ਰੀਤਾਂ ਉਹਨਾਂ ਨੂੰ ਧਿਆਨ ਚ ਰੱਖ ਕੇ ਜੇਕਰ SGPC ਜਿਹੜੀ ਆ ਉਹ ਇਹਨਾਂ ਚੀਜ਼ਾਂ ਨੂੰ ਇਹਨਾਂ ਕਲਾਵਾਂ ਨੂੰ ਅੱਗੇ ਲਿਆਉਂਦੀ ਹੈ ਤਾਂ ਇਹਦੇ ਵਿੱਚ ਬਹੁਤ ਵਧੀਆ ਸਟੈਪ ਕਿਹਾ ਜਾ ਸਕਦਾ। ਬਰਾੜ ਸਾਹਿਬ ਅੱਗੇ ਸਾਡੇ ਨਾਲ ਅਮਨਦੀਪ ਸਿੰਘ ਮਾਨ ਹੋਰਾਂ ਨੇ ਵੀ ਇੱਕ ਧਿਆਨ ਦਵਾਇਆ ਜੀ, ਉਹਨਾਂ ਨੇ ਮੈਨੂੰ ਲੱਗਦਾ ਕਿ ਪਿਛਲੇ ਹਫ਼ਤੇ ਜਾਂ ਫਿਰ ਪਿਛਲੇ ਪ੍ਰੋਗਰਾਮ ਦੇ ਵਿੱਚ ਡੀਮੈਰਿਟਸ ਪੁਆਇੰਟਸ ਦੀ ਕੋਈ ਗੱਲ ਹੋਈ ਸੀ, ਸੋ ਉਹਨਾਂ ਨੇ ਉਧਰ ਧਿਆਨ ਦਵਾਇਆ ਕਿ ਵਿਕਟੋਰੀਆ ਦੇ ਵਿੱਚ ਡਬਲ ਡੀਮੈਰਿਟਸ ਪੁਆਇੰਟਸ ਜਿਹੜੇ ਆ ਉਹ ਨਹੀਂ ਕੱਟੇ ਜਾਂਦੇ, ਸੋ ਹੋ ਸਕਦਾ ਨਿਊ ਸਾਊਥ ਵੇਲਸ ਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੀ ਜਿਹੜੀ ਸਖ਼ਤੀ ਆ ਉਹ ਲਾਗੂ ਹੁੰਦੀ ਆ। ਅੱਗੇ ਚਾਲ ਸਾਹਿਬ ਨੇ ਵੀ ਸਾਡੇ ਨਾਲ SPS ਦੇ ਹਵਾਲੇ ਦੇ ਨਾਲ ਕੁਝ ਕੁ ਖ਼ਬਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਇੱਕ ਤਾਂ 31ਵੀਆਂ ਜਿਹੜੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਬਾਰੇ ਅਸੀਂ ਬਾਰ ਬਾਰ ਅਨਾਊਂਸਮੈਂਟਸ ਵੀ ਕਰ ਰਹੇ ਹਾਂ, ਜਾਣਕਾਰੀ ਜਿਹੜੀ ਆ ਉਹ ਵੀ ਮੁਹੱਈਆ ਕਰ ਰਹੇ ਹਾਂ ਆਪਣੇ ਇਸ ਮੰਚ ਤੋਂ, ਸੋ ਉਹਦੇ ਬਾਰੇ ਚ। ਤੇ ਦੂਸਰੀ ਜਿਹੜੀ ਖ਼ਬਰ ਹੈ ਜੀ ਉਹ ਮੈਨੂੰ ਲੱਗਦਾ ਕਿ ਹਰਭਜਨ ਸਿੰਘ ਲੈਸ਼ਿਜ਼ ਆਊਟ ਐਟ ICC ਓਵਰ ਬੈਲ ਟੈਂਪਰਿੰਗ। ਸੋ ਮੈਨੂੰ ਦੇਖਣ ਦੇ ਵਿੱਚ ਆ ਰਿਹਾ ਕਿ ਆਪਣੇ ਵੀ ਬਹੁਤ ਸਾਰੇ ਜਿਹੜੇ ਖਿਡਾਰੀ ਆ ਬਾਲ ਟੈਂਪਰਿੰਗ ਦੇ ਉੱਤੇ ਆਪਣੇ ਆਪਣੇ ਜਿਹੜੇ ਵਿਚਾਰ ਆ ਉਹ ਦੇ ਰਹੇ ਆ, ਆਪਣੇ ਆਪਣੇ ਕਮੈਂਟਸ ਜਿਹੜੇ ਆ ਉਹ ਕਰ ਰਹੇ ਆ। ਸੋ ਆਸਟ੍ਰੇਲੀਆ ਦੀ ਜਿਹੜੀ ਕ੍ਰਿਕਟ ਟੀਮ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਉੱਤੇ ਬਹੁਤ ਸਾਰੇ ਜਿਹੜੇ ਦੁਨੀਆਂ ਭਰ ਦੇ ਵਿੱਚ ਸਵਾਲ ਆ ਉਹ ਉਠਾਏ ਜਾ ਰਹੇ ਆ। ਇਸ ਵੇਲੇ ਤੁਸੀਂ ਜਾਂਦੇ ਜਾਂਦੇ ਕੀ ਕਹੋਗੇ?
ਦੇਖੋ ਜੀ ਇਹ ਵੀ ਬਹੁਤ ਵੱਡਾ ਮੁੱਦਾ, ਪਰ ਮੈਂ ਤਾਂ ਕੱਲ ਇੱਕ ਸਟੇਟਸ ਪਾਇਆ ਸੀ ਵੀ ਜਿਵੇਂ ਅਸੀਂ ਕਹਿੰਦੇ ਨੀ ਹੁੰਦੇ ਵੀ ਅਕਸਰ ਗੱਲ ਆ ਜਾਂਦੀ ਹੈ ਸਿੱਖ ਕੌਮ ਇਹ ਕਹਿੰਦੀ ਹੁੰਦੀ ਹੈ ਵੀ ਸਾਡੇ ਸੀਨੇ ਬਲੂੰਦਰੇ ਗਏ, ਨਿੱਕੀ ਜੀ ਗੱਲ ਤੇ ਫਲਾਨਾ ਹਰੇਕ ਬੰਦਾ ਸਟੇਟਸ ਪਾਉਣ ਦਾ ਸੀਨਾ ਬਲੂੰਦਰਿਆ ਗਿਆ। ਤੇ ਕੱਲ ਮੈਂ ਵੀ ਸਟੇਟਸ ਪਾਇਆ, ਮੈਂ ਕਿਹਾ ਵੀ ਸਟੀਵ ਯਾਰ ਤੂੰ ਤਾਂ ਸਾਡਾ ਸੀਨਾ ਹੀ ਬਲੂੰਦਰ ਤਾ। ਦੇਖੋ ਸਟੀਵ ਸਮਿਥ ਇੱਕ ਗਜਬ ਦਾ ਪਲੇਅਰ ਆ ਤੇ ਉਹਦੇ ਵਿੱਚੋਂ ਰਿੱਕੀ ਪੌਂਟਿੰਗ ਦੀ ਝਲਕ ਪੈਂਦੀ ਸੀ ਤੇ ਉਹ ਬੰਦਾ ਐਜ ਏ ਬੈਟਸਮੈਨ ਉਹਨੇ ਬਹੁਤ ਸੋਹਣੇ ਸੋਹਣੇ ਰਿਕਾਰਡ ਬਣਾਏ ਆ, ਪਰ ਜਿਹੜਾ ਉਹਨੇ ਜਿਹੜਾ ਕਾਰਾ ਕੀਤਾ ਜਾਂ ਜੋ ਕੁਛ ਕੀਤਾ ਉਹ ਇੱਕ ਜਿਹਨੂੰ ਉਹਦੇ ਲਈ ਸ਼ਬਦ ਨਹੀਂ ਮਿਲਣ ਲਈ, ਤੇ ਕਿਉਂਕਿ ਜਿਹੜੇ ਉਹਨੇ ਕੀ ਕੀਤਾ ਨਾ ਉਹਨੇ ਕੱਲੀ ਸਾਊਥ ਅਫਰੀਕਾ ਨੂੰ ਹਰਾਉਣ ਲਈ ਜਾਂ ਗੇਂਦ ਦੇ ਉੱਤੇ ਟੈਂਪਰਿੰਗ ਨਹੀਂ ਕੀਤੀ, ਉਹਨੇ ਤਾਂ ਚੱਕ ਕੇ ਆਸਟ੍ਰੇਲੀਆ ਦੀ ਕ੍ਰਿਕਟ ਨੂੰ ਟੈਂਪਰ ਕਰਤਾ। ਆਸਟ੍ਰੇਲੀਆ ਦੀ ਕ੍ਰਿਕਟ ਦੀ ਜਿਹੜੀ ਅਕਸ ਸੀ ਨਾ ਉਹ ਅਕਸ ਦੇ ਉੱਤੇ ਝਰੀਟਾਂ ਮਾਰਤੀਆਂ ਜਿੰਨੀਆਂ ਤੋਂ ਵੱਜਦੀਆਂ ਸਨ। ਸੋ ਪਹਿਲੇ ਆਸਟ੍ਰੇਲੀਆ ਜਿਹੜਾ ਇਸ ਚੀਜ਼ ਲਈ ਬਦਨਾਮ ਸੀ ਵੀ ਆਸਟ੍ਰੇਲੀਆ ਦੇ ਜਿਹੜੇ ਕ੍ਰਿਕੇਟਰ ਆ ਉਹ ਉੱਥੇ ਕਮੈਂਟਬਾਜ਼ੀ ਬਹੁਤ ਕਰਦੇ ਆ, ਉਹ ਬੀਅਰ ਬਹੁਤ ਪੀਂਦੇ ਆ, ਉਹ ਕਲੱਬਿੰਗ ਪਬਿੰਗ ਬਹੁਤ ਕਰਦੇ ਆ। ਵਰਲਡ ਵਾਈਡ ਜਿੰਨੀਆਂ ਟੀਮਾਂ ਉਹਨਾਂ ਚ ਜਿਹੜਾ ਇਹਨਾਂ ਦਾ ਅਕਸ ਸੀ ਉਹ ਜਿੱਤਦੇ ਸੀ, ਪਰ ਜਿੱਤ ਉਹਨਾਂ ਦੇ ਅਕਸ ਨੂੰ ਢੱਕ ਲੈਂਦੀ ਸੀ, ਪਰ ਕੁੱਲ ਮਿਲਾ ਕੇ ਜਿਹੜੀ ਇਹ ਦੋਸ਼ ਇਹਨਾਂ ਤੇ ਸ਼ੁਰੂ ਤੋਂ ਲੱਗਦੇ ਆਉਂਦੇ ਸੀ ਤੇ ਹੁਣ ਉਹ ਦੋਸ਼ਾਂ ਨੂੰ ਪੁਖਤਾ ਕਰਤਾ ਜਿਹੜਾ ਸਟੀਵ ਨੇ ਝਰੀਟਾਂ ਮਾਰ ਕੇ, ਤੇ ਕਿਤੇ ਕਿਤੇ ਸਾਨੂੰ ਵੀ ਇਸ ਚੀਜ਼ ਨੂੰ ਹਾਟ ਹੋਏ ਆ, ਚੌੜ ਨਾ ਚੌੜਾ ਸੀਨੇ ਬਰੂੰਦਰੇ ਗਏ ਆ, ਕਿਉਂਕਿ ਸਾਨੂੰ ਵੀ ਜਦੋਂ ਆਸਟ੍ਰੇਲੀਆ ਕਿਤੇ ਜਿੱਤਦਾ ਹੁਣ ਜਾਂ ਆਸਟ੍ਰੇਲੀਆ ਕਿਤੇ ਭਾਈਵਾਲ ਹੁੰਦਾ ਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ, ਅਸੀਂ ਆਸਟ੍ਰੇਲੀਅਨ ਕਹਾਉਣ ਆ ਤਾਂ ਸਾਨੂੰ ਮਾਣ ਹੋਣਾ ਵੀ ਚਾਹੀਦਾ ਆਪਦੀ ਟੀਮ ਤੇ। ਪਰ ਇਹ ਇਸ ਜਿਹੜੇ ਵਰਤਾਰੇ ਨੇ ਥੋੜਾ ਜਿਹਾ ਸਾਨੂੰ ਹਾਰਟ ਕੀਤਾ ਤੇ ਇਸੇ ਲਈ ਹੁਣ ਅੱਡੋ ਅੱਡ ਅਜੇ ਆਸਟ੍ਰੇਲੀਆ ਨਾਲ ਹਰਭਜਨ ਦੀ ਕਦੇ ਨੀ ਬਣੀ, ਕਿਉਂਕਿ ਹਰਭਜਨ ਤੇ ਸ਼ੁਰੂ ਚ ਬੈਨ ਲਾਉਣ ਵਾਲੇ ਆਸਟ੍ਰੇਲੀਆ ਸੀ, ਇਹਨੂੰ ਗਾਲਾਂ ਦੇਣ ਵਾਲੇ ਆਸਟ੍ਰੇਲੀਅਨ ਸੀ, ਤੋ ਉਸ ਕਰਕੇ ਹਰਭਜਨ ਨੇ ਕਿਹਾ ਵੀ ਇਹ ਜਿਹੜਾ ਬਹੁਤ ਛੋਟਾ ਜਿਹੜਾ ਉਹਨੂੰ ਸਜ਼ਾ ਸੁਣਾਈ ਆ। ਪਰ ਨਹਿਰੇ ਨੇ ਬਿਆਨ ਦਿੱਤਾ ਵੀ ਨਹੀਂ, ਇਹਨਾਂ ਦਾ ਕੈਰੀਅਰ ਜਿਹੜਾ ਬਰਬਾਦ ਨਹੀਂ ਕਰਨਾ ਚਾਹੀਦਾ, ਇਹੋ ਜਿਹੇ ਪਲੇਅਰ ਕਦੇ ਕਦੇ ਪੈਦਾ ਹੁੰਦੇ ਆ, ਚੋਰ ਵੀ ਚੋਰੀ ਕਰਕੇ ਮਾਫ਼ੀ ਮੰਗ ਲਏ ਤਾਂ ਉਹਨੂੰ ਬਖਸ਼ ਦਿੱਤਾ ਜਾਂਦਾ, ਤੋ ਬਖਸ਼ ਦੇਣਾ ਚਾਹੀਦਾ।
ਪਰ ਮੈਨੂੰ ਲੱਗਦਾ ਵੀ ਆਸਟ੍ਰੇਲੀਆ ਦਾ ਜਿਹੜਾ ਤੇਵਰ ਆ ਉਹ ਸਖਤ ਆ, ਕਿਉਂਕਿ ਆਸਟ੍ਰੇਲੀਆ ਨੇ ਅਰਬਾਂ ਰੁਪਈਆ ਜਿਹੜਾ ਸਪੋਂਸਰ ਤੋਂ ਲਿਆ ਉਹ ਉਹਨਾਂ ਦਾ ਦਾਅ ਤੇ ਲੱਗ ਚੁੱਕਿਆ। ਹਾਂਜੀ, ਉਹ ਦਾਅ ਤੇ ਲੱਗ ਚੁੱਕਿਆ ਤੇ ਉਹ ਆਪਦਾ ਜਿਹੜੇ ਸਪੋਂਸਰ ਬਚਾਉਣ ਲਈ ਸੀਵਾਗ ਨੂੰ ਜਿਹੜਾ ਬਲੀ ਦਾ ਬੱਕਰਾ ਬਣਾਉਣਗੇ ਬਣਾਉਣਗੇ, ਬਲੀ ਦਾ ਬੱਕਰਾ ਤਾਂ ਨਹੀਂ ਕਹਾਂਗੇ ਵੀ ਉਹਨੂੰ ਉਹਨੂੰ ਟੰਗਣਗੇ ਟੰਗਣਗੇ, ਉਹਦੀ ਗਲਤੀ ਦੀ ਸਜ਼ਾ ਦੇਣਗੇ ਦੇਣਗੇ।
ਜੀ ਜੀ, ਖਬਰਾਂ ਦਾ ਸਿਲਸਿਲਾ ਬਰਾੜ ਸਾਹਿਬ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਜਾਂਦੇ ਜਾਂਦੇ ਤੁਸੀਂ ਕੋਈ ਸੁੱਖ ਸੁਨੇਹਾ ਦੇਣਾ ਚਾਹੁੰਦੇ ਹੋ ਜ਼ਰੂਰ ਦਿਓ।
ਬਸ ਜੀ, ਜਿਉਂਦੇ ਬਸਦੇ ਰਹੋ ਤੇ ਭਜਨਾ ਸਹਿਗੀ ਆ ਮੇਰੀਆਂ ਬਹੁਤ ਸਾਰੀਆਂ ਅੱਜ ਅਪੁਆਇੰਟਮੈਂਟਸ ਆ ਤੇ ਮਿਲਦੇ ਆ ਸਾਰਿਆਂ ਨੂੰ ਅੱਜ ਜਿਵੇਂ ਜਿਵੇਂ ਵੀ ਜਿੱਥੇ ਜਿੱਥੇ ਵੀ ਹੁੰਦੇ ਆ ਤੇ ਗੇਮਾਂ ਲਈ ਫੇਰ ਖੁੱਲਾ ਸਰਦਾ ਜੀ ਜ਼ਰੂਰ ਸਾਰੇ ਪਹੁੰਚੋ ਤਾਂ ਕਿ ਆਪਾਂ ਇਹਨਾਂ ਗੇਮਾਂ ਦਾ ਹੋਰ ਉੱਚਾ ਮੁਕਾਮ ਲਿਜਾ ਸਕੀਏ।
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਮਿਲਦੇ ਆ ਜੀ ਸਿਡਨੀ ਗੇਮਸ ਦੇ ਉੱਤੇ ਵੀਕਐਂਡ ਤੇ।
ਬਹੁਤ ਮਿਹਰਬਾਨੀ
ਜੀ। ਦੋਸਤੋ, ਇਹ ਸੀ ਜੀ ਖਬਰਾਂ ਦਾ ਸਿਲਸਿਲਾ ਜਿਹਦੇ ਵਿੱਚ ਸਾਡਾ ਸਾਥ ਦੇ ਰਹੇ ਸਨ ਅੱਜ ਬ੍ਰਿਸਬਨ ਤੋਂ ਮਿੰਟੂ ਬਰਾੜ ਹੋਰੀ ਤੇ। ਇਹ ਖਬਰਾਂ ਦਾ ਸਿਲਸਿਲਾ ਹੁਣ ਇੱਥੇ ਆਪਾਂ ਖਤਮ ਕਰਦੇ ਹਾਂ। ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਜੀ ਆਇਆਂ ਨੂੰ ਕਹਿੰਦੇ ਆ ਤੁਹਾਡੇ ਜਿਹੜੇ ਸੁਨੇਹਾ ਮੈਂ ਇਸ ਵੇਲੇ ਨਹੀਂ ਲੈ ਸਕਾਂਗੀ ਕਿਉਂਕਿ ਅਸੀਂ ਕੁਝ ਪਲਾਂ ਦੇ ਵਿੱਚ ਇੱਕ ਹੋਰ ਜਿਹੜੀ ਇੰਟਰਵਿਊ ਕਰਨ ਜਾ ਰਹੇ ਹਾਂ। ਸਾਡੇ ਨਾਲ ਇਸ ਵੇਲੇ ਵਿਸਾਖੀ ਮੇਲਾ ਦੇ ਜਿਹੜੇ ਆਰਗੇਨਾਈਜ਼ਰ ਨੇ ਜਸਕਰਨ ਵਿਰਕ ਤੇ ਨਵਦੀਪ ਵਿਰਕ ਜੀ, ਉਹ ਸਟੂਡੀਓ ਦੇ ਵਿੱਚ ਮੌਜੂਦ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਮੇਲਾ ਜਿਹੜਾ ਕਿਸ ਰੂਪ ਦੇ ਵਿੱਚ ਮਨਾਇਆ ਜਾਣਾ ਕੀ ਹੋਣਾ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ, ਨਵਦੀਪ ਸਿੰਘ ਜੁੜੇ ਨੇ, ਰਣਜੀਤ ਸੇਖੋਂ ਮੁਦਕੀ ਵਾਲੇ ਜੁੜੇ ਨੇ, ਕੁਲਦੀਪ ਕੌਰ ਸਾਡੀ ਭੈਣ ਜੁੜੀ ਹੈ ਬ੍ਰਿਸਬਨ ਤੋਂ। ਕੁਲਦੀਪ ਕੌਰ ਜੀ, ਤੁਹਾਨੂੰ ਜਨਮ ਦਿਨ ਦੀਆਂ ਵੀ ਬਹੁਤ ਬਹੁਤ ਵਧਾਈਆਂ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ। ਅੱਜ ਤੁਹਾਡਾ ਜਨਮ ਦਿਨ ਹੈ, ਸੋ ਜਨਮ ਦਿਨ ਦੇ ਉੱਤੇ ਇੱਕ ਤੁਹਾਨੂੰ ਗੀਤ ਸੁਣਾਉਣਾ ਵੀ ਬਣਦਾ, ਗੀਤ ਵੀ ਜ਼ਰੂਰ ਤੁਹਾਡੇ ਲਈ ਪੇਸ਼ ਕਰਾਂਗੇ। ਅੱਗੇ ਸਾਡੇ ਨਾਲ ਨਰਿੰਦਰ ਰਾਠੌਰ ਹੁਰੀ ਜੁੜੇ ਨੇ, ਚਾਲ ਸਾਹਿਬ ਜੁੜੇ ਨੇ, ਅਮਨਦੀਪ ਸਿੰਘ ਮਾਨ ਜੁੜੇ ਨੇ, ਸੰਦੀਪ ਰਾਏ, ਇਹਨਾਂ ਨੇ ਵੈਲਕਮ ਕਿਹਾ ਜੀ ਆਪਣੇ ਸ਼ਹਿਰ ਦੇ ਵਿੱਚ ਮਿੰਟੂ ਬਰਾੜ ਹੋਰਾਂ ਨੂੰ। ਮਿੰਟੂ ਬਰਾੜ ਹੁਰੀ ਪ੍ਰੋਗਰਾਮ ਛੱਡ ਕੇ ਜਾ ਚੁੱਕੇ ਨੇ, ਪਰ ਤੁਹਾਡਾ ਜਿਹੜਾ ਸਵਾਗਤ ਹੈ ਉਹ ਜ਼ਰੂਰ ਉਹਨਾਂ ਤੱਕ ਪਹੁੰਚ ਜਾਊਗਾ। ਗੌਰਵ ਸ਼ਰਮਾ ਸਾਡੇ ਨਾਲ ਜੁੜੇ ਨੇ, ਹਰਪ੍ਰੀਤ ਸਿੰਘ ਕੋਹਲੀ ਤੇ ਜੱਗਾ ਸੈਦੋਕੇ ਮੈਲਬਨ ਤੋਂ ਸਾਡੇ ਨਾਲ ਜੁੜੇ ਹੋਏ ਨੇ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ। ਤੁਹਾਡੇ ਜਿਹੜੇ ਸੁਨੇਹੇ ਆ ਉਹ ਲਵਾਂਗੇ, ਪਰ ਫਿਲਹਾਲ ਸਮਾਂ ਇੱਕ ਬ੍ਰੇਕ ਦਾ ਵੀ ਹੋ ਗਿਆ। ਬ੍ਰੇਕ ਤੋਂ ਬਾਅਦ ਇੱਕ ਖਾਸ ਮੁਲਾਕਾਤ ਅਸੀਂ ਤੁਹਾਡੀ ਨਜ਼ਰ ਕਰਨੀ ਹੈ, ਸੋ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਜੁੜੇ ਰਹੋ ਬਣੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਇਸ ਮੰਚ ਤੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਹਾਂਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਮੈਲਬਨ ਤੋਂ। ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਵਾਰ ਫੇਰ ਅਮਰਦੀਪ ਕੌਰ। ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਖਾਸ ਜਾਣਕਾਰੀ ਜਿਹੜੀ ਆ ਉਹ ਵੀ ਹਾਸਲ ਕਰਨੀ ਆ, ਜਿਹੜੀ ਕਿ ਇੱਕ ਵਿਸਾਖੀ ਮੇਲੇ ਦੇ ਬਾਰੇ ਚ ਆ। ਤੇ ਇੱਕ ਗੀਤ ਜਿਹੜਾ ਉਹ ਵੀ ਤੁਸੀਂ ਸੁਣਿਆ ਮਨਜੀਤ ਪੱਪੂ ਦੀ ਆਵਾਜ਼ ਦੇ ਵਿੱਚ। ਸੋ ਮੇਲੇ ਦੇ ਬਾਰੇ, ਵਿਸਾਖੀ ਮੇਲੇ ਦੇ ਬਾਰੇ ਚ ਹੀ ਸੀਗਾ। ਤੇ ਹੁਣ ਆਪਾਂ ਜਾਣਕਾਰੀ ਜਿਹੜੀ ਆ ਉਹ ਲੈਣੇ ਆ ਜੀ ਵਿਸਾਖੀ ਮੇਲੇ ਦੇ ਬਾਰੇ ਚ। ਸੋ ਦਿਸ ਇਨ ਨਾਰਦਰਨ ਸਬਰਬਸ ਤੇ ਦ ਬੈਨ ਰੈਸਟੋਰੈਂਟ ਡੈਨ ਰੈਸਟੋਰੈਂਟ, ਹਾਂਜੀ, ਤੇ ਦੋ ਜਿਹੜੇ ਆਰਗੇਨਾਈਜ਼ਰਸ ਜਿਹੜੇ ਆ ਇਕੱਠੇ ਹੋ ਕੇ ਇਹ ਜਿਹੜਾ ਵਿਸਾਖੀ ਮੇਲਾ ਆ ਉਹ ਕਰਵਾਉਣ ਜਾ ਰਹੇ ਆ ਐਪਿੰਗ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ। ਸਾਡੇ ਨਾਲ ਇਸ ਵੇਲੇ ਹਾਜ਼ਰ ਨੇ ਜੀ ਦੇਸੀ ਨਾਰਦਰਨ ਸਬਰਬ ਟੀਮ ਤੋਂ ਜਸਕਰਨ ਵਿਰਕ ਤੇ ਨਵਦੀਪ ਵਿਰਖੁਰੀ। ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਦਾ ਸਤਿ ਸ੍ਰੀ ਅਕਾਲ ਐਂਡ ਧੰਨਵਾਦ ਕਰਦਾ ਹਰਮਨ ਰੇਡੀਓ ਟੀਮ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਮੌਕਾ ਦਿੱਤਾ
ਜੀ। ਧੰਨਵਾਦ ਤੁਹਾਡਾ ਵੀ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਇਸ ਮੇਲੇ ਬਾਬਤ ਜਿਹੜੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹੋ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਅਪ੍ਰੈਲ ਮਹੀਨਾ ਦੇਖੀਏ ਤਾਂ ਬਹੁਤ ਤਰ੍ਹਾਂ ਦੇ ਜਿਹੜੇ ਮੇਲੇ ਆ ਉਹ ਹੋਣ ਜਾ ਰਹੇ ਆ। ਤੇ ਹੁਣ ਜਿੱਦਾਂ ਗਿਣਤੀ ਜਿਹੜੀ ਆ ਉਸ ਆਪਣੇ ਭਾਈਚਾਰੇ ਦੇ ਵਿੱਚ ਪੰਜਾਬੀਆਂ ਦੀ ਵੱਧ ਰਹੀ ਆ, ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਜਿਹੜੇ ਇਹ ਮੇਲੇ ਆ ਉਹ ਵੀ ਵੱਧ ਰਹੇ ਆ। ਸੋ ਵਿਸਾਖੀ ਦੇ ਬਹੁਤ ਤਰ੍ਹਾਂ ਦੇ ਜਿਹੜੇ ਮੇਲੇ ਆ ਉਹ ਅਪ੍ਰੈਲ ਮਹੀਨੇ ਦੇ ਵਿੱਚ ਲੱਗਣ ਜਾ ਰਹੇ ਆ। ਤੇ ਇਹ ਜਿਹੜਾ ਵਿਸਾਖੀ ਮੇਲਾ ਆ ਇਹਦਾ ਜਿਹੜਾ ਰੂਪ ਰੰਗ ਆ ਉਹ ਕਿਸ ਤਰ੍ਹਾਂ ਦਾ ਹੋਣਾ, ਕਿਉਂਕਿ ਹਰ ਏਰੀਏ ਦੇ ਵਿੱਚ ਇੱਕ ਵਿਸਾਖੀ ਮੇਲਾ ਆਰਗੇਨਾਈਜ਼ ਹੋਣ ਜਾ ਰਿਹਾ। ਇਹ ਵਿਸਾਖੀ ਮੇਲਾ ਜਿਹੜਾ ਆ ਇਹਦਾ ਰੂਪ ਰੰਗ ਕਿਹੋ ਜਿਹਾ ਹੋਣਾ ਆ, ਇਹਦੇ ਵਿੱਚ ਕੀ ਖਾਸ ਆਕਰਸ਼ਣ ਹੋਣੇ ਆ ਤੇ ਕਿਹੜੇ ਦਿਨਾਂ ਦੇ ਵਿੱਚ ਕਿਹੜੀ ਤਰੀਕ ਨੂੰ ਇਹ ਮਨਾਇਆ ਜਾਣਾ, ਇਹਦੇ ਬਾਬਤ ਅੱਜ ਅਸੀਂ ਤੁਹਾਡੇ ਤੋਂ ਜਿਹੜੀ ਜਾਣਕਾਰੀ ਆ ਉਹ ਲੈਣਾ ਚਾਹਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਹ ਵਿਸਾਖੀ ਮੇਲਾ ਆਉਣ ਵਾਲੇ ਮਹੀਨੇ ਦੇ ਵਿੱਚ ਕਿਹੜੀ ਤਰੀਕ ਨੂੰ ਰੱਖਿਆ ਗਿਆ ਤੇ ਕਿੱਥੇ ਰੱਖਿਆ ਗਿਆ?
ਇਹ ਸਾਡਾ ਇਹ ਵਿਸਾਖੀ ਮੇਲਾ ਜੀ 15 April 2018 ਨੂੰ
ਜੀ
ਐਪਿੰਗ ਮੈਮੋਰੀਅਲ ਹਾਲ 827 ਹਾਈ ਸਟ੍ਰੀਟ ਐਪਿੰਗ ਵਿੱਚ ਆ
ਜੀ।
ਇਹ ਸਵੇਰੇ 11 ਵਜੇ ਸ਼ੁਰੂ ਹੋਵੇਗਾ ਤੇ ਸ਼ਾਮ ਦੇ 5 ਵਜੇ ਤੱਕ ਹੋਵੇਗਾ।
ਕਿਆ ਬਾਤ ਹੈ! ਸੋ ਐਪਿੰਗ ਮੈਮੋਰੀਅਲ ਹਾਲ ਦੇ ਵਿੱਚ ਜੇਕਰ ਸਾਡੇ ਜਿਹੜੇ ਆਲੇ ਦੁਆਲੇ ਰਹਿਣ ਵਾਲੇ ਜਿਹੜੇ ਸਰੋਤੇ ਉਹ ਸਾਨੂੰ ਸੁਣ ਰਹੇ ਤੇ ਤੁਹਾਡੇ ਲਈ ਖੁਸ਼ਖਬਰੀ ਹੈ ਜੀ ਕਿ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਇਹ ਜਿਹੜਾ ਵਿਸਾਖੀ ਮੇਲਾ ਉਹ ਹੋਣ ਜਾ ਰਿਹਾ। ਤੇ ਦਿਨ ਵੀ ਜਿਵੇਂ ਦੱਸ ਦਿੱਤਾ ਜੀ ਇਹਨਾਂ ਨੇ ਕਿ 15 April ਐਤਵਾਰ ਦਾ ਦਿਨ ਹੈ ਤੇ 11 ਵਜੇ ਮੇਲਾ ਸ਼ੁਰੂ ਹੋ ਜਾਣਾ। ਤੇ ਨਵਦੀਪ ਜੀ ਤੁਹਾਡੇ ਤੋਂ ਵੀ ਪੁੱਛਣਾ ਚਾਹਾਂਗੀ ਕਿ ਇਸ ਮੇਲੇ ਦੀ ਖਾਸੀਅਤ ਕੀ ਹੋਣੀ ਹੈ, ਕਿਉਂਕਿ 18 ਅਪ੍ਰੈਲ ਜਾਂ 28 ਅਪ੍ਰੈਲ ਦੋ ਹੋਰ ਜਿਹੜੇ ਮੇਲੇ ਆ ਉਹ ਵੀ ਵਿਸਾਖੀ ਦੇ ਲੱਗਣ ਜਾ ਰਹੇ ਆ, ਪਰ ਇਹ ਮੇਲਾ ਉਹਨਾਂ ਮੇਲਿਆਂ ਤੋਂ ਕਿਵੇਂ ਵੱਖਰਾ ਹੋਣਾ?
ਇਹ ਮੇਲਾ ਜੀ ਬਿਲਕੁਲ ਇੱਕ ਡਿਫਰੈਂਟ,
ਮੈਨੂੰ ਲੱਗਦਾ ਤੁਸੀਂ ਮਾਈਕ ਨੇੜੇ ਕਰ ਲਓ ਜੀ।
ਹਾਂਜੀ, ਇਹ ਮੇਲਾ ਲਾਈਕ ਅਸੀਂ ਬਿਲਕੁਲ ਡਿਫਰੈਂਟ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਇਹ ਇੱਕ ਸਾਡੀ ਲਾਈਕ ਜਿੱਦਾਂ ਅਸੀਂ ਸੋਚਿਆ ਸੀ ਕਿ ਬਿਲਕੁਲ ਟਿਪੀਕਲ ਮੇਲਾ ਜਿਵੇਂ ਤੁਸੀਂ ਇੰਡੀਆ ਵਿੱਚ ਦੇਖਿਆ ਹੋਵੇਗਾ ਪੁਰਾਣੇ ਮੇਲੇ ਜਿਵੇਂ ਕਿ ਛਪਾਰ ਦਾ ਮੇਲਾ, ਜਗਰਾਮ ਦੀ ਰੋਸ਼ਨੀ, ਬਹੁਤ ਹੀ ਮਸ਼ਹੂਰ ਮੇਲੇ ਹੁੰਦੇ ਸੀ। ਓਦਾਂ ਅਸੀਂ ਇੱਕ ਮਤਲਬ ਸੋਚਿਆ ਸੀ ਕਿ ਇੱਕ ਜਿਵੇਂ ਕਿ ਉੱਥੇ ਸਾਰੇ ਜਾਣੇ ਮਿਲਦੇ ਸੀ, ਮੇਲ ਗੇਲ ਹੁੰਦਾ ਸੀਗਾ ਤੇ ਉਸ ਉਹਨਾਂ ਚੀਜ਼ਾਂ ਨੂੰ ਵੀ ਮੇਲਾ ਕਿਹਾ ਜਾਂਦਾ ਹੈ। ਤੇ ਉਸ ਤਰ੍ਹਾਂ ਮਤਲਬ ਅਸੀਂ ਸੋਚਿਆ ਸੀ ਕਿ ਇੱਕ ਟਿਪੀਕਲ ਪੰਜਾਬੀ ਮੇਲਾ ਮਤਲਬ ਮਨਾਉਣਾ ਚਾਹੁੰਦੇ ਸੀਗੇ, ਨਾ ਕਿ ਜਿੱਦਾਂ ਇੱਥੇ ਹੋਰ ਮੇਲੇ ਹੁੰਦੇ ਹੈਗੇ ਲਾਈਕ ਸਿੰਗਰਸ ਬੁਲਾ ਕੇ ਜਾਂ ਹੋਰ ਕੁਛ। ਤਾਂ ਓਦਾਂ ਦੀ ਇੱਕ ਸੋਚ ਰੱਖੀ ਸੀ ਕਿ ਲਾਈਕ ਓਲਡ ਸਮਿਆਂ ਦੇ ਜਿਹੜੇ ਪੁਰਾਣੇ ਸਮਿਆਂ ਦੇ ਮੇਲੇ ਵਾਂਗ ਇੱਕ ਕੀਤਾ ਜਾਵੇ ਇੱਥੇ
ਜੀ। ਬਾਕੀ ਜਿਹੜਾ ਸਾਡਾ ਮੇਲਾ ਜੀ ਉਹ ਸੱਭਿਆਚਾਰਕ ਮੇਲਾ ਹੈਗਾ
ਜੀ,
ਉਸ ਇੱਕ ਫੈਮਿਲੀ ਇਵੈਂਟ ਆ, ਨੋਨ ਅਲਕੋਹਲਿਕ ਇਵੈਂਟ ਆ
ਜੀ।
ਇਸ ਵਿੱਚ ਬੱਚੇ ਵੀ ਪਾਰਟੀਸਪੇਟ ਕਰਨਗੀਆਂ, ਸਾਡੀਆਂ ਭੈਣਾਂ ਵੀ ਪਾਰਟੀਸਪੇਟ ਕਰਨਗੀਆਂ ਤੇ ਸਾਡੇ ਭਰਾ ਜਿਹੜੇ ਕਿ ਲੋਕਲ ਇੱਥੋਂ ਦੇ ਰਹਿਣ ਵਾਲੇ ਆ
ਜੀ ਜੀ,
ਉਹ ਸਾਰੇ ਪਾਰਟੀਸਪੇਟ ਕਰਨਗੇ।
ਕਿਉਂਕਿ ਇੱਥੇ ਜਰੂਰੀ ਨੀ ਕਿ ਬਾਹਰੋਂ ਹੀ ਜਾਂ ਇੰਡੀਆ ਤੋਂ ਹੀ ਬੁਲਾਇਆ ਜਾਵੇ, ਇੱਥੇ ਵੀ ਟੈਲੈਂਟ ਬਹੁਤ ਹੈ ਹਰੇਕ। ਜਿਵੇਂ ਕਿ ਸਾਨੂੰ ਸਾਰੇ ਕਹਿੰਦੇ ਰਹਿੰਦੇ ਇੱਥੇ ਸਮਾਂ ਦੀ ਜ਼ਿਆਦਾ ਲਾਈਕ ਦੀਵਾਲੀ ਵੀ ਸਾਰੇ ਫੈਸਟੀਵਲ ਬਹੁਤ ਵਧੀਆ ਢੰਗ ਨਾਲ ਮਨਾਏ ਜਾਂਦੇ ਅੱਜ ਕੱਲ੍ਹ, ਕਿ ਇੰਨੇ ਤਾਂ ਇੰਡੀਆ 'ਚ ਵੀ ਨਹੀਂ ਮਨਾਏ ਜਾਂਦੇ ਗੇ। ਉੱਥੇ ਜਾਂਦੇ ਹਾਂ ਤਾਂ ਇੰਨਾ ਮਤਲਬ ਵਧੀਆ ਸੈਲੀਬ੍ਰੇਸ਼ਨ ਨਹੀਂ ਹੁੰਦਾ ਗਾ, ਇੱਥੇ ਸੁਚੱਜੇ ਢੰਗ ਨਾਲ ਮਨਾਇਆ ਜਾਂਦਾ ਪੂਰੇ ਲਾਈਕ, ਨਾ ਕੋਈ ਪਟਾਕਿਆਂ ਦਾ ਨਾ ਕੋਈ ਏਦਾਂ ਦਾ। ਤੇ ਇਸੇ ਤਰ੍ਹਾਂ ਹੀ ਵਿਸਾਖੀ ਦਾ ਮੇਲਾ ਵੀ ਪੂਰੀ ਸ਼ੁੱਧਤਾ ਨਾਲ ਤੇ ਪੂਰੇ ਮਤਲਬ ਅਲਕੋਹਲ ਫਰੀ ਇਵੈਂਟ ਅਸੀਂ ਆਰਗੇਨਾਈਜ਼ ਕੀਤਾ ਕਿ ਪੂਰਾ ਸਾਰੇ ਫੈਮਿਲੀ ਮਤਲਬ ਇਸ ਇਵੈਂਟ ਦਾ ਮਤਲਬ ਮਜ਼ਾ ਲੈ ਸਕਦੇ ਹੈ ਨਾ
ਜੀ।
ਜੀ
ਨਵਦੀਪ ਜੀ, ਦੇਖਣ ਦੇ ਵਿੱਚ ਇਹ ਆਉਂਦਾ, ਵੈਸੇ ਤੁਸੀਂ ਸਵਾਲ ਮੇਰਾ ਥੋੜਾ ਜਿਹਾ ਤਾਂ ਕਲੀਅਰ ਕਰ ਹੀ ਦਿੱਤਾ।
ਹਾਂਜੀ,
ਅਲਕੋਹਲ ਫਰੀ ਹੈ ਨਾ, ਕਿਉਂਕਿ ਜਦੋਂ ਇਹੋ ਜਿਹੇ ਮੇਲੇ ਹੁੰਦੇ ਆ ਆਪਣੇ ਭਾਈਚਾਰੇ ਦੇ ਵਿੱਚ ਇਹ ਉਤਸ਼ਾਹ ਤਾਂ ਜਿਹੜਾ
ਹੁੰਦਾ ਹੀ ਹੁੰਦਾ। ਹਾਂਜੀ ਹਾਂਜੀ,
ਪਰ ਦੂਜੇ ਪਾਸੇ ਅਲਕੋਹਲ ਨੂੰ ਲੈ ਕੇ ਅਸੀਂ ਓਨੇ ਜਿਆਦਾ ਸੀਰੀਅਸ ਹੁੰਦੇ ਨੀ
ਹਨਾ,
ਆਪਾਂ ਕਹਿ ਦਿੰਨੇ ਆ ਕਿ ਜਿਹੜਾ ਜੀ ਮੇਲਾ ਆ ਪਰਿਵਾਰਕ ਮੇਲਾ ਰੱਖਿਆ
ਜਾਂਦਾ। ਹਾਂਜੀ, ਪਰ ਦੇਖਿਆ ਜਾਂਦਾ ਹਾਂਜੀ ਕਿ ਸੋਰੀ ਤੁਹਾਡੀ ਗੱਲ ਕੱਟਣ ਲੱਗੇ, ਪਰ ਯੂਜ਼ਲੀ ਇਹੀ ਦੇਖਣ ਚ ਆਇਆ ਕਿ ਲੋਕ ਆਪਣੇ ਸਾਰੇ ਭੈਣ ਭਰਾ ਹੀ ਹੁੰਦੇ ਆ ਤੇ ਗੱਡੀਆਂ ਚ ਰੱਖਦੇ ਨੇ ਸ਼ਰਾਬ, ਉੱਥੇ ਜਾ ਕੇ ਫਿਰ ਖੋਲ ਲੈਂਦੇ, ਪਰ ਅਸੀਂ ਸਟ੍ਰਿਕਟਲੀ ਇਸ ਚੀਜ਼ ਨੂੰ ਅਲਾਊਡ ਕੀਤਾ। ਸਿਕਿਉਰਿਟੀ ਵੀ ਅਸੀਂ ਏਦਾਂ ਹੀ ਕਿਹਾ ਕਿਸੇ ਲਾਈਕ ਏਦਾਂ ਅਲਾਊਡ ਨਹੀਂ ਹੈਗੀ ਬਿਲਕੁਲ ਵੀ, ਜੇ ਤੁਸੀਂ ਦੇਖੋ ਤਾਂ ਸਾਨੂੰ ਤੁਰੰਤ ਇਨਫੋਰਮ ਕਰਿਓ ਇਸ ਚੀਜ਼ ਬਾਰੇ। ਤਾਂ ਅਸੀਂ ਪੂਰੀ ਤਰ੍ਹਾਂ ਇਸ ਲਈ ਜਿੰਨਾ ਹੋ ਸਕੇ ਮਤਲਬ ਓਨਾ ਸਟ੍ਰਿਕਟ ਹੋਵਾਂਗੇ, ਤੇ ਇਹ ਬਿਲਕੁਲ ਹੀ ਮਤਲਬ ਹੈ ਵੀ ਦਿਨ ਵੇਲੇ ਆ ਤਾਂ ਅਸੀਂ ਸੋਚਦੇ ਹਾਂ ਕਿ ਅਸੀਂ ਸਮਰਥ ਹੋ ਸਕੀਏ ਇਸ ਕੰਮ ਵਿੱਚ। ਤਾਂ
ਜੀ ਸਭਿਆਚਾਰ ਦੀਆਂ ਕਿਹੜੀਆਂ ਵੰਗੀਆਂ ਮੇਲੇ 'ਚ?
ਸਭਿਆਚਾਰ ਦੀਆਂ ਜਿਵੇਂ ਮੇਲਿਆਂ ਦੀ ਜਿੰਦ ਜਾਣ ਹੈ ਜੀ, ਗਿੱਧਾ ਭੰਗੜਾ ਤੇ ਛੋਟੇ ਬੱਚਿਆਂ ਦੀਆਂ ਪਰਫਾਰਮੈਂਸ, ਸੋਲੋ ਪਰਫਾਰਮੈਂਸ ਹੋਣਗੀਆਂ ਜੀ, ਤੇ ਹੋਰ ਵੀ ਤੁਹਾਨੂੰ ਕਈ ਤਰ੍ਹਾਂ ਦੇ ਮਤਲਬ ਹਲੇ ਅਸੀਂ ਰਿਵੀਲ ਨਹੀਂ ਕਰ ਸਕਦੇ, ਸਰਪ੍ਰਾਈਜ਼ ਨੇ ਤੇ ਆਡੀਅੰਸ ਨੂੰ ਪ੍ਰਾਈਜ਼ ਦਿੱਤੇ ਜਾਣਗੇ, ਉਹ ਵੀ ਅਸੀਂ ਐਕਟੀਵਿਟੀਜ਼ ਮਤਲਬ ਸੋਚ ਕੇ ਰੱਖੀਆਂ ਨੇ ਤੇ ਸੋਰੀ ਅਸੀਂ ਹਲੇ ਰਿਵੀਲ ਨਹੀਂ ਕਰ ਸਕਦੇ, ਉਹ ਉਦੋਂ ਹੀ ਕਰਾਂਗੇ। ਤਾਂ ਬਹੁਤ ਸਾਰੇ ਸਰਪ੍ਰਾਈਜ਼ ਸਾਰੇ ਜਿੱਤ ਸਕਦੇ ਆ ਉਸ ਟਾਈਮ ਤੇ, ਬੱਚਿਆਂ ਵਾਸਤੇ ਅਲੱਗ ਰੱਖੇ ਆ ਤੇ ਵੱਡਿਆਂ ਵਾਸਤੇ ਅਲੱਗ ਰੱਖੇ ਆ। ਸੋ ਬਹੁਤ ਸਾਰੀਆਂ ਐਕਟੀਵਿਟੀਜ਼ ਸੋਚ ਕੇ ਰੱਖੀਆਂ ਤੇ ਸਟਿਲ ਹਲੇ ਅਸੀਂ ਐਡ ਕਰ ਰਹੇ ਹਾਂ ਵਿੱਚ ਜੀ।
ਜੀ ਤੇ ਜਿਵੇਂ ਤੁਸੀਂ ਸਰਪ੍ਰਾਈਜ਼ ਦੀ ਗੱਲ ਕੀਤੀ ਹੈ,
ਹਾਂਜੀ
ਆਪਣੇ ਲੋਕਾਂ ਦੇ ਕੋਲ ਤਾਂ ਸਰਪ੍ਰਾਈਜ਼ ਜਿਹੜੇ ਉਹ ਗੁੱਜੇ ਰਹਿੰਦੇ ਨਹੀਂ।
ਹਾਂਜੀ,
ਇਹ ਜਿਹੜੀ ਉਤਸੁਕਤਾ ਹੈ ਉਹ ਬਣੀ ਰਵੇ
ਹਾਂਜੀ
ਸੁਣਨ ਵਾਲਿਆਂ ਦੇ ਲਈ ਵੀ। ਤੇ ਇਸ ਤੋਂ ਇਲਾਵਾ ਜਿਵੇਂ ਖਾਣ ਪੀਣ ਦੇ ਜਿਹੜੇ ਇੰਤਜ਼ਾਮ ਆ,
ਹਾਂਜੀ
ਸਿਕਿਉਰਿਟੀ ਨੂੰ ਲੈ ਕੇ ਤੁਸੀਂ ਕਿੰਨੇ ਕ?
ਹਾਂਜੀ, ਸਿਕਿਉਰਿਟੀ ਨੂੰ ਲੈ ਕੇ ਤੇ ਉਥੋਂ ਦੀ ਮਤਲਬ ਸਫਾਈ ਨੂੰ ਲੈ ਕੇ ਸਾਡੇ ਖਾਸ ਇੰਤਜ਼ਾਮ ਅਸੀਂ ਉਹਨਾਂ ਵਾਸਤੇ ਲੱਗੇ ਹੋਏ ਹਾਂ, ਕਿਉਂਕਿ ਦੇਖਣ ਚ ਆਇਆ ਕਿ ਆਪਾਂ ਪੰਜਾਬੀਆਂ ਦਾ ਖਾਸ ਕਰਕੇ ਹੁੰਦਾ ਕਿ ਖਾ ਪੀ ਕੇ ਉੱਥੇ ਹੀ ਮਤਲਬ ਜ਼ਿਆਦਾ ਆਪਾਂ ਖਲਾਰਾ ਪਾ ਦਿੰਨੇ ਆ, ਤੇ ਬਾਅਦ ਚੋਂ ਜਿਹੜੇ ਕਿ ਮਤਲਬ ਆਪਣੀ ਜੋ ਗੋਰੇ ਕਮਿਊਨਿਟੀ ਆ ਤਾਂ ਦੇਖ ਕੇ ਹੋ ਜਾਂਦੇ ਆ ਕਿ ਲਾਈਕ ਕਿੱਦਾਂ ਕਰ ਗਏ ਆ, ਤਾਂ ਫਿਰ ਉਹਦੇ ਵਾਸਤੇ ਸਾਡੇ ਖਾਸ ਇੰਤਜ਼ਾਮ ਆ। ਸਿਕਿਉਰਿਟੀ ਲਈ ਵੀ ਅਸੀਂ ਬਹੁਤ ਖਾਸ ਇੰਤਜ਼ਾਮ ਕੀਤੇ, ਹੈ ਕਿ ਲਾਈਕ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਤੇ ਬਾਕੀ ਫਸਟ ਐਡ ਦੇ ਤੇ ਜਾਂ ਜੋ ਵੀ ਮਤਲਬ ਹੋਰ ਸਾਡੇ ਕੋਲ ਪਾਰਕਿੰਗ ਵਗੈਰਾ ਦਾ ਵੀ ਪੂਰਾ ਬੰਦੋਬਸਤ ਮਤਲਬ ਰੱਖਿਆ ਹੋਇਆ ਜੀ
ਜੀ
ਹਾਂਜੀ
ਤੇ ਜੇਕਰ ਸਾਡੇ ਜਿਹੜੇ ਸਰੋਤੇ ਆ ਉਹ ਦੂਰ ਦੁਰਾਡੀਆਂ ਥਾਵਾਂ ਤੋਂ ਇਸ ਮੇਲੇ ਦਾ ਹਿੱਸਾ ਬਣਨਾ ਚਾਹੁੰਦੇ ਹੋਣ ਤਾਂ ਮੇਲੇ ਦੇ ਵਿੱਚ ਦਾਖਲ ਹੋਣ ਦੇ ਲਈ ਕੋਈ ਟਿਕਟ ਵਗੈਰਾ ਵੀ ਰੱਖੀ ਗਈ ਹੈ?
ਹਾਂਜੀ, ਯੂਜਲੀ ਅਸੀਂ ਯੰਗਸਟਰ ਦੀ $10 ਟਿਕਟ ਰੱਖੀ ਆ, ਬਾਕੀ ਜੋ ਵੀ ਬਜ਼ੁਰਗ ਆ ਜਾਂ ਬੱਚਿਆਂ ਦੀ ਆ ਸਾਰਿਆਂ ਦੀ ਫ੍ਰੀ ਟਿਕਟ ਹੈ, ਕੋਈ ਵੀ ਮਤਲਬ ਹਿੱਸਾ ਬਣ ਸਕਦਾ ਇਸ ਸ਼ੋਅ ਦਾ ਤੇ ਇੰਜੋਏ ਕਰ ਸਕਦਾ ਤੇ ਬਾਕੀ ਓਨਲੀ ਯੰਗਸਟਰ ਦੀ ਰੱਖੀ ਆ $10 ਆਈ ਥਿੰਕ ਕਿ ਲਾਈਕ ਬਹੁਤ ਵੱਡੀ ਗੱਲ ਨੀ। ਹਾਂਜੀ ਹਾਂਜੀ
ਤੇ ਟਿਕਟ ਲੈਣ ਦੇ ਲਈ
ਬਾਕੀ ਮੇਰੇ ਫੇਸਬੁੱਕ ਪੇਜ ਤੇ ਇਹਨਾਂ ਦੇ ਫੇਸਬੁੱਕ ਤੇ, ਜਸਕਰਨ ਸਿੰਘ ਦੇ ਫੇਸਬੁੱਕ ਤੇ ਹੋਰ ਜੋ ਸਾਡੀ ਟੀਮ ਦੇ ਮੈਂਬਰ ਨੇ 2-3 ਜਣੇ ਤੇ ਉਹਨਾਂ ਦੇ ਵੀ ਮਤਲਬ ਲਿੰਕ ਪਾਏ ਹੋਏ ਆ ਸਾਡੇ
ਜੀ।
ਹਾਂਜੀ
ਸੋ ਸਰੋਤਿਓ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਦੇਸੀ ਇਨ ਨਾਰਦਰਨ ਸਬਰਬਸ ਜਿਹੜਾ ਫੇਸਬੁੱਕ ਪੇਜ ਬਣਿਆ ਹੋਇਆ ਉਹਦੇ ਤੇ ਵੀ ਇਸ ਵਿਸਾਖੀ ਮੇਲੇ ਸੰਬੰਧੀ ਸਾਰੀ ਜਾਣਕਾਰੀ ਜਿਹੜੀ ਉਹ ਮੌਜੂਦ ਹੈ ਤੇ ਇਸ ਤੋਂ ਇਲਾਵਾ ਇਨ੍ਹਾਂ ਦੇ ਜਿਹੜੇ ਪ੍ਰਬੰਧਕ ਨਵਦੀਪ ਵਿਰਕ ਇਨ੍ਹਾਂ ਦਾ ਵੀ ਫੇਸਬੁੱਕ ਪੇਜ ਹੈ ਜਿਹਦੇ ਤੇ ਅਪਡੇਟ ਕਰ ਰਹੇ ਨੇ ਨਾਲ ਨਾਲ ਜਾਣਕਾਰੀ ਹੈ ਤੇ ਬਾਕੀ ਜਸਕਰਨ ਵਿਰਕ ਹੋਰਾਂ ਦੇ ਵੀ ਪੇਜ ਤੋਂ
ਬਾਕੀ ਟਿਕਟਸ ਡੋਰ ਤੇ ਵੀ ਅਵੇਲੇਬਲ ਹੋਣਗੀਆਂ ਜੇ ਮਤਲਬ ਨਹੀਂ ਤੁਹਾਨੂੰ ਲਿੰਕ ਵਗੈਰਾ ਲੱਭ ਰਿਹਾ ਜਾਂ ਤਾਂ ਤੁਸੀਂ ਸਾਨੂੰ ਕੰਟੈਕਟ ਵੀ ਕਰ ਸਕਦੇ ਆ ਸਾਡੇ ਨੰਬਰਾਂ ਤੇ, ਅਸੀਂ ਨੰਬਰ ਵੀ ਅਪਡੇਟ ਕੀਤੇ ਹੋਏ ਆ ਜੀ ਉੱਥੇ
ਜੀ।
ਤੇ ਮੈਂ ਇੱਥੇ ਵੀ ਇੱਕ ਵਾਰ ਬੋਲ ਦਿੰਦੀ ਆ ਜੀ, ਮੇਰਾ ਨੰਬਰ ਹੈ 04334545524 ਤੇ ਤੁਸੀਂ ਇਹਦੇ ਤੇ ਵੀ ਕਰ ਸਕਦੇ ਹੋ ਕਾਲ ਤੇ ਟਿਕਟਾਂ ਬਾਰੇ ਤੁਸੀਂ ਜੇ ਕੁਛ ਜਾਂ ਕੁਛ ਹੋਰ ਕਿਸੇ ਵੀ ਸਬੰਧ ਦੀ ਤੁਸੀਂ ਮਤਲਬ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ ਕਿਸੇ ਵੀ ਟਾਈਮ ਤੇ
ਜੀ। ਤੇ ਲਓ ਜੀ ਦੋਸਤੋ, ਤੁਸੀਂ ਤਿਆਰੀਆਂ ਫਿਰ ਆਪਣੀਆਂ ਕੱਸ ਲਓ ਤੇ ਜਿਹੜਾ ਵਿਸਾਖੀ ਮੇਲਾ ਹੋਣ ਜਾ ਰਿਹਾ ਦੇਸੀ ਨਾਰਦਰਨ ਸਬਰਬ ਟੀਮ ਵੱਲੋਂ ਇਹ ਜਿਹੜਾ ਆਯੋਜਿਤ ਕੀਤਾ ਜਾ ਰਿਹਾ ਤੇ ਦੇਖ ਲਓ ਇਸ ਵੇਲੇ ਜਿਹੜੇ ਪ੍ਰਬੰਧਕ ਹੈ ਉਹ ਪੂਰੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਏ ਤੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਸਾਡੇ ਕੋਲ ਪਹੁੰਚੇ ਨੇ ਜਸਕਰਨ ਵਿਰਕ ਹੁਰੀ ਤੇ ਨਵਦੀਪ ਵਿਰਕ ਜੀ। ਸੋ ਜਸਕਰਨ ਜੀ, ਤੁਸੀਂ ਇਹਦੇ ਬਾਬਤ ਕੁਛ ਹੋਰ ਸਾਂਝਾ ਕਰਨਾ ਚਾਹੁੰਦੇ ਹੋ, ਐਡ ਆਨ ਕਰਨਾ ਚਾਹੁੰਦੇ ਹੋ?
ਸਾਡੇ ਮੇਲੇ ਦੇ ਵਿੱਚ ਅਸੀਂ ਬੱਚਿਆਂ ਲਈ ਖਾਸ ਪ੍ਰਬੰਧ ਕੀਤਾ, ਕਿਡਜ਼ ਰਾਈਡਸ ਵਗੈਰਾ ਤੇ ਫੂਡ ਸਟਾਲ ਵਗੈਰਾ ਅਵੇਲੇਬਲ ਹੋਣਗੀਆਂ, ਇੰਟਰਟੇਨਮੈਂਟ ਦਾ ਪੂਰਾ ਪ੍ਰਬੰਧ ਹੋਏਗਾ। ਜਦੋਂ ਕਿਸੇ ਵੀ ਫੈਮਿਲੀ ਦੇ ਵਿੱਚ ਕੋਈ ਬੱਚਾ ਸਟੇਜ ਤੇ ਪਰਫਾਰਮ ਕਰਦਾ ਤਾਂ ਉਸਦੇ ਮਾਂ ਪਿਓ ਬੈਠ ਕੇ ਦੇਖਦੇ ਆ, ਜਦੋਂ ਆਪਾਂ ਕਿਸੇ ਵੀ ਸਿੰਗਰ ਨੂੰ ਸੁਣ ਜਾਂਦੇ ਆ ਤਾਂ ਉੱਥੇ ਇੱਕ ਜਾਂ ਦੋ ਗਾਣੇ ਸੁਣ ਕੇ ਹਰ ਕੋਈ ਬਾਹਰ ਆ ਜਾਂਦਾ। ਇਹੀ ਸਾਡੇ ਮੇਲੇ ਦੀ ਖਾਸੀਅਤ ਹੋਊਗੀ ਵੀ ਜਿਹੜਾ ਵੀ ਕੋਈ ਜੁਆਇਨ ਕਰੇਗਾ ਉਹ ਹਰ ਇੱਕ ਇਨਸਾਨ ਲਾਇਕ ਕਰੇਗਾ, ਕਿਉਂਕਿ ਅਸੀਂ ਇਸ ਸਾਡੀ ਕੋਸ਼ਿਸ਼ ਇਹ ਆ ਵੀ ਸਾਡੇ ਬੱਚਿਆਂ ਨੂੰ ਅਸੀਂ ਆਪਣੇ ਸੱਭਿਆਚਾਰ ਨਾਲ ਜੋੜੀਏ। ਜਦੋਂ ਬੱਚੇ ਕਿਸੇ ਵੀ ਐਕਟੀਵਿਟੀ ਦੇ ਵਿੱਚ ਪਾਰਟਿਸਪੇਟ ਕਰਨਗੇ ਤਾਂ ਉਹ ਆਪਣੇ ਆਪ ਹੀ ਜੁੜਨਗੇ, ਜਦੋਂ ਆਪਾਂ ਉਹਨਾਂ ਨੂੰ ਕੋਈ ਗੀਤ ਸੁਣਾਉਂਦੇ ਹਾਂ ਤਾਂ ਉਸ ਚੀਜ਼ ਦਾ ਵੀ ਉਹਨਾਂ ਤੇ ਕਾਫੀ ਇਫੈਕਟ ਹੁੰਦਾ ਹੈ ਤੇ ਪਰ ਜਦੋਂ ਖੁਦ ਪਾਰਟਿਸਪੇਟ ਕਰਦੇ ਆ ਕਿਸੇ ਵੀ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਤਾਂ ਉਹਨਾਂ ਦਾ ਧਿਆਨ ਜ਼ਿਆਦਾ ਇਸ ਚੀਜ਼ ਵੱਲ ਜਾਂਦਾ। ਸਾਡੀ ਕੋਸ਼ਿਸ਼ ਇਹੀ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਸਕੀਏ
ਜੀ। ਬਹੁਤ ਖੂਬ, ਔਰ ਬੱਚਿਆਂ ਦੀ ਜਿਹੜੀ ਆ ਉਹ ਹਾਜ਼ਰੀ ਜ਼ਰੂਰੀ ਹੋਣੀ ਚਾਹੀਦੀ
ਹੈ
ਇਹ ਮੇਲੇ ਜਿਹੜੇ ਕਰਵਾਉਣੇ, ਮੈਨੂੰ ਲੱਗਦਾ ਤਾਂ ਹੀ ਸਾਰਥਕ ਆ ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਦੇ ਨਾਲ, ਆਪਣੀ ਵਿਰਾਸਤ ਦੇ ਨਾਲ, ਆਪਣੇ ਸੱਭਿਆਚਾਰ ਦੇ ਨਾਲ ਜੋੜ ਸਕੀਏ।
ਹਾਂਜੀ ਬਿਲਕੁਲ।
ਤੇ ਇਸ ਤੋਂ ਇਲਾਵਾ ਨਵਦੀਪ ਜੀ, ਤੁਸੀਂ ਕੁਛ ਇਹਦੇ ਬਾਰੇ ਹੋਰ ਐਡ ਆਨ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਕਰੋ।
ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਜੋ ਇਹ ਉਪਰਾਲਾ ਕੀਤਾ ਬਸ ਸਾਰੇ ਇੱਥੇ ਆ ਕੇ ਸਾਂਝ ਪਾਉਣ, ਖੁੱਲਾ ਸੱਦਾ ਜੀ ਸਾਰਿਆਂ ਨੂੰ
ਜੀ।
ਤੇ ਬਸ ਇਹੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਣੇ ਆਉਣ ਤੇ ਆਨੰਦ ਮਾਣਨ ਇਸ ਮੇਲੇ ਦਾ
ਜੀ। ਤੇ ਸੋ ਲਓ ਜੀ, ਸਾਡੇ ਪ੍ਰਬੰਧਕ ਜਿਹੜੇ ਇੱਕ ਵਾਰ ਫੇਰ ਸੱਦਾ ਦੇ ਰਹੇ ਆ ਤੇ ਵਿਸਾਖੀ ਮੇਲਾ ਆਉਂਦੀ 15 ਅਪ੍ਰੈਲ ਨੂੰ ਐਤਵਾਰ ਨੂੰ ਹੋਣ ਜਾ ਰਿਹਾ। ਐਪਿੰਗ ਮੈਮੋਰੀਅਲ ਹਾਲ 11 ਵਜੇ ਸ਼ੁਰੂ ਹੋ ਜਾਣਾ, 4 ਵਜੇ ਤੱਕ ਚੱਲਣਾ ਤੇ ਬਹੁਤ ਸਾਰੀਆਂ ਸੱਭਿਆਚਾਰਕ ਵੰਨਗੀਆਂ ਤੇ ਬੱਚਿਆਂ ਦੇ ਲਈ ਮੇਲੇ ਵਾਲਾ ਜਿਹੜਾ ਮਾਹੌਲ ਹੈ ਜਿਵੇਂ ਝੂਲੇ ਝੂਟੇ ਹਨਾ ਉਹ ਵੀ ਹੋਣਗੇ ਤੇ ਤੁਸੀਂ ਕਰੋ ਜੀ ਇੰਜੋਏ ਤੇ ਦੇਸੀ ਇਨ ਨਾਰਦਰਨ ਸਬਰਬ। ਸੋ ਇਹਨਾਂ ਦੀ ਟੀਮ ਨੂੰ ਦਿਓ ਸਹਿਯੋਗ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਟਿਕਟਾਂ ਦੇ ਲਈ ਤੁਸੀਂ ਨਵਦੀਪ ਵਿਰਕ ਨੂੰ ਵੀ ਉਹਨਾਂ ਦੇ ਨੰਬਰ ਤੇ ਕਾਲ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈਗਾ ਜੀ 0433-745-524 ਤੇ ਇਸ ਤੋਂ ਬਿਨਾਂ ਤੁਸੀਂ ਇਹਨਾਂ ਨੂੰ ਫੇਸਬੁੱਕ ਤੇ ਵੀ ਫਾਲੋ ਕਰ ਸਕਦੇ ਹੋ। ਇਹਨਾਂ ਦਾ ਫੇਸਬੁੱਕ ਪੇਜ ਵੀ ਹੈ ਦੇਸੀ ਨਾਰਦਰਨ ਸਬਰਬ ਦਾ, ਤੇ ਨਾਲ ਹੀ ਨਾਲ ਨਵਦੀਪ ਵਿਰਖੁਰਾ ਦਾ ਵੀ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਤੇ ਵੀ ਤੁਸੀਂ ਇਹਨਾਂ ਨੂੰ ਫਾਲੋ ਕਰ ਸਕਦੇ ਹੋ ਬਾਕੀ ਜਾਣਕਾਰੀ ਦੇ ਲਈ। ਸੋ ਨਵਦੀਪ ਜੀ ਤੁਸੀਂ ਤੇ ਜਸਕਰਨ ਵਿਰਕ ਜੀ ਤੁਸੀਂ ਅੱਜ ਹਰਮਨ ਰੇਡੀ ਦੇ ਇਸ ਮੰਚ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਇਹ ਸਾਰੀ ਜਿਹੜੀ ਜਾਣਕਾਰੀ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ। ਤੁਹਾਡਾ ਵੀ ਤਹਿ ਦਿਲ ਤੋਂ ਧੰਨਵਾਦ।
ਤੁਹਾਡਾ ਵੀ ਜੀ, ਤੁਹਾਨੂੰ ਸਾਰੇ ਹਰਮਨ ਰੇਡੀ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ, ਇੱਥੇ ਬੁਲਾ ਕੇ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ। ਬਹੁਤ ਬਹੁਤ ਧੰਨਵਾਦ ਜੀ, ਅਮਰ ਜੀ
ਸ਼ੁਕਰੀਆ। ਸੋ ਦੋਸਤੋ ਇਹ ਸਨ ਨਵਦੀਪ ਵਿਰਕ ਤੇ ਜਸਕਰਨ ਵਿਰਕ ਜਿਹੜੇ ਕਿ ਦੇਸੀ ਨਾਰਦਰਨ ਸਬਰਬ ਟੀਮ ਵੱਲੋਂ ਵਿਸਾਖੀ ਮੇਲੇ ਦਾ ਆਯੋਜਨ ਕਰਨ ਜਾ ਰਹੇ ਨੇ ਆਉਣ ਵਾਲੀ 15 ਅਪ੍ਰੈਲ ਨੂੰ। ਸੋ ਆਲੇ ਦੁਆਲੇ ਜਿੰਨੇ ਵੀ ਸਾਡੇ ਦੋਸਤ ਆ ਉਹ ਸੁਣ ਰਹੇ ਆ ਸਾਨੂੰ, ਤੁਹਾਡੇ ਆਪਣੇ ਦੋਸਤ ਮਿੱਤਰ ਨੇ ਅੱਗੇ, ਤੁਸੀਂ ਜ਼ਰੂਰ ਜੀ ਇਸ ਮੇਲੇ ਦਾ ਹਿੱਸਾ ਬਣੋ। ਔਰ ਇਹ ਮੇਲਾ ਕਿਉਂ ਵੱਖਰਾ ਹੈ ਦੂਸਰੇ ਮੇਲਿਆਂ ਦੇ ਨਾਲੋਂ, ਇਹਦੇ ਬਾਬਤ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਦਿੱਤੀ ਹੈ। ਸੋ ਜ਼ਰੂਰ ਤੁਸੀਂ ਇਸ ਮੇਲੇ ਦਾ ਹਿੱਸਾ ਬਣੋ ਤੇ ਇੱਕ ਗੀਤ ਆਪਾਂ ਸੁਣ ਲੈਂਦੇ ਹਾਂ ਇੱਦਾਂ ਦਾ ਕੋਈ ਮੇਲੇ ਬਾਰੇ, ਤੇ ਫਿਰ ਆਪਾਂ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਨੂੰ ਲੈ ਕੇ। ਸੁਣਦੇ ਹਾਂ ਇੱਕ ਗੀਤ, ਜੁੜੇ ਰਹੋ ਬਣੇ ਰਹੋ ਹਰਮਨ ਰੇਡੀਓ ਤੇ।
ਗੋਹਾਂ ਪਹਾੜ ਲੰਘ ਕੇ ਇੱਕ ਸ਼ਹਿਰ ਸੁਪਨਿਆਂ ਦਾ ਸਾਨੂੰ ਅਜ਼ੀਜ਼ ਕਾਫੀ ਉਹ ਸ਼ਹਿਰ ਸੁਪਨਿਆਂ ਦਾ ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ ਸਰਮਾਏ ਜ਼ਿੰਦਗੀ ਦੇ ਸਰਮਾਏ ਜ਼ਿੰਦਗੀ ਦੇ ਇਹੀ ਦੌਲਤਾਂ ਕਮਾਈਆਂ ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ ਇੱਕ ਮੇਰੀ ਆਸ਼ਕੀ ਦਾ ਦੂਜੇ ਜਨੇ ਦੁਆਵਾਂ ਸ਼ਾਇਦ ਤੂੰ ਮੁਸਕੁਰਾਵੇਂ ਕੀ ਭੇਜਿਆ ਸ਼ੋਦਾਈਆਂ ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ ਸਰਮਾਏ ਜ਼ਿੰਦਗੀ ਦੇ ਸਰਮਾਏ ਜ਼ਿੰਦਗੀ ਦੇ ਇਹੀ ਦੌਲਤਾਂ ਕਮਾਈਆਂ ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ ਤੂੰ ਹੀ ਨਹੀਂ ਸੀ ਮੰਨਿਆ ਸਭ ਦੇਵਤੇ ਮਨਾਏ ਪੀਰਾਂ ਨੇ ਦਾਤ ਵਰਗੇ ਜਜ਼ਬਾਤ ਚੋਲੀ ਪਾਏ ਪਰ ਆਖਰਾਂ ਨੂੰ ਹੋਈਆਂ ਰੱਬ ਨਾਲ ਹੀ ਲੜਾਈਆਂ ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ ਸਰਮਾਏ
ਜ਼ਿੰਦਗੀ ਦੇ ਸਰਮਾਏ ਜ਼ਿੰਦਗੀ ਦੇ ਇਹੀ ਦੌਲਤਾਂ ਕਮਾਈਆਂ ਤੇਰੇ ਵਾਸਤੇ ਸਜਣਾ ਪੀੜਾਂ ਅਸੀਂ ਹੰਡਾਈਆਂ
ਜੀ ਦੋਸਤੋ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਤੋਂ ਤੇ ਗੀਤ ਤੋਂ ਬਾਅਦ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਅਗਲੇ ਸਿਲਸਿਲੇ ਚ ਪਹਿਲਾਂ ਤਾਂ ਆਪਾਂ ਸਾਰੇ ਮੈਸੇਜਸ ਲੈ ਲੈਂਦੇ ਹਾਂ ਤੇ ਮੈਸੇਜਸ ਤੋਂ ਬਾਅਦ ਗੱਲਬਾਤ ਕਰਾਂਗੇ ਵਰਲਡ ਥੀਏਟਰ ਡੇ ਦੇ ਉੱਤੇ ਤੇ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਸਿਲਸਿਲਾ ਲੈ ਕੇ ਆਵਾਂਗੇ ਹਲਕੀ ਫੁਲਕੀ ਗੱਲਬਾਤ ਦਾ ਤੇ ਇੱਕ ਕਵਿਤਾ ਤੁਹਾਡੀ ਨਜ਼ਰ ਕਰਾਂਗੇ ਤੇ ਉਸ ਕਵਿਤਾ ਦੇ ਉੱਤੇ ਹੀ ਫਿਰ ਗੱਲਬਾਤ ਜਿਹੜੀ ਆਪਾਂ ਸ਼ੁਰੂ ਕਰਾਂਗੇ ਸੋ ਟਾਈਮ ਜ਼ਿਆਦਾ ਨਹੀਂ ਲੈਣਾ ਉਸ ਗੱਲਬਾਤ ਤੇ ਪਰ ਥੋੜਾ ਜਿਹਾ ਪ੍ਰੋਗਰਾਮ ਦਾ ਮੂਡ ਜਿਹੜਾ ਹੈ ਉਹ ਜ਼ਰੂਰ ਆਪਾਂ ਬਦਲਾਂਗੇ ਹਨਾ ਫਿਲਹਾਲ ਲੈਣੇ ਆ ਤੁਹਾਡੇ ਮੈਸੇਜਸ ਸਾਡੇ ਤੱਕ ਬਹੁਤ ਸਾਰੇ ਦੋਸਤ ਜਿਹੜੇ ਆ ਉਹਨਾਂ ਨੇ ਬਹੁਤ ਦੇਰ ਦੇ ਆਪਣੇ ਮੈਸੇਜ ਭੇਜੇ ਹੋਏ ਆ ਸੋ ਗੁਰਦੀਪ ਸਿੰਘ ਕਾਫੀ ਦੇਰ ਤੋਂ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਦੀਪ ਸਿੰਘ ਜੀ ਤੁਹਾਨੂੰ ਤੇ ਮੈਲਬੋਰਨ ਵਸਤੀਆਂ ਸਮੂਹ ਸੰਗਤਾਂ ਦੇ ਚਰਨਾਂ ਵਿਚ ਸਤਿਕਾਰ ਸਹਿਤ ਬੇਨਤੀ ਆ ਜੀ ਕਹਿੰਦੇ 8 ਅਪ੍ਰੈਲ ਨੂੰ ਡੈਂਡੀਨੋਂਗ ਵਿਖੇ ਸਜਾਏ ਜਾ ਰਹੇ ਨੇ ਨਗਰ ਕੀਰਤਨ ਤੇ ਇਹਨਾਂ ਨਗਰ ਕੀਰਤਨ ਚ ਤੁਸੀਂ ਪਰਿਵਾਰਾਂ ਸਹਿਤ ਵੱਧ ਚੜ ਕੇ ਹਾਜ਼ਰੀਆਂ ਭਰੋ ਜੀ ਕਿਆ ਬਾਤ ਹੈ ਗੁਰਦੀਪ ਸਿੰਘ ਜੀ ਤੁਹਾਡਾ ਮੈਨੂੰ ਲੱਗਦਾ ਕਿ ਮੈਸੇਜ ਪੜਨ ਤੋਂ ਮੈਂ ਹੀ ਲੇਟ ਹੋ ਗਈ ਹਾਂ ਵੈਸੇ ਇਹ ਮੈਸੇਜ ਜਿਹੜਾ ਸੀ ਸਭ ਤੋਂ ਪਹਿਲਾਂ ਸਾਡੇ ਦੋਸਤਾਂ ਤੱਕ ਪਹੁੰਚਣਾ ਚਾਹੀਦਾ ਸੀ ਪਰ ਮੈਂ ਤੁਹਾਨੂੰ ਜ਼ਰੂਰ ਸੱਦਾ ਦਿੰਦੀ ਹਾਂ ਗੁਰਦੀਪ ਸਿੰਘ ਜੀ ਕਿ ਤੁਸੀਂ ਇਸ ਨਗਰ ਕੀਰਤਨ ਬਾਬਤ ਹੋਰ ਵੀ ਜੇ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੋ ਤਾਂ ਜ਼ਰੂਰ ਕਰੋ ਤੁਸੀਂ ਸਾਡੇ ਸਟੂਡੀਓ ਆ ਕੇ ਗੱਲਬਾਤ ਵੀ ਕਰ ਸਕਦੇ ਹੋ ਜਾਂ ਫਿਰ ਜੇਕਰ ਤੁਸੀਂ ਫੋਨ ਦੇ ਰਾਹੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਗੱਲਬਾਤ ਚ ਸ਼ਾਮਲ ਹੋਵੋ ਔਰ ਜਾਣਕਾਰੀ ਜਿਹੜੀ ਆ ਦੂਜਿਆਂ ਤੱਕ ਪਹੁੰਚਾਓ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅੱਗੇ ਸਾਡੇ ਨਾਲ ਨਵਦੀਪ ਸਿੰਘ ਜੁੜੇ ਨੇ ਜੀ ਗੁੱਡ ਮਾਰਨਿੰਗ ਬੁਲਾਈ ਇਹਨਾਂ ਨੇ ਸਾਰਿਆਂ ਨੂੰ ਸਾਡੇ ਵੱਲੋਂ ਵੈਰੀ ਗੁੱਡ ਮਾਰਨਿੰਗ ਨਵਦੀਪ ਜੀ ਤੁਹਾਨੂੰ ਤੇ ਇਹਨਾਂ ਨੇ ਇੱਕ ਵਿਚਾਰ ਵੀ ਭੇਜਿਆ ਕਹਿੰਦੇ ਵੈਨ ਆਈ ਵਾਜ਼ ਵਾਕਿੰਗ ਅਲੋਨ ਆਈ ਵਿਸ਼ਡ ਆਈ ਕੁੱਡ ਰੀਚ ਦਾ ਐਂਡ ਆਫ ਦਾ ਰੋਡ ਬਟ ਵੈਨ ਫਰੈਂਡਸ ਜੁਆਇੰਡ ਮੀ I wish that the road never ends. ਕਿਆ ਬਾਤ ਹੈ ਜੀ ਗੁੱਡ ਮਾਰਨਿੰਗ ਕਹਿੰਦੇ ਕਿਆ ਬਾਤ ਹੈ ਬਿਲਕੁਲ ਜੀ ਜੇ ਦੋਸਤ ਜਿਹੜੇ ਆ ਉਹ ਸੱਚੇ ਤੇ ਸੁੱਚੇ ਹੋਣ ਨਾ ਫਿਰ ਤਾਂ ਇੱਦਾਂ ਹੀ ਲੱਗਦਾ ਕਿ ਜਿਹੜੀ ਇਹ ਰਾਹ ਆ ਜਾਂ ਇਹ ਰਸਤਾ ਆ ਇਹ ਕਦੇ ਖਤਮ ਨਾ ਹੋਵੇ ਜ਼ਿੰਦਗੀ ਜਿਹੜੀ ਆ ਜੇ ਉਹਦੇ ਵਿੱਚ ਸੱਚੇ ਸੁੱਚੇ ਜਿਹੜੇ ਲੋਕ ਆ ਉਹ ਸਾਡੇ ਆਲੇ ਦੁਆਲੇ ਹੋਣ ਤਾਂ ਸਾਨੂੰ ਲੱਗਦਾ ਕਿ ਜ਼ਿੰਦਗੀ ਵੀ ਕਦੇ ਖਤਮ ਨਾ ਹੋਵੇ ਹਨਾ ਸੋ ਖੈਰ ਅਸੀਂ ਇਹੀ ਦੁਆ ਕਰਦੇ ਹਾਂ ਕਿ ਇਹੋ ਜਿਹੇ ਸੱਚੇ ਸੁੱਚੇ ਲੋਕਾਂ ਦਾ ਸਾਥ ਜਿਹੜਾ ਹੈ ਤੁਹਾਨੂੰ ਮਿਲਿਆ ਰਹੇ ਦੋਸਤਾਂ ਦੇ ਰੂਪ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਅੱਗੇ ਰਣਜੀਤ ਸੇਖੋਂ ਮੁਦਕੀ ਉਹ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਰਣਜੀਤ ਜੀ ਤੁਹਾਨੂੰ ਪ੍ਰੋਗਰਾਮ ਚ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਔਰ ਬਹੁਤ ਨਿੱਘਾ ਸਵਾਗਤ ਮੈਨੂੰ ਲੱਗਦਾ ਕਿ ਅੱਜ ਪਹਿਲੀ ਵਾਰ ਜਾਂ ਦੂਜੀ ਵਾਰ ਤੁਸੀਂ ਸ਼ਾਮਲ ਹੋਏ ਹੋ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ ਪਰ ਤੁਸੀਂ ਆਇਆ ਕਰੋ ਪ੍ਰੋਗਰਾਮ ਚ ਔਰ ਤੁਹਾਡਾ ਮਿਲਣਾ ਤੁਹਾਡਾ ਜੁੜਨਾ ਸਾਨੂੰ ਬਹੁਤ ਚੰਗਾ ਲੱਗਦਾ ਅੱਗੇ ਸਾਡੇ ਨਾਲ ਕੁਲਦੀਪ ਕੌਰ ਹੋਰੀ ਜੁੜੇ ਨੇ ਕੁਲਦੀਪ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਨਮ ਦਿਨ ਦੀਆਂ ਪਰਮਾਤਮਾ ਕਰੇ ਤੁਹਾਡੀ ਜ਼ਿੰਦਗੀ ਦਾ ਜਿਹੜਾ ਹਰ ਦਿਨ ਆ ਹਰ ਪਾਲਿਆ ਉਹ ਖੁਸ਼ੀਆਂ ਖੇੜਿਆਂ ਸੁੱਖਾਂ ਲੱਦਾ ਹੋਵੇ ਤੇ ਆਉਣ ਵਾਲੇ ਜਿਹੜੇ ਜੀਵਨ ਦੇ ਵਿੱਚ ਤੁਹਾਨੂੰ ਸਫਲਤਾਵਾਂ ਮਿਲਣ ਤੇ ਤੁਸੀਂ ਤਰੱਕੀਆਂ ਕਰੋ ਬਹੁਤ ਸੋਹਣੀ ਇੱਕ ਕਵਿਤਾ ਵੀ ਇਹਨਾਂ ਨੇ ਭੇਜੀ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਫਤਿਹ ਬੁਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਰਦੀਪ ਕੌਰ ਜੀ ਮੀਰ ਜੀ ਮਿੰਟੂ ਬਰਾੜ ਜੀ ਤੇ ਵੱਡੇ ਤੜਕੇ ਸਾਡੇ ਸਭ ਦੇ ਆਪਸੀ ਰਾਬਤੇ ਲਈ ਕਹਿੰਦੇ ਪਾ ਰਹੇ ਵੱਡੇ ਯੋਗਦਾਨ ਵਾਲੇ ਵੀਰ ਜੀ ਸਰਬਜੀਤ ਸਿੰਘ ਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਆਪਣਾ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਕਹਿੰਦੇ ਤੇ ਗੁਰੂ ਸਾਹਿਬ ਜੀ ਆਪਣੇ ਤੇ ਆਪ ਕਿਰਪਾ ਕਰਕੇ ਆਪਣੇ ਨਾਲ ਜੋੜ ਲੈਣ ਬਹੁਤ ਖੂਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਦੇ ਲਈ ਹਮੇਸ਼ਾ ਅਰਦਾਸ ਕਰਦੇ ਹੋ ਕੁਲਦੀਪ ਔਰ ਕਹਿੰਦੇ ਦਿਓ ਸੀਸਾਂ ਅੱਜ ਸਾਡਾ ਜਨਮ ਦਿਨ ਬਿਲਕੁਲ ਜੀ ਤੁਹਾਡੇ ਇਸ ਜਨਮ ਦਿਹਾੜੇ ਤੇ ਆਪਾਂ ਸੀਸਾਂ ਜਿਹੜੀਆਂ ਪਹਿਲਾਂ ਹੀ ਦਿੱਤੀਆਂ ਔਰ ਅਰਦਾਸ ਜਿਹੜੀ ਆ ਉਸ ਪਰਮਾਤਮਾ ਦੇ ਅੱਗੇ ਕਰ ਦਿੱਤੀ ਆ ਕਿ ਤੁਹਾਡੀ ਜ਼ਿੰਦਗੀ ਆ ਖੁਸ਼ੀਆਂ ਲੱਦੀ ਰਵੇ ਔਰ ਇੱਕ ਪਰਵਾਹ ਤੇ ਇੱਕ ਪਿਆਰੀ ਦੱਸਦੇ ਨੇ ਕਿ ਖਿਆਲ ਕਿੰਨਾ ਹੈ ਨਹੀਂ ਤੇ ਰਿਸ਼ਤਿਆਂ ਵਿੱਚ ਕੋਈ ਤੱਕੜੀ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਇਹ ਪਰਵਾਹ ਤੇ ਪਿਆਰ ਹੀ ਹੈ ਜਿਹੜਾ ਸਾਡੇ ਇਸ ਰਿਸ਼ਤਿਆਂ ਦੀ ਨੇੜਤਾ ਨੂੰ ਤੋਲ ਸਕਦਾ ਹੈ ਨਾ ਅੱਗੇ ਇਹਨਾਂ ਨੇ ਇੱਕ ਬਹੁਤ ਸੋਹਣੀ ਜਿਹੀ ਕਵਿਤਾ ਵੀ ਭੇਜੀ ਹੈ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੀ ਆ ਮੇਰੀ ਧੀ ਘੂਕ ਪਈ ਏ ਸੁੱਤੀ ਹਾਸਾ ਬੁੱਲੀਆਂ ਉੱਤੇ ਖੇਡੇ ਇਉਂ ਲੱਗਦਾ ਖਿਡਾਉਣ ਲਈ ਉਹਨੂੰ ਨੀਂਦ ਭਰੀ ਲੈ ਗਈ ਦੁਰੇਟੇ ਉਸ ਬਾਗੇ ਪਤਝੜ ਨਹੀਂ ਆਉਂਦੀ, ਸਦੀਵੀ ਰੁੱਤ ਬਹਾਰ ਹੈ ਰਹਿੰਦੀ, ਆਪੇ ਤਲੀਆਂ ਤੇ ਆ ਲੱਗਦੀ ਕਾਲੇ ਬਾਗਾਂ ਵਾਲੀ ਮਹਿੰਦੀ। ਉਸ ਬਾਗ ਦੇ ਸਾਰੇ ਪੰਛੀ ਹਮੇਸ਼ਾ ਮਿੱਠੀ ਬੋਲੀ ਬੋਲਣ, ਇੱਕ ਦੂਜੇ ਤੇ ਰੋਹਬ ਪਾਉਣ ਲਈ ਕਦੇ ਵੀ ਆਪਣੇ ਪਰ ਨਾ ਤੋਲਣ। ਮਾਂ ਵਰਗੀ ਉਸ ਬਾਗ ਦੀ ਮਾਲਣ ਜਿਹੜੀ ਉੱਥੇ ਸਦੀਵੀ ਰਹਿੰਦੀ, ਜਿਹੜਾ ਫਲ ਧੀ ਰਾਣੀ ਚਾਵੇ ਉਸਨੂੰ ਹੱਸਦੀ ਲਾਹ ਉਹ ਦਿੰਦੀ। ਹਰ ਬੂਟੇ ਤੇ ਫੁੱਲ ਖਿੜੇ ਨੇ ਸੋਹਣੇ ਸੋਹਣੇ ਰੰਗ ਬਿਰੰਗੇ, ਸਭਨਾਂ ਨੂੰ ਖੁਸ਼ਬੋਈ ਵੰਡਣ, ਮੰਗੇ ਭਾਵੇਂ ਨਾ ਕੋਈ ਮੰਗੇ। ਇੰਨੇ ਨੂੰ ਉਹਦੀ ਮਾਂ ਆਈ, ਉਹਦੇ ਮੱਥੇ ਨੂੰ ਹੱਥ ਲਾਇਆ, ਹੱਸਦੀ ਨੇ ਅੱਖਾਂ ਖੋਲੀਆਂ, ਉਸਨੇ ਚੁੱਕ ਸੀਨੇ ਨਾਲ ਲਾਇਆ। ਕਿਆ ਬਾਤ ਹੈ ਜੀ, ਬਹੁਤ ਖੂਬ ਕੁਲਦੀਪ, ਹਮੇਸ਼ਾ ਵਾਂਗ ਬਹੁਤ ਵਧੀਆ। ਵੀਰ ਜੀ ਕਹਿੰਦੇ ਮਿਲਣ ਦਾ ਮੌਕਾ ਮਿਲ ਸਕਦਾ ਜੀ, ਦੱਸੋ ਆਪ ਕਿੱਥੇ ਹੋ ਵੀਰ ਜੀ, ਆਪਾਂ ਆਉਂਦੇ ਹਾਂ। ਸੋ ਬ੍ਰਿਸਬੇਨ ਦੇ ਵਿੱਚ ਮਿੰਟੂ ਬਰਾੜਹੁਰੀ ਪਹੁੰਚੇ ਹੋਏ ਨੇ, ਸੋ ਇਸ ਕਰਕੇ ਉਹਨਾਂ ਨੇ ਪੁੱਛਿਆ। ਸੋ ਮੈਨੂੰ ਲੱਗਦਾ ਕੁਲਦੀਪ ਜੀ ਤੁਸੀਂ ਮਿੰਟੂ ਬਰਾੜਹੁਰਾਂ ਨੂੰ ਜਿਹੜੀ ਕਾਲ ਹੈ ਉਹ ਲਗਾ ਕੇ ਜ਼ਰੂਰ ਦੇਖ ਲਿਓ, ਔਰ ਤੁਹਾਨੂੰ ਪਤਾ ਲੱਗ ਜਾਊਗਾ ਜੀ ਉਹ ਕਿੱਥੇ ਰੁਕੇ ਹੋਏ ਆ। ਤੇ ਬਾਕੀ ਕਹਿੰਦੇ ਜੀ ਬਹੁਤ ਬਹੁਤ ਸ਼ੁਕਰਾਨਾ ਜੀ ਸਾਰੇ ਪਰਿਵਾਰ ਦਾ, ਤੇ ਲਵ ਯੂ ਆਲ ਬਹੁਤ ਸਾਰਾ, ਸਾਡੇ ਵੱਲੋਂ ਵੀ ਲਵ ਯੂ ਹੈ ਜੀ ਤੁਹਾਨੂੰ ਬਹੁਤ ਸਾਰਾ। ਕੁਲਦੀਪ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਅੱਗੇ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਪੈਂਡਿੰਗ ਪਏ, ਆਪਾਂ ਉਹ ਵੀ ਸ਼ਾਮਲ ਕਰ ਲੈਂਦੇ ਹਾਂ। ਸਾਡੇ ਨਾਲ ਸੰਦੀਪ ਰਾਏਹੁਰੀ ਵੀ ਜੁੜੇ ਨੇ, ਇਹਨਾਂ ਨੇ ਵੀ ਆਪਣੇ ਸ਼ਹਿਰ ਦੇ ਵਿੱਚ ਬਰਾੜ ਸਾਹਿਬ ਦੇ ਪਹੁੰਚਣ ਤੇ ਸਵਾਗਤ ਕੀਤਾ ਜੀ। ਤੇ ਇਸੇ ਤਰ੍ਹਾਂ ਗੌਰਵ ਸ਼ਰਮਾ ਹੋਰਾਂ ਨੇ ਵੀ ਪ੍ਰੋਗਰਾਮ ਚ ਸ਼ਾਮਲ ਹੋਣਾ ਕੀਤਾ। ਸਤਿ ਸ੍ਰੀ ਅਕਾਲ ਬੁਲਾਈ ਹੈ ਪਹਿਲਾਂ ਤਾਂ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੌਰਵ ਜੀ ਤੁਹਾਨੂੰ। ਤੇ ਬਰਾੜ ਸਾਹਿਬ ਕਹਿੰਦੇ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸ਼ਰਮਨਾਕ ਕਾਰੇ ਬਾਰੇ ਆਪਣੇ ਵਿਚਾਰ ਦਿਓ। ਸੋ ਉਹ ਵਿਚਾਰ ਜਿਹੜੇ ਬਰਾੜ ਸਾਹਿਬ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਆ। ਤੇ ਕਹਿੰਦੇ ਲੋਮਨ ਨੇ ਇੱਕ ਨਵੇਂ ਖਿਡਾਰੀ ਨੂੰ ਮਿਸ ਗਾਈਡ ਕੀਤਾ। ਬਿਲਕੁਲ ਜੀ, ਬਰਾੜ ਸਾਹਿਬ ਨੇ ਇਸ ਮੁੱਦੇ ਦੇ ਉੱਤੇ ਆਪਣੀ ਟਿੱਪਣੀ ਜਿਹੜੀ ਹੈ ਗੌਰਵ ਜੀ ਮੈਨੂੰ ਲੱਗਦਾ ਕਿ ਸਾਂਝੀ ਕਰ ਦਿੱਤੀ ਹੈ। ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਪੱਖ ਦੇ ਉੱਤੇ ਆਪਣੇ ਬਰਾੜ ਸਾਹਿਬ ਦੇ ਵਿਚਾਰ ਜਿਹੜੇ ਚਾਨਣੇ ਚਾਹੇ ਆ। ਹਰਪ੍ਰੀਤ ਸਿੰਘ ਕੋਹਲੀ ਅੱਗੇ ਇੱਕ ਵਾਰ ਫਿਰ ਸਾਡੇ ਨਾਲ ਸ਼ਾਮਲ ਹੋਏ ਨੇ। ਕਹਿੰਦੇ ਭੈਣ ਜੀ ਕੁਲਦੀਪ ਕੌਰ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਪਰਮਾਤਮਾ ਜ਼ਿੰਦਗੀ ਚ ਹੋਰ ਚੜ੍ਹਦੀ ਕਲਾ ਬਖਸ਼ਣ। ਬਿਲਕੁਲ ਜੀ, ਸਾਡੇ ਵੱਲੋਂ ਵੀ, ਸਾਡੇ ਸਾਰੇ ਦੋਸਤਾਂ ਵੱਲੋਂ ਵੀ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਹਮੇਸ਼ਾ ਖੁਸ਼ ਰਹਿਣ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਸਾਂਝ ਪਾਉਣ ਦੇ ਲਈ। ਅੱਗੇ ਜੱਗਾ ਸੈਦੋਂ ਕੇ ਮੈਲਬਨ ਤੋਂ ਸਾਨੂੰ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜ ਰਹੇ ਨੇ, ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਵੀਰ ਜੀ, ਪ੍ਰੋਗਰਾਮ ਗੋਇੰਗ ਵੈਰੀ ਵੈਲ, ਕੈਰੀ ਔਨ, ਵਾਹਿਗੁਰੂ ਮਿਹਰ ਕਰ। ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੱਗਾ ਜੀ ਤੁਹਾਨੂੰ ਸਭ ਤੋਂ ਪਹਿਲਾਂ। ਤੇ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ, ਪਰਮਾਤਮਾ ਸਭ ਤੇ ਆਪਣੀ ਮਿਹਰ ਬਣਾਈ ਰੱਖੇ। ਬਾਕੀ ਕਹਿੰਦੇ ਛਾਪ ਉਹਨਾਂ ਦੀ ਡੂੰਘੀ ਹੁੰਦੀ ਆ ਜਿਨ੍ਹਾਂ ਪਹਿਚਾਣ ਆਪਣੀ ਦੁਨੀਆਂ ਵਿੱਚ ਛੱਡੀ ਹੁੰਦੀ ਆ, ਰਾਵਾਂ ਔਖੀਆਂ ਦੀ ਪਰਵਾਹ ਕੀ ਉਸਨੂੰ ਜਿਸ ਨੇ ਨਿਗਾਹ ਮੰਜ਼ਿਲ ਤੇ ਗੱਡੀ ਹੁੰਦੀ ਆ। ਕਿਆ ਬਾਤ ਹੈ ਜੀ, ਬਹੁਤ ਖੂਬ, ਬਹੁਤ ਸੋਹਣਾ ਵਿਚਾਰ ਔਰ ਬਹੁਤ ਸੋਹਣੀਆਂ ਸਤਰਾਂ ਜੱਗਾ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ। ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਆਉਣਾ ਕੀਤਾ ਮੰਗਲਵਾਰ ਵਾਲੇ ਪ੍ਰੋਗਰਾਮ ਚ, ਇਸੇ ਤਰ੍ਹਾਂ ਜ਼ਰੂਰ ਹਾਜ਼ਰੀ ਜ਼ਰੂਰ ਲਗਵਾਇਆ ਕਰੋ, ਹਨਾ, ਬਹੁਤ ਚੰਗਾ ਲੱਗਦਾ ਸਾਨੂੰ ਵੀ ਤੇ ਬਹੁਤ ਸੋਹਣੇ ਵਿਚਾਰ, ਧੰਨਵਾਦ। ਮੋਹਿੰਦਰ ਸਿੰਘ ਹੰਸ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਜੀ ਸੁਣ ਰਹੇ ਹਾਂ, ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਮਹਿੰਦਰ ਜੀ ਤੁਸੀਂ ਸੁਣ ਰਹੇ ਹੋ ਸਾਨੂੰ, ਇਸ ਗੱਲ ਦੇ ਨਾਲ ਹੀ ਬੜਾ ਵੱਡਾ ਆਸਰਾ ਤੇ ਬਹੁਤ ਬਹੁਤ ਸ਼ੁਕਰੀਆ ਸ਼ਾਮਲ ਹੋਣ ਦੇ ਲਈ ਪ੍ਰੋਗਰਾਮ ਚ। ਅੱਗੇ ਤਰਨ ਸਿੱਧੂ ਹੋਰਾਂ ਨੇ ਵੀ ਧੰਨਵਾਦ ਕੀਤਾ ਬਰਾੜ ਸਾਹਿਬ ਦਾ, ਜਿਸ ਮੁੱਦੇ ਤੇ ਉਹਨਾਂ ਨੇ ਟਿੱਪਣੀ ਮੰਗੀ ਸੀਗੀ ਉਹਦੇ ਬਾਰੇ ਚ। ਬਹੁਤ ਬਹੁਤ ਧੰਨਵਾਦ ਤਰਨ ਜੀ ਤੁਹਾਡਾ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਉਹਨਾਂ ਨੇ ਕੁਰੈਕਸ਼ਨ ਇੱਕ ਕੀਤੀ ਹੈ, ਸੋ ਕਹਿੰਦੇ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ। ਸੋ ਬਿਲਕੁਲ ਜੀ, ਖਬਰਾਂ ਦੇ ਸਿਲਸਿਲੇ ਦੇ ਵਿੱਚ ਮੈਨੂੰ ਲੱਗਦਾ ਕਿ ਬਰਾੜ ਸਾਹਿਬ ਜਦੋਂ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਉਸ ਦੌਰਾਨ ਕਿਤੇ ਜਿਹੜੀ ਗਲਤੀ ਹੋਈ ਹੈ, ਸੋ ਉਹਦੇ ਲਈ ਮਾਫ਼ੀ ਚਾਹਾਂਗੇ। ਸੋ ਕੁਰੈਕਸ਼ਨ ਤੁਸੀਂ ਕੀਤੀ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ। ਅੱਗੇ ਸਾਡੇ ਨਾਲ ਨਪਿੰਦਰ ਰੀਹਲ ਮੈਲਬਨ ਵਾਲੇ, ਕਿਆ ਬਾਤ ਹੈ ਨਪਿੰਦਰ ਜੀ, ਕਿਹੜੀ ਦੁਨੀਆਂ ਚ ਰਹਿੰਦੇ ਹੋ, ਅੱਜ ਬੜੇ ਦਿਨਾਂ ਬਾਅਦ ਪ੍ਰੋਗਰਾਮ ਚ ਸ਼ਾਮਲ ਹੋਏ, ਬਹੁਤ ਚੰਗਾ ਲੱਗਿਆ ਤੁਸੀਂ ਪ੍ਰੋਗਰਾਮ ਚ ਆਏ ਹੋ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਰਬਜੀਤ ਸਿੰਘ ਜੀ ਤੇ ਸਾਰੇ ਸਰੋਤਿਆਂ ਨੂੰ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖਣ। ਬਿਲਕੁਲ ਜੀ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ, ਤੇ ਅਰਦਾਸ ਸਾਰਿਆਂ ਦੇ ਲਈ ਇੱਕੋ ਹੀ ਹੁੰਦੀ ਹੈ ਕਿ ਤੁਸੀਂ ਸਾਰੇ ਖੁਸ਼ ਰਹੋ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ਣ, ਹਨਾ। ਬਾਕੀ ਇਹਨਾਂ ਨੇ ਇੱਕ ਸੋਹਣਾ ਜਿਹਾ ਵਿਚਾਰ ਸਾਨੂੰ ਭੇਜਿਆ, ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਕਹਿੰਦੇ ਸਿਰਫ ਹੱਥ ਫੜਨਾ ਹੀ ਸਾਥ ਨਹੀਂ ਹੁੰਦਾ। ਬਿਲਕੁਲ ਜੀ ਬਿਲਕੁਲ, ਔਰ ਇਸ ਗੱਲ ਨੂੰ ਜੇ ਸਮਝ ਲਈਏ ਤਾਂ ਫਿਰ ਤਾਂ ਮੈਨੂੰ ਲੱਗਦਾ ਸਾਰੇ ਝਗੜੇ ਝੇੜੇ ਹੀ ਮੁੱਕ ਜਾਣ, ਜੇ ਅੰਡਰਸਟੈਂਡਿੰਗ ਜਿਹੜੀ ਹੈ ਉਹ ਅੰਦਰਲੀ ਸਾਨੂੰ ਹੋ ਜਾਵੇ, ਹਨਾ। ਕਹਿੰਦੇ ਕਿ ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ, ਹਨਾ। ਮੇਰੇ ਨੈਣਾ ਵਿੱਚ ਦੇਖ ਕੇ ਤੂੰ ਗੱਲ ਬੁੱਝ ਲੈ, ਪਰ ਇਹੀ ਅਸਲ ਦੇ ਵਿੱਚ ਬੁੱਝਣੀ ਮੁਸ਼ਕਲ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਮਨਪਿੰਦਰ ਜੀ। ਤੇ ਅੱਗੇ ਸਾਡੇ ਨਾਲ ਕਰਮਜੀਤ ਕੌਰ ਮਾਨਹੁਰੀ ਵੀ ਜੁੜੇ ਨੇ। ਭੈਣ ਜੀ, ਤੁਸੀਂ ਵੀ ਬੜੇ ਦਿਨਾਂ ਬਾਅਦ ਪ੍ਰੋਗਰਾਮ 'ਚ ਅੱਜ ਸ਼ਾਮਲ ਹੋਏ ਹੋ, ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਤੁਸੀਂ ਸਾਰੇ ਅੱਜ ਬੜੇ ਦਿਨਾਂ ਬਾਅਦ ਸ਼ਾਮਲ ਹੋਏ ਹੋ ਪ੍ਰੋਗਰਾਮ 'ਚ। ਸੁਣਦੇ ਜ਼ਰੂਰ ਹੋਵੋਗੇ, ਪਰ ਜਦੋਂ ਤੁਸੀਂ ਸ਼ਾਮਲ ਹੁੰਦੇ ਹੋ ਨਾ, ਉਹਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਸੋ ਸਤਿ ਸ਼੍ਰੀ ਅਕਾਲ ਅਮਰਦੀਪ ਭੈਣ ਜੀ, ਕਹਿੰਦੇ ਬੜੇ ਦਿਨਾਂ ਬਾਅਦ ਅੱਜ ਮਿੱਠੀ ਆਵਾਜ਼ ਸੁਣੀ ਹੈ, ਲਵ ਯੂਰ ਵੋਇਸ, ਥੈਂਕ ਯੂ। ਦੇਖੋ ਜੀ ਕਰਮਜੀਤ ਜੀ, ਮੈਨੂੰ ਨਾ ਬੜੇ ਦਿਨਾਂ ਬਾਅਦ ਤੁਹਾਡਾ ਜਿਹੜਾ ਮੈਸੇਜ ਪਹੁੰਚਿਆ, ਮੈਨੂੰ ਉਹਦੀ ਬੜੀ ਖੁਸ਼ੀ ਹੈ, ਹਨਾ, ਕਿਉਂਕਿ ਮੈਂ ਤਾਂ ਦੇਖੋ ਰੋਜ਼ ਹੀ ਬੋਲਦੀ ਰਹਿੰਦੀ, ਜਦੋਂ ਵੀ ਮੇਰਾ ਪ੍ਰੋਗਰਾਮ ਆਉਂਦਾ ਮੈਂ ਬੋਲਦੀ ਹਾਂ, ਪਰ ਤੁਹਾਡੇ ਮੈਸੇਜਸ ਬਹੁਤ ਘੱਟ ਪਹੁੰਚਦੇ ਆ, ਤੇ ਜਦੋਂ ਪਹੁੰਚਦੇ ਆ ਫਿਰ ਸਾਨੂੰ ਵੀ ਬਹੁਤ ਹਾਰਦਿਕ ਖੁਸ਼ੀ ਹੁੰਦੀ ਹੈ, ਦਿਲੋਂ ਖੁਸ਼ੀ ਹੁੰਦੀ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਹਾਜ਼ਰੀ ਲਗਵਾਈ ਔਰ ਪ੍ਰੋਗਰਾਮ ਵੀ ਪਸੰਦ ਕੀਤਾ। ਸੋ ਇਸੀ ਜੀ ਤੁਹਾਡੇ ਸੁੱਖ ਸੁਨੇਹੇ, ਤੇ ਤੁਹਾਡੇ ਸੁਨੇਹੇ ਜਿਹੜੇ ਆ ਉਹ ਆਪਾਂ ਏਦਾਂ ਹੀ ਨਾਲ ਨਾਲ ਲੈਂਦੇ ਰਹਾਂਗੇ, ਪਰ ਇੱਕ ਹੋਰ ਜਿਹੜੀ ਖਾਸ ਜਾਣਕਾਰੀ ਅੱਜ ਦੇ ਦਿਨ ਦੇ ਬਾਰੇ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਅੱਜ ਹੈਗਾ ਜੀ ਵਰਲਡ ਥੀਏਟਰ ਡੇ। ਸੋ ਰੰਗ ਮੰਚ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਹਸਤੀਆਂ ਉਹ ਜ਼ਰੂਰ, ਮੈਨੂੰ ਲੱਗਦਾ ਕਿ ਇਹਦੀ ਮਹੱਤਤਾ ਜਿਹੜੀ ਆ ਉਹ ਜਾਣਦੀਆਂ ਹੋਣਗੀਆਂ। ਤੇ ਵਰਲਡ ਥੀਏਟਰ ਡੇ ਜਿਹੜਾ ਆ ਹਰ ਸਾਲ ਮਨਾਇਆ ਜਾਂਦਾ ਜੀ 27 ਮਾਰਚ ਨੂੰ ਦੁਨੀਆ ਭਰ ਦੇ ਵਿੱਚ। ਤੇ 1961 ਦੇ ਵਿੱਚ ਸਭ ਤੋਂ ਪਹਿਲਾਂ ਇਹਦੀ ਸ਼ੁਰੂਆਤ ਹੋਈ ਸੀ ਇਸ ਦਿਨ ਨੂੰ ਮਨਾਉਣ ਦੀ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਵੱਲੋਂ, ਤੇ ਹੁਣ ਹਰ ਸਾਲ 27 ਮਾਰਚ ਨੂੰ ਮਨਾਇਆ ਜਾਂਦਾ। ਤੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਇਵੈਂਟਸ ਜਿਹੜੇ ਆ, ਥੀਏਟਰ ਇਵੈਂਟਸ ਜਿਹੜੇ ਆ ਉਹ ਰੱਖੇ ਜਾਂਦੇ ਆ ਵੱਖ ਵੱਖ ਦੇਸ਼ਾਂ ਦੇ ਵਿੱਚ, ਵੱਖ ਵੱਖ ਰਾਜਾਂ ਦੇ ਵਿੱਚ, ਤੇ ਥੀਏਟਰ ਦੇ ਨਾਲ ਜਿਹੜੀਆਂ ਜੁੜੀਆਂ ਐਕਟੀਵਿਟੀਜ਼ ਆ ਉਹ ਕਰਵਾਈਆਂ ਜਾਂਦੀਆਂ। ਸੋ ਜਦੋਂ ਅਸੀਂ ਨਾਟਕ ਦੀ ਗੱਲ ਕਰਦੇ ਹਾਂ ਦੋਸਤੋ, ਨਾਟਕ ਅਸਲ ਦੇ ਵਿੱਚ ਹੈ ਕੀ ਆ, ਹਨਾ, ਜੇ ਅਸੀਂ ਸਧਾਰਨ ਤੌਰ ਤੇ ਦੇਖੀਏ, ਜੇ ਅਸੀਂ ਸਾਹਿਤਕ ਵਿਧਾ ਦੇ ਤੌਰ ਤੇ ਦੇਖੀਏ, ਤਾਂ ਜਿਹੜਾ ਨਾਟਕ ਆ ਅਸਲ ਦੇ ਵਿੱਚ ਇਹ ਦੂਸਰੀਆਂ ਸਾਹਿਤਕ ਵਿਧਾਵਾਂ ਵਾਂਗ ਹੀ ਇੱਕ ਸਾਹਿਤ ਦਾ ਰੂਪ ਆ, ਹਨਾ, ਜਿਹਦੇ ਵਿੱਚ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਸਾਹਿਤ ਰੂਪ ਜਿਹੜੇ ਆ ਸਾਹਮਣੇ ਆਉਂਦੇ ਆ, ਉਹਨਾਂ ਦੇ ਵਿੱਚ ਚਾਹੇ ਕਵਿਤਾ ਆ, ਚਾਹੇ ਨਾਵਲ ਆ, ਚਾਹੇ ਕਹਾਣੀ ਆ, ਹਨਾ, ਇਹ ਸਾਰੇ ਰੂਪ ਜਿਹੜੇ ਆ ਆਪਣੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਵਿਧਾਵਾਂ ਦੇ ਨਾਲ ਸਾਹਮਣੇ ਆਉਂਦੇ ਆ, ਪਰ ਜਿਹੜਾ ਨਾਟਕ ਆ ਇਹ ਇਹਨਾਂ ਤੋਂ ਥੋੜਾ ਜਿਹਾ ਵੱਖਰਾ ਆ। ਜਿਵੇਂ ਕਵਿਤਾ ਜਿਹੜੀ ਆ ਉਹ ਨਾਵਲ ਤੋਂ ਵੱਖਰੀ ਆ, ਹਨਾ, ਇਸੇ ਤਰ੍ਹਾਂ ਜਿਹੜਾ ਨਾਟਕ ਆ ਇਹ ਨਾਵਲ ਤੇ ਕਵਿਤਾ ਦੋਵਾਂ ਤੋਂ ਵੱਖਰਾ ਆ, ਕਿਉਂਕਿ ਇੱਕ ਸੁਤੰਤਰ ਆ, ਇੱਕ ਵੱਖਰੀ ਵੰਨਗੀ ਆ। ਤੇ ਵੱਖਰਾ ਕਿਉਂ ਆ, ਕਿਉਂਕਿ ਇਹ ਜਿਹੜੇ ਨਾਟਕ ਦੇ ਪਾਤਰ ਆ ਉਹ ਜੀਵਤ ਰੂਪ ਦੇ ਵਿੱਚ ਸਾਹਮਣੇ ਆ ਕੇ ਦਰਸ਼ਕਾਂ ਦੇ ਮਨ ਦੇ ਉੱਤੇ ਸਿੱਧਾ ਪ੍ਰਭਾਵ ਪਾਉਂਦੇ ਆ। ਜਦੋਂ ਨਾਟਕ ਲਿਖਿਆ ਜਾਂਦਾ ਆ ਤਾਂ ਉਹ ਲਿਖਿਆ ਹੀ ਇਸ ਤਰੀਕੇ ਦੇ ਨਾਲ ਜਾਂਦਾ ਆ ਕਿ ਕਹਾਣੀ ਨੂੰ ਹੀ ਚਾਹੇ ਉਹ ਰੂਪਮਾਨ ਕਰ ਰਿਹਾ ਹੁੰਦਾ ਆ, ਚਾਹੇ ਉਹ ਸਮਾਜ ਦੀਆਂ ਹੀ ਜਿਹੜੀਆਂ ਕੁਛ ਸਮੱਸਿਆਵਾਂ ਆ ਉਹਨਾਂ ਨੂੰ ਚਿੱਤਰਦਾ ਆ, ਹਨਾ, ਪਰ ਉਹ ਜਦੋਂ ਚਿੱਤਰਦਾ ਆ ਜਾਂ ਜਦੋਂ ਉਹ ਉਸ ਕਹਾਣੀ ਨੂੰ ਉਹਦੇ ਵਿੱਚ ਆਪਣੇ ਨਾਟਕੀ ਵਿਧਾ ਦੇ ਵਿੱਚ ਰੂਪਮਾਨ ਕਰ ਰਿਹਾ ਹੁੰਦਾ ਆ, ਤਾਂ ਉਹ ਇਸ ਤਰ੍ਹਾਂ ਰੂਪਮਾਨ ਕਰਦਾ ਕਿ ਉਹ ਇੱਕ ਦ੍ਰਿਸ਼ ਕਲਾ ਦਾ ਪ੍ਰਭਾਵ ਪਾਉਂਦਾ ਆ। ਸੋ ਉਹ ਦ੍ਰਿਸ਼ ਕਲਾ ਜਿਹੜੀ ਆ ਉਹ ਫਿਰ ਜੀਵਤ ਰੂਪ ਦੇ ਵਿੱਚ ਜਦੋਂ ਸਟੇਜ ਦੇ ਉੱਤੇ ਜਦੋਂ ਉਸ ਨੂੰ ਪੂਰਾ ਦਿਖਾਇਆ ਜਾਂਦਾ ਆ, ਤਾਂ ਉਹਦੇ ਜਿਹੜੇ ਪਾਤਰ ਆ ਉਹ ਜਿਉਂਦੇ ਜਾਗਦੇ ਰੂਪ ਦੇ ਵਿੱਚ ਸਮਾਜ ਵਿਚਲੀਆਂ ਜਿਹੜੀਆਂ ਸਮੱਸਿਆਵਾਂ ਆ ਜਾਂ ਸਾਡੇ ਆਲੇ ਦੁਆਲੇ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਨੂੰ ਸਿੱਧੇ ਰੂਪ ਦੇ ਵਿੱਚ ਸਾਡੇ ਸਾਹਮਣੇ ਰੱਖਦਾ ਆ, ਤੇ ਉਹਨਾਂ ਨੂੰ ਸਾਹਮਣੇ ਰੱਖਣ ਤੋਂ ਬਾਅਦ ਉਹ ਦਰਸ਼ਕਾਂ ਦੇ ਉੱਤੇ ਵੀ ਜਿਹੜਾ ਇਹਦਾ ਸਿੱਧਾ ਪ੍ਰਭਾਵ ਪਾਉਂਦਾ ਆ, ਹਨਾ। ਅੱਜ ਕੱਲ ਚਾਹੇ ਫਿਲਮਾਂ ਆ ਚਾਹੇ ਦੂਸਰੇ ਨਾਟਕ ਜਿਹੜੇ ਆ ਉਹ ਸ਼ੁਰੂ ਹੋ ਗਏ ਆ, ਪਰ ਜਿਹੜਾ ਥੀਏਟਰ ਆ ਉਹਦਾ ਇੱਕ ਵੱਖਰਾ ਜਿਹੜਾ ਪ੍ਰਭਾਵ ਉਹੀ ਆ ਕਿ ਇਹ ਜੀਵਤ ਰੂਪ ਦੇ ਵਿੱਚ ਉਸੇ ਵੇਲੇ ਸਿੱਧਾ ਲਾਈਵ ਜਿਹੜਾ ਆ ਤੁਹਾਡੇ ਤੇ ਆਪਣਾ ਪ੍ਰਭਾਵ ਜਿਹੜਾ ਆ ਉਹ ਛੱਡਦਾ ਆ। ਸੋ ਜੇ ਅਸੀਂ ਪੰਜਾਬੀ ਨਾਟਕ ਦੀ ਗੱਲ ਕਰੀਏ ਤਾਂ ਪੰਜਾਬੀ ਨਾਟਕ ਜਿਹੜਾ ਆ ਉਹ ਆਪਣੇ ਇਸ ਰੂਪ ਦੇ ਵਿੱਚ ਜਿਹੜਾ ਅਜੋਕਾ ਰੂਪ ਆ ਉਹਦੇ ਵਿੱਚ 1913 ਤੋਂ ਆਉਣਾ ਸ਼ੁਰੂ ਹੋਇਆ ਸੀ ਆਈ ਸੀ ਨੰਦਾ ਦੇ ਨਾਟਕ ਸੁਹਾਗ ਦੇ ਨਾਲ, ਹਨਾ। ਤੇ ਅਸੀਂ ਨੋਰਾ ਰਿਚਰਡ ਨੂੰ ਵੀ ਨਾਟਕ ਦੀ ਜਨਮਦਾਤੀ ਜਿਹੜੇ ਪੰਜਾਬੀ ਨਾਟਕ ਦੀ ਜਨਮਦਾਤੀ ਮੰਨਦੇ ਆ, ਪਰ ਉਸ ਤੋਂ ਵੀ ਪਹਿਲਾਂ ਬਹੁਤ ਸਾਰੇ ਜਿਹੜੇ ਮੌਲਿਕ ਨਾਟਕ ਸੀਗੇ ਉਹ ਲਿਖੇ ਜਾ ਚੁੱਕੇ ਸੀਗੇ। ਜਿਵੇਂ ਅਸੀਂ ਦੇਖਦੇ ਹਾਂ ਵੀ ਸੁਪਨ ਦਰਸ਼ ਸੀ ਗਿਆਨੀ ਦਿੱਤ ਸਿੰਘ ਦਾ ਲਿਖਿਆ ਹੋਇਆ, ਉਹ ਉਸ ਵੇਲੇ ਆ ਚੁੱਕਿਆ ਸੀਗਾ, ਹਨਾ। ਤੇ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਭਾਈ ਵੀਰ ਸਿੰਘ ਹੋਰਾਂ ਦੇ ਵੀ ਜਿਹੜੇ ਨਾਟਕ ਸੀਗੇ ਉਹ ਆ ਚੁੱਕੇ ਸੀ ਉਸ ਵੇਲੇ ਰਾਜਾ ਲੱਖ ਦਾਤਾ ਸਿੰਘ ਜਿਹੜਾ ਆ ਉਹ ਵੀ ਉਹਨਾਂ ਦਾ ਨਾਟਕ ਉਸ ਵੇਲੇ ਤੱਕ ਆ ਚੁੱਕਿਆ ਸੀਗਾ ਹਨਾ। ਇਸੇ ਤਰ੍ਹਾਂ ਚੰਦਰ ਹਰੀ ਜਿਹੜਾ ਆ ਤੇ ਬਾਬਾ ਬੁੱਧ ਸਿੰਘ ਇਹ ਸਾਰੇ ਨਾਟਕ ਜਿਹੜੇ ਸੀ ਉਹ ਉਸ ਵੇਲੇ ਲਿਖੇ ਜਾ ਚੁੱਕੇ ਸੀਗੇ। ਪਰ ਜਿਹੜਾ ਆਧੁਨਿਕ ਰੂਪ ਆ ਜਿਹੜੇ ਰੰਗ ਮੰਚੀ ਜਿਹੜੀਆਂ ਲੋੜਾਂ ਆ ਉਹਨਾਂ ਨੂੰ ਮੁੱਖ ਰੱਖ ਕੇ ਜਿਹੜਾ ਨਾਟਕ ਦਾ ਰੂਪ ਆ ਉਹ ਸਾਹਮਣੇ ਆਉਣਾ ਸ਼ੁਰੂ ਹੋਇਆ। ਉਹ 1913 ਦੇ ਵਿੱਚ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਜਿਹੜੇ ਨਾਟਕਕਾਰ ਆ ਉਹਨਾਂ ਨੇ ਪੰਜਾਬੀ ਨਾਟਕ ਦੇ ਵਿੱਚ ਆਪਣਾ ਖਾਸ ਹਿੱਸਾ ਪਾਇਆ। ਬਹੁਤ ਸਾਰੇ ਜਿਹੜੇ ਨਾਟਕ ਆ ਉਹ ਬੜੇ ਵਧੀਆ ਰੂਪ ਦੇ ਵਿੱਚ ਲਿਖੇ ਗਏ ਆ। ਉਹਨਾਂ ਨੂੰ ਲਿਖਣ ਦੇ ਨਾਲ ਨਾਲ ਸਟੇਜ ਦੇ ਉੱਤੇ ਵੀ ਦ੍ਰਿਸ਼ਮਾਨ ਜਿਹੜਾ ਆ ਉਹ ਕੀਤਾ ਗਿਆ ਆ। ਅੱਜ ਵੀ ਬਹੁਤ ਸਾਰੇ ਜਿਹੜੇ ਨਾਟਕਕਾਰ ਆ ਪੰਜਾਬੀ ਨਾਟਕ ਨੂੰ ਉੱਪਰਲੀਆਂ ਲੀਹਾਂ ਤੱਕ ਲਿਜਾਣ ਦੇ ਵਿੱਚ ਰੁੱਝੇ ਹੋਏ ਆ ਤੇ ਪੰਜਾਬੀ ਨਾਟਕ ਜਿਹੜਾ ਇਸ ਵੇਲੇ ਇੱਕ ਅਮੀਰ ਨਾਟਕ ਪਰੰਪਰਾ ਵੱਲ ਵੱਧ ਰਿਹਾ ਆ। ਸੋ ਜਿਨ੍ਹਾਂ ਦੇ ਵਿੱਚ ਮੈਨੂੰ ਲੱਗਦਾ ਕਿ ਆਤਮਜੀਤ ਸਿੰਘ ਹੁਰੀ ਜਾਂ ਫਿਰ ਇਸ ਵੇਲੇ ਜੇ ਅਸੀਂ ਗੱਲ ਕਰੀਏ ਪਾਲੀ ਭੁਪਿੰਦਰ ਸਿੰਘ ਹੁਰੀ ਜਿਹੜੇ ਆ ਉਹਨਾਂ ਦੇ ਵੀ ਲਿਖੇ ਹੋਏ ਨਾਟਕ ਜਿਹੜੇ ਆ ਬਹੁਤ ਚਰਚਾ ਦਾ ਵਿਸ਼ਾ ਬਣਦੇ ਰਹੇ ਆ। ਸੋ ਇਕਾਂਗੀ ਨਾਟਕ ਜਿਹੜੇ ਆ ਉਹ ਵੀ ਆਪਣਾ ਵਿਸ਼ੇਸ਼ ਪ੍ਰਭਾਵ ਛੱਡਦੇ ਰਹੇ ਆ। ਸੋ ਪੰਜਾਬੀ ਨਾਟਕ ਜਿਹੜਾ ਆ ਉਹ ਜਿਸ ਤਰ੍ਹਾਂ ਪਹਿਲਾਂ ਜਿੰਨਾ ਕੁ ਫੇਮਸ ਨਹੀਂ ਸੀ ਜਾਂ ਸਾਡੇ ਭਾਈਚਾਰੇ ਦੇ ਵਿੱਚ ਨਾਟਕ ਨੂੰ ਦੇਖਣ ਦੀ ਰੁਚੀ ਜਿਹੜੀ ਸੋ ਪਹਿਲਾਂ ਉਨੀ ਜ਼ਿਆਦਾ ਨਹੀਂ ਸੀਗੀ, ਪਰ ਹੁਣ ਦੇ ਜਿਹੜੇ ਨਾਟਕਕਾਰ ਆ ਉਹ ਨਵੀਆਂ ਤਕਨੀਕਾਂ ਦੇ ਨਾਲ ਉਹਨਾਂ ਨੂੰ ਜਦੋਂ ਦ੍ਰਿਸ਼ਮਾਨ ਕਰ ਰਹੇ ਆ ਰੰਗਮੰਚ ਦੇ ਉੱਤੇ ਤਾਂ ਨਾਟਕ ਦਾ ਜਿਹੜਾ ਘੇਰਾ ਆ ਉਹ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਜਾਂ ਪੰਜਾਬੀ ਸਾਹਿਤ ਦੇ ਵਿੱਚ ਵੀ ਵਿਸ਼ਾਲ ਹੋ ਰਿਹਾ। ਸੋ ਇਹ ਸੀ ਜੀ ਵਰਲਡ ਥੀਏਟਰ ਡੇ। ਵਰਲਡ ਥੀਏਟਰ ਡੇ ਤੇ ਅਸੀਂ ਇੱਕ ਵਾਰ ਫੇਰ ਸਾਰੇ ਹੀ ਰੰਗ ਕਰਮੀਆਂ ਨੂੰ ਵਧਾਈਆਂ ਦਿੰਦੇ ਹਾਂ ਬਹੁਤ ਬਹੁਤ। ਤੇ ਹੁਣ ਅਸੀਂ ਅਗਲੇ ਸਿਲਸਿਲੇ ਵੱਲ ਵਧਣਾ। ਸਮਾਂ ਸਾਡੇ ਕੋਲ ਬਹੁਤ ਥੋੜਾ ਜਿਹਾ ਬਚਿਆ, ਪਰ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਅੱਜ ਕਰਾਂਗੇ। ਸਾਡੇ ਨਾਲ ਗੱਲਬਾਤ ਚ ਸ਼ਾਮਲ ਹੋਣਗੇ ਸਿਮਰਦੀਪ। ਤੇ ਹੁਣ ਫਿਲਹਾਲ ਇੱਕ ਗੀਤ ਛੋਟਾ ਜਿਹਾ ਤੁਹਾਡੀ ਨਜ਼ਰ ਕਰਦੇ ਹਾਂ, ਵਾਪਸ ਆਉਂਦੇ ਹਾਂ ਆਪਣੇ ਛੋਟੇ ਜਿਹੇ ਸਿਲਸਿਲੇ ਦੇ ਨਾਲ।
ਲੋ ਵੀ ਮਿੱਤਰੋ, ਅੱਜ ਕੱਲ ਜਿੰਨੇ ਵੀ ਰਿਸ਼ਤੇ ਨਾਤੇ ਨੇ ਝੂਠ ਤੇ ਖੜੇ ਨੇ। ਸੱਚ ਇੱਕ ਪਰਮਾਤਮਾ ਦਾ ਨਾਮ, ਜਿਹੜਾ ਉਸ ਨੂੰ ਮੰਨਦਾ ਉਹਦੇ ਲਈ ਸੱਚ ਹੈ, ਜਿਹੜਾ ਨਹੀਂ ਮੰਨਦਾ ਉਹਦੇ ਲਈ ਡਰਾਮਾ, ਕਿਉਂਕਿ ਰੱਬ ਇੱਕ ਦੁਨੀਆ ਕਰੈਕ। ਮੈਂ ਵੀ ਮਿੱਤਰੋ ਇੱਕ ਡਰਾਮਾ, ਚਲੋ ਜੀ ਲਾਲ ਕਮਲ ਜੀ ਕਰੀਏ ਡਰਾਮਾ। ਆਪਣਾ ਕੋਈ ਕਿਰਦਾਰ ਨਿਭਾਉਂਦਾ ਦੋਸਤੋ, ਉਹ ਨਾ ਵਧੀਆ ਆਪਣਾ ਉਹ ਸੰਸਾਰ ਚਲਾਉਂਦਾ ਦੋਸਤੋ, ਕਰੀਆਂ ਕਰੀਆਂ ਗੱਲਾਂ ਕੋਠੇ ਦੇ ਬੈਠ ਬਣੇ ਰਹੇ ਕਦ ਤਾਰੇ ਕੋ
ਕਿਸੇ ਬਾਬੇ ਦੇ ਗਲ ਪੈਣ ਨਾਲ ਕੋਈ ਬਾਬਾ ਨਹੀਂ ਬਣ ਜਾਂਦਾ ਉਹ ਬਾਬਾ ਨਾ ਰੱਖ ਲੈਣ ਨਾਲ ਕੋਈ ਬਾਬਾ ਨਹੀਂ ਬਣ ਜਾਂਦਾ
ਲਓ ਜੀ ਜੇ ਸਾਰਾ ਕੁਛ ਡਰਾਮਾ ਹੀ ਆ ਫਿਰ ਤਾਂ ਜ਼ਿੰਦਗੀ ਵੀ ਫਿਰ ਡਰਾਮਾ ਹੀ ਆ ਹਨਾ ਤੇ ਬਿਲਕੁਲ ਜੀ ਆਪਾਂ ਵੈਸੇ ਤਾਂ ਇਹ ਵੀ ਜਿਹੜਾ ਇਸ ਸੰਸਾਰ ਦੇ ਰੰਗਮੰਚ ਦੇ ਉੱਤੇ ਹਰ ਬੰਦਾ ਜਿਹੜਾ ਉਹ ਆਪਣਾ ਕਰੈਕਟਰ ਕਰ ਰਿਹਾ ਹਨਾ ਤੇ ਇਹ ਗੀਤ ਤੁਸੀਂ ਸੁਣਿਆ ਮੈਨੂੰ ਲੱਗਦਾ ਗੀਤ ਵੀ ਜ਼ਰੂਰ ਪਸੰਦ ਆਇਆ ਹੋਣਾ ਤੇ ਹੁਣ ਅਗਲਾ ਸਿਲਸਿਲਾ ਜਿਹੜਾ ਆਪਾਂ ਲੈ ਕੇ ਆ ਰਹੇ ਹਾਂ ਨਾ ਉਹ ਹੈਗਾ ਜੀ ਪਰਿਵਾਰਕ ਡਰਾਮੇ ਬਾਰੇ ਸੋ ਪਰਿਵਾਰਕ ਡਰਾਮੇ ਬਾਰੇ ਗੱਲ ਏਦਾਂ ਵੀ ਆਪਾਂ ਗੱਲ ਹਲਕੀ ਫੁਲਕੀ ਰੱਖਣੀ ਆ ਗੰਭੀਰ ਲੈਣ ਦੀ ਇਹਨੂੰ ਲੋੜ ਨਹੀਂ ਆਪਾਂ ਇੱਕ ਕਵਿਤਾ ਤੁਹਾਨੂੰ ਸੁਣਾਉਣੀ ਆ ਪਰ ਉਹ ਤੋਂ ਪਹਿਲਾਂ ਮੈਂ ਜੀ ਆਇਆਂ ਨੂੰ ਕਵਾਂ ਸਿਮਰਦੀਪ ਹੋਰਾਂ ਨੂੰ ਸਿਮਰਦੀਪ ਇਸ ਵੇਲੇ ਸਿਲਸਿਲੇ ਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹਾਜ਼ਰ ਹੋਏ ਨੇ ਸਿਮਰਦੀਪ ਤੁਹਾਡਾ ਬਹੁਤ ਬਹੁਤ ਸਵਾਗਤ
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਲਿਸਨਰਸ ਨੂੰ ਤੇ ਸਰਜੀਤ ਭਾਜੀ ਨੂੰ ਤੇ ਸਾਰੇ ਸਰੋਤਿਆਂ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜਾ ਅੱਜ ਦਾ ਵਿਸ਼ਾ ਵੈਸੇ ਤੇ ਆਪਾਂ ਨੂੰ ਇੰਨਾ ਗੰਭੀਰ ਲੈਣਾ ਨੀ ਪਰ ਐਕਚੁਅਲੀ ਵਿਸ਼ਾ ਕਾਫੀ ਜ਼ਿਆਦਾ ਗੰਭੀਰ ਆ ਸੋ ਜਿਹੜੀ ਕਵਿਤਾ ਸਾਡੇ ਕੋਲ ਆਈ ਮਧੂ ਜੀ ਪਹਿਲਾਂ ਅਸੀਂ ਉਹਦੇ ਨਾਲ ਜਿਹੜਾ ਅਸੀਂ ਕਵਿਤਾ ਨਾਲ ਆਪਾਂ ਸ਼ੁਰੂਆਤ ਕਰਦੇ ਆ ਫਿਰ ਅਸੀਂ ਅੱਗੋ ਵਿਸ਼ੇ ਤੇ ਡਿਸਕਸ਼ਨ ਜਿਹੜੀ ਆਪਾਂ ਸ਼ੁਰੂ ਕਰਨੇ ਆ
ਬਿਲਕੁਲ ਬਿਲਕੁਲ ਜੀ ਤੁਸੀਂ ਵੈਸੇ ਨਾ ਡਰਾ ਦਿੱਤਾ ਹੁਣ ਦੂਸਰੇ ਪਾਸੇ ਤੁਸੀਂ ਆ ਜਿਹੜਾ ਕਹਿਤਾ ਨਾ ਨਹੀਂ ਹੈਗਾ ਬਹੁਤ ਗੰਭੀਰ ਆ ਨਹੀਂ ਨਹੀਂ ਤੁਸੀਂ ਦੋਸਤੋ ਐਵੇਂ ਗੰਭੀਰ ਗੰਭੀਰ ਆਪਾਂ ਬੜਾ ਹਲਕਾ ਫੁਲਕਾ
ਹਰ ਕੋਈ ਆਪਣੇ ਆਪਣੇ ਘਰ ਚ ਛੇੜ ਕੇ ਵੇਖੋ ਕਿੱਦਾਂ ਸੀਰੀਅਸਲੀ ਮੋੜ ਤੇ ਗੱਲ ਹੋ ਜਾਂਦੀ
ਇਸੇ ਕਰਕੇ ਤਾਂ ਆਪਾਂ ਫਿਰ ਇਹਨੂੰ ਹਲਕੇ ਫੁਲਕੇ ਅੰਦਾਜ਼ ਚ ਲੈ ਕੇ ਆਏ ਆ ਵੀ ਇਸ ਚੀਜ਼ ਨੂੰ ਇੰਨਾ ਜ਼ਿਆਦਾ ਗੰਭੀਰ ਲੈਣ ਦੀ ਲੋੜ ਨਹੀਂ ਹੁੰਦੀ ਅਸਲ ਚ ਛੋਟੀਆਂ ਛੋਟੀਆਂ ਹਲਕੀਆਂ ਫੁਲਕੀਆਂ ਗੱਲਾਂ ਹੁੰਦੀਆਂ ਜਦੋਂ ਅਸੀਂ ਇਹਨੂੰ ਜ਼ਿਆਦਾ ਉਲਝਾ ਲੈਂਦੇ ਹਾਂ ਤਾਂ ਹੀ ਇਹ ਗੰਭੀਰ ਹੋ ਜਾਂਦੀ ਆ ਇਸ ਕਰਕੇ ਗੰਭੀਰ ਕਰਨ ਦੀ ਲੋੜ ਨਹੀਂ ਆ ਆਪਾਂ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਅਸੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਅਸਲ ਦੇ ਵਿੱਚ ਗੱਲ ਉਹੀ ਆ ਕਿ ਸਮਝਣ ਦੀ ਆ ਇੱਕ ਦੂਜੇ ਨੂੰ ਹਨਾ ਤੇ ਜੇ ਅਸੀਂ ਸਮਝਦੇ ਨਹੀਂ ਆ ਤਾਂ ਫੇਰ ਇੱਕ ਜਿਹੜਾ ਹਊਆ ਜਿਹੜਾ ਉਹ ਬਣਿਆ ਹੀ ਰਹਿੰਦਾ ਚਾਹੇ ਵਹੁਟੀ ਦੇ ਰਿਸ਼ਤੇਦਾਰਾਂ ਨੂੰ ਲੈ ਕੇ ਹੋਵੇ ਤੇ ਚਾਹੇ ਹਸਬੈਂਡ ਦੇ ਰਿਸ਼ਤੇਦਾਰਾਂ ਨੂੰ ਲੈ ਕੇ ਹੋਵੇ ਖੈਰ ਆਪਾਂ ਨਾ ਪਹਿਲਾਂ ਕਵਿਤਾ ਜਿਹੜੀ ਆ ਉਹ ਜ਼ਰੂਰ ਸਾਂਝੀ ਕਰ ਦਿੰਨੇ
ਆ
ਤੇ ਕਵਿਤਾ ਜਿਹੜੀ ਆ ਕੱਲ ਨਾ ਮੈਂ ਕੁਲਦੀਪ ਸਿੰਘ ਔਲਖ ਸਾਡੇ ਨਾਲ ਸਾਡੇ ਰੇਡੀਓ ਦੇ ਸਪੋਰਟਰ ਵੀ ਨੇ ਤੇ ਉਹ ਕਈ ਵਾਰ ਬਹੁਤ ਸੋਹਣਾ ਆਪ ਵੀ ਕੁਛ ਨਾ ਕੁਛ ਲਿਖ ਕੇ ਪੋਸਟ ਕਰਦੇ ਹੁੰਦੇ ਆ ਪਰ ਇਹ ਜਿਹੜੀ ਕਵਿਤਾ ਆ ਇਹ ਉਹਨਾਂ ਦੇ ਦੋਸਤ ਦੀ ਲਿਖੀ ਹੋਈ ਆ ਜੀ ਦੀਪ ਮੰਗਲੀ ਦੀ ਸੋ ਆਪਾਂ ਤੁਹਾਡੀ ਨਜ਼ਰ ਕਰਦੇ ਆ ਕਹਿੰਦੇ ਰਿਸ਼ਤੇਦਾਰ ਜਿੰਨੇ ਜੋ ਮੇਰੀ ਘਰ ਵਾਲੀ ਦੇ ਸਾਰੇ ਵਧੀਆ ਸਾਰੇ ਚੰਗੇ ਰਿਸ਼ਤੇਦਾਰ ਜਿੰਨੇ ਜੋ ਮੇਰੀ ਘਰ ਵਾਲੀ ਦੇ ਸਾਰੇ ਵਧੀਆ ਸਾਰੇ ਚੰਗੇ ਆ ਮੇਰੇ ਵਾਲੇ ਪਤਾ ਨੀ ਕਾਹਤੋਂ ਲੱਗਦੇ ਨੇ ਸਾਰੇ ਭੁੱਖੇ ਨੰਗੇ ਰਿਸ਼ਤੇਦਾਰ ਜੇ ਕੋਈ ਆ ਜੇ ਰਿਸ਼ਤੇਦਾਰ ਜੇ ਕੋਈ ਆ ਜੇ ਮੇਰਾ ਸਿਰ ਦੁਖਦਾ ਮੱਥੇ ਵਲ ਹੁੰਦੇ ਨੇ ਰਿਸ਼ਤੇਦਾਰ ਜੇ ਕੋਈ ਆ ਜੇ ਮੇਰਾ ਫਿਰ ਸਿਰ ਦੁਖਦਾ ਮੱਥੇ ਵਲ ਹੁੰਦੇ ਨੇ ਜੇ ਆ ਜੇ ਕੋਈ ਸਹੁਰਿਆਂ ਵੱਲੋਂ ਫਿਰ ਪਕੌੜੇ ਤਲ ਹੁੰਦੇ ਨੇ ਝੱਟ ਸਮੋਸੇ ਆ ਜਾਂਦੇ ਨੇ ਉਹ ਚਾਹ ਨਾ ਭਾਵੇਂ ਮੂੰਹੋਂ ਮੰਗੇ ਝੱਟ ਸਮੋਸੇ ਤਲ ਹੁੰਦੇ ਨੇ ਉਹ ਚਾਹ ਨਾ ਭਾਵੇਂ ਮੂੰਹੋਂ ਮੰਗੇ ਰਿਸ਼ਤੇਦਾਰ ਜਿੰਨੇ ਜੋ ਮੇਰੀ ਘਰ ਵਾਲੀ ਦੇ ਸਾਰੇ ਵਧੀਆ ਸਾਰੇ ਚੰਗੇ ਆ ਮੇਰੇ ਵਾਲੇ ਪਤਾ ਨੀ ਕਾਹਤੋਂ ਲੱਗਦੇ ਨੇ ਸਾਰੇ ਭੁੱਖੇ ਨੰਗੇ ਸੋ ਅੱਗੇ ਕਹਿੰਦੇ ਜੀ ਸੱਸ ਮੇਰੀ ਜਮਾਂ ਦੇਵੀਆਂ ਵਰਗੀ ਸੱਸ ਮੇਰੀ ਜਮਾਂ ਦੇਵੀਆਂ ਵਰਗੀ ਮਮਤਾ ਦਾ ਇੱਕ ਸੁਮੇਲ ਜਿਹਾ ਬਣ ਗਈ ਆ ਭੋਲੀ ਭਾਲੀ ਬੇਬੇ ਮੇਰੀ ਪਤਾ ਕਾਹਤੋਂ ਚੁੜੇਲ ਜਿਹੀ ਬਣ ਗਈ ਸੱਸ ਮੇਰੀ ਕਹਿੰਦੇ ਜਮਾਂ ਦੇਵੀਆਂ ਵਰਗੀ ਮਮਤਾ ਦਾ ਇੱਕ ਸੁਮੇਲ ਜਿਹਾ ਬਣ ਗਈ ਆ ਭੋਲੀ ਭਾਲੀ ਬੇਬੇ ਮੇਰੀ ਪਤਾ ਨੀ ਕਾਹਤੋਂ ਚੁੜੇਲ ਜੀ ਬਣ ਗਈ ਲੱਗਦਾ ਏ ਉਹ ਨਾਗਿਨ ਬਣ ਕੇ ਘਰ ਵਾਲੀ ਨੂੰ ਨਿੱਤ ਉਡੰਗੇ ਰਿਸ਼ਤੇਦਾਰ ਜਿੰਨੇ ਜੋ ਮੇਰੀ ਘਰ ਵਾਲੀ ਦੇ ਸਾਰੇ ਵਧੀਆ ਸਾਰੇ ਚੰਗੇ ਆ ਮੇਰੇ ਵਾਲੇ ਪਤਾ ਨੀ ਕਾਹਤੋਂ ਲੱਗਦੇ ਨੇ ਸਾਰੇ ਭੁੱਖੇ ਨੰਗੇ ਪੇਕਿਆਂ ਦੀ ਜੇ ਕੋਈ ਸਿਫਤ ਕਰੇ ਤਾਂ ਮੁੱਖ ਚੰਦਰੀ ਦਾ ਬਾਲਾ ਹੀ ਫੱਬਦਾ। ਕਹਿੰਦੇ ਪੇਕਿਆਂ ਦੀ ਜੇ ਕੋਈ ਸਿਫਤ ਕਰੇ ਤਾਂ ਮੁੱਖ ਚੰਦਰੀ ਦਾ ਬਾਲਾ ਹੀ ਫੱਬਦਾ, ਸਾਡਿਆਂ ਦੀ ਕਦੀ ਸਿਫਤ ਨਾ ਹੁੰਦੀ, ਉਹਨਾਂ ਵਿੱਚ ਕੋਈ ਨੁਕਸ ਨਹੀਂ ਲੱਭਦਾ। ਸਾਡਿਆਂ ਦੀ ਕੋਈ ਸਿਫਤ ਨਹੀਂ ਹੁੰਦੀ ਤੇ ਕਹਿੰਦੇ ਉਹਨਾਂ ਵਿੱਚ ਕੋਈ ਨੁਕਸ ਨਹੀਂ ਲੱਭਦਾ। ਜਿੰਨੇ ਵੀ ਉਹ ਰੰਗ ਬਿਰੰਗੇ, ਜਿੰਨੇ ਵੀ ਨੇ ਉਹ ਰੰਗ ਬਿਰੰਗੇ ਰਿਸ਼ਤੇਦਾਰ, ਜਿੰਨੇ ਜੋ ਮੇਰੀ ਘਰਵਾਲੀ ਦੇ, ਸਾਰੇ ਵਧੀਆ, ਸਾਰੇ ਚੰਗੇ। ਆ ਮੇਰੇ ਵਾਲੇ ਪਤਾ ਨਹੀਂ ਕਾਹਤੋਂ ਲੱਗਦੇ ਨੇ ਸਾਰੇ ਭੁੱਖੇ ਨੰਗੇ। ਭੈਣਾਂ ਮੇਰੀਆਂ ਜਦ ਵੀ ਆਵਣ, ਭੈਣਾਂ ਮੇਰੀਆਂ ਜਦ ਵੀ ਆਵਣ, ਸਾਡੇ ਘਰ ਵਿੱਚ ਅੱਗਾਂ ਲਾਵਣ। ਸਾਲੀਆਂ ਦੀ ਕੀ ਗੱਲ ਮੈਂ ਆਖਾਂ, ਸਾਲੀਆਂ ਦੀ ਕੀ ਗੱਲ ਮੈਂ ਆਖਾਂ, ਉਹ ਤੇ ਸਦਾ ਹੀ ਸਾਡੀ ਸੁੱਖ ਮਨਾਵਣ। ਫੋਨ ਤੇ ਜੇ ਨਾ ਦੇਣ ਸਲਾਮਾਂ, ਫੋਨ ਤੇ ਜੇ ਨਾ ਦੇਣ ਸਲਾਮਾਂ, ਉਹਨਾਂ ਦਾ ਵੀ ਦਿਨ ਨਾ ਲੰਘੇ। ਰਿਸ਼ਤੇਦਾਰ ਜਿੰਨੇ ਜੋ ਮੇਰੀ ਘਰਵਾਲੀ ਦੇ, ਸਾਰੇ ਵਧੀਆ, ਸਾਰੇ ਚੰਗੇ। ਆ ਮੇਰੇ ਵਾਲੇ ਪਤਾ ਨਹੀਂ ਕਾਹਤੋਂ ਲੱਗਦੇ ਨੇ ਸਾਰੇ ਭੁੱਖੇ ਨੰਗੇ। ਤੇ ਅੱਗੇ ਲਿਖਦੇ ਜੀ, ਭੈਣ ਭਾਈ ਤੇਰੇ ਸਾਰੇ ਮੰਗਲੀ, ਅੰਦਰੋਂ ਸਭ ਕਸਾਈਆਂ ਵਰਗੇ। ਭੈਣ ਭਾਈ ਤੇਰੇ ਸਾਰੇ ਮੰਗਲੀ, ਅੰਦਰੋਂ ਸਭ ਕਸਾਈਆਂ ਵਰਗੇ। ਤੂੰ ਭਲਾ ਦੱਸ ਕਿਸੇ ਤੋਂ ਕੀ ਲੈਣਾ ਏ, ਤੇਰੇ ਸਾਂਢੂ ਸਾਲੇ ਸਭ ਭਾਈਆਂ ਵਰਗੇ। ਜੀ ਤੂੰ ਭਲਾ ਦੱਸ ਕਿਸੇ ਤੋਂ ਕੀ ਲੈਣਾ ਏ, ਤੇਰੇ ਸਾਂਢੂ ਸਾਲੇ ਸਭ ਭਾਈਆਂ ਵਰਗੇ। ਉਹਨਾਂ ਦੀ ਕੀ ਮਜਾਲ ਹੈ ਕਿ ਜੋ ਤੇਰੇ ਮੂਹਰੇ ਉਹ ਖੰਘੇ। ਰਿਸ਼ਤੇਦਾਰ ਜਿੰਨੇ ਜੋ ਮੇਰੀ ਘਰ ਵਾਲੀ ਦੇ, ਸਾਰੇ ਵਧੀਆ, ਸਾਰੇ ਚੰਗੇ। ਆ ਮੇਰੇ ਵਾਲੇ ਪਤਾ ਨੀ ਕਾਹਤੋਂ ਲੱਗਦੇ ਨੇ ਸਾਰੇ ਭੁੱਖੇ ਨੰਗੇ। ਲਓ ਜੀ ਕਿੰਨਾ ਡੂੰਘਾ ਦਰਦ ਜਿਹੜਾ ਜੀ ਇਸ ਕਵਿਤਾ ਦੇ ਵਿੱਚ ਬਿਆਨ ਕੀਤਾ ਗਿਆ ਕਵੀ ਵੱਲੋਂ। ਤੇ ਮੈਨੂੰ ਲੱਗਦਾ ਵੀ ਕਵੀ ਘੱਟ ਤੇ ਪਤੀ ਦਾ ਜਿਹੜਾ ਦਰਦ ਆ ਉਹ ਜਿਆਦਾ ਇਹਦੇ ਵਿੱਚ ਦੇਖਣ ਨੂੰ ਮਿਲਦਾ। ਤੇ ਹੁਣੇ ਅਸੀਂ ਜਿਵੇਂ ਸਿਮਰ ਗੱਲ ਕਰ ਰਹੇ ਸੀਗੇ ਆਫ ਏਅਰ ਸਰਬਜੀਤ ਭਾਜੀ ਦੇ ਨਾਲ ਵੀ ਇਸ ਕਵਿਤਾ ਦੇ ਬਾਰੇ, ਤੇ ਸਰਬਜੀਤ ਭਾਜੀ ਕਹਿੰਦੇ ਵੀ ਜੇ ਤੁਸੀਂ ਦੂਜੇ, ਆਪਾਂ ਗੱਲ ਕਰ ਰਹੇ ਸੀ ਕਿ ਅਸੀਂ ਦੂਸਰਾ ਜਿਹੜਾ ਪੱਖ ਆ ਉਹ ਵੀ ਜ਼ਰੂਰ ਇਹਦੇ ਵਿੱਚ ਸਾਂਝਾ ਕਰਨਾ ਚਾਹਾਂਗੇ, ਉਹਦੇ ਬਾਰੇ ਵੀ ਜ਼ਿਕਰ ਕਰਨਾ ਚਾਹਾਂਗੇ। ਤੇ ਭਾਜੀ ਕਹਿੰਦੇ ਇਹਦਾ ਮਤਲਬ ਤੁਸੀਂ ਆਪਣੇ ਪੱਖ ਦੀ ਗੱਲ ਹੀ ਕਰਨੀ ਹੈ, ਹਨਾ। ਪਰ ਆਪਾਂ ਕਿਸੇ ਦੇ ਪੱਖ ਦੀ ਗੱਲ ਨਹੀਂ ਕਰਾਂਗੇ, ਅਸੀਂ ਜਿਹੜਾ ਇੱਕ ਦੂਸਰਾ ਪੱਖ ਵੀ ਹੁੰਦਾ ਹੈ, ਕਿਉਂਕਿ ਹਰ ਗੱਲ ਜਿਹੜੀ ਆ ਉਹਦੇ ਦੋ ਪਹਿਲੂ ਜ਼ਰੂਰ ਹੁੰਦੇ ਆ ਤੇ ਦੋ ਪੱਖ ਜ਼ਰੂਰ ਹੁੰਦੇ ਆ। ਇਹ ਜਿਹੜਾ ਆ ਇਹ ਇੱਕ ਪੱਖ ਹੋ ਸਕਦਾ, ਮੈਨੂੰ ਲੱਗਦਾ ਵੀ ਜੇ ਆਪਾਂ ਹਾਸੇ ਠੱਠੇ ਚ ਵੀ ਲਈਏ ਤਾਂ ਕਈ ਵਾਰ ਕੀ ਹੁੰਦਾ ਕਿ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਸਲਾਉਣਾ ਆਪਣੇ ਪੇਕਿਆਂ ਨੂੰ ਚੰਗਾ ਲੱਗਦਾ। ਗੱਲ ਕੀ ਹੁੰਦੀ ਹੈ ਕਿ ਉਹ ਆਪਣਾ ਉਹ ਸਾਰਾ ਕੁਛ ਛੱਡ ਕੇ ਆਈਆਂ ਹੁੰਦੀਆਂ, ਜਿੱਥੇ ਉਹ ਜੰਮੀਆਂ, ਜਿੱਥੇ ਉਹ ਪਲੀਆਂ, ਹਨਾ, ਜਿੱਥੇ ਮਤਲਬ ਉਹਨਾਂ ਦੇ ਛੋਟੇ ਛੋਟੇ ਜਿਹੜੇ ਅਹਿਸਾਸ ਆ ਉਹ ਪਲੇ ਸੀਗੇ, ਹਨਾ। ਇਸ ਕਰਕੇ ਮੈਨੂੰ ਲੱਗਦਾ ਜਦੋਂ ਉਹ ਵਿਆਹੀਆਂ ਜਾਂਦੀਆਂ ਆ ਤੇ ਉਹਨਾਂ ਦੇ ਨਾਲ ਆਪਣੇ ਮਾਪਿਆਂ ਦੇ ਨਾਲ ਇੱਕ ਜਿਹੜੀ ਦੂਰੀ ਆ ਉਹ ਬਣ ਜਾਂਦੀ ਆ। ਤੇ ਜਦੋਂ ਉਹ ਦੂਰ ਆਉਂਦੀਆਂ ਆ ਨਾ ਤੇ ਮੈਨੂੰ ਲੱਗਦਾ ਦੂਰ ਆਉਣ ਤੋਂ ਬਾਅਦ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਜਿਹੜੀ ਚੀਜ਼ ਦੀ ਅਹਿਮੀਅਤ ਸਾਨੂੰ ਵਿੱਚ ਬੈਠੇ ਹੁੰਦੇ ਆ ਉਦੋਂ ਨਹੀਂ ਪਤਾ ਲੱਗਦੀ, ਜਦੋਂ ਅਸੀਂ ਕਿਸੇ ਵੀ ਚੀਜ਼ ਤੋਂ ਦੂਰ ਹੁੰਦੇ ਹਾਂ ਤੇ ਉਹਦੀ ਅਹਿਮੀਅਤ ਸਾਨੂੰ ਉਦੋਂ ਹੀ ਪਤਾ ਲੱਗਦੀ ਆ। ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਜਦੋਂ ਪੇਕੇ ਘਰੋਂ ਸਹੁਰੇ ਘਰ ਚਲੇ ਜਾਂਦੀਆਂ ਤਾਂ ਫੇਰ ਉਹ ਜਿਹੜੀ ਅਹਿਮੀਅਤ ਆ ਉਹ ਉਦੋਂ ਉਹਨਾਂ ਨੂੰ ਪਤਾ ਲੱਗਦੀ ਆ। ਤਾਂ ਫੇਰ ਉਹਨਾਂ ਨੂੰ ਲੱਗਦਾ ਕਿ ਉਹ ਛੋਟੀ ਛੋਟੀ ਚੀਜ਼ ਵੀ ਜਿਹੜੀ ਆ ਉਹ ਆਪਣੇ ਪੇਕਿਆਂ ਦੀ ਸਲਾਉਂਦੀਆਂ ਆ, ਹਨਾ। ਤੇ ਇਸ ਕਰਕੇ ਹੋ ਸਕਦਾ ਕਿ ਇਹ ਸਲਾਉਣਾ ਹੀ ਜਿਹੜਾ ਆ ਉਹ ਸਹੁਰੇ ਪਰਿਵਾਰ ਦੇ ਵਿੱਚ ਓਨਾ ਚੰਗਾ ਨਹੀਂ ਮੰਨਿਆ ਜਾਂਦਾ, ਕਿਉਂਕਿ ਮੈਂ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਦੇਖੇ ਆ ਜਿਹਦੇ ਵਿੱਚ ਜਿਹੜੀਆਂ ਘਰ ਵਾਲੀਆਂ ਆ ਜੀ ਉਹਨਾਂ ਨੂੰ ਸਗੋਂ ਜ਼ਿਆਦਾ ਇਸ ਗੱਲ ਦਾ ਫਿਕਰ ਹੁੰਦਾ ਕਿ ਸਹੁਰਿਆਂ ਵੱਲੋਂ ਕੋਈ ਨਾਰਾਜ਼ ਨਾ ਹੋ ਜਾਵੇ। ਸਹੁਰਿਆਂ ਵੱਲੋਂ ਕੋਈ ਵੀ ਰਿਸ਼ਤੇਦਾਰ ਆਉਂਦਾ ਉਹ ਆਪਣੇ ਪੇਕਿਆਂ ਵੱਲੋਂ ਆਉਣ ਵਾਲੇ ਰਿਸ਼ਤੇਦਾਰਾਂ ਨਾਲੋਂ ਵੱਧ ਉਹਨਾਂ ਨੂੰ ਉਹਨਾਂ ਦੀ ਆਓ ਭਗਤ ਕਰਦੀਆਂ, ਉਹਨਾਂ ਦਾ ਖਿਆਲ ਰੱਖਦੀਆਂ ਤਾਂ ਕਿ ਕਿਤੇ ਕੋਈ ਕਮੀ ਨਾ ਰਹਿ ਜਾਵੇ, ਕਿਤੇ ਕੋਈ ਤਾਨਾ ਮੇਣਾ ਜਿਹੜਾ ਉਹ ਨਾ ਸੁਣਨਾ ਪੈ ਜਾਵੇ। ਤੁਸੀਂ ਕੀ ਖਿਆਲ ਰੱਖਦੇ ਇਹਦੇ ਬਾਰੇ ਚ? ਜੀ ਸਿਮਰ,
ਹੈਲੋ
ਹੈਲੋ ਜੀ, ਮੈਨੂੰ ਲੱਗਦਾ ਸਾਡੇ ਨਾਲ ਕੋਈ ਕਾਲਰ ਜੁੜੇ ਨੇ। ਜੀ ਕੌਣ ਸਾਹਿਬ ਬੋਲ ਰਹੇ ਜੀ? ਜੀ ਮੈਨੂੰ ਲੱਗਦਾ ਕਿ ਗੱਲਬਾਤ ਦੌਰਾਨ ਸਿਮਰ ਦੀਪ ਹੋਰਾਂ ਦੀ ਜਿਹੜੀ ਕਾਲ ਹੈ ਸਾਡੇ ਨਾਲ ਉਹ ਕੱਟੀ ਗਈ ਹੈ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਦੁਬਾਰਾ ਅਸੀਂ ਪ੍ਰੋਗਰਾਮ ਦੇ ਵਿੱਚ, ਗੱਲਬਾਤ ਦੇ ਵਿੱਚ ਲਈਏ। ਸੋ ਦੱਸੋ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਹਰ ਗੱਲ ਦੇ ਜਿਹੜੇ ਦੋ ਪੱਖ ਹੁੰਦੇ ਆ, ਤੇ ਇਹ ਪੱਖ ਜਿਹੜਾ ਆਪਾਂ ਇਸ ਕਵਿਤਾ ਦੇ ਵਿੱਚ ਦੇਖਿਆ ਉਹਦੇ ਵਿੱਚ ਗੱਲ ਜਿਹੜੀ ਆ ਉਹ ਇੱਕ ਪਾਸੜ ਜਿਹੀ ਲੱਗਦੀ ਆ ਕਿ ਜਿਹੜੀ ਘਰ ਵਾਲੀ ਆ ਉਹਨੂੰ ਜਿਹੜੇ ਸਹੁਰੇ ਪਰਿਵਾਰ ਦੇ ਸਾਰੇ ਜਿਹੜੇ ਮੈਂਬਰ ਆ ਉਹ ਬੁਰੇ ਲੱਗਦੇ ਆ ਜਾਂ ਫਿਰ ਜਿਹੜੀ ਆਪਣੇ ਪੇਕੇ ਪਰਿਵਾਰ ਦੇ ਜਿਹੜੇ ਸਾਰੇ ਮੈਂਬਰ ਆ ਉਹ ਚੰਗੇ ਲੱਗਦੇ ਆ, ਪਰ ਮੈਨੂੰ ਲੱਗਦਾ ਇਹਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਨਹੀਂ ਆ ਕਿ ਉਹੀ ਆ ਕਿ ਜਦੋਂ ਆਪਣੇ ਪੇਕਿਆਂ ਤੋਂ ਕੁੜੀਆਂ ਜਿਹੜੀਆਂ ਉਹ ਦੂਰ ਆ ਜਾਂਦੀਆਂ ਸਹੁਰੇ ਪਰਿਵਾਰ ਦੇ ਵਿੱਚ ਇੱਕ ਨਵੇਂ ਮਾਹੌਲ ਦੇ ਵਿੱਚ ਉਹ ਆਉਂਦੀਆਂ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਫਰਕ ਆ ਉਹ ਨਜ਼ਰ ਆਉਂਦਾ ਰਹਿੰਦਾ ਆ ਹਨਾ। ਪਰ ਇੱਕ ਸਲਾਉਣ ਦੀ ਜਿਹੜੀ ਪ੍ਰਕਿਰਿਆ ਉਹ ਇਸੇ ਕਰਕੇ ਹੁੰਦੀ ਆ ਕਿ ਜਦੋਂ ਅਸੀਂ ਦੂਰ ਆ ਜਾਂਦੇ ਹਾਂ ਸਾਨੂੰ ਆਪਣੇ ਮਾਂ ਤੇ ਪਿਓ ਦਾ ਜਿਹੜਾ ਦੁਲਾਰ ਆ ਉਹ ਚੇਤੇ ਆਉਂਦਾ, ਭੈਣਾਂ ਭਾਈਆਂ ਦਾ ਪਿਆਰ ਚੇਤੇ ਆਉਂਦਾ ਆ, ਤਾਂ ਫਿਰ ਜਦੋਂ ਉਹਦੇ ਬਾਰੇ ਥੋੜਾ ਜਿਹਾ ਵੀ ਜ਼ਿਕਰ ਹੁੰਦਾ ਤੇ ਸਹੁਰੇ ਪਰਿਵਾਰ ਦੇ ਵਿੱਚ ਇੱਦਾਂ ਜਿਹੜਾ ਮਹਿਸੂਸ ਕੀਤਾ ਜਾਂਦਾ ਵੀ ਸ਼ਾਇਦ ਇਹਨੂੰ ਸਿਰਫ ਤੇ ਸਿਰਫ ਆਪਣਾ ਹੀ ਪੇਕਾ ਜਿਹੜਾ ਆ ਉਹ ਪਿਆਰ ਆਇਆ ਹਨਾ। ਪਰ ਮੈਨੂੰ ਲੱਗਦਾ ਇਸ ਗੱਲ ਨੂੰ ਇੱਦਾਂ ਨਹੀਂ ਲੈਣਾ ਚਾਹੀਦਾ, ਇਹਨੂੰ ਜੇ ਪੋਜ਼ਿਟਿਵ ਲਈਏ ਤਾਂ ਮੈਨੂੰ ਲੱਗਦਾ ਕਿ ਉੱਥੇ ਉਹਨੂੰ ਉਹ ਅਹਿਸਾਸ ਕਰਾਉਣਾ ਜਿਹੜਾ ਆ ਉਹ ਜ਼ਰੂਰੀ ਹੁੰਦਾ ਆ ਕਿ ਜੇਕਰ ਮਤਲਬ ਜੇਕਰ ਮਾਂ ਦੀ ਜਿਹੜੀ ਸਾਂਝ ਸੀਗੀ ਜਾਂ ਮਾਂ ਦੀ ਜਿਹੜੀ ਮਮਤਾ ਸੀਗੀ ਉਹ ਇਸ ਤਰ੍ਹਾਂ ਮਹਿਸੂਸ ਕਰਦੀ ਸੀ ਤੇ ਹੁਣ ਦੂਸਰੀ ਮਾਂ ਜਿਹੜੀ ਆ ਉਹ ਇਸ ਘਰ ਦੇ ਵਿੱਚ ਵੀ ਹੈ ਉਹਦੇ ਲਈ, ਜੇਕਰ ਉਹ ਮਾਂ ਦਾ ਪਿਆਰ ਉੱਥੋਂ ਮਿਲ ਜੂਗਾ ਤੇ ਫਿਰ ਉਹ ਆਪਣੇ ਪੇਕੇ ਪਰਿਵਾਰ ਦੀ ਜਿਹੜੀ ਖਿੱਚ ਆ ਉਹ ਹੌਲੀ ਹੌਲੀ ਜ਼ਰੂਰ ਘਟਾਉਂਦੀ ਆ। ਪਰ ਜਿਹੜਾ ਇੱਕ ਹੋਰ ਪੱਖ ਜਿਹੜਾ ਆ ਉਹ ਇਹ ਆ ਕਿ ਮੈਨੂੰ ਲੱਗਦਾ ਹੁੰਦਾ ਕਿ ਬਹੁਤੇ ਪਰਿਵਾਰਾਂ ਦੇ ਵਿੱਚ ਜਿਹੜੀਆਂ ਵਾਟੀਆਂ ਆ ਜਾਂ ਜਿਹੜੀਆਂ ਨੂਹਾਂ ਆ ਹਨਾ ਉਹ ਇਸ ਗੱਲ ਦਾ ਜ਼ਿਆਦਾ ਸਗੋਂ ਖਿਆਲ ਰੱਖਦੀਆਂ ਕਿ ਜੇਕਰ ਉਹਦੇ ਸਹੁਰਾ ਪਰਿਵਾਰ ਦੇ ਵਿੱਚੋਂ ਰਿਸ਼ਤੇਦਾਰੀ ਚੋਂ ਕੋਈ ਵੀ ਮਹਿਮਾਨ ਆ ਰਹੇ ਆ ਤਾਂ ਉਹਨਾਂ ਦੀ ਸੇਵਾ ਦੇ ਵਿੱਚ ਉਹਨਾਂ ਦੇ ਆਉ ਭਗਤ ਦੇ ਵਿੱਚ ਕੋਈ ਕਮੀ ਨਾ ਰਹਿ ਜਾਏ। ਜਦਕਿ ਪੇਕੇ ਪਰਿਵਾਰ ਦੇ ਵਿੱਚ ਕਿਸੇ ਨੇ ਕੁਛ ਨਹੀਂ ਕਹਿਣਾ ਹੁੰਦਾ ਹਨਾ, ਪਰ ਜੇਕਰ ਸਹੁਰੇ ਪਰਿਵਾਰ ਦੇ ਵਿੱਚ ਕੋਈ ਵੀ ਛੋਟੀ ਜਿਹੀ ਕਮੀ ਰਹਿ ਜਾਂਦੀ ਆ ਤੇ ਉਹ ਬਹੁਤ ਜ਼ਿਆਦਾ ਫਿਰ ਉਛਾਲੀ ਜਾਂਦੀ ਆ। ਤੁਸੀਂ ਕੀ ਕਹੋਗੇ ਇਹਦੇ ਬਾਰੇ ਸਿਮਰ
ਜੀ? ਅਮਰਦੀਪ ਜੀ, ਪਹਿਲਾਂ ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਜਿੱਦਾਂ ਇੱਕ ਸਾਡੇ ਲੋਕ ਗੀਤਾਂ ਚ ਵੀ ਕਿਹਾ ਗਿਆ ਹੈ ਸ਼ੁਰੂ ਤੋਂ ਹੀ ਕਿ ਸੱਸਾਂ ਮਾਵਾਂ ਲਾਡ ਲੜਾ ਧੀਆਂ ਨੂੰ ਵਿਗਾੜਨ ਨੀ ਤੇ ਸੱਸਾਂ ਦੇ ਮੱਤਾਂ ਸਾਡੀ ਉਮਰ ਸਵਾਰਨ ਨੀ। ਤੇ ਉਹ ਸਗੋਂ ਜਿਹੜਾ ਲਾਡ ਹੁੰਦਾ ਜਿੱਦਾਂ ਜਦੋਂ ਕਿ ਆਪਾਂ ਬਚਪਨ ਤੋਂ ਜਿੱਦਾਂ ਮਦਰ ਦੇ ਨਾਲ ਕੋਈ ਵੀ ਜਿੱਦਾਂ ਰਿਲੇਸ਼ਨ ਹੁੰਦਾ ਡਾਟਰ ਦਾ ਉਹ ਆਪਾਂ ਰਹਿੰਦੇ ਹਾਂ ਤੇ ਇੱਕ ਬਹੁਤ ਜਿੱਦਾਂ ਬਚਪਨ ਤੋਂ ਛੋਟੇ ਹੁੰਦਿਆਂ ਤੋਂ ਉਂਗਲੀ ਫੜ ਕੇ ਸਾਨੂੰ ਚੱਲਣਾ ਸਿਖਾਉਣਾ, ਪੜ੍ਹਾਉਣਾ, ਲਿਖਾਉਣਾ, ਕਿਚਨ ਦਾ ਸਾਰਾ ਕੰਮ ਜਿੱਦਾਂ ਸਿਖਾਉਣਾ ਤੇ ਉਹ ਇੱਕ ਕਹਿ ਲਓ ਵੀ ਇੱਕ ਜਿਹੜੀ ਉਹ ਗੰਢ ਜੀ ਵਿੱਚ ਬਣ ਜਾਂਦੀ ਹੈ। ਉਹ ਜਦੋਂ ਅਸੀਂ ਸਹੁਰੇ ਪਰਿਵਾਰ ਦੇ ਵਿੱਚ ਜਾਂਦੇ ਹਾਂ ਤੇ ਫਿਰ ਸਾਡੇ ਤੋਂ ਉਹ ਚੀਜ਼ਾਂ ਐਕਸਪੈਕਟ ਕੀਤੀਆਂ ਜਾਂਦੀਆਂ ਵੀ ਆਪਾਂ ਕੀ ਕੁਛ ਸਿੱਖ ਕੇ ਆਏ ਹਨਾ। ਤੇ ਆਪਾਂ ਮਤਲਬ ਸਾਡੇ ਜਿੱਦਾਂ ਕਹਿ ਲਓ ਵੀ ਆਪਾਂ ਨੂੰ ਇੱਕ ਇੱਕ ਰਿਸਪੋਂਸੀਬਿਲਿਟੀ ਇੱਕਦਮ ਸਾਡੇ ਉੱਤੇ ਆ ਜਾਂਦੀ ਹੈ ਤੇ ਜਦੋਂ ਸਾਡੀਆਂ ਮਦਰ ਇਨ ਲਾਅ ਸਾਨੂੰ ਉਹ ਡਾਇਰੈਕਟ ਉਹ ਚੀਜ਼ ਸਮਝਾਉਂਦੀਆਂ ਵੀ ਇਹਨੂੰ ਏਦਾਂ ਨਹੀਂ ਕਰੀਦਾ, ਇਹਨੂੰ ਏਦਾਂ ਕਰੀਦਾ, ਤੂੰ ਏਦਾਂ ਨਾ ਕਰ, ਇਹਨੂੰ ਏਦਾਂ ਕਰ। ਕੁਛ ਹਰ ਘਰ ਦਾ ਮਾਹੌਲ ਇੱਕ ਵੱਖਰਾ ਹੋਣ ਕਰਕੇ ਵੀ ਫਿਰ ਜਦੋਂ ਉਹ ਫਰਕ ਪੈਂਦਾ ਹੈ ਤੇ ਤਾਂ ਕਰਕੇ ਕਿਤੇ ਨਾ ਕਿਤੇ ਜਿਹੜੀ ਮਾਂ ਹੈ ਹਮੇਸ਼ਾ ਦੇਵੀ ਵਰਗੀ ਲੱਗਦੀ ਹੈ ਤੇ ਜਿਹੜੀ ਸੱਸ ਹੈ ਉਹ ਹਮੇਸ਼ਾ ਚੰਗੀ ਨਹੀਂ ਲੱਗਦੀ। ਸੋ ਇਹ ਇੱਕ ਥੋੜਾ ਬਹੁਤ ਜਿਹੜਾ ਫਰਕ ਹੈ ਉਹ ਤੇ ਹੁੰਦਾ ਹੀ ਹੈ, ਪਰ ਇਹ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿ ਜੇ ਸਾਡੇ ਪਰਿਵਾਰ ਦੇ ਵਿੱਚ ਜੇ ਮੈਂ ਆਪਣੇ ਪਰਿਵਾਰ ਚ ਦੇਖਾਂ ਤੇ ਜੇ ਮੇਰੇ ਸਹੁਰੇ ਪਰਿਵਾਰ ਚ ਕੋਈ ਵੀ ਆਉਂਦਾ ਹੈ ਤੇ ਮੈਨੂੰ ਓਨਾ ਹੀ ਚਾਅ ਹੁੰਦਾ ਹੈ ਜਿੰਨਾ ਮੈਨੂੰ ਆਪਣੇ ਪੇਕੇ ਪਰਿਵਾਰ ਚੋਂ ਕਿਸੇ ਆਉਣ ਦਾ ਚਾਅ ਹੁੰਦਾ। ਸਗੋਂ ਵੱਧ ਖਿੱਚ ਹੁੰਦੀ ਹੈ ਕਿਉਂਕਿ ਜਿੱਦਾਂ ਮੇਰੇ ਮਦਰ ਇਨ ਲਾਅ ਦਾ ਹਮੇਸ਼ਾ ਇਹ ਕਹਿਣਾ ਹੁੰਦਾ ਸੀ ਕਦੀ ਕਦੀ ਜਿੱਦਾਂ ਕਹਿ ਲਓ ਵੀ ਉਹਨਾਂ ਦੀਆਂ ਬਜ਼ੁਰਗਾਂ ਦੀਆਂ ਕਹਿ ਲਓ ਵੀ ਜਿੱਦਾਂ ਵੱਡਿਆਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੀ ਜ਼ਿੰਦਗੀ ਦਾ ਕੋਈ ਨਾ ਕੋਈ ਲੈਸਨ ਬਣ ਜਾਂਦੀਆਂ। ਸੋ ਉਹ ਹਮੇਸ਼ਾ ਇਹ ਕਹਿੰਦੇ ਹੁੰਦੇ ਆ, ਕਹਿੰਦੇ ਕਿ ਉਹਨਾਂ ਨੇ ਕਹਿਣਾ ਕਿ ਭਰਾ ਤੇ ਭੈਣਾਂ ਜਿਹੜੀਆਂ ਸਖੀਆਂ ਸੀਗੀਆਂ ਉਹ ਤੇ ਰਹਿ ਗਈਆਂ ਪੇਕੇ ਤੇ ਹੁਣ ਕਹਿੰਦੇ ਮੇਰਾ ਕੋਈ ਦੁੱਖ ਸੁੱਖ ਹੋਊਗਾ ਜਾਂ ਕੁਛ ਆ ਹੁਣ ਕਹਿੰਦੇ ਮੇਰੇ ਜੇਠ ਜਠਾਣੀਆਂ ਨੇ ਤੇ ਮੇਰੇ ਨਨਾਣਾ ਨੇ ਮੇਰਾ ਸਾਥ ਦੇਣਾ ਆ ਤੇ ਹੁਣ ਮੈਨੂੰ ਇਹ ਪਹਿਲਾਂ ਆ ਤੇ ਉਹ ਬਾਅਦ ਚ। ਤੇ ਉਹ ਕਹਿਣ ਤੋਂ ਭਾਵ ਆ ਕਿ ਕਹਿਣ ਨੂੰ ਇਹ ਗੱਲ ਚਲੋ ਜਿੱਦਾਂ ਵੀ ਇੱਕ ਬਣੀ ਹੋਈ ਆ ਵੀ ਪੇਕਿਆਂ ਦੇ ਆਉਣ ਤੇ ਸਾਨੂੰ ਜ਼ਿਆਦਾ ਚਾਅ ਚੜਦਾ ਜਾਂ ਇੱਦਾਂ, ਪਰ ਏਦਾਂ ਦੀ ਕੋਈ ਗੱਲ ਨਹੀਂ ਆ। ਸਗੋਂ ਸਹੁਰਿਆਂ ਦੇ ਆਉਣ ਤੇ ਜ਼ਿਆਦਾ, ਸਿਰਫ ਇਹ ਹੁੰਦਾ ਆ ਕਿ ਜਦੋਂ ਇਨ ਲੋਸ ਦੇ ਵਿੱਚੋਂ ਕੋਈ ਆਉਂਦਾ ਆ ਜਿੱਦਾਂ ਕਹਿ ਲਓ ਵੀ ਕੋਈ ਦੂਰ ਦਾ ਰਿਸ਼ਤੇਦਾਰ ਕਹਿ ਲਓ ਜਿੱਦਾਂ ਭੂਆ ਦੇ ਅੱਗੋਂ ਕੋਈ ਰਿਸ਼ਤੇਦਾਰ ਆ ਗਏ ਜਾਂ ਕੋਈ ਨਨਾਣ ਦੇ ਅੱਗੋਂ ਕੋਈ ਰਿਸ਼ਤੇਦਾਰ ਆ ਗਏ ਉਹ, ਤੇ ਉਹ ਕੀ ਹੁੰਦਾ ਕਿ ਜਿਹੜੀ ਘਰ ਚ ਨੂੰਹ ਹੁੰਦੀ ਆ ਜਾਂ ਕਹਿ ਲੋ ਵੀ ਘਰ ਦੀ ਇੱਕ ਸਵਾਣੀ ਹੁੰਦੀ ਆ ਉਹਦੇ ਤੋਂ ਬਹੁਤ ਜ਼ਿਆਦਾ ਆਪਾਂ ਉਹ ਲੋਕ ਚੀਜ਼ਾਂ ਐਕਸਪੈਕਟ ਕਰਦੇ ਆ ਵੀ ਸਾਡੇ ਤੋਂ ਆ ਵੀ ਹੋਣਾ ਚਾਹੀਦਾ ਸੀ। ਜਿੱਦਾਂ ਉਹ ਕਹਿੰਦੇ ਆ ਨਾ ਵੀ 10 ਚੀਜ਼ਾਂ ਨਾ ਕੋਲਡ ਡਰਿੰਕ ਆ ਉਹ ਦੇ ਦਿੱਤਾ ਪਰ ਅਗਲੀ ਨੇ ਚਾਹ ਨੀ ਪੁੱਛੀ ਹੈਨਾ। ਤੇ ਉਹ ਗੱਲ ਇਹ ਹੋ ਜਾਂਦੀ ਹੈ ਜਦੋਂ ਪੇਕਿਆਂ ਤੋਂ ਕੋਈ ਅੱਗੋਂ ਆ ਜਾਏ ਤੇ ਉਹ ਇਹ ਚੀਜ਼ਾਂ ਨੋਟ ਨੀ ਕਰਦੇ ਵੀ ਹਨਾ ਅਗਲੀ ਨੇ ਬਿਸਕੁਟਾਂ ਨਾਲ ਚਾਹ ਪਿਆਈ ਕਿ ਸਮੋਸਿਆਂ ਨਾਲ ਪਿਆਈ, ਪਰ ਜਦੋਂ ਸਹੁਰਿਆਂ ਤੋਂ ਕੋਈ ਅੱਗੋਂ ਕੋਈ ਏਦਾਂ ਦਾ ਕੋਈ ਰਿਸ਼ਤੇਦਾਰ ਆਉਂਦਾ ਤੇ ਉਹ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ ਨੇ। ਮੈਨੂੰ ਲੱਗਦਾ ਵੀ ਇਹ ਸ਼ਾਇਦ ਵੀ ਇੱਕ ਫਰਕ ਜ਼ਰੂਰ ਹੈਗਾ ਅਮਰਦੀਪ ਜੀ ਕਿ ਆਪਾਂ ਏਦਾਂ ਦੇ ਮੈਨੂੰ ਲੱਗਦਾ ਕਿ ਕਦੀ ਜਿਹੜਾ ਉਹ ਅੱਗੇ ਹੁਣੇ ਆਪਾਂ ਜਿੱਦਾਂ ਸਰਬਜੀਤ ਭਾਜੀ ਨਾਲ ਗੱਲ ਕਰ ਰਹੇ ਸੀ ਤੇ ਮੈਂ ਇਹੀ ਹੱਸ ਰਹੀ ਸੀ, ਮੈਂ ਕਿਹਾ ਮਿੰਟੂ ਭਾਜੀ ਕਹਿੰਦੇ ਵੀ ਸਾਰੀ ਕਮਿਊਨਿਟੀ ਇਕੱਠੀ ਹੋ ਜਾਏ ਤੇ ਆਪਾਂ ਹਨਾ ਇੱਕ ਜਲਵਾ ਦਿਖਾ ਸਕਦੇ ਹਾਂ ਵੀ ਆਪਾਂ ਸਿੱਖ ਕਮਿਊਨਿਟੀ ਹੱਸਦੀ ਸੀ, ਮੈਂ ਕਿਹਾ ਜੇ ਤੇ ਪ੍ਰਾਹੁਣਿਆਂ ਦਾ ਫੈਸਲਾ ਨੀ ਹੋਣ ਡਿਆ ਤੇਰੇ ਤੇਰੇ ਆ ਕਿ ਔਰ ਇਹ ਗੱਲ ਹੈਗੀ ਆ ਕਿ ਆਪਣੇ ਇੱਕ ਜਿਹੜੀ ਸੋਚ ਬਣੀ ਹੋਈ ਆ ਨਾ ਵੀ ਤੇਰਾ ਭਰਾ ਆ ਤੇ ਮੇਰਾ ਭਰਾ ਆ ਤੇ ਤੇਰੀ ਭੈਣ ਆ ਤੇ ਮੇਰੀ ਭੈਣ ਆ, ਇਹ ਵਿਤਕਰਾ ਜਿਹੜਾ ਨਾ ਇਹ ਬੜਾ ਔਖਾ ਜਿਹਾ ਹੀ ਆ ਖਤਮ ਕਰਨਾ। ਜੀ
ਬਿਲਕੁਲ ਬਿਲਕੁਲ ਜੀ, ਜਿਹੜਾ ਅਸਲ ਦੇ ਵਿੱਚ ਘਰਾਂ ਪਰਿਵਾਰਾਂ ਤੋਂ ਹੀ ਆਪਾਂ ਕਹਿੰਦੇ ਆ ਵੀ ਸਮਾਜ ਦੇ ਮੁੱਦੇ ਆ, ਜਿਹੜੇ ਸਮਾਜ ਦੇ ਮੁੱਦੇ ਉਹ ਅਸਲ ਦੇ ਵਿੱਚ ਸ਼ੁਰੂ ਕਿੱਥੋਂ ਹੁੰਦੇ ਆ, ਘਰਾਂ ਪਰਿਵਾਰਾਂ ਤੋਂ ਹੀ ਹਨਾ। ਅਸੀਂ ਚਲੋ ਜੇ ਇਹ ਛੋਟੀ ਜਿਹੀ ਗੱਲ ਆ, ਅਸੀਂ ਇਹਨੂੰ ਮੁੱਦਾ ਵੀ ਨਹੀਂ ਕਹਿੰਦੇ, ਪਰ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਪਰਿਵਾਰਾਂ ਦੇ ਵਿੱਚ, ਪਰ ਕਈ ਵਾਰ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਆ, ਜਿਵੇਂ ਤੁਸੀਂ ਦੱਸਿਆ ਵੀ ਇਹ ਜਿਹੜਾ ਮੁੱਦਾ ਹੈ ਜੀ ਗੰਭੀਰ ਵੀ ਆ, ਆਪਾਂ ਹਲਕੀ ਫੁਲਕੀ ਗੱਲ ਲੈ ਕੇ ਚੱਲੇ ਆ, ਪਰ ਹੋ ਸਕਦਾ ਵੀ ਇਹ ਗੰਭੀਰ ਵੀ ਹੋ ਜਾਵੇ ਹਨਾ। ਆਮ ਤੌਰ ਤੇ ਹੁੰਦਾ ਇਸੇ ਤਰ੍ਹਾਂ ਆ ਕਿ ਇਹ ਤੇਰੇ ਤੇ ਮੇਰੇ ਤੋਂ ਜਿਹੜੀ ਜੰਗ ਛਿੜਦੀ ਆ ਨਾ, ਉਹ ਤੋਂ ਬਾਅਦ ਫੇਰ ਕਈ ਵਾਰ ਇਹ ਜਿਹੜਾ ਬਹੁਤ ਜਿਹੜਾ ਭਿਆਨਕ ਰੂਪ ਆ ਉਹ ਵੀ ਧਾਰਨ
ਕਹਿੰਦੇ ਹਮੇਸ਼ਾ ਮੈਂ ਤੋਂ ਹੁੰਦੀ ਆ ਤੇ ਉਹ ਜਦੋਂ ਮੇਰੇ ਪ੍ਰਾਹੁਣੇ ਤੇਰੇ ਪ੍ਰਾਹੁਣੇ। ਅਮਰਜੀਤ ਜੀ, ਮੈਨੂੰ ਇੱਕ ਗੱਲ ਯਾਦ ਆਈ, ਥੋੜੇ ਦਿਨ ਪਹਿਲਾਂ ਹੀ ਮੈਂ ਆਪਣੇ ਹਸਬੈਂਡ ਨਾਲ ਗੱਲ ਕਰ ਰਹੀ ਸੀ ਤੇ ਉਹ ਕਹਿੰਦੇ ਏਦਾਂ ਹੀ ਕੋਈ ਹਨਾ, ਉਹਨਾਂ ਨੇ ਮੇਰੇ ਨਾਲ ਮਜ਼ਾਕ ਚ ਗੱਲ ਕੀਤੀ ਤੇ ਮੈਨੂੰ ਕਹਿੰਦੇ ਬੜੀ ਖੁਸ਼ ਸੀ ਜਦੋਂ ਤੇਰਾ ਭਰਾ ਆਇਆ ਸੀ ਹਨਾ, ਤੇ ਤਿੰਨ ਹਫ਼ਤਿਆਂ ਵਾਸਤੇ ਘੁੰਮਣ ਆਇਆ ਸੀ, ਤਿੰਨ ਹਫ਼ਤਿਆਂ ਤੇਰਾ ਰੰਗ ਵੇਖਣ ਵਾਲਾ ਸੀ ਹਨਾ, ਏਦਾਂ ਹੀ ਇਹਨਾਂ ਨੇ ਮੈਨੂੰ ਮਜ਼ਾਕ ਚ ਗੱਲ ਕੀਤੀ ਤੇ ਮੈਂ ਕਿਹਾ ਵੀ ਫਿਰ ਤੁਸੀਂ ਮਤਲਬ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਜਦੋਂ ਮੈਂ ਆਪਣੇ ਭਰਾ ਨਾਲ ਹੁੰਦੀ ਹਾਂ ਉਦੋਂ ਜ਼ਿਆਦਾ ਖੁਸ਼ ਹੁੰਦੀ ਹਾਂ ਕਿ ਉਹਦੀਆਂ ਗੱਲਾਂ ਤੋਂ ਮੈਂ ਜ਼ਿਆਦਾ ਖੁਸ਼ ਹੁੰਦੀ ਹਾਂ, ਤੇ ਕਹਿੰਦੇ ਨਹੀਂ ਜਦੋਂ ਤੇਰੇ ਭਰਾ ਦੀ ਗੱਲ ਕਰੇ ਜਾਂ ਤੇਰੀ ਭੈਣ ਦੀ ਗੱਲ ਕਰੇ ਉਦੋਂ ਤੂੰ ਬਹੁਤ ਖੁਸ਼ ਹੁੰਦੀ ਹੈ, ਤੇ ਮੈਂ ਕਿਹਾ ਫਿਰ ਤੁਸੀਂ ਕਿਉਂ ਨੀ ਹਮੇਸ਼ਾ ਮੈਨੂੰ ਖੁਸ਼ ਰੱਖ ਸਕਦੇ, ਹਮੇਸ਼ਾ ਮੈਂ ਕਿ ਚੰਗੀ ਗੱਲ ਕਰਿਆ ਕਰੋ ਤੇ ਮੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ। ਤੇ ਉਹੀ ਗੱਲ ਹੈ ਕਿ ਜਦੋਂ ਆਪਾਂ ਹਨਾ ਸੋਚਦੇ ਵੀ ਇਹ ਕਿੱਦਾਂ ਖੁਸ਼ ਹੋ ਗਈ ਹਨਾ, ਵੇ ਹੁਣ ਇਹ ਕਿੱਦਾਂ ਖੁਸ਼ ਹਨਾ, ਤੇ ਆਪਾਂ ਅਗਲੀ ਵਾਰੀ ਅਗਲੀ ਦਾ ਇਮਤਿਹਾਨ ਨੀ ਲੈਣ ਬਹਿ ਜਾਂਦੇ ਵੀ ਇੱਥੇ ਮੈਂ ਉਹਨਾਂ ਨੂੰ ਇਹੀ ਹਾਲਤ ਸੀ, ਮੈਂ ਕਿਹਾ ਫਿਰ ਤੁਸੀਂ ਕਿਉਂ ਨੀ ਖੁਸ਼ ਰੱਖ ਸਕਦੇ ਹਨਾ, ਵੀ ਤੁਸੀਂ ਵੀ ਸੋਹਣੀ ਗੱਲ ਕਰਿਆ ਕਰੋ ਤੇ ਆਪਾਂ ਹਨਾ ਹਮੇਸ਼ਾ ਖੁਸ਼ ਰਿਹਾ ਕਰੀਏ। ਜੀ
ਜੀ ਬਿਲਕੁਲ ਬਿਲਕੁਲ, ਔਰ ਇਹੀ ਚੀਜ਼ਾਂ ਜਿਹੜੀਆਂ ਨਾ ਪਰਿਵਾਰਾਂ ਦੇ ਵਿੱਚ ਆਮ ਤੌਰ ਤੇ ਜਦੋਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਸ਼ੁਰੂਆਤ ਕਰਦੇ ਹਾਂ ਹਨਾ, ਘਰ ਦੇ ਵਿੱਚ ਇਕੱਠੇ ਬੈਠੇ ਹਾਂ ਹਨਾ, ਇਕੱਠੇ ਬੈਠਿਆਂ ਆਪਾਂ ਕਹਿੰਦੇ ਹਾਂ ਵੀ ਅੱਜ ਆਪਾਂ ਸਾਰੇ ਇਕੱਠੇ ਬੈਠੇ ਹਾਂ ਹਨਾ, ਚਲੋ ਗੱਲਾਂ ਬਾਤਾਂ ਹੀ ਮਾਰਦੇ ਹਾਂ, ਟੀਵੀ ਵੀ ਬੰਦ ਕਰ ਦਿਓ। ਅੱਛਾ, ਗੱਲਾਂ ਬਾਤਾਂ ਜਿਹੜੀਆਂ ਉਹ ਸ਼ੁਰੂ ਹੁੰਦੀਆਂ ਜਨਰਲ ਜਿਹੀਆਂ ਹਨਾ, ਤੇ ਜਦੋਂ ਸ਼ੁਰੂ ਹੁੰਦੀਆਂ ਬਸ ਥੋੜੀ ਕੁ ਦੇਰ ਬਾਅਦ ਫਿਰ ਕੀ ਹੁੰਦਾ ਕਿ ਕਿਸੇ ਭੈਣ ਭਾਈ ਨੂੰ ਲੈ ਕੇ ਗੱਲ ਸ਼ੁਰੂ ਹੋ ਜਾਂਦੀ ਆ, ਫਿਰ ਰਿਸ਼ਤੇਦਾਰਾਂ ਨੂੰ ਲੈ ਕੇ ਹੋ ਜਾਂਦੀ, ਵੀ ਚਾਹੇ ਹੋ ਸਕਦਾ ਰਿਸ਼ਤੇਦਾਰੀ ਚ ਕਿਸੇ ਫੰਕਸ਼ਨ ਨੂੰ ਲੈ ਕੇ ਸੋਚ ਲਓ ਵੀ ਗੱਲ ਸ਼ੁਰੂ ਹੋਈ ਹੈ ਨਾ, ਵੀ ਫਲਾਣਿਆਂ ਦੇ ਹੁਣ ਵਿਆਹ ਆ ਰਿਹਾ ਜਾਂ ਫਲਾਣਿਆਂ ਦੇ ਹੁਣ ਬਰਥਡੇ ਆ ਰਿਹਾ, ਉੱਥੋਂ ਹੀ ਜੇ ਸ਼ੁਰੂ ਹੋਇਆ ਹਨਾ, ਉਸ ਤੋਂ ਬਾਅਦ ਫੇਰ ਜਿਹੜੀਆਂ ਚੀਜ਼ਾਂ ਆ ਉਹ ਇੱਥੇ ਤੱਕ ਡਿਸਕਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਆ ਵੀ ਤੁਹਾਡੇ ਵਾਲੀ ਤਾਂ ਆਹ ਤਾਂ ਉਹਨਾਂ ਦਾ ਤਾਂ ਮਤਲਬ ਇਹੀ ਜਿਹਾ ਕੰਮ ਰਹਿੰਦਾ ਹਨਾ, ਫੇਰ ਉਹ ਹੋ ਜਾਂਦਾ ਕਿ ਤੁਸੀਂ ਹੁਣ ਤੁਹਾਡੇ ਵਾਲੀ ਜਾਂ ਸਾਡੇ ਵਾਲੀ ਗੱਲ ਜਿਹੜੀ ਉਹ ਕਿੱਥੋਂ ਸ਼ੁਰੂ ਕਰ ਦਿੱਤੀ ਹਨਾ। ਤੇ ਇਹ ਗੱਲ ਮੈਨੂੰ ਲੱਗਦਾ ਜ਼ਿਆਦਾ ਸਮਝਣ ਦੀ ਲੋੜ ਆ, ਮੈਂ ਚਲੋ ਆਪਾਂ ਆਪਣੇ ਤਜਰਬਿਆਂ ਚੋਂ ਹੀ, ਜਿਵੇਂ ਤੁਸੀਂ ਆਪਣੇ ਪਰਿਵਾਰ ਦੀ ਘਰ ਦੀ ਗੱਲ ਕਰ ਰਹੇ ਸੀਗੇ, ਆਪਣੇ ਤਜਰਬਿਆਂ ਦੇ ਵਿੱਚੋਂ ਹੀ ਜੇ ਆਪਾਂ ਦੇਖੀਏ ਤਾਂ ਬਹੁਤੀ ਵਾਰ ਇਹ ਦੇਖਣ ਦੇ ਵਿੱਚ ਆਉਂਦਾ ਵੀ ਜਿੱਦਾਂ ਹੁਣ ਅਸੀਂ ਨਵੇਂ ਨਵੇਂ ਜਦੋਂ ਪਰਿਵਾਰ ਦੇ ਵਿੱਚ ਆਉਂਦੇ ਆ ਹਨਾ, ਉਦੋਂ ਪਰਿਵਾਰ ਦੇ ਵਿੱਚ ਵੀ ਥੋੜਾ ਜਿਹਾ ਇੱਕ ਹਊਆ ਟਾਈਪ ਜਿਹੀ ਫੀਲਿੰਗ ਜਿਹੜੀ ਆ ਉਹ ਨਵੀਂ ਵਿਆਹੀ ਨੂੰਹ ਦੇ ਲਈ ਬਣਾ ਕੇ ਰੱਖੀ ਜਾਂਦੀ ਆ, ਵੀ ਮੈਂ ਖੁਦ ਇਹੋ ਜਿਹੇ ਐਕਸਪੀਰੀਅੰਸ ਜਿਹੜੇ ਉਹ ਦੇਖੇ ਆ ਹਨਾ, ਕੀਤੇ ਆ ਕਿ ਜਦੋਂ ਵਿਆਹ ਕੇ ਆਉਂਦੀ ਆ ਤੇ ਉਹਨੂੰ ਚਾਹੇ ਉਹ ਨਣਦਾ ਆ ਚਾਹੇ ਉਹ ਮਦਰ ਇਨ ਲਾਅ ਆ, ਉਹ ਹਮੇਸ਼ਾ ਉਹ ਮਤਲਬ ਪਹਿਲਾਂ ਇੱਕ ਭੂਮਿਕਾ ਜਿਹੀ ਬੰਨ ਦਿੰਦੇ ਆ ਕਿ ਸਾਡੇ ਤਾਂ ਫਲਾਣੇ ਰਿਸ਼ਤੇਦਾਰੀ ਚ ਫਲਾਣੇ ਜਿਹੜੇ ਆ ਜਾਂ ਕੋਈ ਮਾਮੀ ਆ ਜਾਂ ਕੋਈ ਮਾਸੀ ਆ ਉਹਨਾਂ ਦੀਆਂ ਨੂੰਹਾਂ ਤਾਂ ਐ ਸੇਵਾ ਕਰਦੀਆਂ ਘਰੇ ਆਏ ਦੀ ਹਨਾ, ਤੇ ਉਹ ਵਿਚਾਰੀ ਜਿਹੜੀ ਉਹ ਨਵੀਂ ਵਿਆਹੀ ਆਈ ਹੁੰਦੀ ਆ ਉਹ ਵਿਚਾਰੀ ਨਾ ਪਹਿਲਾਂ ਹੀ ਸਹਿਮੀ ਜਿਹੀ ਰਹਿੰਦੀ ਆ ਵੀ ਪਤਾ ਨੀ ਹਨਾ ਵੀ ਜੇ ਹੁਣ ਮੇਰੇ ਤੋਂ ਕੋਈ ਕਸਰ ਰਹਿ ਗਈ ਤਾਂ ਪਤਾ ਨੀ ਕੀ ਹੋ ਜਾਣਾ ਹਨਾ, ਤੇ ਉਹ ਫਿਰ ਦਿਨੋ ਦਿਨ ਜਿੱਦਾਂ ਹੌਲੀ ਹੌਲੀ ਉਹ ਆਦੀ ਹੁੰਦੀ ਜਾਂਦੀ ਆ, ਉਹ ਦੇਖਦੀ ਆ ਵੀ ਅਸਲ ਦੇ ਵਿੱਚ ਕਿਆ ਇੱਦਾਂ ਜਾਂਦਾ ਆ, ਪਰ ਉਹ ਜਦੋਂ ਹੌਲੀ ਹੌਲੀ ਫਿਰ ਮਿਲਦੀ ਆ ਵੀ ਆਹ ਅੱਛਾ ਆਹ ਮਾਮੀ ਦੀ ਗੱਲ ਹੁੰਦੀ ਸੀ, ਆਹ ਮਾਸੀ ਦੀ ਗੱਲ ਹੁੰਦੀ ਸੀ, ਆਹ ਰਿਸ਼ਤੇਦਾਰੀ ਸੀਗੀ ਹਨਾ, ਤੇ ਉਹ ਜਦੋਂ ਦੇਖਿਆ ਜਾਂਦਾ ਵੀ ਪ੍ਰੈਕਟੀਕਲੀ ਤਾਂ ਕੁਛ ਹੋਰ ਹੀ ਆ ਹਨਾ ਮਾਹੌਲ, ਪਰ ਉਹਦੇ ਲਈ ਬਣਾ ਕੇ ਜਿੱਦਾਂ ਦਾ ਪੇਸ਼ ਕੀਤਾ ਜਾਂਦਾ ਆ ਤੇ ਉਹ ਹੋਰ ਮਤਲਬ ਡਰ ਕੇ ਉਹ ਮਤਲਬ ਆਪਣੇ ਵੱਲੋਂ ਸੇਵਾ ਵੀ ਕਰਦੀ, ਹੋ ਸਕਦਾ ਵੀ ਕੁਛ ਅਲੱਗ ਘਰਾਂ ਦੇ ਵਿੱਚ ਅਲੱਗ ਤਰ੍ਹਾਂ ਦਾ ਮਾਹੌਲ ਵੀ ਹੁੰਦਾ ਹੋਵੇ, ਔਰ ਜਿਹੜੀ ਕਵਿਤਾ ਆਪਾਂ ਸੁਣੀਆਂ ਹੋ ਸਕਦਾ ਏਦਾਂ ਦਾ ਵੀ ਮਾਹੌਲ ਜਿਹੜਾ ਆ ਉਹ ਦੇਖਣ ਨੂੰ ਮਿਲਦਾ ਹੋਣਾ ਆ ਹਨਾ, ਆਪਾਂ ਇਹ ਇਨਕਾਰ ਹੀ ਨਹੀਂ ਹੋ ਸਕਦੇ ਇਸ ਗੱਲ ਤੋਂ। ਕਿਉਂਕਿ ਮੈਨੂੰ ਲੱਗਦਾ ਪਰਸਨ ਟੂ ਪਰਸਨ ਬਹੁਤ ਕੁਛ ਡਿਪੈਂਡ ਕਰਦਾ। ਕੁਛ ਜਿਹੜੀਆਂ ਆ ਸਾਡੀਆਂ ਭੈਣਾਂ ਆ ਉਹ ਇਸ ਚੀਜ਼ ਨੂੰ ਸੀਰੀਅਸਲੀ ਲੈਣਾ ਸ਼ੁਰੂ ਕਰ ਦਿੰਦੀਆਂ ਵੀ ਇਧਰੋਂ ਨਾ ਕੋਈ ਕਮੀ ਰਹਿ ਜਾਵੇ, ਹਨਾ, ਵੀ ਸਹੁਰੇ ਪਰਿਵਾਰ ਦੇ ਵਿੱਚੋਂ ਨਾ ਕੋਈ ਕਮੀ ਰਹਿ ਜਾਵੇ ਔਰ ਉਹ ਆਪਣਾ ਵੱਧ ਤੋਂ ਵੱਧ ਜਿਹੜਾ ਆ ਜ਼ੋਰ ਆ ਉਹ ਉਹਨਾਂ ਦੀ ਸੇਵਾ ਚ ਲਾਉਂਦੀਆਂ ਆ, ਜਾਂ ਫਿਰ ਕਹਿ ਲਓ ਕਿ ਉਹਨਾਂ ਦੇ ਬਾਰੇ ਚ ਇਹੋ ਜਿਹੀ ਜਿਹੜੀ ਭਾਸ਼ਾ ਆ ਉਹ ਇਸਤੇਮਾਲ ਨਹੀਂ ਕਰਦੀਆਂ ਘਰ ਪਰਿਵਾਰ ਦੇ ਵਿੱਚ ਵੀ, ਤਾਂ ਕਿ ਘਰ ਦੇ ਵਿੱਚ ਜੇਕਰ ਉਹ ਕੋਈ ਵੀ ਇਹੋ ਜਿਹੀ ਗੱਲ ਕਰਨਗੀਆਂ ਤਾਂ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਉਹ ਖੜੀ ਹੋ ਜੂਗੀ। ਪਰ ਦੂਜੇ ਪਾਸੇ ਇਹੋ ਜਿਹੀਆਂ ਭੈਣਾਂ ਵੀ ਹੈਗੀਆਂ ਬਿਲਕੁਲ ਜਿਹੜੀਆਂ ਜਿਵੇਂ ਅਸੀਂ ਕਹਿੰਦੇ ਹਾਂ ਕਿ ਪੇਕਿਆਂ ਤੋਂ ਦੂਰੀ ਬਣਨ ਤੋਂ ਬਾਅਦ ਹਰ ਜਿਹੜੀ ਭੈਣ ਆ ਉਹ ਹਰ ਜਿਹੜੀ ਕੁੜੀ ਆ ਉਹ ਆਪਣੇ ਪੇਕਿਆਂ ਨੂੰ ਯਾਦ ਵੀ ਕਰਦੀ ਆ, ਉਹਨਾਂ ਨੂੰ ਸੁਣਾਉਂਦੀ ਵੀ ਆ ਕਿਉਂਕਿ ਉਹਨਾਂ ਤੋਂ ਦੂਰ ਹੁੰਦੀ ਆ। ਪਰ ਦੂਜੇ ਪਾਸੇ ਕੁਛ ਇਹੋ ਜਿਹੀਆਂ ਵੀ ਮੈਨੂੰ ਲੱਗਦਾ ਕਿ ਭੈਣਾਂ ਹੋਣਗੀਆਂ, ਹਨਾ, ਜਿਹੜੀਆਂ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਆ ਉਹ ਕਰਦੀਆਂ ਹੋਣਗੀਆਂ ਵੀ ਜਦੋਂ ਉਹਨਾਂ ਦੇ ਸਹੁਰਿਆਂ ਵੱਲੋਂ ਕੋਈ ਆਇਆ ਆ ਤੇ ਉੱਥੇ ਹੋ ਸਕਦਾ ਮੱਥੇ ਵੱਟ ਵੀ ਹੋਵੇ। ਤੇ ਕੁਲਦੀਪ ਸਿਮਰ ਜੀ ਇਹ ਵੀ ਦੇਖਣ ਦੇ ਵਿੱਚ ਆਉਂਦਾ, ਹੁਣ ਤੁਸੀਂ ਦੇਖੋ ਕਿ ਜਿਹੜੇ ਪਰਿਵਾਰ ਦੇ ਵਿੱਚ ਤੁਸੀਂ ਵਿਆਹੇ ਜਾਂਦੇ ਹੋ, ਹਨਾ, ਉਸ ਪਰਿਵਾਰ ਦੇ ਵਿੱਚ ਕੀ ਹੁੰਦਾ ਆ ਕਿ ਜਿਹੜੀ ਮਦਰ ਇਨ ਲਾਅ ਆ, ਹਨਾ, ਉਹਦੀ ਅਟੈਚਮੈਂਟ ਆਪਣੇ ਪੇਕਿਆਂ ਦੇ ਨਾਲ ਬੜੀ ਗੂੜੀ ਹੁੰਦੀ ਆ, ਹਨਾ, ਉਹਦੀ ਅਟੈਚਮੈਂਟ ਜਿਹੜੀ ਆ ਆਪਣੇ ਜਿਹੜੇ ਸਹੁਰੇ ਪਰਿਵਾਰ ਵਾਲੇ ਜਿਹੜੀਆਂ ਰਿਸ਼ਤੇਦਾਰੀਆਂ ਉਹਨਾਂ ਨਾਲ ਘੱਟ ਹੁੰਦੀ ਆ। ਆਮ ਦੇਖਣ ਦੇ ਵਿੱਚ ਆਉਂਦਾ ਆ ਕਿ ਜਿਹੜੀ ਮਦਰ ਇਨ ਲਾਅ ਆ ਉਹਦੇ ਆਪਣੇ ਭਰਾਵਾਂ ਦੇ ਨਾਲ ਜਿਵੇਂ ਮਾਮਿਆਂ ਦੇ ਨਾਲ ਮਾਸੀਆਂ ਦੇ ਨਾਲ, ਹਨਾ, ਬਹੁਤ ਗੂੜੀ ਨੇੜਤਾ ਹੁੰਦੀ ਆ। ਪਰ ਜਿਹੜਾ ਸਹੁਰੇ ਪਰਿਵਾਰ ਵਾਲਾ ਟੱਬਰ ਆ ਉਹਨਾਂ ਦੇ ਨਾਲ ਉਹਨਾਂ ਦੇ ਥੋੜੇ ਜਿਹੇ ਸੰਬੰਧ ਜਿਹੜੇ ਆ ਉਹ ਥੋੜੇ ਜਿਹੇ ਔਖੇ ਜਿਹੇ ਹੁੰਦੇ ਆ, ਹਨਾ, ਤੇ ਇਸ ਕਰਕੇ ਮੈਨੂੰ ਲੱਗਦਾ ਵੀ ਉੱਥੇ ਹੋਰ ਜ਼ਿਆਦਾ ਫਿਰ ਸਮਝਣਾ ਮੁਸ਼ਕਲ ਹੋ ਜਾਂਦਾ। ਫਿਰ ਜਿਹੜੀ ਜਦੋਂ ਉਹ ਨੂੰ ਜਿਹੜੀ ਆ ਉਹ ਵੀ ਉਹ ਜੇ ਪਾਏ ਹੋਏ ਫੁਰਨੇ ਆ ਤੇ ਜਦੋਂ ਚੱਲਣ ਦੀ ਕੋਸ਼ਿਸ਼ ਕਰਦੀ ਆ ਫਿਰ ਉਹਦੇ ਤੇ ਓਬਜੈਕਸ਼ਨ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਆ, ਹਨਾ, ਵੀ ਜੇਕਰ ਉਹ ਆਪ ਆਪਣੇ ਪੇਰੈਂਟਸ ਦੇ ਨਾਲ ਇੱਕ ਗੂੜਤਾ ਜਿਹੜੀ ਆ ਜਾਂ ਗੂੜੀ ਨੇੜਤਾ ਬਣਾ ਹੀ ਰੱਖੀ ਹੁੰਦੀ ਆ ਸੱਸ ਨੇ, ਤੇ ਫਿਰ ਜੇ ਨੂੰ ਜਿਹੜੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਂਦੀ ਵੀ ਉਹ ਆਪਣੇ ਪੇਰੈਂਟਸ ਦੇ ਨਾਲ ਹੁਣ ਓਦਾਂ ਦੀ ਨੇੜਤਾ ਨਾ ਰੱਖੇ, ਕਿਉਂਕਿ ਆਮ ਤੌਰ ਤੇ ਮਤਲਬ ਉਹਨੂੰ ਗੱਲਾਂ ਵੀ ਸੁਣਾਈਆਂ ਜਾਂਦੀਆਂ ਵੀ ਜਿਹੜੀਆਂ ਕੁੜੀਆਂ ਜਿਹੜੀਆਂ ਪਿੱਛੇ ਵੱਲ ਜਿਆਦਾ ਧਿਆਨ ਰੱਖਦੀਆਂ ਉਹ ਜ਼ਿਆਦਾਤਰ ਫਿਰ ਉਹਨਾਂ ਦੀ ਪਰਿਵਾਰ ਦੇ ਵਿੱਚ ਨਿਭਦੀ ਨਹੀਂ, ਉਹਨਾਂ ਦੇ ਘਰਾਂ ਚ ਸਮੱਸਿਆਵਾਂ ਜ਼ਿਆਦਾ ਆਉਂਦੀਆਂ। ਆਮ ਤੌਰ ਤੇ ਬਜ਼ੁਰਗਾਂ ਵੱਲੋਂ ਵੀ ਇਹ ਕਿਹਾ ਜਾਂਦਾ ਵੀ ਪਿੱਛੇ ਜਿਹੜਾ ਧਿਆਨ ਆ ਉਹ ਕੁੜੀਆਂ ਦਾ ਘੱਟ ਹੋਣਾ ਚਾਹੀਦਾ ਆਪਣੇ ਪਰਿਵਾਰ ਦੇ ਵਿੱਚ, ਪੇਕੇ ਪਰਿਵਾਰ ਦੇ ਵਿੱਚ। ਸੋ ਤੁਸੀਂ ਅੱਜ ਦੇ ਜ਼ਮਾਨੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਹਦੇ ਤੇ?
ਅਮਰਦੀਪ ਜੀ, ਮੈਂ ਨਾ ਇੱਕ ਗੱਲ ਆਪਾਂ, ਹਨਾ, ਜਿੱਦਾਂ ਹੁਣ ਤੁਸੀਂ ਕਿਹਾ ਵੀ ਆਪਾਂ ਨੂੰ ਇਹ ਗੱਲ ਬਾਰ ਬਾਰ ਜ਼ਰੂਰ ਦੱਸੀ ਜਾਂਦੀ ਆ ਵੀ ਜਿਹੜੀਆਂ ਕੁੜੀਆਂ ਪਿੱਛੇ ਨੂੰ ਧਿਆਨ ਰੱਖਦੀਆਂ, ਹਨਾ, ਵੀ ਪੇਕੇ ਏਦਾਂ, ਹਨਾ, ਸਹੁਰੇ ਏਦਾਂ, ਪਰ ਗੱਲ ਉੱਥੇ ਕਿਤੇ ਨਾ ਕਿਤੇ ਆਉਂਦੀ ਹੈ ਕਿ ਆਪਾਂ ਜੇ ਆਪਾਂ ਕੁੜੀਆਂ ਤੋਂ ਇਹ ਐਕਸਪੈਕਟ ਕਰਦੇ ਹਾਂ ਵੀ ਉਹ ਸਾਡੇ ਪੇਰੈਂਟਸ ਦਾ, ਸਾਡੇ ਤਾਏ ਚਾਚੇ ਅੱਗੋਂ, ਉਹਨਾਂ ਦੇ ਰਿਸ਼ਤੇਦਾਰ ਅੱਗੋਂ, ਉਹਨਾਂ ਦੇ ਕੁੜਾ ਮਗੋ, ਭੈਣਾਂ ਦੇ, ਹਨਾ, ਭਰਾਵਾਂ ਦੇ, ਜਿਹੜਾ ਵੀ ਕੋਈ ਆਵੇ, ਹਨਾ, ਕੋਈ ਫੰਕਸ਼ਨ ਆ ਗਿਆ, ਕੁਛ ਆ ਗਿਆ, ਹਨਾ, ਉਹਦੇ ਉੱਤੇ ਪੂਰੀ ਆਪਣੀ ਜਿਹੜੀ ਰਿਸਪੋਨਸਿਬਿਲਿਟੀ ਉਹ ਦਿਖਾਉਣ, ਆਏ ਗਏ ਨੂੰ ਪੂਰਾ ਪੁੱਛਣ, ਹਨਾ, ਏਦਾਂ, ਹਨਾ, ਤੇ ਆਪਾਂ ਇਹ ਕਿਉਂ ਨੀ ਕਦੀ ਕਦੀ ਸੋਚਦੇ ਕਿ ਜੇ ਆਪਾਂ ਇੱਕ ਘਰ ਚ ਨਵੀਂ ਨੂੰਹ ਜਿਹੜੀ ਆਈ ਉਹ ਤੋਂ ਇੰਨਾ ਕੁਛ ਐਕਸਪੈਕਟ ਕਰ ਰਹੇ ਹਾਂ ਵੀ ਉਹ ਸਾਡੀ ਫੈਮਿਲੀ ਚ ਏਦਾਂ ਰਸਮੇ ਚ ਜਾਵੇ ਕਿ ਜਿੱਦਾਂ ਉਹ ਕਦੀ ਬਾਹਰੋਂ ਆਈ ਨੀ, ਤੇ ਉਹ ਕੁੜੀ ਵੀ ਤਾਂ ਕਿਤੇ ਨਾ ਕਿਤੇ ਐਕਸਪੈਕਟ ਕਰ ਰਹੀ ਹੈ ਨਾ ਵੀ ਇਹ ਜਿਹੜਾ ਮੁੰਡਾ ਹੁਣ ਸਾਡੇ ਪਰਿਵਾਰ ਚ ਆਇਆ ਨਵਾਂ, ਆਫਟਰ ਆਲ, ਹਨਾ, ਦੋਵੇਂ ਪਰਿਵਾਰਾਂ ਦੇ ਵਿੱਚ ਇੱਕ ਇੱਕ ਮੈਂਬਰ ਜਿਹੜਾ ਉਹ ਨਵਾਂ ਆਉਂਦਾ, ਤੇ ਆਪਾਂ ਕਿਤੇ ਨਾ ਕਿਤੇ ਜ਼ਰੂਰ ਭੁੱਲ ਜਾਂਦੇ ਹਾਂ ਵੀ ਉਹ ਜਿਹੜੀ ਕੁੜੀ ਘਰ ਚ ਨਵੀਂ ਆਈ ਆ ਉਹ ਵੀ ਕਿਤੇ ਨਾ ਕਿਤੇ ਐਕਸਪੈਕਟ ਕਰਦੀ ਆ ਵੀ ਜੇ ਇਹ ਜੋ ਆਈ ਮੇਰੇ ਪੇਕੇ ਜਾ ਰਿਹਾ ਜਿੱਦਾਂ ਐਜ਼ ਅ ਜਵਾਈ, ਤੇ ਉਹ ਐਜ਼ ਅ ਜਵਾਈ ਨਾ ਰਵੇ ਉੱਥੇ ਜਾ ਕੇ ਵੀ ਉਹ ਪੁੱਤਾਂ ਦੇ ਨਾਲ ਜਿੱਦਾਂ ਵੀ ਖਲੋਵੇ ਜਾਂ ਭੈਣਾਂ ਭਰਾਵਾਂ ਨਾਲ ਜਿੱਦਾਂ ਮਿਕਸਅਪ, ਜਿੱਦਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਪੂਰੀ, ਹਨਾ, ਇੱਕ ਰਿਸਪੋਨਸਿਬਿਲਿਟੀ ਨਿਭਾ ਰਹੀ ਹਾਂ ਤੇ ਇਹ ਵੀ ਪੇਕੇ ਜਾ ਕੇ ਆਪਣੀ ਪੂਰੀ ਰਿਸਪੋਨਸਿਬਿਲਿਟੀ ਨਿਭਾਵੇ, ਕਿਉਂਕਿ ਉੱਥੇ ਜਾ ਕੇ ਤੇ ਜਦੋਂ ਆਪਾਂ ਇੱਕ ਜਵਾਈ ਪੁਣਾ ਦਾ ਜਾਗ ਪੈਂਦਾ ਆ ਪੇਕੇ ਜਾ ਕੇ ਤੇ ਵੀ ਹਾਂ ਤੇਰੇ ਭਰਾ ਨੇ ਨੀ ਪੁੱਛਿਆ ਜਾਂ ਤੇਰੀ ਭੈਣ ਨਹੀਂ ਆ ਏਦਾਂ, ਹਨਾ, ਉਹ ਗੱਲਾਂ, ਹਨਾ, ਫਿਰ ਆਪਾਂ ਆਪਣੀ ਵਾਈਫ ਨੂੰ ਇੰਜੋਏ ਕਰਦੇ ਏਦਾਂ ਹੀ ਉਹ, ਤੇ ਜਦੋਂ ਆਪਾਂ ਉਹ ਤੋਂ ਪੂਰਾ ਐਕਸਪੈਕਟ ਕਰਦੇ ਹਾਂ ਘਰ ਦੀ ਤੋਂ ਵੀ ਇਹ ਕਦੀ ਵੀ ਏਦਾਂ ਦਾ ਲਾਂਭਾ ਨਾ ਦਵੇ ਵੀ ਜਾਂ ਕਿਸੇ ਨੇ, ਹਨਾ, ਫਿਰ ਕੀ ਹੋਇਆ ਆਪਣਾ ਹੀ ਪਰਿਵਾਰ ਆ, ਹਨਾ, ਉਦੋਂ ਆਪਾਂ ਇਹ ਕਹਿ ਦਿੰਦੇ ਆ ਵੀ ਕੋਈ ਗੱਲ ਨੀ, ਹਨਾ, ਆਪਣਾ ਪਰਿਵਾਰ ਆ, ਫਿਰ ਕੀ ਆਪਾਂ ਨਾ, ਹਨਾ, ਏਦਾਂ ਮਿਕਸ ਹੋਣਾ, ਤੇ ਜਦੋਂ ਫਿਰ ਉਹ ਜਵਾਈ ਬਣ ਕੇ ਜਦੋਂ ਆਪਾਂ ਪੇਕੇ ਜਾਂਦੇ ਹਾਂ ਤੇ ਉਦੋਂ ਫਿਰ ਆਪਾਂ ਇਹ ਚੀਜ਼ਾਂ ਜਿਹੜੀਆਂ ਵਾ ਉਹ ਵਿਤਕਰਾ ਕਿਉਂ ਨੀ ਖਤਮ ਕਰ ਸਕਦੇ? ਗੱਲ ਤੇ ਉਹੀ ਆ ਕਿ ਜੇ ਆਪਾਂ ਕਿਸੇ ਤੋਂ ਕੁਛ ਐਕਸਪੈਕਟ ਕਰ ਰਹੇ ਹਾਂ, ਗੱਲ ਫਿਰ ਉੱਥੇ ਐਕਸਪੈਕਟੇਸ਼ਨ ਵੀ ਆਉਂਦੀ ਆ ਵੀ ਜੇ ਆਪਾਂ ਕਿਸੇ ਤੋਂ ਕੁਛ ਐਕਸਪੈਕਟ ਕਰ ਰਹੇ ਹਾਂ ਤੇ ਸਾਡੇ ਤੋਂ ਵੀ ਕੋਈ ਕੁਛ ਐਕਸਪੈਕਟ ਕਰਦਾ ਆ ਕਿ ਆਪਾਂ ਵੀ ਕਿਤੇ ਜਾ ਕੇ, ਹਨਾ, ਜਦੋਂ ਮੇਰਾ ਵਿਆਹ ਹੋਇਆ ਸੀਗਾ ਤੇ ਮੇਰੇ ਜਿੱਦਾਂ ਮੈਨੂੰ ਆਪਣੇ ਜਿੱਦਾਂ ਕਹਿ ਲਓ ਵੀ ਆਪਣੇ ਫਾਦਰ ਤੇ ਇਸ ਗੱਲ ਤੋਂ ਥੋੜਾ ਜਿਹਾ ਮਾਣ ਕਹਿ ਲੂ ਵੀ ਜ਼ਰੂਰ ਆ, ਕਿਉਂਕਿ ਜਿੱਦਾਂ ਸਾਡੇ ਘਰ ਚ ਇੱਕ ਦੋ ਵਾਰੀ ਹਨਾ ਵੀ ਕਪਲਸ ਦੇ ਵਿੱਚ ਜਿੱਦਾਂ ਮਿਸਅੰਡਰਸਟੈਂਡਿੰਗ ਹੋਈ ਹੈ, ਜਿੱਦਾਂ ਮੇਰੇ ਭੂਆ ਜੀ ਦਾ ਬੇਟਾ ਸੀਗਾ ਤੇ ਉਹ ਬੜਾ ਹਨਾ ਅਪਸੈਟ ਸੀਗਾ ਆਪਣੀ ਵਾਈਫ ਤੋਂ ਏਦਾਂ ਇਹ ਵੋ, ਤੇ ਫਿਰ ਪਾਪਾ ਨੇ ਉਹਨਾਂ ਨੂੰ ਬਿਠਾ ਕੇ ਪੁੱਛਿਆ ਵੀ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਹਨਾ ਵੀ ਕਹਿੰਦੇ ਵੀ ਮੈਨੂੰ ਦੋਵੇਂ ਜਿਹੜੇ ਵੱਖਰੇ ਵੱਖਰੇ ਕਮਰਿਆਂ ਚ ਬਹਿ ਕੇ ਕੋਈ ਨੀ ਆਊਗਾ ਵਿੱਚ ਹਨਾ, ਤੇ ਮੈਨੂੰ ਆਪਣੀ ਪੂਰੀ ਗੱਲਬਾਤ ਦੱਸੋ ਵੀ ਕੀ ਪ੍ਰੋਬਲਮ ਕੀ ਹੈ ਹਨਾ। ਤੇ ਫਿਰ ਜਿੱਦਾਂ ਸਾਡੀ ਭਾਬੀ ਨੇ ਦੱਸਿਆ ਵੀ ਇਹ ਜਦੋਂ ਪੇਕੇ ਜਾਂਦੇ ਨੇ ਹਨਾ ਵੀ ਇਹਨਾਂ ਨੂੰ ਹੁੰਦਾ ਵੀ ਕੋਈ ਮੈਂ ਹੁਣ ਹੱਥ ਧੋ ਕੇ ਆਇਆ ਤੇ ਕੋਈ ਟਾਵਲ ਫੜ ਕੇ ਵੀ ਖਲੋਤਾ ਹੋਵੇ ਲੱਗ ਗਿਆ ਹਨਾ। ਤੇ ਮੈਂ ਇਸ ਗੱਲ ਨੂੰ ਕਹੂੰਗੀ ਕਿ ਮੇਰੇ ਮੈਨੂੰ ਆਪਣੇ ਪਾਪਾ ਤੇ ਬਹੁਤ ਜਿਆਦਾ ਮਾਣ ਆ ਵੀ ਉਹਨਾਂ ਨੇ ਫਿਰ ਨਾ ਉਹਦੀ ਚੰਗੀ ਕਲਾਸ ਲਈ ਹਨਾ। ਕਹਿੰਦੇ ਵੀ ਜੇ ਤੂੰ ਉਹ ਤੋਂ ਐਕਸਪੈਕਟ ਕਰਦਾ ਵੀ ਤੇਰੇ ਹੁਣ ਮਾਮੇ ਆਇਆ ਤੇ ਉਹ ਅੱਗੇ ਪਿੱਛੇ ਭੱਜੀ ਫਿਰੇ ਤੇ ਤੂੰ ਕਿਉਂ ਨੀ ਉਹਦੇ ਪਿਓ ਦੇ ਅੱਗੇ ਪਿੱਛੇ ਭਰਿਆ ਭੱਜਿਆ ਕਰਦਾ ਹਨਾ, ਤੇ ਉਹ ਤੇਰੇ ਤੋਂ ਵੀ ਚੀਜ਼ਾਂ ਸੇਮ ਐਕਸਪੈਕਟ ਕਰਦੀ ਹੈ ਵੀ ਇਹ ਨੀ ਆ ਵੀ ਹੁਣ ਤੂੰ ਪੇਕੇ ਗਿਆ ਆ ਤੇ ਤੂੰ ਕਹਿੰਦੇ ਜਿੱਦਾਂ ਉਹ ਤੇਰੇ ਪਰਿਵਾਰ ਚ ਆਈਏ ਤੇ ਤੂੰ ਕਹਿੰਦਾ ਵੀ ਇਹਨੂੰ ਸਹੁਰੇ ਨੀ ਕਹਿਣਾ ਤੇਰਾ ਘਰ, ਤੇ ਕਹਿੰਦੇ ਫਿਰ ਜਦੋਂ ਤੂੰ ਜਾਣਾ ਹੈ ਤੇ ਉਹਨੂੰ ਵੀ ਤੂੰ ਪੇਕੇ ਨੀ ਕਹਿਣਾ ਉਹਨੂੰ, ਉਹ ਵੀ ਤੇਰਾ ਆਪਣਾ ਘਰ ਹੈ, ਤੂੰ ਵੀ ਜਿੱਦਾਂ ਆਪਣੇ ਪਿਓ ਦੀ ਆਪਣੀ ਮਾਂ ਦੀ ਇੱਜ਼ਤ ਕਰਦਾ ਤੈਨੂੰ ਵੀ ਉਹ ਆਪਣੇ ਸੱਸ ਸਹੁਰੇ ਦੀ ਉਨੀ ਇੱਜ਼ਤ ਕਰਨੀ ਪੈਣੀ ਹੈ। ਪਰ ਉਹ ਕਿਤੇ ਨਾ ਕਿਤੇ ਜਿਹੜਾ ਉਹ ਗੱਲ ਹੈ ਨਾ ਕਿ ਹੁਣ ਆਪਾਂ ਜਵਾਈਆਂ ਜਾਂ ਕਿੱਦਾਂ ਵਾ, ਉਹ ਵੀ ਆਪਾਂ ਜੇ ਆਪਾਂ ਕਵਾਂਗੇ ਕਿ ਸਾਡੇ ਪ੍ਰਾਹੁਣਿਆਂ ਦੇ ਪੇਕਿਆਂ ਦੇ ਆਉਣ ਤੇ ਚਾਹ ਚੜ ਜਾਂਦਾ ਹੈ ਤੇ ਉਹ ਵੀ ਏਦਾਂ ਹੀ ਹੁੰਦਾ ਆ, ਪੇਕੇ ਜਾਣ ਤੇ ਫਿਰ ਏਦਾਂ ਹੀ ਹੁੰਦਾ ਕਿ ਆਪਣੇ ਪਰਿਵਾਰ ਦਾ ਜਿਹੜਾ ਉਹ ਵੀ ਤਾਂ ਵਿਤਕਰਾ ਉਹ ਕਿਤੇ ਨਾ ਕਿਤੇ ਵਿੱਚ ਰਹਿ ਹੀ ਜਾਂਦਾ ਆ। ਜੀ
ਬਿਲਕੁਲ, ਹਾਂ ਬਿਲਕੁਲ, ਇਹ ਜਿਹੜੇ ਵਿਤਕਰੇ ਅਸਲ ਦੇ ਵਿੱਚ ਨਾ ਜਦੋਂ ਇਹੋ ਹੀ ਮਿਟ ਜਾਣ, ਜਦੋਂ ਆਪਾਂ ਇੱਕ ਦੂਜੇ ਦੇ ਜਜ਼ਬਾਤਾਂ ਨੂੰ ਸਮਝਣਾ ਸ਼ੁਰੂ ਕਰ ਦਈਏ ਹਨਾ, ਗੱਲ ਸਿਰਫ ਉਹੀ ਆ ਜਾਂਦੀ ਹੈ ਕਿ ਅਸੀਂ ਇੱਕ ਦੂਸਰੇ ਦੇ ਜਜ਼ਬਾਤਾਂ ਨੂੰ ਕਿਸ ਹੱਦ ਤੱਕ ਸਮਝਦੇ ਹਾਂ। ਜੇਕਰ ਤੇਰ ਮੇਰ ਜਿਹੜੀ ਆ ਇਹੀ ਬਣੀ ਰਹਿੰਦੀ ਹੈ ਸਾਰੀ ਉਮਰ, ਤੁਸੀਂ ਦੇਖਦੇ ਆ ਵੀ ਬੱਚੇ ਵਿਆਹਣ ਤੱਕ ਹੋ ਜਾਂਦੇ ਆ, ਮੈਂ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਦੇਖਿਆ ਕਿ ਬੱਚੇ ਜਦੋਂ ਵਿਆਹਣ ਵਾਲੇ ਵੀ ਹੋ ਜਾਂਦੇ ਆ ਉਦੋਂ ਵੀ ਨਾਨਕਿਆਂ ਤੇ ਦਾਦਕਿਆਂ ਦਾ ਜਿਹੜਾ ਇੱਕ ਨਾ ਫਰਕ ਆ ਉਹ ਪਰਿਵਾਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਆ ਹਨਾ, ਔਰ ਦਾਦਕੇ ਜਿਹੜੇ ਆ ਉਹ ਉਸ ਚੀਜ਼ ਨੂੰ ਜ਼ਿਆਦਾ ਉਛਾਲਦੇ ਆ ਕਿ ਨਾਨਕਿਆਂ ਵੱਲੋਂ ਇਹਨਾਂ ਨੇ ਕੀ ਦੇਣਾ ਆ ਹਨਾ, ਨਾਨਕੀ ਸ਼ੱਕ ਦੇ ਵਿੱਚ ਕੀ ਆਉਣਾ। ਮਤਲਬ ਤੁਸੀਂ ਦੇਖੋ ਕਿ ਸਾਰੀ ਉਮਰ ਇਕੱਠਿਆਂ ਬਿਤਾਈ ਹੁੰਦੀ ਆ, ਔਰ ਜਦੋਂ ਬੱਚਿਆਂ ਦੇ ਵਿਆਹਣ ਤੱਕ ਦਾ ਵੀ ਸਮਾਂ ਆ ਜਾਂਦਾ ਉਦੋਂ ਤੱਕ ਵੀ ਇਹ ਵਖਰੇਵੇਂ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਆ, ਔਰ ਮੈਨੂੰ ਲੱਗਦਾ ਕਿ ਸਾਨੂੰ ਇਹ ਚੀਜ਼ਾਂ ਜਿਹੜੀਆਂ ਆ ਬਹੁਤ ਅਰਲੀ ਸਟੇਜ ਦੇ ਵਿੱਚ ਸਮਝਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਆ, ਕਿਉਂਕਿ ਜਿਸ ਹੈਂਕੜ ਦੇ ਵਿੱਚ ਅਸੀਂ ਆਪਣੇ ਆਪ ਨੂੰ ਜਾਂ ਜਵਾਈ ਸਾਬਤ ਕਰਦੇ ਹਾਂ ਜਾਂ ਜਿਸ ਹੈਂਕੜ ਚ ਅਸੀਂ ਇੱਕ ਨੂੰਹ ਦੇ ਤੌਰ ਤੇ ਆਪਣੇ ਆਪ ਨੂੰ ਬਹੁਤ ਵੀ ਪਰਿਵਾਰਕ ਤੌਰ ਤੇ ਆਪਾਂ ਆਪਣਾ ਜਿਹੜਾ ਪ੍ਰੈਸ਼ਰ ਹੈ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਦੋਵੇਂ ਚੀਜ਼ਾਂ ਗਲਤ ਹੈ, ਚਾਹੇ ਜਵਾਈ ਦੇ ਰੂਪ ਦੇ ਵਿੱਚ ਚਾਹੇ ਨੂੰਹ ਦੇ ਰੂਪ ਦੇ ਵਿੱਚ ਹਨਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸੋਚਣਾ ਇਹੀ ਬਣਦਾ ਕਿ ਜੇਕਰ ਨੂੰਹ ਤੋਂ ਅਸੀਂ ਆਪਣੇ ਚੌਥੇ ਪੰਜਵੀਂ ਰਿਸ਼ਤੇਦਾਰੀ ਤੱਕ ਵੀ ਸਤਿਕਾਰ ਚਾਹੁੰਦੇ ਹਾਂ ਤਾਂ ਫਿਰ ਜਿਹੜੇ ਨੂੰਹ ਦੇ ਆਪਣੇ ਜਿਹੜੇ ਵਿਚਾਰੇ ਉਹਨਾਂ ਦੇ ਜਿਹੜੇ ਖੂਨ ਦੇ ਰਿਸ਼ਤੇ ਆ ਉਹਨਾਂ ਦੇ ਲਈ ਸਤਿਕਾਰ ਜਿਹੜਾ ਹੈ ਉਹ ਵੀ ਫਿਰ ਓਨਾ ਜ਼ਰੂਰੀ ਹੈਗਾ ਕਿ ਨਹੀਂ।
ਜੀ ਬਿਲਕੁਲ ਹੈਗਾ, ਮੈਨੂੰ ਲੱਗਦਾ ਅਮਰਜੀਤ ਜੀ ਗੱਲ ਫਿਰ ਉੱਥੇ ਆਉਂਦੀ, ਗੱਲ ਥੋੜੀ ਗੰਭੀਰ ਹੀ ਹੋ ਗਈ, ਅਸੀਂ ਇਹਨੂੰ ਹਲਕੀ ਫੁਲਕੀ ਲੈਣਾ ਸੀਗਾ ਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਇਹ ਲੱਗਦੀ ਆ ਹਲਕੀ ਫੁਲਕੀ, ਇੰਨੀ ਹਲਕੀ ਫੁਲਕੀ ਹੈ ਨੀ, ਇਹ ਬਹੁਤ ਗੰਭੀਰ ਗੱਲਬਾਤ ਹੈਗੀ ਆ।
ਚਲੋ ਅਸੀਂ ਹਲਕਾ ਫੁਲਕਾ ਏਦਾਂ ਕਰ ਦਿੰਨੇ ਆ ਵੀ ਬਹੁਤ ਸਾਰੇ ਨਾ ਜਿਹੜੇ ਸਾਡੇ ਦੋਸਤ ਆ ਉਹ ਕੀ ਕਰਦੇ ਆ ਕਿ ਜਦੋਂ ਜਿਹੜੀਆਂ ਘਰ ਵਾਲੀਆਂ ਜਿਆਦਾ ਟਾਈਮ ਜਿੱਦਾਂ ਉਹਨਾਂ ਨੂੰ ਲੱਗਦਾ ਵੀ ਹੁਣ ਵਿਚਾਰੀਆਂ ਜੋਬਸ ਦੇ ਸਟ੍ਰੈਸ ਦੇ ਨਾਲ ਵੀ ਪੂਰੀਆਂ ਭਰੀਆਂ ਪੀਤੀਆਂ ਪਈਆਂ ਘਰ ਦਾ ਵੀ ਸਟ੍ਰੈਸ ਲੈ ਰਹੀਆਂ ਆ, ਪਤਾ ਵੀ ਹੁੰਦਾ ਆ, ਇਹ ਨੀ ਹੁੰਦਾ ਕਿ ਜਿਹੜਾ ਪਤੀ ਆ ਉਹਨੂੰ ਪਤਾ ਨੀ ਕੁਛ, ਪਤਾ ਉਸਨੂੰ ਸਭ ਕੁਛ ਹੁੰਦਾ ਨਾ। ਫੇਰ ਉਹ ਕੀ ਕਹਿੰਦੇ ਆ ਵੀ ਉਹ ਰਸਤਾ ਦਿਖਾਉਂਦੇ ਆ ਤੂੰ ਇੰਡੀਆ ਜਾਣਾ, ਜੇ ਇੱਥੇ ਰਹਿੰਦੇ ਆ ਤਾਂ ਫੇਰ ਉਹ ਇਹ ਰਸਤਾ ਦਿਖਾਉਂਦੇ ਆ ਤੂੰ ਇੰਡੀਆ ਜਾਣਾ, ਜਾ ਆ ਥੋੜੀ ਦੇਰ ਲਾਇਆ ਹਨਾ ਆਪਣੇ ਪੇਰੈਂਟਸ ਵੱਲ ਰਹੇ ਆ, ਕਿਉਂਕਿ ਇੱਥੇ ਆ ਕੇ ਥੋੜੀ ਸੋਚ ਬਦਲ ਜਾਂਦੀ ਆ, ਇੱਥੇ ਆ ਕੇ ਘੱਟ ਤੋਂ ਘੱਟ ਘਰ ਵਾਲੇ ਦੀ ਸੋਚ ਜਿਹੜੀ ਆ ਜ਼ਰੂਰ ਬਦਲਦੀ ਆ ਹਨਾ। ਫੇਰ ਜਿਹੜੇ ਇਨ-ਲਾਜ਼ ਆਉਂਦੇ ਆ ਉਹਨਾਂ ਦੀ ਸੋਚ ਵੀ ਇੱਥੇ ਆ ਕੇ ਥੋੜੀ ਬਹੁਤੀ ਬਦਲਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉੱਥੇ ਦਾ ਇੱਕ ਪੰਜਾਬ ਦੀ ਗੱਲ ਕਰੀਏ ਜਾਂ ਉੱਥੇ ਦੇ ਮਾਹੌਲ ਦੀ ਗੱਲ ਕਰੀਏ ਤਾਂ ਉੱਥੇ ਕੀ ਹੁੰਦਾ ਕਿ ਜਿਸ ਘਰ 'ਚ ਤੁਸੀਂ ਵਿਆਹੇ ਗਏ ਆ ਉੱਥੇ ਥੋੜੀ ਇੱਕ ਜਿਹੜੀ ਨਾ ਮੋਨੋਪਲੀ ਕਹਿ ਲਓ ਇੱਕ ਤਰ੍ਹਾਂ ਬਣੀ ਹੁੰਦੀ ਆ ਵੀ ਉਹ ਇੱਕ ਤਾਂ ਜਿਹੜਾ ਘਰ ਆ ਉਹਦੀ ਰਿਆਸਤ ਆ, ਉਹ ਮਤਲਬ ਤੁਹਾਡੀ ਮਦਰ ਇਨ ਲਾਅ ਦੀ ਰਿਆਸਤ ਆ ਇੱਕ ਤਰ੍ਹਾਂ ਹਨਾ, ਉਸ ਰਿਆਸਤ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਗੱਲਬਾਤ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਜੇ ਨੈਗੇਟਿਵ ਚੱਲੇਗੀ ਤਾਂ ਉਹ ਬਹੁਤ ਵੱਡਾ ਗੁਨਾਹ ਮੰਨਿਆ ਜਾਣਾ। ਪਰ ਜਦੋਂ ਇੱਥੇ ਆਉਂਦੇ ਫਿਰ ਉਸ ਰਿਆਸਤ ਤੋਂ ਬਾਹਰ ਆ ਕੇ ਜਦੋਂ ਇੱਥੇ ਵਿਚਰਦੇ ਆ ਤਾਂ ਫਿਰ ਉਹਨਾਂ ਦੀ ਜਿਹੜੀ ਸੋਚ ਆ ਉਹ ਸਹਿਜੇ ਬਦਲ ਜਾਂਦੀ ਆ। ਤੇ ਹੁਣ ਕੀ ਹੁੰਦਾ ਵੀ ਤਰੀਕਾ ਕੀ ਆ, ਹੁਣ ਘਰ ਵਾਲੇ ਇਹੀ ਸੋਚਦੇ ਆ ਵੀ ਇਹਨੂੰ ਥੋੜੀ ਦੇਰ ਲਈ ਨਾ ਇਹਦੇ ਪੇਰੈਂਟਸ ਵੱਲ ਭੇਜ ਦਿਓ, ਥੋੜਾ ਜਿਹਾ ਫਿਰ ਫਰੈਸ਼ ਹੋ ਕੇ ਆਊਗੀ ਤੇ ਥੋੜਾ ਫਿਰ ਘਰ ਦੇ ਵਿੱਚ ਮਾਹੌਲ ਜਿਹੜਾ ਉਹ ਸੁਖਾਲਾ ਹੋ ਜੂਗਾ। ਪਰ ਗੱਲ ਉਹੀ ਆ ਵੀ ਘਰ ਦੇ ਵਿੱਚ ਹਮੇਸ਼ਾ ਜੇ ਮਾਹੌਲ ਸੌਖਾ ਰੱਖਣਾ ਆ, ਸੁਖਾਲਾ ਰੱਖਣਾ ਆ, ਤਾਂ ਫਿਰ ਇੱਕ ਦੂਜੇ ਨੂੰ ਸਮਝਣਾ ਤਾਂ ਪੈਣਾ ਹੀ ਆ ਹਨਾ। ਫਿਰ ਉਹ ਕਦ
ਹਨਾ ਉਹ ਮੈਨੂੰ ਚੇਤੇ ਆ ਗਿਆ ਵੀ ਕਦੇ ਤਾਂ ਪੇਕੇ ਜਾ ਨੀ ਬੇਗਮ ਆਵੇ ਸੁੱਖ ਦਾ ਸਾਹ ਨੀ ਬੇਗਮ ਹਨਾ ਸੋ ਇਹ ਕਹਿਣ ਦੀ ਫਿਰ ਲੋੜ ਨੀ ਪੈਣੀ। ਖੈਰ ਪੇਕੇ ਜਾਣ ਦੇ ਲਈ ਕਹਿਣਾ ਜਿਹੜਾ ਨਾ ਜ਼ਰੂਰੀ
ਇੱਕ ਗੱਲ ਇਹ ਵੀ ਹੈ ਨਾ ਅਮਰਦੀਪ ਜੀ ਵੀ ਪੇਕੇ ਜਾਣ ਵਾਲੇ ਕਹਿੰਦੇ ਨਾ ਹਾਂ ਪੇਕੇ ਜਾਣ ਵਾਲੀ ਹੈ ਕਿੰਨਾ ਚਿਰ ਲਾਵੇਂਗੇ ਤੇ ਉਹ ਜਦੋਂ ਫਿਰ ਪੇਕੇ ਚੱਲ ਜਾਂਦੀ ਹੈ ਤੇ ਬਾਅਦ ਚ ਫਿਰ ਕਹਿੰਦੇ ਹੁੰਦੇ ਵੀ ਬੰਦੇ ਦੇ ਜਾਣ ਤੋਂ ਬਾਅਦ ਉਹਦੀ ਬੁਕਤ ਜ਼ਿਆਦਾ ਪੈਂਦੀ ਕਹਿੰਦਾ ਮੁੜਿਆ ਘਰ ਤੇ ਛੇਤੀ ਪੇਕੇ ਕਿਹੜਾ ਛੁੱਟ ਜੂ ਮੇਰਾ ਟੇਕਿਆ। ਸੋ ਇਹ
ਬਿਲਕੁਲ
ਉਹ ਹੈ ਵੀ ਜਦੋਂ ਘਰ ਦੀ ਘਰ ਨਹੀਂ ਹੁੰਦੀ ਨਾ ਉਦੋਂ ਜਿਆਦਾ ਬੁਕਤ ਪੈਂਦੀ ਹੈ ਤੇ ਇਹ ਇਹਨਾਂ ਮੁਲਕਾਂ ਚ ਨਾ ਜਿਆਦਾ ਬੁਕਤ ਪੈਂਦੀ ਹੈ ਕਿਉਂਕਿ ਜਦੋਂ ਘਰ ਦੀ ਨਹੀਂ ਹੁੰਦੀ ਨਾ ਤੇ ਪਿੱਛੇ ਕੋਈ ਨੀ ਹੁੰਦਾ ਸਾਨੂੰ ਰੋਟੀਆਂ ਬਣਾ ਕੇ ਦੇਣ ਵਾਲਾ।
ਬਿਲਕੁਲ
ਤੇ ਇੰਡੀਆ ਚ ਇਹ ਹੁੰਦਾ ਹੈ ਕਿ ਚਲੋ ਕੋਈ ਨਾ ਕੋਈ ਹੈਲਪਰ ਮਿਲ ਜਾਂਦਾ ਹਨਾ ਨਹੀਂ ਵੀ ਕੋਈ ਫੈਮਿਲੀ ਮੈਂਬਰ ਹੈਗਾ ਤੇ ਵੀ ਕੋਈ ਨਾ ਕੋਈ ਨਹੀਂ ਤੇ ਜਿੱਦਾਂ ਮਦਰ ਨੇ ਘਰ ਚ ਹਨਾ ਕੋਈ ਨਾ ਕੋਈ ਸਿਸਟਰ ਆ ਕੋਈ ਹਨਾ ਏਦਾਂ ਰਿਸ਼ਤੇਦਾਰ ਆਪਣਾ ਕੋਈ ਨਾ ਕੋਈ ਆ ਜਾਂਦਾ ਜਾਂ ਨਹੀਂ ਤੇ ਹੋਰ ਕੋਈ ਜਿੱਦਾਂ ਸਾਡੇ ਕੋਲ ਸਰਵੈਂਟ ਦੀ ਹੈਲਪ ਹੋ ਜਾਂਦੀ ਹੈ ਉਹ ਤੇ ਉਹ ਜਿਹੜੀ ਬੁਕਤ ਆ ਉਹ ਇੰਨੀ ਜ਼ਿਆਦਾ ਪੈਂਦੀ ਨਹੀਂ ਹੈ ਘਰ ਦੀਆਂ ਦੀ ਜਦੋਂ ਖਾਸ ਕਰਕੇ ਫਿਰ ਘਰ ਦੀਆਂ ਵੀ ਤਿੰਨ ਚਾਰ ਦਿਨਾਂ ਵਾਸਤੇ ਪੇਕੇ ਜਾਂਦੀਆਂ ਚਲੋ ਆ ਗਈਆਂ ਹਨਾ ਜਦੋਂ ਇਹਨਾਂ ਮੁਲਕਾਂ ਚੋਂ ਜਦੋਂ ਪੇਕੇ ਜਾਂਦੀਆਂ ਨਾ ਘਰ ਦੀਆਂ ਤੇ ਉਹ ਫਿਰ ਬੁਕਤ ਥੋੜੀ ਜ਼ਿਆਦਾ ਪੈਂਦੀ ਹੈ ਜਦੋਂ ਪਤਾ ਲੱਗਦਾ ਵੀ ਭਾਂਡੇ ਵੀ ਖਰਾਬ ਕਰਨੇ ਆ ਜਾਂ ਹਨਾ ਤੇ ਰੋਟੀਆਂ ਵੀ ਆਪ ਬਣਾਉਣੀਆਂ ਐਵਰੀਥਿੰਗ ਤੇ ਉਹ ਜਿਹੜੀ ਚੀਜ਼ ਆ ਤੇ ਉਦੋਂ ਪਤਾ ਲੱਗਦਾ ਹੈ ਕਿ ਆਪਾਂ ਜਿਹੜੇ ਆ ਨਾ ਉਹ ਦੋ ਜਾਣੇ ਨਹੀਂ ਆ ਆਪਾਂ ਆਪਾਂ ਆ ਤੂੰ ਤੇ ਮੈਂ ਨਹੀਂ ਆ ਤੇ ਜਿੱਦਾਂ ਅੱਜ ਸਵੇਰੇ ਹੀ ਇੱਕ ਵਿਚਾਰ
ਜੀ ਮੈਨੂੰ ਲੱਗਦਾ ਕਿ ਸਿਮਰ ਦੀ ਕਾਲ ਜਿਹੜੀ ਦੁਬਾਰਾ ਕੱਟੀ ਗਈ ਹੈ। ਖੈਰ ਅਸੀਂ ਇੱਕ ਦੋ ਜਿਹੜੇ ਮੈਸੇਜਸ ਆ ਇਸ ਸੰਬੰਧ ਵਿੱਚ ਸਾਡੇ ਤੱਕ ਪਹੁੰਚੇ ਅਸੀਂ ਉਹ ਵੀ ਸ਼ਾਮਲ ਕਰਦੇ ਆ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਇਸ ਗੱਲਬਾਤ ਸ਼ਾਮਲ ਹੋਏ ਨੇ ਜੀ। ਸਾਡੇ ਨਾਲ ਇੱਕ ਸਰੋਤੇ ਜੁੜੇ ਨੇ ਜੀ ਰਾਜਨਦੀਪ ਜੀ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਪ੍ਰੋਗਰਾਮ ਚ ਤੇ ਮਹਿਤਾ ਚੌਂਕ ਤੋਂ ਦਲਜੀਤ ਸਿੰਘ ਹੋਰਾਂ ਦਾ ਜਿਹੜਾ ਮੈਸੇਜ ਉਹ ਬਾਅਦ ਚ ਪੜ੍ਹਦੇ ਆ ਜੀ। ਰਾਜਨਦੀਪ ਜੀ ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਕੀ ਕਹਿਣਾ ਚਾਹੋਗੇ ਅੱਜ?
ਬਸ ਵਧੀਆ, ਬੜਾ ਵਧੀਆ ਟੋਪਿਕ ਲੈ ਕੇ ਆਏ। ਮੈਂ ਤਾਂ ਥੋੜੀ ਜਿਹੀ ਗੱਲ ਕਰਨੀ ਸੀ ਰਿਸ਼ਤੇ ਦਾ ਜੀ, ਤੁਸੀਂ ਸੱਚ ਬੋਲਣ ਲੱਗ ਜਾਓ ਨਾ, ਬਹੁਤ ਬਹੁਤ ਰਿਸ਼ਤੇ ਥੋੜੇ ਛੱਡ ਜਾਂਦੇ ਆ ਜੀ ਨਾ, ਬਹੁਤ ਰਿਸ਼ਤੇ ਟੁੱਟਦੇ ਸੱਚ ਬੋਲਣ ਨਾਲ ਨਾ, ਤੁਹਾਡੇ ਆਪਣੇ ਛੱਡ ਜਾਂਦੇ ਆ ਸੱਚ ਬੋਲਣ ਨਾਲ, ਸਟਾਰਟ ਕਰ ਦੋ ਨਾ ਹਨਾ,
ਬਿਲਕੁਲ
ਸਾਰੇ ਸਾਥ ਛੱਡ ਜਾਂਦੇ ਆ ਜੀ ਹਨਾ। ਮੈਂ ਤਾਂ ਇਹੀ ਕਹਿਣਾ ਸੀ ਨਾ, ਰਿਸ਼ਤੇ ਟੁੱਟਣ ਦੇ ਸੱਚ ਬੋਲਣ ਬਹੁਤ ਵੱਡਾ ਕਾਰਨ ਆ ਜੀ ਨਾ, ਤੁਸੀਂ ਫੇਕ ਲਾਈਫ ਦਿਖਾਓ ਦੂਜੇ ਨੂੰ ਸਾਰੇ ਬੜੇ ਹੈਪੀ ਰਹਿੰਦੇ ਹਨਾ, ਹਰ ਇੱਕ ਤੁਹਾਡੇ ਨਾਲ ਵਧੀਆ ਵਰਤਦਾ, ਜਿੱਦਾਂ ਤੁਸੀਂ ਸੱਚ ਬੋਲਣ ਲੱਗ ਗਏ ਸੱਚ ਦੱਸਣ ਲੱਗ ਗਏ ਅਗਲੇ ਨੂੰ ਵੀ ਆਹ ਚੀਜ਼ ਆ ਏਦਾਂ, ਉਹ ਉਦਣ ਤੋਂ ਉਹਨੂੰ ਲਾਈਕ ਕਰਨਾ ਛੱਡ ਦਿੰਦੇ ਸਾਰੇ ਨਾ, ਤੁਹਾਨੂੰ ਉਦਣ ਤੋਂ ਕਹਿੰਦੇ ਵੀ ਨਹੀਂ ਯਾਰ ਬੰਦਾ ਠੀਕ ਨਹੀਂ ਹੈਗਾ ਜੀ।
ਬਸ
ਜੀ ਮੈਂ ਤਾਂ ਇਹੀ ਕਹਿਣਾ ਸੀ ਜੀ ਨਾ।
ਨਹੀਂ ਫਿਰ ਤੁਸੀਂ ਹੁਣ ਸੱਚ ਬੋਲਿਆ ਨੀ, ਤੁਸੀਂ ਗੱਲ ਜਿਹੜੀ ਗੋਲ ਮੋਲ ਕਰ ਗਏ।
ਮੇਰੀ ਨਾ ਮੈਂ ਡੈਂਟਿਸਟ ਕੋਲ ਆ ਗਿਆ, ਮੇਰੀ ਅਪੁਆਇੰਟਮੈਂਟ ਸੀ, ਮੈਂ ਤਾਂ ਇਹ ਦੱਸਾਂ ਸੀ ਵੈਸੇ ਵੀ ਕਾਫੀ।
ਅੱਛਾ ਜੀ,
ਮੇਰਾ ਐਕਸਪੀਰੀਅੰਸ ਤਾਂ ਬਹੁਤ ਹੈ ਨਾ, ਤੇ ਮੈਂ ਨਾ ਪਰਸਨਲ
ਠੀਕ ਹੈ
ਜੀ ਵੀ ਮੈਂ ਸੱਚ ਬੋਲਣਾ ਕਿਸੇ ਕਿਤੇ ਵੀ ਰਿਲੇਸ਼ਨ ਰਿਲੇਟਡ ਬੋਲਿਆ ਤਾਂ ਲੋਕਾਂ ਨੂੰ ਜੈਲਸੀ ਵੀ ਹੁੰਦੀ, ਬੋਲ ਪੈਂਦਾ ਉਹ ਕਰਦਾ ਨਾ, ਤੇ ਕੋਈ ਉਹ ਜਿਵੇਂ ਅਹਿਮੀਅਤ ਨੀ ਦਿੰਦਾ ਵੀ ਸੱਚ ਬੋਲ ਰਿਹਾ ਨਾ,
ਰਾਜਨਦੀਪ ਜੀ ਬਹੁਤ ਬਹੁਤ ਧੰਨਵਾਦ। ਨਹੀਂ ਨਹੀਂ ਬਹੁਤ ਬਹੁਤ ਧੰਨਵਾਦ, ਤੁਸੀਂ ਹਾਜ਼ਰੀ ਲਗਾਈ ਹੈ ਪ੍ਰੋਗਰਾਮ ਚ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਰਾਜਨਦੀਪ ਕਹਿ ਰਹੇ ਆ ਕਿ ਗਲਤ ਨੂੰ ਗਲਤ ਕਹਿਣਾ ਜਿਹੜਾ ਆ ਉਹ ਵੀ ਜ਼ਰੂਰੀ ਹੁੰਦਾ ਹੈ ਨਾ, ਪਰ ਉਹਦੇ ਕਾਰਨ ਬਹੁਤ ਸਾਰੇ ਜਿਹੜੇ ਰਿਸ਼ਤੇ ਆ ਬਹੁਤ ਸਾਰੇ ਆਪਣੇ ਜਿਹੜੇ ਉਹ ਸਾਡਾ ਸਾਥ ਛੱਡ ਜਾਂਦੇ। ਵੈਸੇ ਸਿਮਰ ਇਹ ਵੀ ਇੱਕ ਸਮੱਸਿਆ ਹੁੰਦੀ ਆ, ਪਰ ਮੈਨੂੰ ਲੱਗਦਾ ਕਿ ਜਿੱਥੇ ਜੇ ਘਰ ਚ ਕੁਛ ਪਰਿਵਾਰ ਚ ਜੇ ਕੁਛ ਗਲਤ ਹੈਗਾ ਤਾਂ ਫਿਰ ਗਲਤ ਨੂੰ ਗਲਤ ਕਹਿਣਾ ਜਿਹੜਾ ਆ ਉਹਦੇ ਵਿੱਚ ਝਿਜਕਣਾ ਨਹੀਂ ਚਾਹੀਦਾ ਹਨਾ। ਇਹ ਸਮੱਸਿਆ ਜਿਹੜੀ ਆਮ ਤੌਰ ਤੇ ਪਰਿਵਾਰਾਂ ਦੇ ਵਿੱਚ ਆ ਜਾਂਦੀ ਆ ਜੀ। ਅੱਗੇ ਨਾ ਸਾਡੇ ਨਾਲ ਢਿੱਲੋਂ ਸਾਹਿਬ ਨੇ ਵੀ ਆਪਣੇ ਵਿਚਾਰ ਦਿੱਤੇ ਆ ਇਸ ਟੋਪਿਕ ਦੇ ਉੱਤੇ, ਕਹਿੰਦੇ ਹੱਲ ਇਹ ਹੈ ਕਿ ਸੱਸ ਇਹ ਸੋਚੇ ਕਿ ਸਾਸ ਵੀ ਕਦੀ ਬਹੂ ਥੀ ਜੀ, ਤੇ ਕਹਿੰਦੇ ਨੂੰ ਸੋਚੇ ਕਿ ਮੈਂ ਵੀ ਕਦੇ ਸੱਸ ਬਣਨਾ ਹਨਾ। ਬਾਕੀ ਮਹਿਮਾਨ ਤਾਂ ਕਹਿੰਦੇ ਮਹਿਮਾਨ ਹੁੰਦਾ ਭਾਵੇਂ ਉਹ ਪੇਕੇ ਤੋਂ ਹੋਵੇ ਜਾਂ ਸਹੁਰਿਆਂ ਤੋਂ ਹੋਵੇ, ਮਹਿਮਾਨ ਦੀ ਆਉਭਗਤ ਦਿਲੋਂ ਹੋਣੀ ਚਾਹੀਦੀ ਆ
ਜੀ।
ਖੈਰ ਢਿੱਲੋਂ ਸਾਹਿਬ ਬਿਲਕੁਲ ਤੁਸੀਂ ਜਿਹੜੀ ਇਹ ਗੱਲ ਕਹੀ ਆ ਇਹਨੂੰ ਪੱਲੇ ਬੰਨਣਾ ਬਹੁਤ ਜ਼ਰੂਰੀ ਆ, ਔਰ ਕਿਉਂਕਿ ਤਜਰਬੇ ਹਰ ਇੱਕ ਜ਼ਿੰਦਗੀ ਦੇ ਆਪੋ ਆਪਣੇ ਹੁੰਦੇ ਆ, ਵੱਖੋ ਵੱਖਰੇ ਮਾਹੌਲ ਹੁੰਦੇ ਆ ਪਰਿਵਾਰਾਂ ਦੇ, ਪਰ ਇਹਨਾਂ ਮਾਹੌਲਾਂ ਨੂੰ ਜਿਹੜਾ ਸਾਜ਼ਗਾਰ ਕਰਨਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ ਕਿ ਜੇਕਰ ਜਿਹੜੇ ਹਸਬੈਂਡਸ ਆ ਉਹ ਇਸ ਗੱਲ ਨੂੰ ਸਮਝਣ ਤੇ ਦੂਜੇ ਪਾਸੇ ਜਿਹੜੀਆਂ ਸਾਡੀਆਂ ਭੈਣਾਂ ਆ ਉਹ ਵੀ ਇਸ ਚੀਜ਼ ਨੂੰ ਅਹਿਮੀਅਤ ਦੇਣ ਕਿ ਅਸੀਂ ਇੱਕ ਦੂਸਰੇ ਦੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਇੱਜ਼ਤ ਦੇਣੀ ਆ, ਰਿਸਪੈਕਟ ਦੇਣੀ ਆ, ਔਰ ਉਹ ਜਿਹੜੀ ਇੱਜ਼ਤ ਆ ਰਿਸਪੈਕਟ ਆ ਦੋਵਾਂ ਪਾਸਿਓਂ ਬਰਾਬਰ ਹੋਣੀ ਚਾਹੀਦੀ ਆ। ਜੀ ਸਿਮਰ, ਸਾਡੇ ਕੋਲ ਸਮਾਂ ਬਹੁਤ ਥੋੜਾ ਬਚਿਆ, ਤੁਸੀਂ ਜਾਂਦੇ ਜਾਂਦੇ ਇਸ ਟੌਪਿਕ ਦੇ ਉੱਤੇ ਕੀ ਚਾਨਣਾ ਪਾਓਗੇ ਹੁਣ?
ਜੀ ਚਾਨਣਾ ਕੁਛ ਨੀ, ਬਸ ਮੈਂ ਇਹੀ ਕਹਿਣਾ ਚਾਹੂੰਗੀ ਕਿ ਟੱਚਵੁੱਡ ਮੈਂ ਬੜੀ ਲੱਕੀ ਆ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਜਦੋਂ ਵੀ ਕੋਈ ਪ੍ਰਾਹੁਣਾ ਆਉਂਦਾ ਹੈ ਤੇ ਸਾਡੇ ਪਰਿਵਾਰ ਚ ਤੇਰੇ ਮੇਰੇ ਪ੍ਰਾਹੁਣੇ ਨਹੀਂ ਹੁੰਦੇ, ਬਲਕਿ ਸਾਡੇ ਪਰਿਵਾਰ ਚ ਸਾਡਾ ਹੀ ਪ੍ਰਾਹੁਣਾ ਹੁੰਦਾ। ਤੇ ਜੀ ਜਿਹੜੀ ਆਪਾਂ ਅਮਰ ਜੀ ਪਹਿਲਾਂ ਕਾਲ ਆ ਰਹੀ ਹੈ, ਆਪਾਂ ਪਹਿਲਾਂ ਉਹ ਅਟੈਂਡ ਕਰ ਲਈਏ ਫਿਰ ਆਪਾਂ।
ਜੀ ਬਿਲਕੁਲ ਜੀ, ਸਾਡੇ ਨਾਲ ਲਿਸਨਰ ਜੁੜੇ ਨੇ ਜੀ।
ਹੈਲੋ
ਹੈਲੋ, ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ?
ਮੈਂ ਬਲਰਾਜ ਸਿੰਘ ਬੋਲ ਰਿਹਾ।
ਜੀ ਬਲਰਾਜ ਸਿੰਘ ਜੀ, ਬਹੁਤ ਬਹੁਤ ਸਵਾਗਤ। ਜੀ ਜੀ ਬਿਲਕੁਲ
ਬਾਕੀ ਦੂਸਰਾ ਇਹ ਹੈ ਜੀ ਇੱਕ ਵਧੀਆ ਰਿਸ਼ਤਾ ਨਿਭਾਉਣ ਲਈ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ ਵੀ ਬਾਕੀ ਮੈਂ ਜੀ ਇੱਕ ਮੈਂ ਹੋਰ ਕਹਿਣਾ ਜਿਹੜੀ ਉਹ ਪੇਕਿਆਂ ਦੀ ਗੱਲ ਨਹੀਂ ਕੀਤੀ, ਸਾਡੇ ਇੱਕ ਬਜ਼ੁਰਗ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਜੀ ਜੇ ਤੁਸੀਂ ਕਿਸੇ ਰਿਸ਼ਤੇਦਾਰੀ ਚ ਜਾਂ ਕਿਸੇ ਫੈਮਿਲੀ ਚ ਵਿਜ਼ਿਟ ਕਰਦੇ ਹੋ ਨਾ ਤੇ ਤੁਸੀਂ ਚਾਹੁੰਦੇ ਵੀ ਸਾਡੀ ਵਧੀਆ ਸੇਵਾ ਹੋਵੇ, ਜਾਂਦੇ ਸਾਰੀ ਪਹਿਲਾਂ ਜਿਹੜੀ ਘਰ ਦੇ ਵਿੱਚ ਔਰਤ ਜਿਹੜੀ ਘਰ ਦੇ ਵਿੱਚ ਔਰਤ ਉਹਦੇ ਪੇਕਿਆਂ ਦੀ ਥੋੜੀ ਜਿਹੀ ਵਡਿਆਈ ਕਰਦੇ ਹੋ, ਮਸ਼ਹੂਰੀ ਕਰਦੇ ਹੋ ਕਿ ਭਾਈ ਇਹ ਕੁੜੀ ਦੇ ਪੇਕੇ ਬਹੁਤ ਚੰਗੇ ਆ ਤੇ ਫਿਰ ਉਦੋਂ ਬਾਅਦ ਤੁਹਾਨੂੰ ਕਹਿਣ ਦੀ ਲੋੜ ਨੀ ਪੈਣੀ ਸਬਜ਼ੀ ਦੇ ਵਿੱਚ ਆਪਣੇ ਆਪ ਘਿਓ ਵੱਧ ਤੁਰਿਆ ਹੋਊਗਾ।
ਠੀਕ ਹੈ ਮਹਾਰਾਜ ਜੀ ਜੀ
ਜੀ ਬਜ਼ੁਰਗ ਬੜੀ ਪਾਪਾ ਹੈ ਨੇ ਦੁਨੀਆਂ ਤੇ ਚਲੇ ਗਏ ਪਰ ਉਹਨਾਂ ਦੀ ਗੱਲ ਮੈਨੂੰ ਬੜੀ ਯਾਦ ਆਉਂਦੀ ਹੁੰਦੀ ਹੈ, ਬਾਕੀ ਗੱਲ ਉਹਨਾਂ ਦੀ ਸੱਚੀ ਹੈ
ਜੀ ਜੀ।
ਬਾਕੀ ਵੀ ਹਾਂਜੀ ਹਾਂ, ਬਾਕੀ ਪੇਕਿਆਂ ਦੀ ਵਡਿਆਈ ਤਾਂ ਚਾਹੁੰਦੇ ਰੀਜਨ ਵੀ ਹੁੰਦਾ ਕਿਉਂਕਿ ਪੇਕਿਆਂ ਨੇ ਇੱਕ ਕੁੜੀ ਦੇ ਲਈ ਬਹੁਤ ਕੁਛ ਕੀਤਾ ਹੁੰਦਾ ਹੈ ਨਾ, ਜਿੱਦਾਂ ਉਹ ਜਨਮ ਲੈਂਦੀ ਆ ਪੜ੍ਹਾਇਆ ਲਿਖਾਇਆ ਹੁੰਦਾ ਉਹਦੀ ਮੈਰਿਜ ਕੀਤੀ ਹੁੰਦੀ ਫਿਰ ਆਟੋਮੈਟਿਕਲੀ ਉਹਦਾ ਫਰਜ਼ ਵੀ ਬਣਦਾ ਹੀ ਆ।
ਬਿਲਕੁਲ ਜੀ ਬਿਲਕੁਲ।
ਹੈਲੋ
ਜੀ 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 ਬਲਰਾਜ ਜੀ।
ਹਾਂਜੀ 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 ਜੀ, ਆਹ ਵਿਚਾਰ ਸੀ, ਧੰਨਵਾਦ।
ਸੋ ਬਹੁਤ ਵਧੀਆ ਜੀ, ਬਹੁਤ ਵਧੀਆ ਤੁਸੀਂ ਪੁਆਇੰਟਸ ਰੱਖੇ ਆ ਸਾਡੇ ਨਾਲ ਸਾਂਝੇ ਕੀਤੇ ਆ, ਔਰ ਮੈਨੂੰ ਲੱਗਦਾ ਤੁਹਾਡੀ ਆ ਜਿਹੜੀ ਅਖੀਰ ਵਾਲੀ ਜਿਹੜੀ ਗੱਲ ਸੀ ਨਾ ਉਹ ਵਾਕਈ ਦਿਲ ਨੂੰ ਲੱਗੀ ਆ। ਜਿਵੇਂ ਆਪਾਂ ਸ਼ੁਰੂ ਚ ਵੀ ਗੱਲ ਕਰ ਰਹੇ ਸੀਗੇ ਵੀ ਜਿਹੜੀ ਕੁੜੀ ਆ ਉਹ ਜਿਸ ਮਾਹੌਲ ਚ ਪਲੀ ਹੁੰਦੀ ਆ, ਜਿਸ ਪਰਿਵਾਰ ਦੇ ਵਿੱਚ ਪਲੀ ਹੁੰਦੀ ਆ, ਉਹਦੇ ਨਾਲ ਉਹਦੀਆਂ ਸਧਰਾਂ ਜ਼ਰੂਰ ਜੁੜੀਆਂ ਹੁੰਦੀਆਂ ਆ, ਤੇ ਇਸ ਕਰਕੇ ਜਦੋਂ ਉਸ ਪਰਿਵਾਰ ਤੋਂ ਦੂਰ ਹੋ ਜਾਂਦੀ ਆ ਤੇ ਤਾਂ ਕਰਕੇ ਉਹਨੂੰ ਉਹ ਨਿੱਕੀ ਨਿੱਕੀ ਗੱਲ ਯਾਦ ਆਉਂਦੀ ਆ ਹਨਾ, ਵੀ ਆਪਣੇ ਭਰਾਵਾਂ ਭੈਣਾਂ ਦਾ ਪਿਆਰ, ਮਾਂ ਪਿਓ ਦੀ ਜਿਹੜੀ ਮਮਤਾ ਉਹ ਚੇਤੇ ਆਉਂਦੀ ਆ। ਇਸ ਕਰਕੇ ਜਦੋਂ ਕੋਈ ਉਹਦੇ ਪਰਿਵਾਰ ਨੂੰ ਮੈਨੂੰ ਲੱਗਦਾ ਸਲਾਉਂਦਾ ਹੋਣਾ ਆ ਤਾਂ ਫਿਰ ਉਹ ਦਿਲੋਂ ਅਗਲੇ ਨਾਲ ਜੁੜ ਜਾਂਦੀ ਆ ਹਨਾ ਉਸ ਸਲਾਉਣ ਵਾਲੇ ਨਾਲ। ਸੋ ਬਜ਼ੁਰਗਾਂ ਦੀਆਂ ਜਿਹੜੀਆਂ ਬਿਲਕੁਲ ਜੀ ਗੱਲਾਂ ਜਿਹੜੀਆਂ ਉਹ ਜੇ ਕਹੀਆਂ ਗਈਆਂ ਆ ਤਾਂ ਕਿਸੇ ਪੱਖ ਨੂੰ ਸਾਰਥਕ ਬਣਾਉਣ ਦੇ ਲਈ ਹੀ ਕਹੀਆਂ ਗਈਆਂ, ਔਰ ਇਹ ਸਾਰਥਕ ਹੀ ਗੱਲਾਂ ਨੇ। ਬਹੁਤ ਬਹੁਤ ਧੰਨਵਾਦ ਬਲਰਾਜ ਜੀ, ਤੁਸੀਂ ਸਾਂਝ ਪਾਈ ਅੱਜ। ਜੀ ਸਤਿ ਸ਼੍ਰੀ ਅਕਾਲ
ਜੀ, ਹੁਣ ਤੁਸੀਂ ਕਰੋ ਜੀ।
ਜੀ
ਮੈਨੂੰ ਲੱਗਦਾ ਮੈਨੂੰ ਕੁਛ ਕਹਿਣ ਦੀ ਲੋੜ ਨਹੀਂ ਹੈ, ਉਹਨਾਂ ਨੇ ਇੱਕ ਫਾਰਮੂਲਾ ਦੱਸਤਾ ਹੈ ਔਰ ਵਾਕਈ ਇਹ ਫਾਰਮੂਲਾ ਬਿਲਕੁਲ ਮੈਨੂੰ ਲੱਗਦਾ ਹੈ ਕਿ ਵਧੀਆ ਕਾਮਯਾਬ ਹੋ ਸਕਦਾ ਜੇ ਆਪਾਂ ਉਹਨੂੰ ਕਰਕੇ ਵੇਖੀਏ ਹਨਾ ਪਰਿਵਾਰ ਚ। ਬਾਕੀ ਜਿਹੜੀ ਗੱਲ ਮੇਰੀ ਸੀਗੀ ਜਿਹੜੀ ਉੱਤੇ ਮੈਂ ਛੱਡੀ ਸੀ ਉਹ ਇਹ ਸੀਗੀ ਕਿ ਜਦੋਂ ਸਾਡੇ ਪਰਿਵਾਰ ਚ ਕੋਈ ਪ੍ਰਾਹੁਣਾ ਆਉਂਦਾ ਤੇ ਉਹ ਤੇਰਾ ਮੇਰਾ ਨਹੀਂ ਹੁੰਦਾ ਟੱਚ ਵੁੱਡ, ਜਿੱਦਾਂ ਕਹਿ ਲਓ ਵੀ ਮੇਰੇ ਪਰਿਵਾਰ ਚ ਜਿੱਦਾਂ ਮੇਰੇ ਫਾਦਰ ਇਨ ਲਾ ਮਦਰ ਇਨ ਲਾ ਜਾਂ ਮੇਰੇ ਹਸਬੈਂਡ ਦਾ ਵੀ ਸੁਭਾਅ ਏਦਾਂ ਦਾ ਆ ਕਿ ਉਹ ਹਰ ਹਮੇਸ਼ਾ ਸਾਡੇ ਘਰ ਜਿਹੜਾ ਪ੍ਰਾਹੁਣਾ ਆਉਂਦਾ ਉਹ ਸਾਡਾ ਆਪਣਾ ਪ੍ਰਾਹੁਣਾ ਹੀ ਹੁੰਦਾ ਤੇ ਆਪਾਂ ਸਭ ਨੂੰ ਇਕੁਅਲੀ ਹੀ ਟ੍ਰੀਟ ਕਰਦੇ ਆ ਤੇ ਸੋ ਇਹ ਵਧੀਆ ਲੱਗਦਾ ਜਦੋਂ ਸਾਡੇ ਪਰਿਵਾਰ ਦੇ ਵਿੱਚ ਸਾਡੇ ਖਾਸ ਕਰਕੇ ਸਹੁਰੇ ਪਰਿਵਾਰ ਦੇ ਵਿੱਚ ਜਦੋਂ ਕੋਈ ਚਾਰ ਰਿਸ਼ਤੇਦਾਰ ਇਕੱਠੇ ਹੋਏ ਹੋਣ ਤੇ ਸਾਡੇ ਪੇਕੇ ਪਰਿਵਾਰ ਨੂੰ ਡਿਸਕਸ ਕਰਦੇ ਹੋਣ ਉਹ ਵੀ ਪੋਜ਼ਿਟਿਵ ਲੈ ਕੇ ਤੇ ਬਹੁਤ ਵਧੀਆ ਲੱਗਦਾ ਆ ਵਾਕਈ ਇਹ ਫਾਰਮੂਲਾ ਬਿਲਕੁਲ ਠੀਕ ਆ ਤੇ ਮੈਂ ਇਹ ਕਹਿਣਾ ਚਾਹੂੰਗੀ ਸਾਰੇ ਜਿੰਨੇ ਵੀ ਆਪਾਂ ਇੱਥੇ ਰਹਿੰਦੇ ਹਾਂ ਨਾ ਪਰਿਵਾਰ ਵਾਲੇ ਵੀ ਕੋਸ਼ਿਸ਼ ਕਰਿਆ ਕਰੋ ਵੀ ਇੱਕ ਦੂਜੇ ਦੇ ਪਰਿਵਾਰ ਦੀ ਤਾਰੀਫ ਕਰਿਆ ਕਰੋ ਤੇ ਜਿੱਦਾਂ ਮੈਂ ਇਹਨਾਂ ਨੂੰ ਕਹਿੰਦੀ ਹਾਂ ਵੀ ਹਮੇਸ਼ਾ ਮੈਨੂੰ ਖੁਸ਼ ਰੱਖਿਆ ਕਰੋ ਤੇ ਹੋ ਸਕਦਾ ਇਹ ਫਾਰਮੂਲਾ ਕਾਮਯਾਬ ਪਰਿਵਾਰ ਨੂੰ ਹਨਾ ਮੈਂ ਖੁਸ਼ ਰੱਖਣ ਸੋ ਇਹਦੇ ਨਾਲ ਹੀ ਅਮਰਦੀਪ ਜੀ ਮੈਨੂੰ ਲੱਗਦਾ ਸਮਾਂ ਕਾਫੀ ਉੱਪਰ ਹੋ ਗਿਆ ਤੇ ਮੈਂ ਹੁਣ ਲੈਣੀ ਆ ਇਜਾਜ਼ਤ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਬਿਲਕੁਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਿਮਰ ਤੁਹਾਨੂੰ ਤੇ ਅਸੀਂ ਸਰੋਤਿਆਂ ਤੋਂ ਵੀ ਹੁਣ ਇਜਾਜ਼ਤ ਚਾਹਵਾਂਗੇ ਪਰ ਜਾਂਦੇ ਜਾਂਦੇ ਕੁਲਦੀਪ ਕੌਰ ਹੋਰਾਂ ਦੇ ਜਨਮ ਦਿਨ ਤੇ ਉਹਨਾਂ ਦੇ ਲਈ ਇੱਕ ਗੀਤ ਜਿਹੜਾ ਆ ਉਹ ਜ਼ਰੂਰ ਜਨਮ ਦਿਨ ਨੂੰ ਸਮਰਪਿਤ ਜਿਹੜਾ ਅਸੀਂ ਅੱਜ ਕਰਾਂਗੇ ਉਹਨਾਂ ਦੇ ਤੇ ਦੋਸਤਾਂ ਤੋਂ ਇਜਾਜ਼ਤ ਚਾਹਾਂਗੇ ਕਿਉਂਕਿ ਸਮਾਂ ਜਿਹੜਾ ਜੀ ਸਭ ਤੋਂ ਜ਼ਿਆਦਾ ਹੋ ਗਿਆ ਹੁਣ ਤਾਂ ਅੱਜ ਤੇ ਨਾਲ ਹੀ ਨਾਲ ਉਹਨਾਂ ਤੋਂ ਫੀਡਬੈਕ ਦੇ ਲਈ ਆਪਾਂ ਜ਼ਰੂਰ ਗੁਜ਼ਾਰਿਸ਼ ਕਰਾਂਗੇ ਦੋਸਤੋ ਫੀਡਬੈਕ ਜ਼ਰੂਰ ਦਿਆ ਕਰੋ ਪ੍ਰੋਗਰਾਮ ਦੇ ਵਿੱਚ ਕੀ ਪਸੰਦ ਹੈ ਕੀ ਨਹੀਂ ਪਸੰਦ ਹੈ ਇਹਦੇ ਲਈ ਫੀਡਬੈਕ ਐਟ hermanradio.com ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਨੰਬਰ ਤੇ ਵੀ ਆਪਣੇ ਜਿਹੜੇ ਸੁਨੇਹੇ ਆ ਸਾਨੂੰ ਭੇਜ ਸਕਦੇ ਹੋ ਹਨਾ ਆਉਣ ਵਾਲੇ ਸਮੇਂ ਦੇ ਵਿੱਚ ਮੇਲੇ ਕੁਛ ਜਿਹੜੇ ਵਿਸਾਖੀ ਦੇ ਹੋਣ ਜਾ ਰਹੇ ਆ ਸਮਾਗਮ ਹੋਣ ਜਾ ਰਹੇ ਆ ਉਹਨਾਂ ਬਾਬਤ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਫਿਲਹਾਲ ਅੱਜ ਜਾਂਦੇ ਜਾਂਦੇ ਸਿੱਖ ਖੇਡਾਂ ਦੇ ਬਾਰੇ ਇੱਕ ਵਾਰ ਫੇਰ ਸਾਰੇ ਦੋਸਤਾਂ ਨੂੰ ਗੁਜ਼ਾਰਿਸ਼ ਕਰਦੇ ਆ ਜੀ ਕਿ ਸਿਡਨੀ ਦੇ ਵਿੱਚ ਸ਼ੁਰੂ ਹੋਣ ਜਾ ਰਹੀਆਂ ਨੇ 30-31 ਮਾਰਚ ਤੇ 1 ਅਪ੍ਰੈਲ ਇਹ 3 ਦਿਨ ਜਿਹੜੇ ਆ ਸਿੱਖ ਖੇਡਾਂ ਨੂੰ ਸਮਰਪਿਤ ਨੇ ਸਿਡਨੀ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਖੇਡਾਂ ਆ ਉਹ ਹੋਣੀਆਂ ਨੇ 30 ਤਰੀਕ ਨੂੰ ਜਿਹੜੀ ਸ਼ੁਰੂਆਤ ਹੋ ਜਾਣੀ ਆ ਪਰ ਜਿਹੜੀ 31 ਤਰੀਕ ਨੂੰ ਜਿਹੜੀ ਓਪਨਿੰਗ ਸੈਰਾਮਨੀ ਆ ਉੱਥੇ ਹੋਣੀ ਆ ਜੀ ਗਰਾਊਂਡ ਦੇ ਵਿੱਚ ਸੋ ਇਹਦੇ ਬਾਬਤ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਵੀ ਮੌਜੂਦ ਆ ਤੇ ਦੋਸਤੋ ਤੁਸੀਂ ਸਾਰੇ ਖਿੱਚ ਲਓ ਤਿਆਰੀ ਆਪਾਂ ਮਿਲਾਂਗੇ ਸਿੱਖ ਖੇਡਾਂ ਤੇ ਸਿਡਨੀ ਚ 3 ਦਿਨ ਸਾਡੀ ਟੀਮ ਜਿਹੜੀ ਆ ਟੀਮ ਦੇ ਵੱਖ ਵੱਖ ਮੈਂਬਰ ਜਿਹੜੇ ਆ ਉਹ ਤੁਹਾਨੂੰ ਉੱਥੇ ਹਰਮਨ ਰੇਡੀਓ ਦੀ ਟੀਮ ਵੱਲੋਂ ਮਿਲਣਗੇ ਤੇ ਆਪਾਂ ਪਾਵਾਂਗੇ ਜੀ ਸਾਂਝਾ ਵਿਚਾਰਾਂ ਦੀਆਂ ਵੀ ਤੇ ਮਾਣਾਂਗੇ ਸਿੱਖ ਖੇਡਾਂ ਦਾ ਇਹ ਸਫ਼ਰ ਤੇ ਇਹਦੇ ਨਾਲ ਹੀ ਜਿਹੜੀ ਇੱਕ ਕਲਚਰਲ ਨਾਈਟ ਹੋਣ ਜਾ ਰਹੀ ਹੈ ਉੱਥੇ ਉਹ ਵੀ ਤੁਸੀਂ ਮਾਣ ਸਕਦੇ ਹੋ ਤੇ ਨਾਲ ਹੀ ਨਾਲ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਵੀ ਸਿੱਖ ਗੇਮਸ ਦੇ ਨਾਲ ਰਿਲੇਟਡ ਜਿਹੜੀ ਇੱਕ ਰਾਗ ਦਰਬਾਰ ਕੀਰਤਨ ਟੂਰ ਜਿਹੜਾ ਆ ਉਹ ਸ਼ੁਰੂ ਹੋਇਆ ਹੋਇਆ ਔਰ ਹਰਮਨ ਰੇਡੀਓ ਦੇ ਉੱਤੇ ਤੁਸੀਂ ਲਾਈਵ ਪ੍ਰਸਾਰਣ ਜਿਹੜਾ ਆ ਉਸ ਕੀਰਤਨ ਦਰਬਾਰ ਦਾ ਸਰਵਣ ਕਰਦੇ ਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਡਨੀ ਵਿਖੇ ਹੀ 3 ਦੀਵਾਨ ਜਿਹੜੇ ਆ 3 ਦਿਨ ਉੱਥੇ ਲੱਗਣੇ ਆ ਜਿਹਦੇ ਬਾਬਤ ਅਸੀਂ ਪੋਸਟਰ ਜਿਹੜਾ ਆ ਉਹ ਸ਼ੇਅਰ ਵੀ ਕੀਤਾ ਹੋਇਆ ਤੇ ਇੱਕ ਵਾਰ ਫੇਰ ਅਸੀਂ ਜ਼ਰੂਰ ਦੱਸ ਦਿੰਦੇ ਹਾਂ ਕਿ ਰਿਵਰਸ ਵੀ ਗੁਰਦੁਆਰਾ ਸਾਹਿਬ ਦੇ ਵਿੱਚ 29 ਮਾਰਚ ਨੂੰ ਇਸ ਸੰਬੰਧ ਦੇ ਵਿੱਚ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਦੇ ਜਥੇ ਦੇ ਨਾਲ ਜਿਹੜਾ ਕੀਰਤਨ ਦਰਬਾਰ ਸੱਜਣਾ ਤੇ ਰਿਵਰਸ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਸੇ ਤਰ੍ਹਾਂ 31 ਮਾਰਚ ਨੂੰ ਜਿਹੜਾ ਦੀਵਾਨ ਹੈ ਜੀ ਉਹ ਸੱਜਣਾ ਗਲੈਨਵੁੱਡ ਗੁਰਦੁਆਰਾ ਸਾਹਿਬ ਦੇ ਵਿੱਚ ਤੇ 28 ਮਾਰਚ ਨੂੰ ਯਾਨੀ ਕਿ ਕੱਲ ਜਿਹੜਾ ਦੀਵਾਨ ਹੈ ਜੀ ਵੈਨਸਡੇ ਦਾ ਜਿਹੜਾ ਦੀਵਾਨ ਹੈ ਉਹ ਤੁਰਾਮੁਰਾ ਗੁਰਦੁਆਰਾ ਸਾਹਿਬ ਦੇ ਵਿੱਚ ਸੱਜਣਾ ਸੋ 28 ਮਾਰਚ ਨੂੰ ਤੁਰਾਮੁਰਾ ਸਾਹਿਬ 29 ਮਾਰਚ ਨੂੰ ਰਿਵਰਸ ਵੀ ਸਾਹਿਬ ਤੇ 31 ਮਾਰਚ ਨੂੰ ਤੁਸੀਂ ਗਲੈਨਵੁੱਡ ਗੁਰਦੁਆਰਾ ਸਾਹਿਬ ਵਿਖੇ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਦੀ ਦੇ ਜਥੇ ਵੱਲੋਂ ਜਿਹੜਾ ਇਹ ਕੀਰਤਨ ਆ ਇਹ ਸਰਵਣ ਜ਼ਰੂਰ ਕਰੋ ਰਾਗਬੱਧ ਕੀਰਤਨ ਦੀ ਜਿਹੜੀ ਲੜੀ ਆ ਉਹ 31 ਤਰੀਕ ਨੂੰ ਉੱਥੇ ਸਮਾਪਤ ਹੋਣੀ ਆ ਸੋ ਇਹ ਸੀ ਜੀ ਅੱਜ ਦੀ ਜ਼ਰੂਰੀ ਜਾਣਕਾਰੀ ਤੇ ਹੁਣ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ ਅਗਲੇ ਹਫ਼ਤੇ ਮੰਗਲਵਾਰ ਵਾਲੇ ਦਿਨ ਫਿਰ ਜੁੜ ਬੈਠਾਂਗੇ ਕੱਲ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਐਡੀਲੇਟ ਤੋਂ ਸੁਖਪ੍ਰੀਤ ਹੋਰਾਂ ਦੇ ਨਾਲ ਮੈਨੂੰ ਤੇ ਸਰਬਜੀਤ ਭਾਜੀ ਨੂੰ ਪਟਿਆਲਾ ਸਟੂਡੀਓ ਤੋਂ ਦਿਓ ਇਜਾਜ਼ਤ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਗੀਤ ਦੇ ਨਾਲ ਛੱਡ ਕੇ ਜਾ ਰਹੇ ਹਾਂ ਸਾਡੇ ਦੋਵਾਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ